ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਆਪ ਸਭ ਦਾ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜਦੇ ਹੋ, ਕਿਸੇ ਵੀ ਸਾਧਨ ਰਾਹੀਂ ਜੁੜਦੇ ਹੋ, ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ। ਕੌਫ ਸਾਰਬਰ ਸਟੂਡੀਓ ਤੋਂ ਪ੍ਰੋਗਰਾਮ ਹਾਜ਼ਰ ਹੈ ਜੀ। ਅਗਲੇ 2 ਘੰਟੇ ਸਾਡਾ ਸਾਥ ਬਣਿਆ ਰਹੇਗਾ ਔਰ ਅਸੀਂ ਬਹੁਤ ਸਾਰੀਆਂ ਗੱਲਾਂ, ਮਸਲੇ, ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ 3 ਮੱਘਰ ਸੰਮਤ 557 ਨਾਨਕਸ਼ਾਹੀ ਕੈਲੰਡਰ ਦੇ ਉੱਤੇ ਹੈ ਔਰ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, 16 ਨਵੰਬਰ 2025 ਸਨ ਦਾ। ਅਤੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਡੇਲਾਈਟ ਸੇਵਿੰਗ ਚੱਲ ਰਹੀ ਹੈ, 8:01 ਹੋ ਗਏ ਨੇ, ਪਰ ਬ੍ਰਿਸਬਨ ਦੇ ਵਿੱਚ 7:01 ਨੇ। ਅਤੇ ਆਪਣੀ ਆਪਣੀ ਘੜੀਆਂ ਦੇਖੋ, ਐਡਜਸਟ ਕਰੋ, ਤੁਸੀਂ ਵੱਖ ਵੱਖ ਟਾਈਮ ਜ਼ੋਨਸ ਦੇ ਵਿੱਚੋਂ ਸਾਨੂੰ ਸੁਣ ਰਹੇ ਹੋ, ਆਪ ਦਾ ਇੱਕ ਵਾਰੀ ਫਿਰ ਮੈਂ ਸਵਾਗਤ ਕਰਦਾ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸਿਡਨੀ ਤੋਂ ਜੁੜਨਗੇ, ਸਰ ਮੁਹੱਬਤ ਡਾਕਟਰ ਸਰ ਮੁਹੱਬਤ ਸਿੰਘ ਸਾਡੇ ਨਾਲ ਸ਼ੈਪਟਨ ਤੋਂ ਜੁੜਨਗੇ, ਇਸ ਤੋਂ ਇਲਾਵਾ ਭੁਪਿੰਦਰ ਸਿੰਘ ਧਾਲੀਵਾਲ ਜੀ ਸਿਡਨੀ ਤੋਂ ਜੁੜਨਗੇ। ਸੋ ਅੱਜ ਜੈਮ ਪੈਕਡ, ਇਨਫੋਰਮੇਸ਼ਨ ਭਰਪੂਰ, ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਅਤੇ ਬਹੁਤ ਸਾਰਾ ਕੁਛ ਅਸੀਂ ਵੀ ਸਿੱਖਾਂਗੇ, ਕਿਉਂਕਿ ਡਾਕਟਰ ਸਰ ਮੁਹੱਬਤ ਹੁਣੀ ਚਾਈਨਾ ਜਾ ਕੇ ਆਏ ਨੇ ਅਤੇ ਉੱਥੋਂ ਦੀਆਂ ਜਾਣਕਾਰੀਆਂ, ਫਸਟ ਹੈਂਡ ਇਨਫੋਰਮੇਸ਼ਨ ਉਹਨਾਂ ਤੋਂ ਲਵਾਂਗੇ। ਫਿਰ ਭੁਪਿੰਦਰ ਸਿੰਘ ਧਾਲੀਵਾਲ ਹੈ, ਉਹਨਾਂ ਦਾ ਬੜਾ ਵੱਡਾ ਤਜਰਬਾ ਆ, ਉਹਨਾਂ ਉਹ ਔਥਰ ਵੀ ਨੇ, ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਦੇ ਵੀ ਆਪਾਂ ਤਜਰਬੇ ਸ਼ੇਅਰ ਕਰਾਂਗੇ ਅਤੇ ਸਿੱਖਾਂਗੇ ਵੀ। ਸੋ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਆਓ ਫਿਰ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਕਰਨਾ ਆਪਾਂ, ਅਤੇ ਵਿਚਾਰਾਂ ਦੇ ਨਾਲ ਨਾਲ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ ਤੋਂ। ਸਰਦਾਰ ਤਰਲੋਚਨ ਸਿੰਘ ਜੀ ਦੀਪਾਲਪੁਰੀ ਸਾਡੇ ਨਾਲ ਜੁੜਦੇ ਨੇ ਅਤੇ ਉਹਨਾਂ ਨੇ ਸਵੇਰੇ ਹੀ ਸਾਡੇ ਤਾਈਂ ਇਹ ਕਵਿਤਾ ਦਾ ਸੁਨੇਹਾ ਜਿਹੜਾ ਆ ਉਹ ਲਾਇਆ ਆ। ਨਤੀਜਾ ਤਰਨ ਤਾਰਨ, ਇਹ ਕਵਿਤਾ ਦਾ ਸਿਰਲੇਖ ਹੈ ਅਤੇ ਮੈਂ ਤੁਹਾਡੇ ਨਾਲ ਤਸਵੀਰ ਵੀ ਸ਼ੇਅਰ ਕਰਦਾ ਦੀਪਾਲਪੁਰੀ ਸਾਹਿਬ ਦੀ। ਇਹ ਨੇ ਸਰਦਾਰ ਤਰਲੋਚਨ ਸਿੰਘ ਦੀਪਾਲਪੁਰੀ, ਜਿਹੜੇ ਕਿ ਅੱਜ ਕੱਲ੍ਹ ਅਮਰੀਕਾ ਵਾਪਸ ਪਹੁੰਚ ਗਏ ਨੇ, ਸਿਟੀਜ਼ਨ ਨੇ ਉੱਥੋਂ ਦੇ, ਕੈਲੀਫੋਰਨੀਆ ਦੇ, ਅਤੇ 8 ਮਹੀਨੇ ਇੰਡੀਆ ਲਾ ਕੇ ਆਏ ਨੇ। ਮੇਰੀ 1-2 ਵਾਰੀ ਮਿਲਣੀ ਵੀ ਹੋਈ ਇਹਨਾਂ ਨਾਲ। ਸੋ ਬਹੁਤ ਵਧੀਆ ਲਿਖਾਰੀ ਨੇ, ਚਿੰਤਕ ਨੇ, ਪੋਲੀਟੀਕਲੀ ਕਾਫੀ ਐਕਟਿਵ ਨੇ। ਸੋ ਇਹ ਸਾਬਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਨੇ। ਸੋ ਨਤੀਜਾ ਤਰਨ ਤਾਰਨ, ਇਹਨਾਂ ਦੀ ਪਾਰਕੂ ਅੱਖ ਕੀ ਕਹਿੰਦੀ ਹੈ, ਕਹਿੰਦੇ ਪੰਜੇ ਵਾਲਿਆਂ ਆਪਸ 'ਚ ਲੜੀ ਜਾਣਾ, ਤਾਂਹੀਓ ਵੋਟਰਾਂ ਮੂੰਹ ਨਾ ਲਾਇਆ ਈ, ਕਮਲ ਤਾਈਂ ਮਝੈਲਾ ਨਾ ਲਾਈਕ ਕੀਤਾ, ਜ਼ਮਾਨਤ ਜ਼ਬਤ ਦੇ ਵੱਲ ਭਜਾਇਆ ਈ, ਵਾਰਸ ਪੁਨਰ ਸੁਰਜੀਤੀਏ ਨਵੇਂ ਹਾਲੇ, ਭਰਤੀ ਬਾਲਟੀ ਸ਼ੁਕਰ ਮਨਾਇਆ ਈ, ਬੀਬੀ ਤੱਕੜੀ ਵਾਲੀ ਦਾ ਪਤੀ ਸੁਣਿਆ, ਧਰਮੀ ਫੌਜੀ ਦਾ ਮਾਣ ਵਧਾਇਆ ਈ, ਝਾੜੂ ਵਾਲਿਆਂ ਤਾਂ ਲੱਡੂ ਵੰਡਣੇ ਹੀ ਸੀ, ਬਾਦਲ ਕਿਆਂ ਨੂੰ ਪੁੱਛੋ ਕਿਉਂ ਹੁੱਬਦੇ ਨੇ, ਤਰਨ ਤਾਰਨ ਤਾਂ ਤਾਰਦਾ ਸਾਰਿਆਂ ਨੂੰ, ਕਰਮਾਂ ਮਾੜਿਆਂ ਵਾਲਿਆਂ ਹੀ ਡੁੱਬਦੇ ਨੇ। ਸੋ ਇਸ ਕਵਿਤਾ ਦੇ ਵਿੱਚ ਉਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਚੋਣਾਂ ਦੀ ਸਮੀਖਿਆ ਵੀ ਕਰ ਦਿੱਤੀ ਆ ਅਤੇ ਹੋਰ ਕੁਛ ਕਹਿਣ ਨੂੰ ਬਹੁਤਾ ਬਚਿਆ ਨਹੀਂ ਹੈਗਾ। ਪਰ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਨੇ, ਬਹੁਤ ਸਾਰੇ ਪੋਲੀਟੀਕਲ ਲੋਕ ਨੇ, ਉਹ ਆਤਮ ਚਿੰਤਨ ਕਰ ਰਹੇ ਨੇ ਕਿ ਕੀ ਹੋਇਆ। ਹਰ ਬੰਦਾ ਇਸ ਨੂੰ ਆਪਣੀ ਜਿੱਤ ਵਜੋਂ ਦੇਖ ਰਿਹਾ, ਕਾਂਗਰਸ ਪਾਰਟੀ ਤੋਂ ਇਲਾਵਾ। ਬੀਜੇਪੀ ਵਾਲੇ ਇਹ ਗੱਲ ਦੀ ਖੁਸ਼ੀ ਮਨਾ ਰਹੇ ਨੇ ਕਿ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਕਾਫੀ ਵੋਟ ਮਿਲ ਗਈ ਆ, ਪਰ ਪਿੰਡਾਂ ਦਾ ਔਖਾ ਆ। ਅਤੇ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਪਹਿਲਾਂ ਤਾਂ ਜਿਹੜਾ ਜਿੱਤਿਆ ਆ ਉਹ ਵੀ ਉਹਨਾਂ ਦਾ ਹੀ ਬੰਦਾ ਸੀ, ਉਹ ਵੀ 10-20 ਹਜ਼ਾਰ ਵੋਟ ਲੈ ਕੇ ਗਿਆ। ਦੂਜਾ ਉਹਨਾਂ ਦੀ ਵੋਟ 6 ਹਜ਼ਾਰ ਹੀ ਘਟੀ ਆ ਕਿਉਂਕਿ ਮਨਦੀਪ ਕਰਕੇ, ਅਤੇ ਆਮ ਆਦਮੀ ਪਾਰਟੀ ਦੀ ਵੀ 6 ਹਜ਼ਾਰ ਵੋਟ ਘਟੀ ਆ ਅੱਗੇ ਨਾਲੋਂ। ਸੋ ਅਕਾਲੀ ਦਲ ਬਾਦਲ ਜਿਹੜਾ ਆ ਉੱਘੇ ਰੂਪ ਦੇ ਵਿੱਚ ਓਪੋਜੀਸ਼ਨ ਦੇ ਵਜੋਂ ਉੱਭਰ ਰਿਹਾ ਆ, ਅਤੇ ਕਾਂਗਰਸ ਆਪਸੀ ਫੁੱਟ, ਬਹੁਤ ਜ਼ਬਰਦਸਤ ਫੁੱਟ ਅਤੇ ਮਾੜੀ ਲੀਡਰਸ਼ਿਪ। ਰਾਜਾ ਵੜਿੰਗ ਦੇ ਕਈ ਇਹੋ ਜਿਹੇ ਬਿਆਨ ਆਏ ਜਿਨ੍ਹਾਂ ਨੇ ਕਾਫੀ ਨੁਕਸਾਨ ਕੀਤਾ, ਅਤੇ ਬਾਹਰੋਂ ਪੈਰਾਸ਼ੂਟ ਦੇ ਨਾਲ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਇੰਸਟਾਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਤਜਰਬਾ ਫੇਲ ਹੋ ਗਿਆ। ਸੋ ਇਹੀ ਫੇਲ ਤਜਰਬਾ ਜਿਹੜਾ ਆ ਇਹ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ, ਇਹ ਵੀ ਹੋਣੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਦੇਖੋ ਜਿਹੜੀ 2027 ਵੱਲ ਨੂੰ ਵੱਧ ਰਹੇ ਹਾਂ, ਸਾਲ ਸਵਾ ਸਾਲ ਪਿਆ ਹਜੇ, ਅਤੇ ਉਦੋਂ ਕੀ ਹੁੰਦਾ, ਪਰ ਜਿਹੜੀ ਹਨੇਰੀ ਹੈ ਉਹ ਜੇ ਚੱਲਦੀ ਹੈ ਤਾਂ ਪੰਜਾਬੀ ਫਿਰ ਚੰਗੀ ਤਰ੍ਹਾਂ ਹੀ ਚਲਾਉਂਦੇ ਨੇ, ਜਿਵੇਂ ਝਾੜੂ ਵਾਲਿਆਂ ਨੂੰ ਲਿਆਂਦਾ ਸੀ। ਜਿਸ ਹਿਸਾਬ ਨਾਲ ਹੁਣ ਹਾਲਾਤ ਬਣ ਰਹੇ ਨੇ ਗਰਾਊਂਡ ਵਾਲਿਆਂ, ਅਤੇ ਮੈਨੂੰ ਲੱਗਦਾ ਉਸੇ ਹਨੇਰੀ ਦੇ ਵਿੱਚ ਜਾਣਗੇ ਵੀ, ਕਿਉਂਕਿ ਸਰਕਾਰੀ ਤੰਤਰ ਹੋਣਾ ਹੈ ਅਤੇ ਇਸਦਾ ਕੋਈ ਫਾਇਦਾ ਉਠਾ ਪਾਉਣਗੇ। ਪਰ ਜਦੋਂ ਲੋਕ ਜਿਹੜੇ ਨੇ ਉਹ ਬੜੇ ਸਮਝਦਾਰ ਨੇ, ਉਹ ਜ਼ਿਮਨੀ ਚੋਣਾਂ ਦੇ ਵਿੱਚ ਜਾਂ ਹੋਰ ਬਹੁਤਾ ਸ਼ੋਅ ਨਹੀਂ ਕਰਦੇ। ਮੈਂ ਕਈ ਵਾਰੀ ਐਗਜ਼ਾਮਪਲ ਵੀ ਦਿੱਤੀ ਆ ਕਿ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਜਿਹੜੀ, ਤਾਂ ਮੈਂ ਵੈਸੇ ਹੀ ਘੁੰਮਣ ਗਿਆ ਅਤੇ ਪਿੰਡ ਵਾਲਿਆਂ ਨੇ ਮੈਨੂੰ ਹੀ ਨਹੀਂ ਦੱਸਿਆ ਉਹਦਾ, ਭਾਂਦੇ ਵੀ ਮੈਂ ਇਹਨਾਂ ਦੀ ਇਲੈਕਸ਼ਨਾਂ ਕਰਕੇ ਆਇਆ ਹੋਇਆ। ਅਤੇ ਬਸ ਜੀ, ਸਾਰਾ ਪਿੰਡ ਜੀ ਆਮ ਆਦਮੀ ਪਾਰਟੀ ਨੂੰ ਵੋਟ ਪਾਊਗਾ, ਇਹ ਪਹਿਲੀ ਗੱਲ ਹੈ 2017-18 ਦੀ। ਅਤੇ ਮੈਂ ਕਿਹਾ ਮੈਂ ਕਿਹੜੇ ਤੁਹਾਨੂੰ ਕਹਿੰਦਾ ਪਾਓ, ਮੈਂ ਤਾਂ ਆਇਆ ਹੀ ਨਹੀਂ, ਮੈਂ ਤਾਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਆਇਆ। ਅਤੇ ਹੋਇਆ ਕਿ ਗੱਲਾਂ ਇੱਦਾਂ ਸੀ ਵੀ ਸਾਰੇ ਪਿੰਡ ਨੇ ਪਾਉਣੀਆਂ, ਅਤੇ ਵੋਟਾਂ ਸਾਰੀਆਂ ਉੱਥੋਂ ਨਿਕਲੀਆਂ 40-50 ਸਾਰੇ ਪਿੰਡ 'ਚੋਂ, 2200-2300 ਵੋਟ 'ਚੋਂ। ਸੋ ਇਸ ਕਰਕੇ ਲੋਕ ਜਿਹੜੇ ਨੇ ਬੜੇ ਸਮਝਦਾਰ ਵੀ ਨੇ, ਅਤੇ ਉੱਧਰ ਬਿਹਾਰ ਦੇ ਵਿੱਚ ਜੋ ਹੋਇਆ ਉਹ ਵੀ ਕਿਸੇ ਨੂੰ ਆਸ ਨਹੀਂ ਸੀਗੀ, ਅਤੇ ਉੱਥੇ ਵੀ BJP ਨਿਤੀਸ਼ ਹੁਣੀ ਜਿੱਤੇ ਨੇ, ਅਤੇ ਕਾਂਗਰਸ ਕੋਲ ਸਿਰਫ 6 ਸੀਟਾਂ ਰਹਿ ਗਈਆਂ ਨੇ। ਉੱਥੇ ਇੱਕ ਟਾਈਮ ਸੀ ਜਦੋਂ ਉਹਨਾਂ ਕੋਲ 180-190 ਸੀਟਾਂ ਹੁੰਦੀਆਂ ਸੀ, ਅਤੇ ਮੈਨੂੰ ਲੱਗਦਾ ਜਿਹੜਾ ਵੀ ਕਾਂਗਰਸ ਮੁਕਤ ਭਾਰਤ ਹੈ ਉਹਦੀ ਉਹ ਉਸੇ ਕੜੀ ਦੇ ਵਿੱਚੋਂ ਹੈ। ਰਾਹੁਲ ਗਾਂਧੀ ਨੇ ਕਾਫੀ ਵਧੀਆ ਕੰਮ ਕੀਤਾ, ਐਕਸਪੋਜ਼ ਕੀਤੇ ਵੋਟਰਾਂ ਦੇ ਜੋ ਲਿਸਟਾਂ ਐਕਸਪੋਜ਼ ਕੀਤੀਆਂ, ਪਰ ਨਾ ਉਹਨਾਂ ਕੋਈ BJP ਕੋਲ ਕੋਈ ਚਿਹਰਾ ਸੀਗਾ, ਵੱਡਾ ਚਿਹਰਾ ਸੀਗਾ, ਇਹ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਭਾਰੀ ਬਹੁਮਤ ਹਾਸਲ ਕੀਤੀ। ਖੈਰ ਇਹ ਸੀ ਮੇਰੀਆਂ ਟਿੱਪਣੀਆਂ, ਅਤੇ ਸੁਨੇਹੇ ਭੇਜਣ ਲਈ ਤੁਸੀਂ ਤਿਆਰ ਰਹੋ ਜੀ, ਕਿਉਂਕਿ ਸੁਨੇਹਿਆਂ ਦੇ ਨਾਲ ਹੀ ਕੰਮ ਚੱਲਦਾ ਆ। ਅਤੇ ਆਪ ਸਭ ਦਾ ਸਵਾਗਤ ਹੈ ਜਿੱਥੋਂ ਵੀ ਤੁਸੀਂ ਜੁੜਦੇ ਹੋ ਸਾਡੇ ਨਾਲ, ਅਤੇ ਸੁਨੇਹੇ ਅਗਰ ਤੁਸੀਂ ਭੇਜ ਸਕਦੇ ਹੋ ਤਾਂ ਜ਼ਰੂਰ ਭੇਜੋ। ਸੁਨੇਹਿਆਂ ਦੇ ਵਿੱਚ ਸਾਡੇ ਨਾਲ ਸਾਂਝਾਂ ਪਾਈਆਂ ਅਮਰੀਕ ਭਾਅ ਜੀ, ਅਮਰੀਕ ਫਲੋਰਾ ਭਾਅ ਜੀ ਨੇ, ਅਤੇ ਪਹਿਲਾਂ ਇਹੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਗਾਰਡਨ ਦਾ, ਫਰੰਟ ਗਾਰਡਨ, ਬੈਕ ਗਾਰਡਨ ਦਾ, ਔਰ ਸਬਜ਼ੀਆਂ ਦੇਖੋ ਕਿਆ ਬਾਤ ਹੈ। ਇਹ ਥੋੜ੍ਹਾ ਲੇਟ ਬਣਾਇਆ ਪਰ ਬਣਾਇਆ ਐਨ ਖੂਬਸੂਰਤ, ਇਹਨਾਂ ਦਾ ਬੇਟਾ ਸਿਵਲ ਇੰਜੀਨੀਅਰ ਹੈ, ਅਤੇ ਫੁੱਲ ਵੀ ਲਾਏ ਹੋਏ ਆ, ਬੜਾ ਸ਼ੌਂਕ ਹੈ ਭਾਬੀ ਜੀ ਨੂੰ, ਅਤੇ ਲੈਂਡਸਕੇਪਿੰਗ ਵੀ ਕੀਤੀ ਹੈ। ਅਤੇ ਇੱਧਰ ਆ ਦੇਖਿਓ ਕੱਦੂਆਂ ਦੀਆਂ ਵੇਲਾਂ ਵੀ ਜਿਹੜੀਆਂ ਨੇ ਕਾਫੀ ਵਧੀਆ ਗਰੋ ਕਰ ਰਹੀਆਂ ਨੇ, ਹਲਦੀ ਵੀ ਜੰਮੀ ਹੋਈ ਹੈ, ਵੈਰੀ ਨਾਈਸ। ਸੋ ਅਗਰ ਤੁਹਾਡੇ ਕੋਲ ਵੀ ਕੋਈ ਆਪਣੇ ਗਾਰਡਨ ਦਾ ਵੀਡੀਓ ਜਾਂ ਹੋਰ ਵੀ ਕੋਈ ਸੈਰ ਕਰਨ ਗਏ ਹੋ ਜਾਂ ਕਿਤੇ ਐਨੀਥਿੰਗ, ਤੁਸੀਂ ਸਾਨੂੰ ਭੇਜ ਸਕਦੇ ਹੋ ਪ੍ਰੋਗਰਾਮ ਤੋਂ ਪਹਿਲਾਂ, ਤਸਵੀਰਾਂ ਵੀ ਭੇਜ ਸਕਦੇ ਹੋ, ਅਸੀਂ ਜ਼ਰੂਰ ਚਲਾਵਾਂਗੇ। ਤੁਹਾਨੂੰ ਅੱਜ ਚਾਈਨਾ ਵੀ ਦਿਖਾ ਲਾਂਗੇ ਅਸੀਂ, ਚਾਈਨਾ ਦੀਆਂ ਤਸਵੀਰਾਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਨੇ, ਪਰ ਜਦੋਂ ਡਾਕਟਰ ਸਰ ਮੁਹੱਬਤ ਰੰਧਾਵਾ ਆਉਣਗੇ ਉਦੋਂ ਆਪਾਂ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਚਾਰ ਦਾ ਮੁੱਦਾ ਆ ਉਹ ਇਹ ਆ ਕਿ 3-4 ਤਾਂ ਅਸੀਂ ਤੁਹਾਡੇ ਨਾਲ ਮੈਂ ਖਬਰਾਂ ਸਾਂਝੀਆਂ ਕਰਾਂਗਾ, ਉਹ ਵਿਚਾਰ ਦੇ ਨਾਲ ਹੀ ਰਿਲੇਟਡ ਹੋਣਗੀਆਂ। ਉਹਦੇ ਵਿੱਚ ਜਿਹੜਾ ਸਾਡਾ ਟੌਪਿਕ ਹੈ, ਬਹੁ ਭੇਖ ਕਰ ਭਰਮਾਈ ਹੈ, ਮਨ ਹਿਰਦੈ ਕਪਟ ਕਮਾਏ, ਕਿ ਦੁਨੀਆ ਨੂੰ ਭਰਮਾਉਣ ਦੇ ਲਈ ਅਸੀਂ ਬਹੁਤ ਤਰ੍ਹਾਂ ਦੇ ਭੇਖ ਕਰਦੇ ਹਾਂ, ਪਰ ਮਨ ਅਤੇ ਹਿਰਦੇ ਦੇ ਵਿੱਚ ਸਾਡੇ ਕਪਟ ਚੱਲ ਰਿਹਾ ਹੁੰਦਾ, ਧੋਖਾਧੜੀ ਦੇ ਵਿਚਾਰ ਚੱਲ ਰਹੇ ਹੁੰਦੇ ਆ, ਝੂਠ ਤੂਫਾਨ ਚੱਲ ਰਿਹਾ ਹੁੰਦਾ, ਭੇਖ ਅਸੀਂ ਬਣਾਇਆ ਹੁੰਦਾ ਆ ਧਰਮ ਦਾ, ਪ੍ਰਸ਼ਾਸਨ ਦਾ, ਚੰਗੇ ਬੰਦਿਆਂ ਦਾ, ਪੋਲੀਟੀਸ਼ੀਅਨ ਦਾ। ਹੁਣ ਇਹ ਜਿਹੜਾ ਭੇਖ ਹੈ, ਇੱਥੇ ਤਾਂ ਗੁਰੂ ਸਾਹਿਬ ਭੇਖ ਤਾਂ ਇਹ ਕਹਿੰਦੇ ਆ ਕਿ ਜਿਹੜੇ ਧਰਮ ਦਾ ਭੇਖ ਕਰਦੇ ਨੇ। ਜਦੋਂ ਧਰਮ ਦੀ ਗੱਲ ਆ ਜਾਂਦੀ ਹੈ, ਜਦੋਂ ਧਰਮ ਨੂੰ ਅਸੀਂ ਅਡੋਪਟ ਕਰਦੇ ਹਾਂ, ਸਰੂਪ ਬਣਾਉਂਦੇ ਹਾਂ, ਤਾਂ ਇਹ ਅੰਡਰਸਟੂਡ ਹੁੰਦੀ ਹੈ ਕਿ ਅਸੀਂ ਜਿਹੜੇ ਪੰਜ ਵਿਕਾਰਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਮਨ ਬਚ ਕਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕਈ ਲੋਕ ਇਸੇ ਭੇਖ ਨੂੰ ਬਣਾਉਂਦੇ ਨੇ ਇਹ ਕੰਮ ਕਰਨ ਵਾਸਤੇ, ਫਰੌਡ ਕਰਨ ਵਾਸਤੇ। ਹੁਣ ਇਹ ਇਕੱਲਾ ਧਰਮ 'ਤੇ ਟੁੱਕਦਾ ਹੀ ਇਹ ਗੱਲ ਹੈ। ਅੱਜ ਦੇ ਟਾਈਮ ਦੇ ਵਿੱਚ ਇਹ ਜ਼ਿਆਦਾ ਸਾਡੇ ਪ੍ਰਸ਼ਾਸਨ 'ਤੇ ਟੁੱਕਦੀ ਆ। ਜਿਹੜੇ ਕਹਿੰਦੇ ਆ ਸੈਕੂਲਰ ਹੈ ਅਸੀਂ, ਧਰਮ ਦੇ ਧਰਮ ਨਾ ਲਿਆਓ, ਅਤੇ ਭੇਖ ਕਿਹੜੇ ਬਣਾਏ ਹੋਏ ਆ ਉਹਨਾਂ ਨੇ? ਭੇਖ ਬਣਾਏ ਹੋਏ ਆ ਲੋ ਐਂਡ ਆਰਡਰ ਦੇ ਆੜ ਦੇ ਹੇਠਾਂ। ਕੋਈ ਵਕੀਲ ਹੈ, ਕੋਈ ਜੱਜ ਹੈ, ਕੋਈ IAS ਆਫਿਸਰ ਹੈ, ਕੋਈ ਪੁਲਿਸ ਹੈ, ਕੋਈ ਐਨੀਬਡੀ ਇੰਸਪੈਕਟਰ ਹੈ, ਅਤੇ ਦੋ ਚੌ ਨੂੰ ਛੱਡ ਕੇ ਸਾਰੇ ਹੀ ਵੱਡੀਆਂ ਹੇਰਾ ਫੇਰੀਆਂ ਧੋਖਾਧੜੀਆਂ ਦੇ ਵਿੱਚ ਇਨਵੋਲਵ ਹੋਏ ਪਏ ਨੇ। ਧੋਖਾਧੜੀ ਤਾਂ ਇੱਥੋਂ ਹੀ ਆ ਜਾਂਦੀ ਹੈ ਕਿ ਲੋਕਾਂ ਦੇ ਪੈਸੇ 'ਤੇ ਤੁਹਾਨੂੰ ਤਨਖਾਹ ਮਿਲ ਰਹੀ ਹੈ ਅਤੇ ਤੁਸੀਂ ਉਹ ਕੰਮ ਵੀ ਨਹੀਂ ਕਰ ਰਹੇ। ਮੰਨ ਲਓ ਵੱਡੀ ਨਹੀਂ ਵੀ ਲੈ ਰਹੇ ਅਤੇ, ਪਰ ਜੇ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਵੀ ਉਹ ਜਿਹੜੀ ਹੈ ਵੇਜ ਥੈਫਟ ਜਿਹਨੂੰ ਕਹਿੰਦੇ ਨੇ, ਉਹ ਰਿਵਰਸ ਵੇਜ ਥੈਫਟ ਹੈ। ਤੁਸੀਂ ਟੈਕਸ ਪੇਅਰ ਤੋਂ ਵੇਜ ਲੈ ਰਹੇ ਹੋ ਅਤੇ ਕੰਮ ਉਹਦਾ ਕਰ ਨਹੀਂ ਰਹੇ। ਇਹ ਇੱਕ ਵੱਡੀ ਸਮੱਸਿਆ ਹੈ। ਸੋ ਪਹਿਲੀ ਜਿਹੜੀ ਖਬਰ ਹੈ ਮੈਂ ਆਪ ਜੀ ਨਾਲ ਸ਼ੇਅਰ ਕਰਾਂਗਾ, ਉਹ ਹੈ ਆਸਟ੍ਰੇਲੀਆ ਦੇ ਵਿੱਚ ਵੀ ਧੋਖਾਧੜੀਆਂ, ਮਤਲਬ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ, ਐਸੀ ਗੱਲ ਨਹੀਂ ਹੈਗੀ, ਵੱਡੇ ਲੈਵਲ ਦੀਆਂ ਵੀ ਹੋ ਜਾਂਦੀਆਂ ਨੇ। ਅਤੇ ਇੱਕ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ, ਸਕਰੀਨ 'ਤੇ ਸ਼ੇਅਰ ਕਰ ਰਿਹਾ ਮੈਂ। ਅਤੇ ਜੀ ਮੈਨੂੰ ਲੱਗਦਾ ਹੈ ਕਿ ਸਕਰੀਨ ਸ਼ੇਅਰ 'ਤੇ ਮੈਨੂੰ, ਹਾਂਜੀ, ਐਡ ਟੂ ਸਟੇਜ। ਇਹ ਵਾਲੀ ਜਿਹੜੀ ਖਬਰ ਹੈ, ਸਰਕਾਰੀ ਕਰਮਚਾਰੀ 'ਤੇ $71 million ਤੋਂ ਵੱਧ ਧੋਖਾਧੜੀ ਦੇ ਦੋਸ਼। ਇਹ ਆਸਟ੍ਰੇਲੀਆ ਦੀ ਖਬਰ ਹੈ। ਆਸਟ੍ਰੇਲੀਅਨ ਡਿਫੈਂਸ ਨੇ ਇਹ ਧੋਖਾਧੜੀ ਦਾ ਪਰਦਾਫਾਸ਼ ਕੀਤਾ ਔਰ ਇੱਕ ਪਰਿਵਾਰ ਦੇ 3 ਮੈਂਬਰ ਚੁੱਕੇ। ਉਹਨਾਂ ਕੋਲ ਕੋਕੇਨ, ਮੋਬਾਈਲ ਫੋਨ, ਹੋਰ ਕਈ ਲਟਰਮ ਪਟਰਮ ਨਿਕਲਿਆ ਅਤੇ ਇਹ ਇੰਪਲੋਈ ਸੀਗਾ ਅਤੇ ਉੱਥੇ ਕੇਸ ਦਰਜ ਕੀਤਾ ਗਿਆ ਅਤੇ ਇਹਨਾਂ ਨੂੰ 10 ਸਾਲ ਦੀ ਜੇਲ੍ਹ ਹੋ ਸਕਦੀ ਹੈ। ਸੋ ਇਹ ਕੰਟਰੈਕਟ ਇਸ਼ੂ ਕਰਦੇ ਸੀ, ਕੰਟਰੈਕਟ ਦਿੰਦੇ ਸੀ, ਲੈਂਦੇ ਸੀ। ਅਤੇ ਇਹੀ ਇੱਦਾਂ ਦੀ ਖਬਰ ਪਿਛਲੇ ਹਫ਼ਤੇ ਸਿਡਨੀ ਤੋਂ ਆਈ ਕਿ ਇੱਕ ਬੈਂਕ, ਸੀਨੀਅਰ ਬੈਂਕ ਅਫੀਸ਼ੀਅਲ ਮੈਨੇਜਰ ਲੈਵਲ ਦੇ, ਸੀਨੀਅਰ ਮੈਨੇਜਰ ਲੈਵਲ ਦੇ ਨੂੰ ਗ੍ਰਿਫਤਾਰ ਕੀਤਾ। ਉਹ ਵੀ $30-35 million ਦੀ ਨੈਸ਼ਨਲ ਆਸਟ੍ਰੇਲੀਆ ਬੈਂਕ ਨੂੰ ਚੂਨਾ ਲਾ ਰਿਹਾ ਸੀ, ਝੂਠੇ ਕਾਗਜ਼ ਬਣਾ ਕੇ, ਲੋਨ ਦੇ ਕੇ, ਕੰਪਨੀਆਂ ਖੜ੍ਹੀਆਂ ਕਰਕੇ, ਉਹਨਾਂ ਦੇ ਜੋ ਵੀ ਉਹ ਕਰਦੇ ਨੇ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤੀਜੀ ਆਸਟ੍ਰੇਲੀਆ ਦੀ ਖਬਰ ਧੋਖਾਧੜੀ ਦੀ ਕਿ ਫੋਰਚੂਨਰ ਤਾਂ ਗੱਡੀ ਹੁੰਦੀ ਹੈ, ਫੋਰਚੂਨ ਟੈਲਰ ਧੋਖਾਧੜੀ, $70 million ਲਗਜ਼ਰੀ ਬੈਗ ਸੋਨਾ ਜ਼ਬਤ। ਇਹ ਆਸਟ੍ਰੇਲੀਆ ਦੇ ਵਰਤਾਰੇ ਤੁਹਾਨੂੰ ਦੱਸ ਰਿਹਾ, ਇੰਡੀਆ ਦੀ ਗੱਲ ਨਹੀਂ। $70 million ਜ਼ਬਤ ਕੀਤਾ ਗਿਆ। ਅਤੇ ਇਹ ਜਿਹੜੀ ਲੇਡੀ ਹੈ ਵੀਅਤਨਾਮੀ ਕਮਿਊਨਿਟੀ ਤੋਂ ਹੈ, ਇਹ ਹੱਥ ਦੇਖਦੀ ਹੈ ਜਾਂ ਕਿਸਮਤ ਦੱਸਦੀ ਹੈ, ਫੈਂਗ ਸ਼ੂਈ ਮਾਸਟਰ। ਸਮੇਤ ਦੋ ਹੋਰ ਲੋਕ ਸਿਡਨੀ ਦੇ ਵੀਅਤਨਾਮੀ ਭਾਈਚਾਰੇ ਨਾਲ ਲਗਭਗ 7 ਕਰੋੜ ਡਾਲਰ ਯਾਨੀ ਕਿ 70 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਹੈ, ਜਿਸ ਵਿੱਚ ਲਗਜ਼ਰੀ ਕਾਰਾਂ ਲਈ ਚੋਰੀ ਕੀਤੀਆਂ ਪਛਾਣਾਂ ਦੀ ਵਰਤੋਂ ਕਰਕੇ ਕਰਜ਼ੇ ਲੈਣਾ ਸ਼ਾਮਲ ਹੈ। ਆਈ ਡੀ ਥੈਫਟ ਜਿਹਨੂੰ ਕਹਿੰਦੇ ਨੇ, ਉਹ ਚੋਰੀ ਕੀਤਾ ਹੈ। ਅਤੇ ਸਟ੍ਰਾਈਕ ਫੋਰਸ ਮਿਡਲਟਨ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਿੰਡੀਕੇਟ ਨਿੱਜੀ ਕਾਰੋਬਾਰੀ ਅਤੇ ਹੋਮ ਲੋਨ ਧੋਖਾਧੜੀ ਵਿੱਚ ਵੀ ਸ਼ਾਮਲ ਸੀ। ਡੋਵਰ ਹਾਈਟਸ ਵਿੱਚ ਗ੍ਰਿਫਤਾਰੀਆਂ ਦੌਰਾਨ ਪੁਲਿਸ ਨੇ ਲਗਭਗ ਹੈਂਡ 'ਤੇ $10,000 ਦੇ ਸੋਨੇ ਦੀ ਬਾਰ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਅਤੇ ਇਸ ਮਾਮਲੇ ਵਿੱਚ 17 ਲੋਕ ਪਹਿਲਾਂ ਹੀ ਸ਼ਾਮਲ ਨੇ। ਸੋ ਭੇਖ ਕੀ ਬਣਾਇਆ ਹੋਇਆ? ਹੱਥ ਦੇਖਣ ਵਾਲਾ ਫੋਰਚੂਨ ਟੈਲਰ ਬਣੀ ਹੋਈ ਆ, ਅਤੇ ਫੋਰਚੂਨ ਟੈਲਰ ਬਣਦੀ ਆ, ਲੋਕਾਂ ਨੂੰ ਭਰਮਾਉਂਦੀ ਆ ਅਤੇ ਸਵੀਟ ਟਾਕਿੰਗ ਕਰਦੀ ਆ, ਉਹਨਾਂ ਦੀ ਆਈ ਡੀ ਵੀ ਲੈਂਦੇ ਨੇ, ਐਡਰੈਸ ਵੀ ਲੈਂਦੇ ਨੇ, ਅਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਉਹਨਾਂ ਦੇ ਉੱਤੇ ਕਰਜ਼ਾ ਲੈ ਕੇ ਗਾਂਹ 'ਤੇ ਗਾਂਹ ਕੰਮ ਚਲਾਉਂਦੇ ਨੇ। ਸੋ ਇਹ ਹੈਗੀ ਜੀ ਤੀਜੀ ਖਬਰ ਧੋਖਾਧੜੀ ਦੀ। ਜਿਹੜੀ ਚੌਥੀ ਖਬਰ ਹੈ ਉਹ ਪੰਜਾਬ ਦੀ, ਮੋਗੇ ਦੇ ਇੱਕ ਮਜ਼ਦੂਰ ਨੂੰ 35 ਕਰੋੜ ਦਾ GST ਝਟਕਾ ਦਿੱਤਾ ਗਿਆ ਨਾ ਮਜ਼ਦੂਰ 35 ਕਰੋੜ GST ਦਾ ਮਤਲਬ ਹੈ ਕਿ ਉਹ ਤਕਰੀਬਨ 150 ਕਰੋੜ ਦਾ ਬਿਜ਼ਨਸ ਕਰਦਾ ਹੋਏਗਾ ਤਾਂ 35 ਕਰੋੜ GST ਮਤਲਬ ਆਮਦਨ ਹੁੰਦੀ ਹੋਏਗੀ ਬਣਨੀ ਹੈ। ਇਹ ਆ ਜੀ ਮੋਗੇ ਦੇ ਮਜ਼ਦੂਰ ਅਜਮੇਰ ਸਿੰਘ, ਅਤੇ GST ਵਿਭਾਗ ਵੱਲੋਂ 35 ਕਰੋੜ ਦਾ ਨੋਟਿਸ ਮਿਲਿਆ ਇਹਨਾਂ ਨੂੰ, ਅਤੇ ਪਰਿਵਾਰ ਉਹਨਾਂ ਦਾ ਕਿਹਾ ਡਰ ਕਿਉਂਕਿ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਅਤੇ ਅਸਲ ਦੇ ਵਿੱਚ ਅਜਮੇਰ ਸਿੰਘ ਦੇ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਵਰਤੋਂ ਕਰਕੇ CK ਇੰਟਰਨੈਸ਼ਨਲ ਨਾਮ ਦੀ ਧੋਖਾਧੜੀ ਵਾਲੀ ਕੰਪਨੀ ਰਜਿਸਟਰ ਕੀਤੀ ਗਈ ਸੀ, ਜਿਸ ਰਾਹੀਂ ਕਰੋੜਾਂ ਰੁਪਏ ਦਾ ਲੈਣ ਦੇਣ ਕੀਤਾ ਗਿਆ। ਅਜਮੇਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ, ਜਦਕਿ ਕੌਂਸਲਰ ਜਗਜੀਤ ਸਿੰਘ ਨੇ ਇਸ ਨੂੰ ਗਰੀਬ ਆਦਮੀ ਨਾਲ ਧੋਖਾਧੜੀ ਦੱਸਿਆ ਹੈ। ਪਹਿਲੀ ਗੱਲ ਤਾਂ ਮਤਲਬ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ GST ਡਿਪਾਰਟਮੈਂਟ ਨੂੰ, ਟੈਕਸ ਡਿਪਾਰਟਮੈਂਟ ਨੂੰ, ਕਿ ਇੱਕ ਮਜ਼ਦੂਰ ਹੈ ਉਹਦਾ ਜਾ ਕੇ ਨੋਟਿਸ ਭੇਜਣ ਤੋਂ ਪਹਿਲਾਂ ਦੇਖਣਾ ਤਾਂ ਚਾਹੀਦਾ ਸੀ 35 ਕਰੋੜ ਦਾ ਓਵਰ ਡਿਊ ਹੋਇਆ ਪਿਆ ਹੈ, ਵੀ ਬੰਦਾ ਰਹਿੰਦਾ ਕਿੱਥੇ ਕਰਦਾ ਕੀ ਹੈ, ਨੋਟਿਸ ਭੇਜਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਛਾਣਬੀਨ ਖੁਦ ਹੀ ਕਰ ਲੈਣੀ ਚਾਹੀਦੀ ਹੈ। ਦੂਜੀ ਗੱਲ ਹੈ ਵੀ ਹੁਣ ਉਹ 35 ਕਰੋੜ ਤਾਂ ਉਹਨਾਂ ਨਾਲ ਧੋਖਾ ਹੋਇਆ ਨਾ, ਜਿਹੜਾ 150-200 ਕਰੋੜ ਦੀ ਮਨੀ ਲੌਂਡਰਿੰਗ ਹੋਈ ਆ ਉਹਦਾ ਕੀ ਹੋਇਆ, ਉਹਦਾ ਕੀ ਹੋਏਗਾ? ਸੋ ਉਹ ਬੰਦੇ ਫੜ ਹੋਣਗੇ ਜਿਨ੍ਹਾਂ ਨੇ ਅਸਲ ਦੇ ਵਿੱਚ ਇਹ ਚੱਕਰੀ ਚਲਾਈ ਆ। ਸੋ ਧੋਖਾਧੜੀ ਕੌਣ ਕਰ ਰਿਹਾ? ਪੜ੍ਹੇ ਲਿਖੇ ਨੌਜਵਾਨ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇਹ ਜੀ ਪੜ੍ਹੇ ਲਿਖੇ ਆ, ਮਾਡਰਨ ਹੈ, ਇਹ ਨਹੀਂ ਇਹ ਕੰਮ ਕਰਦੇ। ਧੋਖਾ ਕੀ ਕਰ ਲੂਗਾ ਵਿਚਾਰਾ ਮਜ਼ਦੂਰ, ਕੀ ਧੋਖਾ ਕਰ ਲੇਗਾ? ਵੱਧ ਤੋਂ ਵੱਧ ਮਜ਼ਦੂਰੀ ਕਰਦਾ ਕਿਸੇ ਦਾ ਰੰਬਾ ਚੱਕ ਲਿਆਊਗਾ, ਲੋਂਡਾ ਚੱਕ ਲਿਆਊਗਾ, ਕਹੀ ਚੱਕ ਲਿਆਊਗਾ 50-100-200 ਰੁਪਏ ਦੀ, 150-150 ਕਰੋੜ, 200-200 ਕਰੋੜ ਦੀ ਧੋਖਾਧੜੀ ਕੌਣ ਕਰ ਰਿਹਾ? ਪੜ੍ਹਿਆ ਲਿਖਿਆ ਭੇਖ ਬਣਾਇਆ ਹੋਇਆ, ਬਹੁ ਭੇਖ ਕਰੇ ਭਰਮਾਇਆ, ਮਨ ਹਿਰਦੇ ਕਪਟ ਕਮਾਇਆ। ਪੜ੍ਹਾਈ ਲਿਖਾਈ ਦਾ, ਪੋਜੀਸ਼ਨ ਦਾ ਕੋਈ ਲੈਣ ਦੇਣ ਨਹੀਂ ਹੈਗਾ ਧਰਮ ਦੇ ਨਾਲ। ਇਹ ਮਨ ਦਾ ਧਰਮ ਹੀ ਹੈ ਜਿਹੜਾ ਬੰਦੇ ਨੂੰ ਧੋਖਾ ਦੇਣ ਤੋਂ ਬਚਾ ਸਕਦਾ। ਜੇ ਧਰਮ ਨਹੀਂ ਹੈ ਤਾਂ ਚਾਹੇ ਉਹ ਅਧਰਮ ਹੀ ਹੈ, ਧਰਮ ਹੈ ਨਹੀਂ ਉਹ ਬੰਦੇ ਕੋਲ, ਉਹ ਵੀ ਬਹੁਤ ਵੱਡੇ ਵੱਡੇ ਧੋਖੇ ਕਪਟ ਬੜਾ ਕਰਦੇ ਨੇ। ਇਹ ਸੀ ਜੀ ਚੌਥੀ ਖਬਰ। ਅਤੇ ਪੰਜਵੀਂ ਖਬਰ ਧੋਖਾਧੜੀ ਨਾਲ ਰਿਲੇਟਡ, ਅੰਮ੍ਰਿਤਸਰ ਦਿਹਾਤੀ ਦੇ SSP ਗੈਂਗਸਟਰਾਂ 'ਤੇ ਕਾਰਵਾਈ ਵਿੱਚ ਨਾਕਾਮ ਰਹਿਣ 'ਤੇ ਮੁਅੱਤਲ ਕਰ ਦਿੱਤੇ ਗਏ ਨੇ। ਅਤੇ ਮੁਅੱਤਲ ਕਰਨ ਦਾ ਮਤਲਬ ਹੁੰਦਾ ਸਸਪੈਂਡ। ਇੱਕ ਹੁੰਦੀ ਹੈ ਟਰਾਂਸਫਰ ਕਿ ਯਾਰ ਇੱਥੇ ਕੰਮ ਨਹੀਂ ਹੋਇਆ, ਇਹਨੂੰ ਟਰਾਂਸਫਰ ਕਰ ਦਿਓ। ਇੱਕ ਹੁੰਦਾ ਵੀ ਮੁਅੱਤਲ ਕਰ ਦਿੱਤਾ, ਮਤਲਬ ਸਾਰਾ ਕੁਛ ਮੂਹਰੇ ਪਿਆ, ਉਹ ਕਰੇ ਹੀ ਕੁਛ ਨਹੀਂ ਰਿਹਾ, ਵਰਦੀ ਪਾਈ ਹੋਈ ਆ, ਉਹ ਹੁਣ ਕੀਤਾ ਹੀ ਕੁਛ ਨਹੀਂ ਹੈਗਾ। ਅਤੇ ਮੁਅੱਤਲੀ ਦੇ ਸੰਬੰਧ ਤਰਨ ਤਾਰਨ ਹਲਕੇ ਦੇ ਉਪ ਚੋਣ ਨਾਲ ਵੀ ਦੱਸਿਆ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਵੱਲੋਂ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ। ਅਤੇ ਇਹਨਾਂ ਚੋਣਾਂ ਦੇ ਵਿੱਚ ਗੈਂਗਸਟਰ ਕਾਫੀ ਐਕਟਿਵ ਰਹੇ ਨੇ ਕਹਿੰਦੇ, ਅਤੇ ਹੋ ਸਕਦਾ ਕਿ ਵੋਟਾਂ ਘੱਟ ਪੈਣ ਕਰਕੇ ਵੀ ਮੁਅੱਤਲ ਕੀਤਾ ਜਾ ਸਕਦਾ। ਸੋ ਅੰਦਰਲੀ ਸਟੋਰੀ ਕੀ ਹੈ, ਇਹ ਰੱਬ ਨੂੰ ਹੀ ਪਤਾ ਆ, ਪਰ ਗੈਂਗਸਟਰਾਂ 'ਤੇ ਕਾਰਵਾਈ ਨਾ ਕਰਨੀ ਅਤੇ ਇਹ ਵੀ ਇੱਕ ਵਰਦੀ ਦੇ ਲਈ ਸ਼ੋਭਾ ਨਹੀਂ ਦਿੰਦਾ। ਅਤੇ ਮੁੜ ਕੇ ਮਤਲਬ ਸਿਲੈਕਟਿਵਲੀ ਕਰਵਾਉਣੀ ਪੋਲੀਟੀਸ਼ਨਾਂ ਵੱਲੋਂ, ਇਹ ਪੋਲੀਟੀਸ਼ਨਾਂ ਨੂੰ ਸ਼ੋਭਾ ਨਹੀਂ ਦਿੰਦਾ। ਸੋ ਮਨ ਦੇ ਹਿਰਦੇ ਵਿੱਚ ਕਪਟ ਤਾਂ ਹੈ ਕਿ ਕਿਉਂ ਕਰਾਉਣੀ, ਇਲੈਕਸ਼ਨਾਂ ਦੇ ਮੂਹਰੇ ਆ ਕੇ ਇਹ ਕਿਉਂ ਕਾਰਵਾਈਆਂ ਕਰਾਉਣੀਆਂ, ਸਾਰਾ ਸਾਲ ਕਿਉਂ ਨਹੀਂ ਕਰਾਉਣੀਆਂ, ਪਹਿਲਾਂ ਕਿਉਂ ਨਹੀਂ ਕਰਾਉਣੀਆਂ, ਬਾਅਦ 'ਚੋਂ ਕਿਉਂ ਨਹੀਂ ਕਰਾਉਣੀਆਂ, ਤਾਂ ਕਿ ਗੈਂਗਸਟਰ ਜਿਹੜੇ ਆ ਉਹ ਜਾਂ ਉਹ ਐਕਟਿਵਲੀ ਵੋਟ ਨਾ ਭੁਗਤਾਨ, ਹੈ ਨਾ। ਸੋ ਉੱਥੇ ਵੀ ਕਪਟ ਹੈ। ਸੋ ਇਹ ਕੁਛ ਖਬਰਾਂ ਦੇ ਨਾਲ ਕਪਟ ਦੀ ਜਿਹੜੀ ਆਪਾਂ ਗੱਲ ਕੀਤੀ ਹੈ। ਅਤੇ ਹੁਣ ਗੁਰੂ ਸਾਹਿਬ ਕੀ ਕਹਿ ਰਹੇ ਨੇ, ਬਹੁ ਭੇਕ ਕਰ ਭਰਮਾਈਏ, ਮਨ ਹਿਰਦੇ ਕਪਟ ਕਮਾਈਏ। ਹੁਣ ਪੌੜੀ ਰਾਗ ਗੌੜੀ ਦੇ ਵਿੱਚ ਅੰਗ 302 'ਤੇ ਗੁਰੂ ਸਾਹਿਬ ਕਹਿੰਦੇ ਨੇ, ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇ। ਤੂੰ ਸੱਚ ਹੈ ਅਤੇ ਤੈਨੂੰ ਸੱਚੇ ਨੂੰ ਸੱਚ ਹੀ ਭਾਵਦਾ ਹੈ। ਜੋ ਤੁਧ ਸੱਚ ਸਲਾਹੇ ਦੇ ਤਿੰਨ ਜਮ ਕੰਕਰ ਨੇੜ ਨਾ ਆਵੇ। ਜੋ ਤੂੰ ਸੱਚ ਹੈ, ਜਿਹੜੇ ਤੈਨੂੰ ਧਿਆਉਂਦੇ ਨੇ, ਤੈਨੂੰ ਮੰਨਦੇ ਨੇ, ਆਪਣੇ ਮਨ ਦੇ ਵਿੱਚ ਵੀ ਰੱਖਦੇ ਨੇ, ਉਹਨਾਂ ਦੇ ਨੇੜੇ ਜਮ ਅਤੇ ਕੰਕਰ ਕੋਈ ਨਹੀਂ ਆਉਂਦਾ, ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਰਹਿੰਦਾ, ਲਿਬਰੇਟ ਹੋ ਜਾਂਦੇ ਨੇ। ਤਿੰਨਕੇ ਮੁੱਖ ਦਰ ਉਜਲੇ, ਜਿਨ ਹਿਰਦੈ ਸੱਚਾ ਪਾਵੇ। ਉਸਦੇ ਦਰ ਦੇ ਉੱਤੇ ਜਾ ਕੇ ਉਹਨਾਂ ਦੇ ਮੁੱਖ ਜਿਹੜੇ ਨੇ ਖਿੜਦੇ ਨੇ, ਉਜਲੇ ਨੇ, ਸਾਫ਼ ਨੇ, ਪਵਿੱਤਰ ਹੋ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚਾ ਵੱਸ ਜਾਂਦਾ ਹੈ। ਹੁਣ ਗੱਲ ਆਉਂਦੀ ਹੈ ਕੁੜਿਆਰਾਂ ਦੀ। ਕੁੜਿਆਰ ਪਿਛਾਹਾ ਸੱਟੀਅਨ, ਕੂੜ ਹਿਰਦੇ ਕਪਟ ਮਹਾਂ ਦੁੱਖ ਪਾਵੇ। ਜਦੋਂ ਉਹਦੇ ਦਰ 'ਤੇ ਜਾਂਦੇ ਨੇ ਜਿਹੜੇ ਕੁੜਿਆਰ ਨੇ, ਕੂੜੇ ਨਾਲ ਸੰਬੰਧਿਤ ਰੱਖਦੇ ਨੇ, ਕੂੜੇ ਦਾ ਮਤਲਬ ਹੈ ਝੂਠ, ਤੂਫਾਨ, ਕਪਟ, ਸਾਰੇ ਕੁਛ, ਤਾਂ ਉਹਨਾਂ ਨੂੰ ਪਿੱਛੇ ਸੁੱਟ ਦਿੰਦੇ ਨੇ, ਜਾਓ ਵਾਪਸ, ਗੋ ਬੈਕ। ਅਤੇ ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਕਪਟ ਹੁੰਦਾ ਆ, ਸੱਚ ਨਹੀਂ ਹੁੰਦਾ। ਮੂੰਹ ਕਾਲੇ ਕੁੜਿਆਰੀਆਂ, ਕੁੜਿਆਰ ਕੂੜੇ ਹੋਏ ਜਾਵੇ। ਫਿਰ ਉਹਨਾਂ ਦੇ ਮੂੰਹ ਕਾਲੇ ਹੋ ਜਾਂਦੇ ਨੇ, ਹੋਰ ਕਾਲੇ ਹੋ ਜਾਂਦੇ ਨੇ, ਅਤੇ ਉਹ ਹੋਰ ਵੀ ਕੂੜੇ ਹੋ ਜਾਂਦੇ ਨੇ। ਅਤੇ ਰਾਗ ਗੌੜੀ ਦੇ ਵਿੱਚ ਹੀ 304 ਅੰਗ ਦੇ ਉੱਤੇ ਚੌਥੇ ਪਾਤਸ਼ਾਹ ਜੀ ਦਾ ਸ਼ਲੋਕ ਹੈ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਸੋ ਸੇਵਾ ਕਾਲੇ। ਜਿਨ ਅੰਤਰ ਕਪਟ ਵਿਕਾਰ ਝੂਠ, ਓਏ ਆਪੇ ਸੱਚੇ ਵੱਖ ਕੱਢੇ ਜਜਮਾਲੇ। ਜਿਨ੍ਹਾਂ ਦੇ ਅੰਦਰ ਕਪਟ ਵਿਕਾਰ ਝੂਠ ਹੈ, ਉਹ ਸੱਚਾ ਜਿਹੜਾ ਆ ਉਹ ਆਪ ਉਹਨਾਂ ਨੂੰ ਕੱਢਦਾ ਆ। ਜਜਮਾਲੇ ਦਾ ਮਤਲਬ ਹੁੰਦਾ ਜੱਜ ਮਾਲੀਆ, ਇੰਗਲਿਸ਼ ਦਾ ਅੱਖਰ ਜੱਜ ਜਿਹੜਾ ਆ ਉਹ ਜੱਜ ਤੋਂ ਹੀ ਬਣਿਆ ਆ, ਪੰਜਾਬੀ ਅੱਖਰ ਹੈ ਜੱਜ ਮਾਲੇ, ਜਾਣੀ ਕਿ ਜਿਹੜਾ ਮਾਲੀਆ ਵਿਭਾਗ ਦਾ ਜੱਜ ਹੈ। ਉੱਦਾਂ ਜਿੱਦਾਂ ਜੱਜ ਬਾਹਰ ਕੱਢ ਕੇ ਰੱਖ ਦਿੰਦੇ ਨੇ ਨਾ, ਇੱਦਾਂ ਮਹਾਰਾਜ ਵੀ ਬਾਹਰ ਕੱਢ ਕੇ ਰੱਖ ਦਿੰਦੇ ਨੇ। ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ, ਕੁੜੀਆ ਕੁੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ। ਕੁੜਿਆਰ ਕਿਤੇ ਨਹੀਂ ਲੱਭਦੇ। ਸੋ ਅੱਜ ਦਾ ਜਿਹੜਾ ਵਿਸ਼ਾ ਸੀ, ਟੌਪਿਕ ਸੀਗਾ, ਉਹ ਸੀ ਬਹੁ ਭੇਖ। ਬਹੁਤੇ ਭੇਖ ਅਸੀਂ ਕਰਦੇ ਹਾਂ। ਸ਼ਬਦ ਇਹ ਧਰਮ ਦੇ ਲਿਖਿਆ ਗਿਆ ਸੀ, ਧਰਮੀਆਂ ਲਈ। ਕੋਈ ਸਾਧ ਬਣ ਜਾਂਦਾ, ਕੋਈ ਸੰਤ ਬਣ ਜਾਂਦਾ, ਕੋਈ ਗੁਰੂ ਬਣ ਜਾਂਦਾ ਆ, ਅਤੇ ਉਹ ਭੇਖ ਕਰਕੇ ਲੋਕਾਂ ਨੂੰ ਠੱਗਦਾ ਆ, ਕੋਈ ਰੋਟੀਆਂ ਦੇ ਕਾਰਨ, ਕੋਈ ਕਿਸੇ ਕਾਰਨ। ਪਰ ਅੱਜ ਦੇ ਮਾਡਰਨ ਸਮੇਂ ਦੇ ਵਿੱਚ ਇਹ ਧਰਮੀ ਬੰਦਿਆਂ ਨਾਲ ਸੰਬੰਧਿਤ ਨਹੀਂ ਰਹਿ ਗਿਆ, ਮੱਲ ਮਾਰ ਲਈ ਆ ਦੂਸਰੇ ਬੰਦਿਆਂ ਨੇ, ਜਿਹੜੇ ਕਿ ਵਰਦੀਆਂ ਪਾ ਕੇ, ਮਖੌਟੇ ਪਾ ਕੇ, ਪੋਜੀਸ਼ਨਾਂ 'ਤੇ ਬੈਠ ਕੇ ਜਸਟਿਸ ਕਰਨਾ ਹੁੰਦਾ ਉਹਨਾਂ ਨੇ, ਔਰ ਖੁਦ ਉਹ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੁੰਦੇ ਨੇ। ਇਹ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਸਮਾਜ ਦੇ ਵਿੱਚ, ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੀ ਪੋਜੀਸ਼ਨ 'ਤੇ ਉਹ ਬੈਠੇ ਨੇ, ਉਹਨੂੰ ਉਹ ਜਸਟਿਸ ਨਹੀਂ ਕਰ ਰਹੇ, ਉਹ ਕੰਮ ਨਹੀਂ ਕਰ ਰਹੇ। ਇਸੇ ਕਰਕੇ ਜਿਹੜੀ ਮਨੁੱਖਤਾ ਇੰਨੀ ਆ। ਦੇਖੋ, ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਦੋਂ ਪਾਪੂਲੇਸ਼ਨ ਘੱਟ ਸੀ ਉਦੋਂ ਕੰਮ ਵੀ ਘੱਟ ਸੀ, ਖਪਤ ਵੀ ਘੱਟ ਸੀ। ਉਦੋਂ ਸੋਚਦੇ ਲੋਚਦੇ ਹੁੰਦੇ ਸੀਗੇ ਕਿ ਮੇਰੇ 5 ਮੁੰਡੇ ਹੋਣ, ਮੇਰੇ 7 ਮੁੰਡੇ ਹੋਣ, ਅਸੀਂ ਰੱਜ ਕੇ ਕੰਮ ਕਰੀਏ, ਅਸੀਂ ਵੱਧ ਕਮਾਈਏ। ਹੁਣ ਕੀ ਹੋ ਗਿਆ? ਹੁਣ ਕਹਿੰਦੇ ਵੀ ਭਾਈ ਨਿਆਣਾ ਇੱਕੋ ਹੀ ਲੈਣਾ ਆ, ਬਸ ਇੱਕੋ ਹੀ ਹੋਵੇ, ਜਾਂ ਮੁੰਡਾ ਜਾਂ ਕੁੜੀ। ਚਲੋ ਆਪਾਂ ਇਹਦੇ ਬਾਰੇ ਟੌਪਿਕ 'ਚ ਨਹੀਂ ਪੈਂਦੇ, ਪਰ ਹੁਣ ਪਾਪੂਲੇਸ਼ਨ ਇੰਨੀ ਹੈ, ਇੰਨੇ ਬੰਦੇ ਹੋਣ ਦੇ ਬਾਵਜੂਦ ਵੀ ਕੰਮ ਹੀ ਨਹੀਂ ਲੱਭਦੇ, ਕੰਮ ਕਰਨ ਵਾਲੇ ਬੰਦੇ ਨਹੀਂ ਲੱਭਦੇ, ਬੰਦੇ ਤਾਂ ਬਥੇਰੇ ਆ। ਜਿੱਦਾਂ ਪਿਛਲੀ ਵਾਰੀ ਵਾਲੀਆ ਸਾਹਿਬ ਨੇ ਕਿਹਾ ਸੀਗਾ ਕਿ ਕੰਮ ਵਾਲੇ ਬੰਦੇ ਨਹੀਂ ਲੱਭਦੇ, ਕੰਮ ਹੈ ਨਹੀਂ। ਪਹਿਲੀ ਗੱਲ ਤਾਂ ਕੰਮ ਹੈ ਨਹੀਂ, ਜੇ ਕੰਮ ਹੈਗਾ ਤਾਂ ਕੰਮ ਵਾਲੇ ਬੰਦੇ ਨਹੀਂ ਲੱਭਦੇ, ਜਿਹੜੇ ਕੰਮ 'ਤੇ ਲੱਗੇ ਹੋ ਆ ਉਹ ਕੰਮ ਦੇ ਨਹੀਂ ਹੈਗੇ। ਸੋ ਇਹ ਵੀ ਇੱਕ ਵਿਡੰਬਨਾ ਬਣਦੀ ਆ, ਉਹ ਕਿਉਂ ਨਹੀਂ ਅਸੀਂ ਲੱਭ ਰਹੇ ਬੰਦੇ, ਕਿਉਂ ਨਹੀਂ ਕੰਮ ਹੋ ਰਿਹਾ, ਕਿਉਂ ਸ਼ੋਰਟੇਜਿਸ ਹੈ? ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣਾ ਕੰਮ ਓਨੈਸਟਲੀ ਨਾਲ, ਮਤਲਬ ਅਸਲੀ ਪੱਖ ਦੇ ਵਜੋਂ ਨਹੀਂ ਕਰਦੇ ਕੰਮ, ਸਿਰਫ ਪੈਸੇ, ਪੋਜੀਸ਼ਨ, ਸ਼ੋਹਰਤ ਇਹੀ ਚਾਹੁੰਦੇ ਨੇ, ਆਊਟਪੁੱਟ ਕੋਈ ਨਹੀਂ ਹੈਗੀ। ਖੈਰ ਇਹ ਮੇਰੇ ਆਪਣੇ ਵਿਚਾਰ ਸੀ, ਹੋ ਸਕਦਾ ਤੁਸੀਂ ਸਹਿਮਤ ਹੋਵੋ ਜਾਂ ਨਾ ਵੀ ਹੋਵੋ, ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਅਤੇ ਅਸੀਂ ਗੱਲਾਂ ਬਾਤਾਂ ਕਰਾਂਗੇ, ਮੈਸੇਜਿਸ ਵੀ ਕਾਫੀ ਆ ਰਹੇ ਨੇ। ਅਤੇ ਟੋਨੀ ਮਾਲ ਜੀ ਗ੍ਰਿਫਿਥ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ, ਪੈ ਰਹੇ ਹੋ ਠੀਕ ਠਾਕ ਹੋ? ਸੁਖਵਿੰਦਰ ਭਾਅ ਜੀ ਵੀ ਸਾਡੇ ਨਾਲ ਜੁੜ ਗਏ ਨੇ, ਸੁਖਵਿੰਦਰ ਸਿੰਘ ਸੌਂਦ ਭਾਅ ਜੀ ਕੁਇਕਰਸਿਲ ਤੋਂ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਅਤੇ ਕੁਲਵੀਰ ਸਿੰਘ ਸੰਧੂ ਜੀ ਐਡਮਿੰਟਨ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਰੂਪਰਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਬੜਾ ਹੀ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ, ਆਪ ਸਭ ਦਾ। ਅਤੇ ਤੁਸੀਂ ਸਾਡੇ ਨਾਲ ਜੁੜਦੇ ਹੋ ਅਤੇ ਤੁਹਾਡਾ ਸਵਾਗਤ ਹੈ। ਸੋ ਫੇਸਬੁੱਕ ਦੇ ਰਾਹੀਂ ਪ੍ਰੋਗਰਾਮ ਦੇ ਵਿੱਚ ਧਰਮਜੀਤ ਜੀ ਸਾਡੇ ਨਾਲ ਜੁੜੇ ਸਨ ਰਿਵਰਲੈਂਡ ਤੋਂ, ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ। ਭੁਪਿੰਦਰ ਸਿੰਘ ਜੀ ਐਡਲੇਡ ਤੋਂ, ਅਤੇ ਪਰਮਜੀਤ ਸਿੰਘ ਭੱਟੀ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਸਿੰਘ ਗਿੱਲ ਕਾਲ ਕਲਾਂ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਅਤੇ ਬਾਈ ਜੀ ਵੀ ਇੰਜੋਏ ਯੂਅਰ ਪ੍ਰੋਗਰਾਮ, ਲਵ ਇਟ, ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਲਾਡੀ ਸੰਘਾ ਜੀ ਵੀ ਸਤਿ ਸ਼੍ਰੀ ਅਕਾਲ, ਅਤੇ ਸੰਤੋਖ ਸਿੰਘ ਔਜਲਾ ਭਾਅ ਜੀ ਕਹਿੰਦੇ ਨੇ ਕਿ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ, ਅਤੇ ਕਹਿੰਦੇ ਨੇ ਕਿ ਮੈਂ ਸਬਜ਼ੀਆਂ ਬਾਰੇ ਗੱਲ ਕਰ ਰਿਹਾ ਜੀ। ਜੀ 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 ਹਾਂ, ਸਬਜ਼ੀ ਤਾਂ ਚਲੋ ਲਾਈ ਸੀ ਗਾਰਡਨ ਦੇ ਵਿੱਚ, ਅਮਰੀਕ ਭਾਅ ਜੀ ਦੀ ਵੀਡੀਓ ਸੀਗੀ, ਅਤੇ ਸਾਡੇ ਬੜੇ ਪਿਆਰੇ ਮਿੱਤਰ ਅਵਤਾਰ ਭੁੱਲਰ ਜੀ ਵੀ ਜੁੜੇ ਨੇ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਮੈਲਬਨ ਤੋਂ। ਜਸਪਾਲ ਸਿੰਘ ਖਾਲਸਾ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਜੀ ਆਇਆਂ ਨੂੰ, ਜਸਪਾਲ ਸਿੰਘ ਜੀ ਗੁਰਫਤਿਹ ਤੁਹਾਨੂੰ ਵੀ। ਸੋ ਬਹੁਤ ਬਹੁਤ ਧੰਨਵਾਦ ਸੱਜਣਾ ਮਿੱਤਰਾਂ ਪਿਆਰਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਸਾਡੇ ਨਾਲ ਬੁਲਗੁਲਗੇ ਤੋਂ ਜਸਵੰਤ ਸਿੰਘ ਜੀ ਜੁੜੇ ਨੇ, ਅਤੇ ਇਹਨਾਂ ਦਾ ਵੀ ਮੈਂ ਸਵਾਗਤ ਕਰਦਾ। ਅਤੇ ਮੈਂ ਦੱਸਦਾ ਕਿ ਇਸ ਫਰਾਈਡੇ ਨੂੰ ਬੁਲਗੁਲਗੇ ਵਾਲਿਆਂ ਨੂੰ ਰਿਮਾਈਂਡ ਕਰਾ ਦਾਂ ਕਿ ਜਸਵੀਰ ਗੁਣਾਚੌਰੀਆ ਆ ਰਹੇ ਨੇ ਬੁਲਗੁਲਗੇ ਦੇ ਵਿੱਚ, ਅਤੇ ਅਸੀਂ ਸਾਰਿਆਂ ਨੇ ਰਲ ਕੇ, ਨੌਜਵਾਨਾਂ ਨੇ ਵੀ ਅਤੇ ਅਸੀਂ ਵੀ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਫਸਟ ਸਿੱਖ ਟੈਂਪਲ ਦੇ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਦਾ ਹਾਲ ਹੈ, ਉਹਦੇ ਵਿੱਚ ਇੱਕ ਛੋਟੀ ਜਿਹੀ ਰੂਬਰੂ ਰੱਖੀ ਆ ਗੱਲਾਂ ਬਾਤਾਂ ਦੀ, ਹੋਰ ਆਪਸ 'ਚ ਮਿਲਣੀ ਰੱਖੀ ਆ। ਸੋ ਜ਼ਰੂਰ ਪਹੁੰਚਣਾ ਸ਼ਾਮ ਨੂੰ 6 ਵਜੇ ਇਸ ਫਰਾਈਡੇ। ਅਤੇ ਉਸ ਤੋਂ ਬਾਅਦ ਜਿਹੜੀ ਇੱਕ ਕੱਲ੍ਹ ਵੀ ਮੈਂ ਅਨਾਊਂਸਮੈਂਟ ਕੀਤੀ ਸੀਗੀ, ਬ੍ਰਿਸਬਨ ਦੇ ਵਿੱਚ ਵੀ ਇੱਕ ਫੰਕਸ਼ਨ ਰੱਖਿਆ ਗਿਆ ਹੈ, ਅਤੇ ਇਹ ਜਿਹੜਾ ਫੰਕਸ਼ਨ ਹੈ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 350 ਸਾਲਾਂ ਨੂੰ ਸਮਰਪਿਤ ਹੈ, ਔਰ ਅਸੀਂ ਇਸ ਦੇ ਵਿੱਚ ਚਲੋ ਪਾਰਟੀਸਪੇਟ ਵੀ ਕਰ ਰਹੇ ਹਾਂ, ਮੈਂ ਵੀ ਹੋਵਾਂਗਾ ਅਤੇ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ ਇਹ ਜਾਣਕਾਰੀਆਂ। ਅਤੇ ਜ਼ਰੂਰ ਪਹੁੰਚਣਾ 23/11/2025, ਜਾਣੀ ਕਿ ਅਗਲੇ ਐਤਵਾਰ ਦੁਪਹਿਰ ਤੋਂ 2 ਵਜੇ ਤੋਂ ਲੈ ਕੇ 5 ਵਜੇ ਤੱਕ। ਅਤੇ ਗੁਰਦੁਆਰਾ ਲੋਗਨ ਜਿਹੜਾ ਉੱਥੇ ਜਿਹੜਾ ਐਜੂਕੇਸ਼ਨ ਸੈਂਟਰ ਹੈ ਉੱਥੇ ਫੰਕਸ਼ਨ ਹੋਏਗਾ, ਅਤੇ ਇਸ ਦੇ ਵਿੱਚ ਮੁੱਖ ਬੁਲਾਰੇ ਗਿਆਨੀ ਸੰਤੋਖ ਸਿੰਘ ਜੀ ਹੋਣਗੇ, ਅਤੇ ਹੋਰ ਵੀ ਸੁਖਵਿੰਦਰ ਸਿੰਘ ਰਟੌਲ ਹੋਣਗੇ, ਅਤੇ ਹੋਰ ਵੀ ਸੱਜਣ ਮਿੱਤਰ ਪਿਆਰੇ ਜਸਵੀਰ ਗੁਣਾਚੌਰੀਆ ਭਾਅ ਜੀ ਵੀ ਉੱਥੇ ਆਉਣਗੇ। ਸੋ ਜ਼ਰੂਰ ਆਪਾਂ ਉੱਥੇ ਇਕੱਠੇ ਹੋਣਾ ਹੈ, ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਵਿਚਾਰਾਂ ਅਸੀਂ ਸਾਂਝੀਆਂ ਕਰਾਂਗੇ। ਸੋ ਉੱਥੇ ਵੀ ਜ਼ਰੂਰ ਪਹੁੰਚਣਾ ਜੀ। ਸੋ ਅਮਰੀਕ ਭਾਅ ਜੀ ਵੀ ਆਉਂਦੇ ਹੀ ਹੋਣਗੇ, ਅਤੇ ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਕੋਈ ਇਨਫੋਰਮੇਸ਼ਨ ਹੈ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸਕਰੀਨ ਦੇ ਉੱਤੇ ਵਟਸਐਪ ਦਾ, ਟੈਲੀਗ੍ਰਾਮ ਦਾ, ਈਮੇਲ, ਯੂਟਿਊਬ, ਫੇਸਬੁੱਕ ਦਾ ਸਾਰਾ ਪਤਾ ਜਿਹੜਾ ਸਕਰੋਲ ਕਰ ਰਿਹਾ ਉਸ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ। ਸੋ ਪਿਆਰਿਓ, ਚੱਲਦੇ ਹਾਂ ਅੱਗੇ ਅਤੇ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਵੈਦਰ, ਮੌਸਮ ਦੀ ਜਾਣਕਾਰੀ ਦੇ ਬਾਰੇ ਤੁਹਾਨੂੰ ਸਾਂਝੀ ਕਰਦਾ ਕਿ ਇਸ ਹਫ਼ਤੇ ਕਾਫ਼ੀ ਥੰਡਰਸਟੋਰਮ ਦੱਸੇ ਗਏ ਨੇ। ਰਾਤੀ ਵੀ ਕਾਫ਼ੀ ਹਵਾ ਚੱਲੀ ਸਾਡੇ ਇਲਾਕੇ ਦੇ ਵਿੱਚ ਅਤੇ ਮੀਂਹ ਵੀ ਪਏ ਨੇ। ਅਤੇ ਤੁਸੀਂ ਸਕਰੀਨ 'ਤੇ ਦੇਖ ਰਹੇ ਹੋਗੇ ਟੌਪ ਦੇ ਉੱਤੇ ਸਰਕਲ ਪਾਇਆ ਹੋਇਆ ਲਾਲ ਅਤੇ CYC ਲਿਖਿਆ ਹੋਇਆ ਮੈਂ ਮਾਊਸ ਦੇ ਨਾਲ। ਸਾਈਕਲੋਨਾਂ ਦੀ ਵੀ ਤਿਆਰੀ ਹੋ ਰਹੀ ਆ, ਇਹਦੇ ਬਾਰੇ ਵੀ ਆਪਾਂ ਗੱਲ ਥੋੜ੍ਹੀ ਕਰਨੀ ਹੈ। ਅਤੇ ਅੱਜ ਇੱਥੇ ਲਾਲ ਲਾਈਨਾਂ ਬਣਾਈਆਂ ਹੋਈਆਂ, ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਅਤੇ ਸੋ ਜਿਹੜੀ ਇਹ ਜਿਹੜੀ ਤਸਵੀਰ ਤੁਸੀਂ ਹੁਣ ਦੇਖ ਰਹੇ ਹੋ, ਇਹ ਦੋ ਚੱਕਰਵਾਤ ਜਿਹੜੇ ਨੇ ਸਾਈਕਲੋਨਾਂ ਦੀ ਤਿਆਰੀ ਹੋ ਰਹੀ ਹੈ ਆਸਟ੍ਰੇਲੀਆ ਦੇ ਟੌਪ ਐਂਡ ਦੇ ਉੱਤੇ, ਡਾਰਵਿਨ ਦੇ ਲਾਗੇ ਜਾਂ ਨੌਰਦਰਨ ਟੈਰੀਟਰੀ, ਵੈਸਟਰਨ ਆਸਟ੍ਰੇਲੀਆ ਦੀ ਅਪਰ ਕੋਸਟ ਦੇ ਲਾਗੇ, ਕਿਉਂਕਿ ਉੱਥੇ ਸਮੁੰਦਰ ਦੇ ਵਿੱਚ ਅਚਾਨਕ ਜਿਹੜਾ ਤਾਪਮਾਨ ਹੈ ਉਹ ਵਧਿਆ, ਜਿਸ ਦੇ ਕਾਰਨ ਜਿਹੜੇ ਚੱਕਰਵਾਤ ਹੈ ਜਾਂ ਸਾਈਕਲੋਨ ਹੈ ਉਹ ਬਣਨ ਦੀ ਤਿਆਰੀ ਹੋ ਰਹੀ ਹੈ। ਸੋ ਹੁਣ ਮੈਂ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਅਤੇ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਅਮਨਦੀਪ, ਜਿਹੜੇ ਇਸ ਵੇਲੇ ਪੋਡਕਾਸਟ 'ਤੇ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਸਰੋਤੇ, ਉਹਨਾਂ ਸਾਰਿਆਂ ਦਾ ਸਵਾਗਤ, ਧੰਨਵਾਦ ਅਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਵੀ ਬਹੁਤ ਵਧੀਆ ਚੜ੍ਹਿਆ ਹੋਵੇਗਾ। ਜਿਹੜੇ ਸਾਨੂੰ ਬਰਾਏ ਰਾਸਤ ਇਸ ਵੇਲੇ ਸੁਣ ਰਹੇ ਆ ਵੱਖ ਵੱਖ ਦੇਸ਼ਾਂ ਦੇ ਵਿੱਚ, ਉਹਨਾਂ ਦਾ ਸਵਾਗਤ ਤੁਸੀਂ ਪਹਿਲਾਂ ਕਰ ਚੁੱਕੇ ਹੋ, ਮੈਂ ਵੀ ਕਰਦਾ ਹਾਂ ਕਿ ਉਹ ਵੱਖ ਵੱਖ ਦੇਸ਼ਾਂ ਦੇ ਭੂਖੰਡਾਂ ਦੇ ਵਿੱਚ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣਗੇ ਅਤੇ ਖੁਸ਼ੀਆਂ ਖੇੜੇ ਅਤੇ ਜਿਹੜਾ ਇੱਕ ਮੁਸਰਤ ਭਰਿਆ ਸਮਾਂ ਹੈ ਉਹ ਬਿਤਾ ਰਹੇ ਹੋਣਗੇ। ਇਹਦੇ ਨਾਲ ਹੀ ਅਸੀਂ ਅਮਨਦੀਪ ਅੱਜ ਇੱਕ ਸਟੋਰੀ ਦੇ ਨਾਲ ਸ਼ੁਰੂ ਕਰਦੇ ਹਾਂ ਕਿ ਜਿਹੜਾ ਵਾਤਾਵਰਨ ਆ, ਜਿਹੜਾ ਸਿਸਟਮ ਆ, ਜਿਹੜੀ ਇਕੋਨਮੀ ਆ, ਜਿਹੜੇ ਦੇਸ਼ ਆ, ਜਿਹੜੇ ਪਰਿਵਾਰ ਆ, ਜਿਹੜੇ ਛੋਟੇ ਪਰਿਵਾਰ ਆ, ਵੱਡੇ ਪਰਿਵਾਰ ਆ, ਉਹ ਕਿੱਦਾਂ ਚੱਲਦੇ ਆ
ਜੀ, ਕਿੱਦਾਂ ਚੱਲਦੇ।
ਕੁਟੀਆ ਹੁੰਦੀ ਸੀ, ਅਸੀਂ ਕੁਟੀਆ ਹੁੰਦੀ ਸੀ, ਅਸੀਂ ਉਸ ਕੁਟੀਆ ਦੇ ਵਿੱਚ ਰਹਿੰਦੇ ਹੁੰਦੇ ਸੀ।
ਅੱਛਾ,
ਕੁਟੀਆ ਬੜੀ ਛੋਟੀ ਸੀ, ਡੈਡੀ ਮੰਮੀ ਸਾਰੇ ਸਾਡੇ ਨਾਲ ਸੀ ਅਤੇ ਅਸੀਂ ਖੇਡਦੇ ਉੱਥੇ, ਸਾਰੇ ਭੈਣ ਭਰਾ ਖੇਡਦੇ ਹੁੰਦੇ ਸੀ, ਬੜਾ ਸੋਹਣਾ ਲੱਗਦਾ ਸੀ। ਦੂਰ ਦੁਰਾਡੇ ਕੋਈ ਹੋਰ ਵੀ ਮਕਾਨ ਹੁੰਦੇ ਸੀਗੇ।
ਅੱਛਾ,
ਤੇ ਲੋੜ ਪਈ ਆਮਦਨ ਥੋੜ੍ਹੀ ਘੱਟ ਆ, ਫਿਰ ਸਬਜ਼ੀਆਂ ਜਿਹੜੀਆਂ ਸਾਡੇ ਗਾਰਡਨ ਦੇ ਵਿੱਚ ਹੁੰਦੀਆਂ ਸੀ, ਖੇਤਾਂ ਵਿੱਚ ਹੁੰਦੀਆਂ ਸੀ, ਉਹੀ ਖਾ ਲੈਂਦੇ ਹੁੰਦੇ, ਉਹਦੇ ਨਾਲ ਗੁਜ਼ਾਰਾ ਕਰਦੇ ਸੀ। ਤੇ ਦੇਖ ਦੇਖ ਕੇ ਇਹ ਮਹਿਸੂਸ ਹੋਇਆ ਵੀ ਕਿਉਂ ਨਾ ਇੱਕ ਛੋਟਾ ਜਿਹਾ ਪਿੱਛੇ ਕਮਰਾ ਬਣਾ ਕੇ ਉਹਨੂੰ ਕਿਰਾਏ 'ਤੇ ਦੇ ਦਈਏ, ਜਿਹੜੇ ਇੱਥੇ ਦੇ ਇੰਪਲੋਈਜ਼ ਆਲੇ ਦੁਆਲੇ ਖੇਤਾਂ 'ਚ ਕੰਮ ਕਰਦੇ ਆ, ਥੋੜ੍ਹਾ ਕਿਰਾਇਆ ਆ ਜਾਇਆ ਕਰੂਗਾ ਅਤੇ ਨਾਲ ਸਾਡੀ ਆਮਦਨ ਵੱਧ ਜੂ।
ਯੂ ਮੀਨ ਗ੍ਰੈਨੀ ਫਲੈਟ
ਹਾਂਜੀ, ਉਹ ਗ੍ਰੈਨੀ ਫਲੈਟ ਬਣਾ ਕੇ ਦੇ ਦਿੱਤਾ। ਆਮਦਨ ਆਉਣ ਲੱਗ ਪਈ, ਇੱਕ ਪਰਿਵਾਰ ਹੋਰ ਆ ਕੇ ਕੋਲ ਬੱਸ ਗਿਆ, ਰੌਣਕਾਂ ਲੱਗ ਗਈਆਂ।
ਅੱਛਾ,
ਫਿਰ ਲਾਲਸਾ ਹੋਰ ਵਧੀ ਪਈ, ਜ਼ਮੀਨ ਤਾਂ ਸਾਡੇ ਕੋਲ ਕਾਫੀ ਆ, ਜਿਹਦਾ ਗ੍ਰੈਨੀ ਫਲੈਟ ਬਣਾਉਣ, ਨਾ ਕੰਮ ਕਰਨਾ ਪੈਂਦਾ, ਨਾ ਗੱਲਬਾਤ ਆ, ਇੱਕ ਕੋਲੋਂ ਰਾਹ ਕੱਢ ਕੇ ਅਲੱਗ ਜਿਹਾ ਬਣਾ ਕੇ ਦੇ ਦਿੱਤਾ, ਨਾ ਰੌਣਕ, ਇੱਕ ਹੋਰ ਬਣਾ ਦਿੱਤਾ, ਸਾਲ ਕੁ ਬਾਅਦ ਦੋ ਬਣਾ ਤੇ, ਹੋਰ ਆਮਦਨ ਵੱਧ ਗਈ, ਤਿੰਨ ਬਣਾ ਤੇ, ਹੋਰ ਆਮਦਨ ਵੱਧ ਗਈ, ਚਾਰ ਬਣਾ ਤੇ, ਪੰਜ ਬਣਾ ਤੇ, ਉੱਥੇ ਬਸਦੇ ਬਸਤੀ ਬਣ ਗਈ ਪੂਰੀ, ਐਨ ਰੌਣਕਾਂ ਲੱਗ ਗਈਆਂ, ਮੇਲੇ ਲੱਗ ਗਏ, ਦੁਕਾਨਾਂ ਵੀ ਪੈ ਗਈਆਂ, ਉੱਥੇ ਪੂਰਾ ਰਸ਼, ਉਹ ਅਸੀਂ ਉਹਦੇ ਵਿੱਚ ਗੁਆਚ ਗਏ।
ਅੱਛਾ, ਕੁਟੀਆ ਤੁਹਾਡੀ ਕੁਟੀਆ ਜਾਂਦੀ ਰਹੀ,
ਸਾਡੀ ਕੁਟੀਆ ਜਾਂਦੀ ਰਹੀ, ਸਾਡਾ ਮਕਾਨ ਵੀ ਜਾਂਦਾ ਰਿਹਾ।
ਨਹੀਂ ਭਾਜੀ, ਨਹੀਂ ਨਹੀਂ, ਕੱਲਾ ਤੁਸੀਂ ਗੁਆਚ ਗਏ ਕਿ ਸ਼ਾਂਤੀ ਵੀ ਗੁਆਚੀ, ਪੀਸ ਆਫ ਮਾਈਂਡ ਵੀ ਗੁਆਚਾ?
ਉਹ ਤਾਂ ਮੈਂ ਹਲੇ ਗੱਲ ਕਰਨੀ ਆ, ਸ਼ਾਂਤੀ ਵੀ ਗੁਆਚ ਗਏ, ਸ਼ਾਂਤੀ ਵੀ ਗੁਆਚ ਗਈ, ਸਭ ਕੁਛ ਇਹ ਗੁਆਚ ਗਿਆ, ਆਪਣਾ ਆਪ ਹੀ ਗੁਆਚ ਗਿਆ, ਆਪਣਾ ਪਹਿਰਾਵਾ ਵੀ ਗੁਆਚ ਗਿਆ, ਆਪਣਾ ਖਾਣਾ ਵੀ ਗੁਆਚ ਗਿਆ,
ਪ੍ਰਾਈਵੇਸੀ,
ਆਪਣਾ ਸੰਗੀਤ ਵੀ ਗੁਆਚ ਗਿਆ, ਆਪਣਾ ਸੱਭਿਆਚਾਰ ਵੀ ਗੁਆਚ ਗਿਆ, ਕਿਉਂਕਿ ਜਿਹੜੇ ਲੋਕ ਸੀਗੇ ਉਹ ਵੱਖ ਵੱਖ ਪ੍ਰਦੇਸ਼ਾਂ ਚੋਂ ਆਏ ਸੀਗੇ, ਉਹਨਾਂ ਨੇ ਆਪਣਾ ਸੱਭਿਆਚਾਰ ਨਾਲ ਲੈ ਕੇ ਆਉਣਾ ਸੀ, ਉਹਨਾਂ ਨੇ ਆਪਣਾ ਖਾਣਾ ਬਣਾਉਣਾ ਸੀ, ਉਹਨਾਂ ਨੇ ਚੌਲ ਧਰਨੇ ਸੀ, ਹੋਰ ਕੋਈ ਚੀਜ਼ਾਂ, ਮਟਨ ਬਣਾਉਣੇ ਸੀ, ਹੋਰ ਚੀਜ਼ਾਂ ਬਣਾਉਣੀਆਂ ਸੀ, ਮੱਛੀ ਬਣਾਉਣੀ ਸੀ, ਉਹ ਸਾਰੇ ਤੁੜਕੇ ਲੱਗਣ ਲੱਗ ਪਏ, ਰੌਣਕਾਂ ਪੂਰੀਆਂ ਲੱਗ ਗਈਆਂ। ਤੇ ਇਹ ਸਾਡੇ ਜਿਹੜੇ ਜਾਨਵਰ ਹੁੰਦੇ ਸੀ ਨਾ, ਜਿੱਦਾਂ ਬਲਦ ਰੱਖੇ ਹੋਏ ਸੀ ਥੋੜੀ ਥੋੜੀ ਖੇਤੀ ਕਰਨੇ ਨੂੰ, ਇੱਕ ਦੋ ਡੌਗ ਰੱਖੇ ਹੁੰਦੇ ਸੀ, ਉਹ ਵੀ ਵਿਦੇਸ਼ੀ ਖਾਣਾ ਜਾਂ ਹੋਰ ਦੇਸ਼ਾਂ ਦਾ ਖਾਣਾ ਗਿੱਜ ਗਏ, ਉਹਨੇ ਕੀ ਕਰਨਾ, ਜਿਲ੍ਹੇ ਆਉਣਾ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਖਿਲਾ ਦੇਣੀ ਉਹ ਚੀਜ਼ਾਂ, ਉਹ ਕਿਸੇ ਨੂੰ ਖਾਂਸੀ ਹੋ ਗਈ, ਕਿਸੇ ਨੂੰ ਜ਼ੁਕਾਮ ਹੋ ਗਿਆ, ਕੋਈ ਬਿਮਾਰ ਹੋ ਗਿਆ, ਰਾਜੀ ਤਾਂ ਕੋਈ ਹੋਇਆ ਨਹੀਂ ਹੈ। ਉਹ ਜਿਹੜੀ ਸਾਡੀ ਹੋਂਦ ਸੀ ਨਾ, ਉਹ ਜਾਂਦੀ ਰਹੀ ਇਹ
ਅੱਛਾ
ਪੈਸੇ ਦੇ ਲਾਲਚ ਵਿੱਚ ਹੀ, ਕਿ ਅਸੀਂ ਵੱਡੇ ਬਣਨਾ ਆ। ਵੱਡੇ ਤਾਂ ਬਣ ਗਏ, ਪੈਸਾ ਆਉਣ ਲੱਗ ਪਿਆ, ਲੇਕਿਨ ਅਸੀਂ ਆਪਣਾ ਸਭ ਕੁਛ ਹੀ ਗਵਾ ਲਿਆ। ਇਸੇ ਸੰਦਰਭ ਦੇ ਵਿੱਚ ਇਸ ਸਟੋਰੀ ਤੋਂ ਪ੍ਰਭਾਵਿਤ ਹੋ ਕੇ ਅਸੀਂ ਇਹ ਵੀ ਸਿੱਟਾ ਕੱਢਿਆ ਕਿ ਵਾਤਾਵਰਣ ਵੀ ਜਿਹੜਾ ਦੂਸ਼ਿਤ ਹੋ ਗਿਆ। ਵੱਖ ਵੱਖ ਸੱਭਿਆਚਾਰਾਂ ਦੇ ਲੋਕ ਆ ਗਏ, ਉਹਨਾਂ ਦੀਆਂ ਪ੍ਰਾਇਓਰਟੀਜ਼ ਅਲੱਗ ਹੁੰਦੀਆਂ, ਆਈਡੀਆਜ਼ ਅਲੱਗ ਹੁੰਦੇ, ਵਿਚਾਰ ਅਲੱਗ ਹੁੰਦਾ, ਖਾਣਾ ਅਲੱਗ ਹੁੰਦਾ, ਸੱਭਿਆਚਾਰਕ ਪਰੰਪਰਾਵਾਂ ਅਲੱਗ ਹੁੰਦੀਆਂ, ਰਹਿਣ ਸਹਿਣ ਦਾ ਢੰਗ ਅਲੱਗ ਹੁੰਦਾ। ਉਹਨੇ ਆ ਕੇ ਆਲੇ ਦੁਆਲੇ ਖੇਤਾਂ ਵਿੱਚ ਜਿੱਦਾਂ ਖਿਲਾਰਨੀਆਂ ਚੀਜ਼ਾਂ ਸ਼ੁਰੂ ਛਿੱਟਣੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਜਾਨਵਰਾਂ ਦੀ ਮਦਦ ਕਰਦੇ ਹਾਂ, ਉਹਨਾਂ ਨੂੰ ਖਾਣਾ ਦਿੰਦੇ ਹਾਂ, ਕੀੜਿਆਂ ਦੇ ਭੌਣ ਤੇ ਜਾ ਕੇ ਉਹਨਾਂ ਨੂੰ ਦਾਣੇ ਦਿੰਦੇ ਹਾਂ, ਇੱਦਾਂ ਨਾ। ਇਹਦੇ ਨਾਲ ਕੀ ਹੋਇਆ, ਵਾਤਾਵਰਨ ਜਿਹੜਾ ਦੂਸ਼ਿਤ ਹੋ ਗਿਆ, ਉਹ ਪੰਛੀ ਅਵਾਗੋਣੇ ਆਉਣ ਲੱਗ ਪਏ, ਕਈ ਸੱਪ ਸਪੋਲੀਏ ਨਿਕਲਣ ਲੱਗ ਪਏ। ਜਿਸ ਵੇਲੇ ਖੁਰਾਕ ਹੁੰਦੀ ਆ ਤੇ ਉਹ ਏਦਾਂ ਦੀ ਚੀਜ਼ਾਂ ਆਉਣ ਲੱਗ ਪੈਂਦੀਆਂ। ਖੁਰਾਕ ਨੀ ਬੰਦਾ ਆਉਂਦਾ, ਲਾਲਚ ਨੂੰ ਹੀ ਆਉਂਦਾ। ਅਸਲ ਵਿੱਚ ਦਿੰਦੇ ਕਰਦੇ ਤਾਂ ਅਸੀਂ ਮਦਦ ਹਾਂ ਧਾਰਮਿਕ ਤੌਰ ਤੇ, ਇਹ ਚੀਜ਼ ਦੇ ਦਿਓ ਜਾਨਵਰਾਂ ਦੀ, ਇਹਨਾਂ ਦੀ ਕਿਹੜੀ ਫੈਕਟਰੀਆਂ ਲੱਗੀਆਂ, ਇਹ ਫੈਕਟਰੀਆਂ ਨੀ ਲੱਗਣੀਆਂ, ਇਹ ਬੜੇ ਕੈਲਕੂਲੇਟਰ ਆ, ਇਹ ਕੈਲਕੂਲੇਟ ਕਰਕੇ ਆਪਣਾ ਖਾਣਾ ਆਪੇ ਟੋਲ ਲੈਂਦੇ ਆ। ਮਤਲਬ ਤੁਸੀਂ ਥੋੜੀ ਜਿਹੀ ਗੱਲ ਵਧਾਓ।
ਹਾਂ ਨਹੀਂ ਨਹੀਂ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਵਾਪਸ ਤਾਂ ਮੈਂ ਆਊਂਗਾ, ਜਾਨਵਰਾਂ ਦੀ ਗੱਲ ਕਰਦੇ ਹਾਂ। ਅਤੇ ਤੁਹਾਨੂੰ ਪਤਾ ਇੰਗਲੈਂਡ ਦਾ ਜਿਹੜਾ ਲੰਡਨ ਦਾ ਟ੍ਰਫੈਗਲਰ ਸਕੁਏਅਰ ਬੜਾ ਮਸ਼ਹੂਰ ਸੀ ਕਬੂਤਰਾਂ ਦੇ ਲਈ, ਹੈ ਨਾ। ਉੱਥੇ ਜਾਂਦੇ ਸੀ ਲੋਕ, ਕਬੂਤਰੇ ਕਬੂਤਰ ਹੁੰਦੇ ਹੁੰਦੇ ਸੀ, ਦਾਣਾ ਪਾਉਂਦੇ ਹੁੰਦੇ ਸੀ, ਉੱਡਦੇ ਹੁੰਦੇ ਸੀ, ਉਹਦੀਆਂ ਤਸਵੀਰਾਂ ਬੜੀਆਂ ਫੇਮਸ ਹੁੰਦੀਆਂ ਸੀ। ਅਤੇ ਅਖੀਰ ਨੂੰ ਉਹ ਵੀ ਬੰਦ ਕਰਨਾ ਪਿਆ ਕਿਉਂਕਿ ਉਹ ਬਿੱਠਾਂ ਦੇ ਨਾਲ ਫਿਰ ਭਰਨ ਲੱਗ ਪਏ ਸਾਰਾ ਕੁਛ, ਅਤੇ ਉਹ ਖਾ ਖਾ ਕੇ ਉਹਨਾਂ ਦੀ ਜਿਹੜੀ ਹੈਲਥ ਖਰਾਬ ਹੋ ਗਈ ਅਤੇ ਉਹ ਬੰਦ ਕਰਨਾ ਪਿਆ। ਇਨ ਦਾ ਐਂਡ ਸਾਰੇ ਡਿਪਾਰਟਮੈਂਟਸ ਨੂੰ ਇਹ ਲਿਖਣਾ ਪਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ। ਹੁਣ ਮੈਂ ਬੁਲਗੁਲਗੇ ਦੀ ਗੱਲ ਕਰਦਾ, ਹੈਡਲੈਂਡ ਦੇ ਉੱਤੇ ਜਾਂ ਕੌਫ ਸਾਰਬਰ ਦੇ ਵਿੱਚ, ਹੈ ਨਾ, ਉਹ ਅਸੀਂ ਜਾਣਾ ਉੱਥੇ ਫਿਸ਼ ਐਂਡ ਚਿਪ ਸ਼ੋਪਾਂ ਹੁੰਦੀਆਂ ਸੀ ਅਤੇ ਉੱਥੇ ਚਿਪਸ ਖਾ ਲੈਣੇ ਅਤੇ ਇੱਦਾਂ ਚਿਪਸ ਸਿੱਟੀ ਜਾਣੇ, ਪਾਉਣ ਲੱਗ ਪੈਣੇ, ਠੀਕ ਹੈ। ਅਤੇ ਉਹਦੇ ਨਾਲ ਉੱਥੇ ਉਹਨਾਂ ਨੂੰ ਲਿਖਣਾ ਪੈ ਗਿਆ ਵੀ ਡੋਂਟ ਫੀਡ ਦਾ ਸੀ ਗਲਸ, ਵੀ ਜਿਹੜੇ ਇਹਨਾਂ ਪੰਛੀਆਂ ਨੂੰ ਤੁਸੀਂ ਫੀਡ ਨਾ ਕਰੋ, ਚਿਪਸ ਇਹਨਾਂ ਦਾ ਖਾਣਾ ਨਹੀਂ ਹੈਗਾ ਤਲਿਆ, ਇਹ ਬਿਮਾਰ ਹੁੰਦੀਆਂ, ਇਹਨਾਂ ਨੂੰ ਡਾਇਬਟੀਜ਼ ਹੁੰਦੀ ਹੈ, ਇਹਨਾਂ ਦੀ ਜਿਹੜੀ ਫਰਟੀਲਿਟੀ ਘੱਟਦੀ ਹੈ, ਆਂਡੇ ਘੱਟ ਦਿੰਦੀਆਂ ਨੇ। ਸੋ ਇਸ ਕਰਕੇ ਮਤਲਬ ਤੁਸੀਂ ਆਪਣੇ ਚਿੱਤ ਤਾਂ ਅਸੀਂ ਕਰ ਰਹੇ ਹਾਂ ਦਾਨ, ਪਰ ਅਸਲ ਦੇ ਵਿੱਚ ਤੁਸੀਂ ਉਹਨਾਂ ਨੂੰ ਕਰ ਰਹੇ ਹੋ ਬਿਮਾਰ, ਹੈ ਨਾ। ਸੋ ਇਸ ਕਰਕੇ ਡੋਂਟ ਡੋਂਟ ਡੂ ਇਟ, ਹੈ ਨਾ, ਇਹ ਕੰਮ ਨਾ ਕਰੋ, ਇਹ ਕੁਦਰਤ ਦੀ ਹੈਲਪ ਨਹੀਂ ਹੈਗੀ, ਇਹ ਕੁਦਰਤ ਦਾ ਤੁਸੀਂ ਘਾਣ ਕਰ ਰਹੇ ਹੋ। ਅਤੇ ਚਲੋ ਚਲੋ ਅਵੇਅਰਨੈਸ ਆਈ ਆ, ਪਰ ਸਾਡੀ ਜਨਤਾ ਕੀ ਕਰਦੀ ਆ, ਹੈ ਨਾ। ਇੱਥੇ ਬਲਗੁਲਗੇ ਦੇ ਵਿੱਚ ਹੀ ਦੋ ਤਿੰਨ ਇੰਸੀਡੈਂਟ ਹੋਏ ਪਿਛਲੇ ਸਾਲ ਕਿ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦੇ ਲੈ ਜਾਣੇ ਅਤੇ ਬਾਅਦ ਦੇ ਵਿੱਚੋਂ ਕਈਆਂ ਨੂੰ ਪੰਡਿਤਾਂ ਨੇ ਦੱਸਿਆ, ਜਿੱਦਾਂ ਅੱਜ ਮੈਂ ਫੋਰਚੂਨ ਟੈਲਰ ਦੀ ਗੱਲ ਦੱਸੀ, ਜਾਂ ਕਈਆਂ ਨੂੰ ਕਿਸੇ ਨੇ ਦੱਸਿਆ ਵੀ ਪੰਛੀਆਂ ਨੂੰ ਜੀ ਖਾਣਾ ਪਾਓ, ਪੰਛੀਆਂ ਨੂੰ ਜੀ ਦਾਣਾ ਪਾਓ। ਅਤੇ ਦੇਖੋ ਦਾਣਾ ਪਾਉਣਾ ਹੋਰ ਗੱਲ ਹੈ, ਪੰਛੀ ਦਾ ਜਿਹੜਾ ਖੁਰਾਕ ਹੈ ਉਹ ਦਾਣੇ ਹੈਗੇ ਆ, ਉਹ ਦਾਣੇ ਚੁਗਦੇ ਆ, ਪਰ ਰੋਟੀ ਨਹੀਂ ਹੈਗੀ, ਉਹ ਰੋਟੀ ਪਕਾ ਕੇ ਥੋੜ੍ਹਾ ਖਾਂਦੇ ਆ, ਹੈ ਨਾ। ਅਤੇ ਉਹ ਨਹੀਂ ਕੀ ਕਰਨਾ ਬੰਦੇ, ਦੇਖੋ ਸੋਝੀ ਦੇਖੋ, ਦੱਸਿਆ ਤਾਂ ਪੰਡਿਤ ਨੇ ਵੀ ਪੰਛੀਆਂ ਨੂੰ ਪਾਣੇ ਚਾਹੀਦੇ ਜੀ, ਦਾਨ ਕਰਨਾ ਚਾਹੀਦਾ, ਉਹ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦੇ ਲੈ ਜਾਣੇ, ਹੈਂ, ਸੜਕ 'ਤੇ ਜਾ ਕੇ ਖਿਲਾਰਦਿਆਂ ਨੇ ਚੱਲ ਜਾਣਾ। ਉਹਦੀਆਂ ਤਸਵੀਰਾਂ ਫਿਰ ਗੋਰਿਆਂ ਨੇ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀਆਂ ਵੀ ਵਟਸ ਇਸ ਗੋਇੰਗ ਔਨ ਹੀਅਰ, ਹੈ ਨਾ। ਉਹਦੇ ਨਾਲ ਕੀ ਹੋਇਆ, ਜਦ ਉਹ ਖਿਲਾਰਦੇ ਚੱਲ ਜਾਣਾ, ਸਾਰੇ ਪੰਛੀ ਉੱਥੇ ਆ ਜਾਣੇ, ਉਹਨਾਂ ਨੇ ਉੱਠ ਕੇ ਉਹਨਾਂ ਦੇ ਗਾਰਡਨ ਖਰਾਬ ਕਰਨੇ, ਉਹਨਾਂ ਦੀ ਕਾਰਾਂ 'ਤੇ ਬਿੱਠਾਂ ਕਰ ਦੇਣੀਆਂ, ਉਹਨਾਂ ਨੂੰ ਉਹਨਾਂ ਦਾ ਖੱਜਲ ਖਰਾਬੀ ਉਹਨਾਂ ਦੀ ਆਲੇ ਦੁਆਲੇ ਦੇ ਘਰਾਂ ਦੀ ਕਰਨੀ ਸ਼ੁਰੂ ਕਰ ਦੇਣੀ। ਸੋ ਟੋਟਲ ਸਿਸਟਮ ਹੀ ਅਸੀਂ ਗਲਤ ਕਰਤਾ, ਜਿਹੜਾ ਮਤਲਬ ਅਸੀਂ ਵੀ ਆਰ ਇਨਵਾਈਟਿੰਗ ਦੋਜ਼ ਬਰਡਸ ਜਿੱਥੇ ਉਹਨਾਂ ਦੀ ਲੋੜ ਨਹੀਂ, ਜਿੱਥੇ ਉਹਨਾਂ ਦਾ ਨੈਸਟ ਵੀ ਹੈ ਨਹੀਂ, ਜਿੱਥੇ ਉਹਨਾਂ ਦਾ ਹੈ ਨਹੀਂ, ਇਨਵਾਈਟ ਕਰਦੇ ਹਾਂ। ਜਿਹੜੀ ਸੇਮ ਗੱਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਰਹਿ ਰਹੇ ਹਾਂ, ਅਸੀਂ ਲਾਲਚ ਵੱਸ ਹੋ ਕੇ ਜਾਂ ਗਲਤ ਪਰਸੈਪਸ਼ਨ ਦੇ ਅੰਡਰ ਆ ਕੇ ਅਸੀਂ ਜੀ ਆਪਣੇ ਬੜੇ ਸੋਹਣੇ ਮਤਲਬ ਹਸਬੈਂਡ ਵਾਈਫ ਦੋ ਨਿਆਣੇ ਰਹਿ ਰਹੇ ਆ, ਇੱਕ ਕਮਰਾ ਵਾਧੂ ਹੈ, ਲਾਲਚ ਹੋ ਕੇ ਉਹ ਜੀ ਕਿਰਾਏ 'ਤੇ ਦੇ ਦਿਉ, ਤੀਆ ਰਲਿਆ ਘਰ ਗਲਿਆ, ਤੀਆ ਰਲਿਆ ਨਹੀਂ ਤਾਂ ਘਰ ਗਲਿਆ ਨਹੀਂ, ਘਰ ਗਲਿਆ ਨਹੀਂ,
ਘਰ ਗਿਆ,
ਹੈ ਨਾ। ਥੋੜ੍ਹੇ 100, 200, 250, $400 ਦੀ ਖਾਤਰ ਅਸੀਂ ਆਪਣੀ ਪ੍ਰਾਈਵੇਸੀ ਵੀ ਖਰਾਬ ਕਰ ਲਈ, ਅਸੀਂ ਲੜ ਵੀ ਨਹੀਂ ਸਕਦੇ, ਲੜਨ ਲਈ ਵੀ ਬਾਹਰ ਜਾਣਾ ਪੈਂਦਾ, ਜੇ ਲੜਦੇ ਹਾਂ ਤਾਂ ਉਹਨੂੰ ਸੁਣਦਾ ਆ ਵਿਚਾਰਾ, ਉਹ ਵੀ ਔਖਾ, ਉਹ ਵੀ ਨਹੀਂ ਲੜ ਸਕਦਾ, ਉਹ ਲੜਦਾ ਤਾਂ ਸਾਨੂੰ ਸੁਣਦਾ ਹੈ, ਹੈਂ। ਅਸੀਂ ਬੜੇ ਸੋਹਣੇ ਖੁਸ਼ੀ ਮਨਾ ਰਹੇ ਹੁੰਦੇ, ਕੇਕ ਕੱਟਣ ਲੱਗੇ ਹੁੰਦੇ, ਉਹ ਲੜ ਪੈਂਦੇ ਉੱਧਰੋਂ ਕਿਰਾਏਦਾਰ, ਹੈਂ, ਉਹ ਅੱਧੀ ਅੱਧੀ ਦਿਹਾੜੀ ਉਹਨਾਂ ਦੀ ਪੰਚਾਇਤ ਜਿਹੜੀ ਆ, ਦੂਜੇ ਦਿਨ ਵੀ ਤੀਜੇ ਦਿਨ ਵੀ ਉਹਨਾਂ ਦਾ ਟੌਪਿਕ ਚੱਲੀ ਜਾਂਦਾ, ਵਿਚਾਰੇ ਇੱਦਾਂ ਹੀ ਉਹ ਦੁਖੀ ਹੋਣੇ ਸਾਡੀਆਂ ਲੜਾਈਆਂ ਤੋਂ। ਸੋ ਮਤਲਬ ਕਈ ਵਾਰੀ ਅਸੀਂ ਮਤਲਬ ਲਾਲਚ ਬਸ ਪੈ ਕੇ ਅਸੀਂ ਪਰਿਵਾਰ ਨੂੰ ਪਰਿਵਾਰ ਨਹੀਂ ਸਮਝਦੇ, ਅਸੀਂ ਪਰਿਵਾਰ ਨੂੰ ਇਕਨੋਮੀ ਵਾਂਗਰ ਚਲਾਉਣ ਲੱਗ ਪਈਦਾ ਆ, ਅਤੇ
ਪਰਿਵਾਰ ਨੂੰ ਵਪਾਰ ਬਣਾ ਲੈਂਦੇ ਹਾਂ,
ਪਰਿਵਾਰ ਨੂੰ ਵਪਾਰ ਬਣਾ ਲੈਂਦੇ ਹਾਂ। ਇੱਦਾਂ ਹੀ ਜਿਹੜਾ ਦੇਸ਼ ਹੈ ਉਹ ਦੇਸ਼ ਨੂੰ ਦੇਸ਼ ਨਹੀਂ ਸਮਝਦਾ, ਉਹ ਦੇਸ਼ ਨੂੰ ਇਕਨੋਮੀ ਸਮਝਦਾ, ਜਿਹਦੇ ਵਿੱਚ ਅਮਰੀਕਾ ਕਲਾਸਿਕ ਐਗਜ਼ਾਮਪਲ ਹੈ। ਉਹਨਾਂ ਦੇ ਆਪਣੇ ਬਿਆਨ ਨੇ ਬਿਲ ਕਲਿੰਟਨ ਦੇ ਕਿ ਵੀ ਆਰ ਨੋਟ ਕੰਟਰੀ, ਵੀ ਆਰ ਇਕੋਨਮੀ। ਹੁਣ ਜਦੋਂ ਇਕੋਨਮੀ ਹੈ, ਤੁਸੀਂ ਇਕੋਨਮੀ ਬਣਾ ਲਈ, ਫਿਰ ਤਾਂ ਜਿਹੜਾ ਬੰਦਾ ਕੰਮ ਦਾ ਜਿਹਦੇ ਕੋਲ ਪੈਸਾ ਆ ਉਹ ਆਏਗਾ, ਉਹ ਆਪਣਾ ਕਲਚਰ ਵੀ ਲੈ ਕੇ ਆਏਗਾ, ਆਪਣੇ ਐਥਿਕਸ ਵੀ ਲੈ ਕੇ ਆਏਗਾ, ਉਹ ਆਪਣੇ ਤੌਰ ਤਰੀਕੇ ਵੀ ਲੈ ਕੇ ਆਏਗਾ। ਤੁਹਾਨੂੰ ਤਾਂ ਪੈਸੇ ਨਾਲ ਮਤਲਬ ਹੈ ਨਾ, ਯੂ ਅਲਾਊਡ ਹਿਮ ਇਨ ਬਿਕੋਜ਼ ਆਫ ਇਕੋਨਮੀ ਆਫ ਦ ਮਨੀ, ਨੋਟ ਫੋਰ ਦ ਐਥਿਕਸ। ਅਤੇ ਜਦੋਂ ਇਹ ਚੀਜ਼ਾਂ ਵੀ ਨਾਲ ਲੈ ਕੇ ਆਉਣੀਆਂ, ਫਿਰ 10 ਈਅਰਸ ਲੇਟਰ 20 ਈਅਰਸ ਲੇਟਰ ਪ੍ਰੋਬਲਮ ਇੰਨੀ ਜ਼ਿਆਦਾ ਹੋ ਜਾਣੀ ਹੈ। ਠੀਕ ਹੈ, ਫਿਰ ਕਹਿਣਾ ਗੋ ਬੈਕ ਵੇਅਰ ਯੂ ਕਮ ਫਰੋਮ, ਹੈ ਨਾ, ਇਹ ਇਹ ਸਾਨੂੰ ਦੇ ਆਰ ਏਲੀਅਨਸ, ਦੇ ਆਰ ਇਲੀਗਲ ਮਾਈਗ੍ਰੈਂਟਸ।
ਇਹ ਜਿਹੜੇ ਟਰੰਪ ਕਲੈਨਿੰਗ ਕਰਦਾ ਆ, ਫਿਰ ਕਹਿੰਦਾ ਉਹ ਗਲਤ ਕਰ, ਉਹ ਹੀ ਟਰੰਪ ਇਜ਼, ਵਟ ਇਜ਼ ਟਰੰਪ ਡੂਇੰਗ, ਹੀ ਇਜ਼ ਡੂਇੰਗ ਕਲੈਨਿੰਗ।
ਨਹੀਂ ਪਰ ਭਾਜੀ ਕਰ ਰਿਹਾ ਹੈ, ਭਾਜੀ ਸਫਾਈ ਕੀ ਕਰ ਰਿਹਾ, ਉਹ ਆਪ ਇਸ ਪਾਰਟ, ਉਹ ਹੀ ਇਜ਼ ਉਹ ਆਪ ਵੀ ਤਾਂ ਇਸ ਸਿਸਟਮ ਦਾ ਹਿੱਸਾ ਹੈ ਨਾ, ਹੀ ਇਜ਼ ਅ ਬਿਲੀਅਨਰ।
ਚਲੋ ਇਹਦੇ ਤੇ ਗੱਲ ਕਰਦੇ ਆ, ਇਹਦੇ ਤੇ ਤੁਸੀਂ ਕੁਐਸਚਨ ਪੁੱਛਿਓ, ਕਈ ਪੁੱਛਦੇ ਕਹਿੰਦੇ ਜੀ ਫਲਾਈਟਾਂ ਘਟ ਗਈਆਂ, ਲੋਕ ਉੱਥੋਂ ਜਾਣੇ ਘਟ ਗਏ, ਕੰਮ ਘਟ ਗਏ, ਆਹ ਹੋ ਗਿਆ, ਉਹ ਹੋ ਗਿਆ, ਇਕਨੋਮੀ ਡਾਊਨ ਹੋ ਗਈਆਂ, ਤੇ ਇਹਦੇ ਤੇ ਵੀ ਗੱਲ ਕਰਾਂਗੇ। ਇੱਕ ਤੁਹਾਨੂੰ ਮੈਂ ਕਹਾਣੀ ਸੁਣਾ, ਇੰਗਲੈਂਡ ਦੇ ਵਿੱਚ ਵਾਪਰੀ ਕਾਫੀ ਦੇਰ ਪਹਿਲਾਂ,
ਉਹੀ ਤਾਂ ਨਹੀਂ ਜਿਹੜੀ ਪਿਛਲੀ ਸਾਲ,
ਉਹੀ ਨਹੀਂ ਹੈ, ਇਹ ਉਹੀ ਨਹੀਂ ਹੈ। ਹੋਇਆ ਇਹ ਕਿ ਇੱਕ ਨਾ ਬਹੁਤ ਵੱਡੀ ਬਿਲਡਿੰਗ ਬਣੀ ਬਾਹਰ ਖੇਤਾਂ ਦੇ ਵਿੱਚ, ਵਪਾਰਕ ਬਿਲਡਿੰਗ, ਤੇ ਉਹਦੇ ਵਿੱਚ ਕਾਨਫਰੰਸਿਸ ਹੁੰਦੀਆਂ ਸੀਆਂ, ਵੱਡੇ ਵੱਡੇ ਉੱਥੇ ਸੈਮੀਨਾਰ ਲੱਗਦੇ ਸੀਗੇ, ਤੇ ਉਹ ਬਿਲਡਿੰਗ ਜਿਹੜੇ ਬਣ ਕੇ ਤਿਆਰ ਹੋ ਗਈ, ਉੱਥੇ ਕਾਨਫਰੰਸਿਸ ਲੱਗਣ ਲੱਗ ਪਈਆਂ, ਤਾਂ ਉੱਥੇ ਦੇ ਜਿਹੜੇ ਹੈ ਨਾ ਪੰਛੀ ਸੀਗੇ, ਜਿੱਦਾਂ ਵੱਖ ਵੱਖ ਤਰ੍ਹਾਂ ਦੇ ਪੰਛੀ, ਉਹ ਜਿਹੜੇ ਵੱਡੇ ਵੱਡੇ ਸ਼ੀਸ਼ੇ ਸੀ ਉਹਨਾਂ ਵਿੱਚ ਆ ਕੇ ਵੱਜਿਆ ਕਰਨ, ਜਿੱਦਾਂ ਘੰਟੇ ਕੁ ਬਾਅਦ ਪੰਜ ਛੇ ਪੰਛੀ ਉਹਦੇ ਵਿੱਚ ਵੱਜਣ, ਫਿਰ 2 ਘੰਟੇ ਬਾਅਦ ਫਿਰ ਪੰਜ ਚਾਰ ਪੰਛੀ ਉਹਦੇ ਵਿੱਚ ਵੱਜਣ, 2 ਪੰਛੀ ਤਾਂ ਅੰਦਰ ਹੀ ਆ ਗਏ ਕਈ ਪੰਛੀ ਉਹਦੇ ਵਿੱਚ। ਬਾਅਦ ਚ ਜਦੋਂ ਐਨਾਲਿਸਿਸ ਹੋਈ ਤਾਂ ਉਹ ਪਤਾ ਲੱਗਿਆ ਵੀ ਇਸ ਬਿਲਡਿੰਗ ਦੇ ਆਲੇ ਦੁਆਲੇ ਖੇਤੀਬਾੜੀ ਆ, ਤੇ ਇਹਦੇ ਵਿੱਚ ਬਲੂ ਬੈਰੀ ਹੋਰ ਇੱਦਾਂ ਦੀਆਂ ਜਿਹੜੀਆਂ ਮਿੱਠੀਆਂ ਚੀਜ਼ਾਂ ਲੱਗੀਆਂ ਆ, ਇਹ ਪੰਛੀ ਮਿੱਠੀਆਂ ਚੀਜ਼ਾਂ ਖਾ ਕੇ ਉਹ ਹੋ ਜਾਂਦੀਆਂ ਕੰਟੈਮੀਨੇਟਡ, ਉਹ ਹੋ ਜਾਂਦੇ ਸ਼ਰਾਬੀ, ਉਹਨਾਂ ਨੂੰ ਨੀ ਪਤਾ ਲੱਗਦਾ, ਠਾ ਠਾ ਵੱਜਦੇ ਆ ਉਹ, ਜਿੱਦਾਂ ਉਹਨੇ ਮਿੱਠੀ ਚੀਜ਼ ਖਾ ਲਈ
ਸ਼ੂਗਰ ਵੱਧ ਗਈ,
ਬੈਠੇ ਰਹੇ ਉਹ ਸ਼ਰਾਬੀ ਹੋ ਗਏ,
ਸ਼ੂਗਰ ਵੱਧ ਜਾਂਦੀ,
ਸ਼ੂਗਰ ਵੱਧ ਗਈ, ਸ਼ਰਾਬੀ ਹੋ ਗਏ, ਤੇ ਉਹ ਫਿਰ ਉਹਨਾਂ ਨੂੰ ਉਹ ਜਿਹੜੀ ਫੈਕਟਰੀ ਸੀ ਉਹ ਉੱਥੇ ਬੰਦ ਕਰਨੀ ਪਈ। ਮੇਰੇ ਕਹਿਣ ਦਾ ਭਾਵ ਆ, ਜਿਹੜੀ ਚੀਜ਼ ਜਿੱਥੇ ਸੋਹਣੀ ਲੱਗਦੀ ਆ ਉੱਥੇ ਹੀ ਰਹਿਣ ਦਿਓ, ਉਹਨੂੰ ਖੇਤਾਂ 'ਚ ਲਿਜਾ ਕੇ ਖਰਾਬ ਨਾ ਕਰੋ, ਲੋਕਾਂ ਨੂੰ ਪੰਛੀਆਂ ਨੂੰ ਸ਼ਰਾਬੀ ਨਾ ਕਰੋ, ਉਹਨਾਂ ਦੀ ਆਦਤਾਂ ਨਾ ਵਿਗਾੜੋ। ਤੇ ਉਹ ਫਿਰ ਬਿਲਡਿੰਗ ਜਿਹੜੀ ਸੀ ਉਹ ਬੰਦ ਕਰ ਦਿੱਤੀ ਗਈ, ਬੰਦ ਕਰਨ ਤੋਂ ਬਾਅਦ ਬਿਲਡਿੰਗ ਨੂੰ ਢਾ ਵੀ ਦਿੱਤਾ ਗਿਆ, ਉਹਨੂੰ ਵੱਡੇ ਫਿਰ ਮੈਟਰੋ ਸਿਟੀ 'ਚ ਲਿਆ ਕੇ ਵਸਾਇਆ ਗਿਆ, ਤਾਂ ਕਿ ਉੱਥੇ ਪੰਛੀ ਖੱਜਲ ਨਾ ਹੋਣ, ਇੱਦਾਂ ਮਤਲਬ ਉਹਦੇ ਵਿੱਚ ਨਾ ਜਾ ਕੇ ਵੱਜਣ, ਹੈ ਨਾ। ਪੰਛੀ ਤਾਂ ਵੈਸੇ ਮਸਤ ਰਹਿੰਦੇ, ਆਪਣੀਆਂ ਚੀਜ਼ਾਂ ਖਾਧੀਆਂ ਪੀਤੀਆਂ, ਇੱਧਰ ਉੱਧਰ ਘੁੰਮੇ, ਜਿੱਦਾਂ ਇਸ ਤਰ੍ਹਾਂ ਦੀ ਬਿਲਡਿੰਗਾਂ ਨੂੰ ਫਿਰ ਡਿਸਟਰਬ ਕਰਦੀਆਂ ਉਹਨਾਂ ਨੂੰ ਨਾ, ਜਿਹੜੇ ਡਿਸਟੋਰਸ਼ਨ ਹੁੰਦੀ ਆ। ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਚੀਜ਼ ਜਿੱਥੇ ਸਥਾਪਿਤ ਹੋਣੀ ਚਾਹੀਦੀ ਆ ਉੱਥੇ ਹੀ ਹੋਣੀ ਚਾਹੀਦੀ ਆ, ਜੇ ਉਹਨੂੰ ਪੱਟ ਕੇ ਦੂਜੇ ਪਾਸੇ ਸਥਾਪਿਤ ਕੀਤਾ ਜਾਵੇ ਤਾਂ ਇਹ ਜਿਹੜੀ ਚੰਗੀ ਗੱਲ ਨਹੀਂ ਆ। ਹੁਣ ਤੁਸੀਂ ਟਰੰਪ ਬਾਰੇ ਕੋਈ ਵੀ ਸਵਾਲ ਪੁੱਛੋ,
ਉਹ ਤਾਂ ਟਰੰਪ ਬਾਰੇ ਤਾਂ ਚਲੋ ਪੁੱਛਾਂਗੇ, ਪਰ ਜਿਹੜੀ ਹੁਣ ਫਾਈਲਸ ਹੋਰ ਆ ਰਹੀਆਂ ਐਪਸਟੀਨ ਦੀਆਂ ਬਾਹਰ ਆ ਰਹੀਆਂ, ਉਹਦੇ ਵੀ ਡਾਕੂਮੈਂਟ ਆ ਰਹੇ, ਅਤੇ ਮੈਂ ਸੁਣਿਆ ਕਿ ਡੋਨਲਡ ਟਰੰਪ ਜਿਹੜਾ ਇਨਕੁਆਇਰੀ ਕਰਵਾਉਣ ਦੀ ਟਰਾਈ ਕਰ ਰਹੇ ਨੇ, ਬਿਲ ਕਲਿੰਟਨਸ ਦੇ ਨਾਲ ਜਿਹੜਾ ਲਿੰਕ ਸੀਗਾ ਉਹਨਾਂ ਦਾ। ਖੈਰ ਭਾਜੀ, ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਅਸੀਂ ਇੱਕ ਬੜੇ ਸੋਹਣੇ ਨੈਸਟ 'ਚ ਰਹਿ ਰਹੇ ਹੁੰਦੇ, ਆਲਣੇ 'ਚ ਰਹਿ ਰਹੇ ਹੁੰਦੇ, ਆਸ਼ੀਆਨੇ 'ਚ ਰਹਿ ਰਹੇ ਹੁੰਦੇ, ਆਪਣਾ ਘਰ ਹੁੰਦਾ ਆ, ਠੀਕ ਹੈ, ਅਸੀਂ ਕਿਰਾਇਆਂ ਦੇ ਚੱਕਰ ਦੇ ਵਿੱਚ, ਆਮਦਨ ਵਧਾਉਣ ਦੇ ਚੱਕਰ ਦੇ ਵਿੱਚ ਅਸੀਂ ਉਹ ਸਿਸਟਮ ਨੂੰ ਆਪਣੇ ਨੂੰ ਗੰਧਲਾ ਕਰ ਲਈਦਾ, ਹੈ ਨਾ। ਮੈਂ ਇਹ ਰੁਝਾਨ ਦੇਖਿਆ ਕੈਨੇਡਾ 'ਚ, ਬੇਸਮੈਂਟਾਂ ਦਾ ਬੜਾ ਰੁਝਾਨ ਹੈ, ਠੀਕ ਹੈ। ਆਸਟ੍ਰੇਲੀਆ ਦੇ ਵਿੱਚ ਹੁਣ ਗ੍ਰੈਨੀ ਫਲੈਟ ਜਿਹੜੇ ਆ ਜੀ, ਬੈਕਯਾਰਡ 'ਚ ਗ੍ਰੈਨੀ ਫਲੈਟ ਲਾ ਲਓ ਕਿਰਾਇਆ, ਉਹਦਾ ਭਾਅ ਜੀ ਕਈ ਮਜਬੂਰੀਆਂ ਵੀ ਨੇ। ਹੁਣ ਮੈਂ ਸਿਡਨੀ ਦੀ ਗੱਲ ਕਰਾਂ, ਤੇ ਕੱਲ ਹੀ ਮੇਰੀ ਗੱਲ ਚੱਲ ਰਹੀ ਸੀਗੀ ਕਿ ਸਿਡਨੀ ਦੇ ਵਿੱਚ ਕਿਰਾਇਆ ਜਿਹੜਾ ਆ 850, 900, $950 ਕਿਰਾਇਆ ਹੋ ਚੁੱਕਾ ਆ, ਹੈ ਨਾ। ਅਤੇ ਐਵਰੇਜ ਜਿਹੜੀ ਵੇਜ ਆ ਉਹ $900 ਬੰਦੇ ਨੂੰ ਬਚਦਾ ਆ ਵੀਕ ਦਾ, ਜੇ ਮਤਲਬ 38 hour ਕੰਮ ਕਰਦਾ ਆ। ਅਤੇ ਇਕੱਲਾ ਬੰਦਾ ਤਾਂ ਅਫੋਰਡ ਨਹੀਂ ਕਰ ਸਕਦਾ, ਫਿਰ ਦੋ ਬੱਚੇ ਆ, ਵਾਈਫ ਹੈ, ਸੋ ਵਾਈਫ ਨੂੰ ਵੀ ਕੰਮ ਕਰਨਾ ਪਏਗਾ, ਬਿਜਲੀ ਦੇ ਬਿੱਲ ਵੀ ਦੇਣੇ ਨੇ, ਖਾਣਾ ਪੀਣਾ ਵੀ ਆ, ਹੈ ਨਾ, ਅਤੇ ਹੋਰ ਖਰਚਾ ਵੀ ਕਰਨਾ, ਬੱਚਿਆਂ ਦਾ ਖਰਚਾ ਵੀ ਆ। ਸੋ ਉਹਦੇ ਲਈ ਜੇ ਬੰਦਾ ਇੱਕ ਘਰ ਵੀ ਲੈਂਦਾ ਆ 1.5 million ਤੋਂ, ਮੈਨੂੰ ਨਹੀਂ ਲੱਗਦਾ ਕਿੰਨਾ ਕੁ ਇੰਨਾ ਕੁ ਰੇਟ ਹੋਏਗਾ ਸਿਡਨੀ ਦੇ ਵਿੱਚ ਐਵਰੇਜ 1.5 million।
1.5 million 1.3 ਇੱਥੇ ਸਟੈਂਡਰਡ ਹੀ ਘਰ ਮਿਲਦੇ ਆ, ਕੋਈ ਬਹੁਤ ਵਧੀਆ ਘਰ ਨਹੀਂ ਮਿਲਦੇ। 2 million ਤੋਂ ਉੱਪਰੇ ਹੋਣਗੇ ਘਰ, ਪਤਾ ਨਹੀਂ ਕਿੰਨੀ ਪ੍ਰਾਈਸ, ਬਹੁਤਾ ਇੰਟਰਸਟ ਨਹੀਂ ਲਈਦਾ ਇੱਧਰਲੇ ਪਾਸੇ। ਕਾਫੀ ਲੋਕ ਤਾਂ ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਉਹਨਾਂ ਨੇ ਜੇ ਗੱਲ ਸ਼ੁਰੂ ਵੀ ਪ੍ਰੋਪਰਟੀ ਤੋਂ ਆਉਣੀ, ਖਤਮ ਵੀ ਪ੍ਰੋਪਰਟੀ ਦੇ ਕਰਨੀ।
ਚਲੋ ਉਹ ਜਿਹੜੀ ਜਿਹੜੀ ਮੀਡੀਅਨ ਮੀਡੀਅਨ ਵੈਲਿਊ ਤਕਰੀਬਨ 1.4 million dollar ਹੈ, ਤੇ
1.4-1.5 ਹੈਗੀ ਆ,
1.5, ਤੇ ਉਹ ਮਤਲਬ ਤੁਸੀਂ ਆਪ ਦੇਖ ਲਓ ਕਿ ਉਹਦਾ ਮਤਲਬ $8,000-9,000 ਮੰਥ ਦਾ, ਮਹੀਨੇ ਦਾ ਉਹਦੀ ਕਿਸ਼ਤ ਹੋਏਗੀ, ਹੈ ਨਾ। 7,000
ਜੇ 1 million ਤੁਸੀਂ ਲੋਨ ਲੈਣੇ ਆ ਤਾਂ 6,500 ਸਟੈਂਡਰਡ ਤੁਹਾਨੂੰ ਦੇਣੇ ਪੈਂਦੇ ਆ, 6,500।
ਹਾਂ ਉਹੀ ਆ, ਡੇਢ ਦਾ ਮੈਂ ਦੇਖਦਾ ਵੀ ਚਲੋ 8-9 hour ਹੋਏਗੀ, ਅਤੇ ਅਗਰ ਬੰਦਾ 1,000 ਵੀ ਕਮਾਉਂਦਾ ਤਾਂ 4,000 ਤਾਂ ਮਤਲਬ ਇੱਕ ਬੰਦੇ ਦੀ ਬਣ ਗਈ, ਤਾਂ ਉਹਦਾ ਅੱਧ ਬਣੀ, ਦੋ ਬੰਦੇ ਤਾਂ ਕਿਸ਼ਤ ਪੂਰੀ ਕਰਨਗੇ। ਫਿਰ ਉਹ ਉੱਥੇ ਫਿਰ ਕੀ ਕਰਨਾ ਪੈਂਦਾ ਨਾ, ਉੱਥੇ ਫਿਰ ਗ੍ਰੈਨੀ ਫਲੈਟ ਕੱਟਣੇ ਪੈਂਦੇ ਆ, ਉੱਥੇ ਫਿਰ ਥੋੜ੍ਹਾ ਜਿਹਾ ਕਿਰਾਏ 'ਤੇ ਦੇਣਾ ਪੈਂਦਾ ਉਹਨਾਂ ਨੂੰ। ਫਿਰ ਉੱਥੇ ਤੁਸੀਂ ਪਹਿਲੀ ਗੱਲ ਤਾਂ ਇੰਨੇ ਪੈਸੇ ਲਾ ਕੇ ਘਰ ਲੈ ਰਹੇ ਹੋ, ਫਿਰ ਉਹਦੇ ਵਿੱਚ ਆਪਣੀ ਪ੍ਰਾਈਵੇਸੀ ਨੂੰ ਵੀ ਸ਼ੇਅਰ ਕਰ ਰਹੇ ਹੋ, ਸਾਰਾ ਕੁਛ ਕਰ ਰਹੇ ਹੋ। ਸੋ ਇੱਕ ਜਿਹੜਾ ਸਿਸਟਮ ਹੈ ਨਾ ਉਹ ਆਪਾਂ ਰੋਂਗ ਕਰ ਲਿਆ ਆ। ਆਪਾਂ ਕਈ ਵਾਰੀ ਕਿਹਾ ਵੀ ਸ਼ਹਿਰਾਂ ਦੇ ਵਿੱਚੋਂ ਬਾਹਰ ਨਿਕਲੋ, ਸੇਮ ਜੋਬਾਂ, ਸੇਮ ਮਤਲਬ ਥੋੜ੍ਹੇ ਐਕਸਟਰਾ ਪੈਸੇ ਵੀ ਬਣਦੇ ਨੇ, ਖਰਚੇ ਅੱਧੇ ਨੇ। ਸੋ ਇਸ ਕਰਕੇ ਥਿੰਕ ਆਊਟਸਾਈਡ ਦਾ ਬੋਕਸ, ਜ਼ਰੂਰੀ ਨਹੀਂ ਹੈਗਾ ਤੁਸੀਂ ਵੱਡੇ ਸ਼ਹਿਰਾਂ 'ਚ ਹੀ ਰਹਿਣਾ ਆ। ਖੈਰ ਭਾਅ ਜੀ, ਸੁਨੇਹੇ ਆ ਰਹੇ ਨੇ ਆਪਾਂ ਸਾਰੇ ਸੱਜਣਾ ਮਿੱਤਰਾਂ ਪਿਆਰਿਆਂ ਨੂੰ ਸ਼ਾਮਿਲ ਕਰਨਾ ਪ੍ਰੋਗਰਾਮ ਦੇ ਵਿੱਚ। ਕਰਨੈਲ ਸਿੰਘ ਇਬਨ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ। ਅਤੇ ਮਨਜੀਤ ਸੰਘਾ ਜੀ ਸਾਡੇ ਨਾਲ ਬਲਗੁਲਗੇ ਤੋਂ ਜੁੜੇ ਨੇ, ਉਹ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਨੇ। ਅਤੇ ਇਹਨਾਂ ਨੂੰ ਵੀ ਰਿਮਾਇੰਡ ਕਰਾ ਦਾਂ ਕਿ ਅਗਲੇ ਹਫ਼ਤੇ ਆਪਾਂ ਸ਼ੁੱਕਰਵਾਰ ਸ਼ਾਮ ਨੂੰ ਮਿਲਣਾ ਆ। ਅਤੇ ਸਾਡੇ ਸਤਿਕਾਰਤ ਗੁਰਦੇਵ ਸਿੱਧੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਬ੍ਰਿਸਬੇਨ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਹਰਮੋਨ ਵਾਲੀਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆ ਰੀਅਲੀ ਇੰਜੋਇਡ ਟਾਕਿੰਗ ਟੂ ਯੂ ਲਾਸਟ ਵੀਕ। ਲਾਸਟ ਵੀਕ ਪਿਛਲੇ ਹਫ਼ਤੇ ਵਾਲੀ ਗੱਲਬਾਤ ਵਾਕਿਆ ਹੀ ਇੰਜੋਏਬਲ ਸੀਗੀ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਮਿੱਤਰ ਛਾਪਟਨ ਤੋਂ ਕਰਨਵੀਰ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਦਰਸ਼ਨ ਮੰਗਟ ਅੰਕਲ ਸਿਡਨੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਅ ਜੀ ਕਹਿੰਦੇ ਅਮਰੀਕ ਭਾਅ ਜੀ ਲੁਕਿੰਗ ਗ੍ਰੇਟ ਆ ਗਈ।
ਮੈਂ ਕਿਹਾ ਗ੍ਰੇਟ ਤਾਂ ਲੱਗਣਾ ਜਦ ਹੇਮਾ ਮਾਲਨੀ ਦੇ ਦੇਰ ਵਰਗੇ ਬੰਦੇ ਆ ਨਾ, ਸਾਨੂੰ ਦੋਸਤੀ ਹੈ ਉਹਨਾਂ ਦੇ, ਜਾਣਾ ਮਿਲਣਾ ਖੁਸ਼ੀ ਤਾਂ ਹੁੰਦੀ ਆ। ਮੰਗਟ ਸਾਹਿਬ ਇਹ ਤੁਹਾਡੇ ਕਰਕੇ ਹੀ ਆ ਜਿਹੜੇ ਅਸੀਂ ਨਾ ਇੱਦਾਂ ਚੰਗੇ ਲੱਗਦੇ ਆ ਸਾਨੂੰ,
ਚੜਾਈ ਆ
ਵਿੱਚ ਸਦਭਾਵਨਾ ਹੀ ਆ।
ਤੇ ਸੁਖਦੇਵ ਭੰਗੂ ਭਾਅ ਜੀ ਕਾਫੀ ਦੇਰ ਬਾਅਦ ਮੈਸੇਜ ਪਾ ਰਹੇ ਨੇ, ਅਤੇ ਜੀ ਆਇਆਂ ਨੂੰ ਭਾਅ ਜੀ ਸਤਿ ਸ਼੍ਰੀ ਅਕਾਲ। ਅੰਮ੍ਰਿਤਪਾਲ ਮਨਿਹਾਸ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਬਲੈਕਟਾਊਨ ਏਰੀਏ ਤੋਂ, ਅਤੇ ਜੀ ਆਇਆਂ ਨੂੰ। ਹਰਪ੍ਰੀਤ ਸਿੰਘ ਐਡਲੇਟ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਭ ਮਿੱਤਰਾਂ ਦੋਸਤਾਂ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਡਾਕਟਰ ਸਰਮਾਬਤ ਰੰਧਾਵਾ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਨੇ। ਅਤੇ ਭਾਅ ਜੀ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਇੰਡੀਆ ਅਤੇ ਚਾਈਨਾ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਮਤਲਬ ਮੈਨੂੰ ਲੱਗਦਾ ਅੱਧੀ ਦੁਨੀਆ ਦੀ ਪਾਪੂਲੇਸ਼ਨ ਦੇ ਬਰਾਬਰ ਹੋਣੀ ਹੈ। ਅਤੇ ਦੋਨਾਂ ਦੇਸ਼ਾਂ ਦੀ
40% ਹੈ,
ਹਾਂ 40% ਹਾਂ।
ਅਤੇ
ਜਿਹੜੀ ਇਕੋਨਮੀ ਹੈ, ਇਕੋਨਮੀ ਮੈਨੂੰ ਲੱਗਦਾ ਹੈ ਕਿ ਸਾਰੀ ਮਿਲਾ ਕੇ ਵੀ 40% ਇਕੋਨਮੀ ਵੀ ਹੋਣੀ ਹੈ ਦੁਨੀਆ ਦੀ, ਹੈ ਨਾ। ਸੋ ਉਹਦੇ ਸੰਦਰਭ ਦੇ ਵਿੱਚ ਅੱਜ ਅਸੀਂ ਥੋੜ੍ਹੀ ਜਿਹੀ ਗੱਲ ਕਰਾਂਗੇ, ਫਸਟ ਹੈਂਡ ਇਨਫੋਰਮੇਸ਼ਨ ਆਪਾਂ ਸ਼ੇਅਰ ਕਰਾਂਗੇ। ਆਪਾਂ ਵੀ ਬਹੁਤ ਕੁਛ ਸਿੱਖਾਂਗੇ, ਕਿਉਂਕਿ ਕਈ ਗੱਲਾਂ ਹੁੰਦੀਆਂ ਨਾ ਕਿ ਸੁਣੀਆਂ ਸੁਣਾਈਆਂ ਹੁੰਦੀਆਂ ਵੀ ਚਾਈਨਾ ਵਾਲੇ ਇੱਦਾਂ ਜੀ, ਚਾਈਨਾ ਵਾਲੇ ਉੱਦਾਂ, ਇੰਡੀਆ ਵਾਲੇ। ਇੰਡੀਆ ਬਾਰੇ ਤਾਂ ਆਪਾਂ ਜਾਣਦੇ ਹੀ, ਇੰਡੀਆ 'ਚ ਤਾਂ ਆਪਾਂ ਰਹਿੰਦੇ ਹਾਂ, ਅਤੇ ਥੋੜ੍ਹਾ ਆਪਾਂ ਕੰਪੇਅਰ ਵੀ ਕਰਾਂਗੇ ਵੀ ਇੰਡੀਆ ਕਿੱਥੇ ਕੁ ਖੜ੍ਹਦਾ ਆ। ਖੈਰ ਕੁਲਵੀਰ ਸਿੰਘ ਧੰਜੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਮੁਕਤਸਰ ਸਾਹਿਬ ਤੋਂ ਸ਼ਾਮਲ ਹੋ ਗਏ ਨੇ ਜੀ ਆਇਆਂ ਨੂੰ ਅਤੇ ਸਵਾਗਤ ਹੈ। ਸੋ ਭਾਅ ਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਹੈ ਨਾ ਆਪਣੀ ਪੀਸ ਆਫ ਮਾਈਂਡ ਦੀ, ਆਪਣੇ ਇੱਕ ਸਪੇਸ ਦੀ, ਮੈਂ ਕਈ ਵਾਰੀ ਪਹਿਲਾਂ ਵੀ ਦੱਸਿਆ ਕਿ ਇੱਕ ਕਿਤਾਬ ਬੜੀ ਫੇਮਸ ਬੋਡੀ ਲੈਂਗੁਏਜ ਦੀ ਹੋਈ ਹੈ, ਆਸਟ੍ਰੇਲੀਆ ਦੇ ਰਾਈਟਰ ਨੇ ਲਿਖੀ ਸੀ 70s ਦੇ ਵਿੱਚ, ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ, ਮੈਂ ਲੱਭ ਕੇ ਕਿਸੇ ਦਿਨ ਉਹਦਾ ਸ਼ੇਅਰ ਵੀ ਕਰਾਂਗਾ। ਤਾਂ ਉਹਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ ਕਿ ਬੰਦੇ ਦੇ ਦੁਆਲੇ ਇੱਕ ਨਾ ਔਰਾ ਹੁੰਦਾ ਆ ਜਾਂ ਐਨਰਜੀ ਹੁੰਦੀ ਆ, ਉਹ ਉਹਦੀ ਆਪਣੀ ਸਪੇਸ ਹੁੰਦੀ ਆ ਅਤੇ ਉਨਾ ਥੈਂ ਉਹਨੂੰ ਚਾਹੀਦਾ ਹੁੰਦਾ ਆ ਕਿ ਉਹ ਜਦੋਂ ਬੰਦੇ ਅੰਦਰ ਆਉਂਦੇ ਆ ਨਾ, ਮਤਲਬ ਉਸ ਪੈਰੀਮੀਟਰ ਦੇ, ਮਤਲਬ ਆਪਾਂ ਇੱਕ ਬਾਂਹ ਜਿਹੜੀ ਹੈ ਜਿੱਥੇ ਤੱਕ ਤੁਹਾਡੇ ਅੰਗ ਜਾ ਸਕਦੇ ਨੇ, ਮਤਲਬ ਤੁਸੀਂ ਬਾਂਹ ਸਿੱਧੀ ਕਰੋ, ਲੱਤ ਸਿੱਧੀ ਕਰੋ, ਉਹ ਜਿੰਨਾ ਏਰੀਏ 'ਚ ਤੁਸੀਂ ਆਪਣੇ ਅੰਗ ਪੈਰ ਘੁਮਾ ਸਕਦੇ ਹੋ ਉਹ ਤੁਹਾਡੀ ਸਪੇਸ ਹੈ, ਤੁਹਾਨੂੰ ਉਨਾ ਰੱਬ ਨੇ ਦਿੱਤਾ ਹੋਇਆ ਵੀ ਇੰਨਾ ਥੈਂ ਚਾਹੀਦਾ, ਉਹ ਤੋਂ ਵੀ ਥੋੜ੍ਹੀ ਵੱਧ ਚਾਹੀਦੀ ਹੈ। ਜਦੋਂ ਉਹ ਵਾਇਲੇਟ ਹੁੰਦੀ ਆ ਤਾਂ ਬੰਦਾ ਅਨਕੰਫਰਟੇਬਲ ਹੁੰਦਾ ਆ, ਉਹ ਦੂਜੀਆਂ ਐਨਰਜੀਆਂ ਇੰਟਰਫੇਅਰ ਕਰਦੀਆਂ, ਚੰਗੀਆਂ ਐਨਰਜੀਆਂ ਵੀ ਹੁੰਦੀਆਂ, ਮਾੜੀਆਂ ਵੀ ਹੁੰਦੀਆਂ ਨੇ। ਅਤੇ ਜਿੰਨੀ ਵੱਧ ਸਪੇਸ ਹੋਵੇ ਉਨਾ ਜ਼ਿਆਦਾ ਵਧੀਆ ਆ, ਪਰ ਜੇ ਜ਼ਿਆਦਾ ਲੋੜ ਤੋਂ ਵੱਧ ਸਪੇਸ ਹੋਵੇ ਉਹ ਕਈ ਵਾਰੀ ਉਹ ਵੀ ਪ੍ਰੋਬਲਮ ਦਾ ਕਾਰਨ ਬਣਦੇ ਨੇ, ਉਹ ਵੀ ਖੱਜਲ ਕਰਦੇ। ਜਿਹੜਾ ਇਕਾਂਤ ਹੈ, ਟੂ ਮੱਚ ਹੈ ਨਾ, ਉਹ ਵੀ ਖੱਜਲ ਕਰਦਾ, ਕਿਉਂਕਿ ਆਪਾਂ ਇੱਕ ਮਿਥਿਓ ਡਿਸਟੈਂਸ 'ਤੇ ਰਹਿਣਾ ਬਣਦਾ ਹੁੰਦਾ, ਇੱਕ ਇੱਕ ਯੂਨਿਟ ਵਾਂਗਰ ਰਹਿਣਾ ਹੁੰਦਾ, ਆਪਾਂ ਇੱਕ ਟੀਮ ਵਾਂਗਰ ਰਹਿਣਾ ਹੁੰਦਾ ਇਸ ਸ੍ਰਿਸ਼ਟੀ ਦੇ ਵਿੱਚ, ਇਹ ਟੀਮ ਵਰਕ ਹੈ, ਸੋਸ਼ਲ, ਅਸੀਂ ਸੋਸ਼ਲ ਹੈ। ਸੋ ਉਹ ਜਿਹੜਾ ਬੈਲੈਂਸ ਹੈ ਨਾ, ਜਿਹੜੀ ਓਵਰ ਪਾਪੂਲੇਸ਼ਨ ਹੈ, ਜਿੱਦਾਂ ਹੁਣ ਸਿਟੀਜ਼ ਦੇ ਵਿੱਚ ਹੈ, ਇੱਕ ਆਪਾਂ ਐਗਜ਼ਾਮਪਲ ਲੈ ਲਈਏ ਕਿ ਸਵੇਰ ਨੂੰ ਟ੍ਰੇਨ ਚੱਲਦੀ ਹੈ, ਮੇਰੇ ਖਿਆਲ ਸਿਡਨੀ ਦੇ ਵਿੱਚ 4 ਮਿਲੀਅਨ ਲੋਕ ਡੇਲੀ ਅਪ ਡਾਊਨ ਕਰਦੇ ਹੈ ਨਾ ਟ੍ਰੇਨਾਂ ਦੇ ਵਿੱਚ,
ਹੁਣ ਅਮਨਦੀਪ ਇੰਨੇ ਕੁ ਹੋਣੇ, 3.5 ਤੋਂ 4 ਮਿਲੀਅਨ ਲੋਕ ਜਿਹੜੇ ਆ ਉਹ ਡੇਲੀ ਟਰੈਵਲ ਕਰਦੇ ਆ, ਕਮਿਊਟਰਸ ਆ। ਤੇ ਤੁਸੀਂ ਜੇ ਤੁਸੀਂ ਰੇਲਵੇ ਸਟੇਸ਼ਨ ਤੇ ਜਾਓ ਨਾ, ਕੈਂਬਲਟੌਨ ਜਾਓ ਜਾਂ ਵਾਰਵਿਕ ਫਾਰਮ ਜਾਓ, ਲਿਵਰਪੂਲ ਜਾਓ, ਹੋਰ ਕਿਤੇ ਜਾਓ, ਤੇ ਤੁਹਾਨੂੰ ਪਾਰਕਿੰਗ ਨਹੀਂ ਮਿਲਦੀ ਉੱਥੇ। ਜੇ ਤੁਸੀਂ 6:30-7 ਵੱਜਦੇ ਨਾ ਤੁਹਾਨੂੰ, ਤੇ ਪਾਰਕਿੰਗ ਮਿਲਣੀ ਬੜੀ ਔਖੀ ਆ। ਮੈਂ ਵੀ ਟਰੈਵਲ ਕਰਦਾ 3 ਦਿਨ ਜਾਂ 2 ਦਿਨ, ਤੇ ਮੈਂ ਜਿਸ ਵੇਲੇ ਟਰੈਵਲ ਸਵੇਰੇ 6 ਵਜੇ ਜਾ ਕੇ 6:30 ਵਜੇ ਗੱਡੀ ਲਾ ਦੇ ਦੀ ਆ, ਜੇ 7 ਵੱਜ ਜਾਣ ਗੱਡੀ ਲਾਉਣ ਨੂੰ ਤਾਂ ਤੁਹਾਨੂੰ ਉੱਥੇ ਜਗ੍ਹਾ ਨਹੀਂ ਮਿਲਦੀ। ਜਿਸ ਵੇਲੇ ਤੁਸੀਂ ਵਾਪਸ 5 ਵਜੇ ਕੰਮ ਕਰਕੇ ਆਉਂਦੇ ਆ, ਉਹ ਟ੍ਰੇਨਾਂ, ਉਹ ਗੱਡੀਆਂ, ਉਹ ਜਿਹੜੀਆਂ ਕਾਰਾਂ ਉੱਥੇ ਹੀ ਖੜੀਆਂ ਹੁੰਦੀਆਂ। ਇਹਦਾ ਮਤਲਬ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਕੰਮ ਕਾਰ ਕਰਨ ਦੇ ਲਈ ਟਰੈਵਲ ਕਰਦੇ ਆ ਬਾਈ ਟ੍ਰੇਨ ਦੇ ਦੁਆਰਾ। ਲੋਕ ਕਹਿੰਦੇ ਆ ਵੀ IT ਨੇ ਮੰਨ ਲਈਆਂ ਜੌਬਾਂ, ਲੋਕ ਘਰੋਂ ਹੀ ਕੰਮ ਕਰਦੇ ਆ। ਮੈਨੂੰ ਤਾਂ ਲੱਗਦਾ ਲੋਕ ਟ੍ਰੇਨਾਂ 'ਚ ਹੀ ਰਹਿੰਦੇ ਆ, ਬੱਸਾਂ 'ਚ ਚੜੇ ਹੋ ਰਹਿੰਦੇ ਆ, ਇੱਦਾਂ ਹੀ ਮਹਿਸੂਸ ਹੁੰਦਾ ਜਿੱਦਾਂ ਹੁਣ।
ਸੁਰਜੀਤ ਸੰਧੂ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ, ਸਤਿ ਸ਼੍ਰੀ ਅਕਾਲ। ਤੇ ਸੁਖਦੇਵ ਭੰਗੂ ਭਾਜੀ ਨੇ ਉਹੀ ਦਿਲ ਵਾਲੀ ਗੱਲ ਕਰਤੀ ਆਪਣੀ, ਕਹਿੰਦੇ ਮੈਂ ਸਲਾਨਾ ਛੁੱਟੀਆਂ 'ਤੇ ਸੀ, ਮੈਂ ਜਪਾਨ, ਫਿਲੀਪੀਨ ਅਤੇ ਇੰਡੀਆ ਗਿਆ ਸੀ ਛੁੱਟੀਆਂ ਵਿੱਚ, ਲਾਈਵ ਪ੍ਰੋਗਰਾਮ ਨਹੀਂ ਦੇਖ ਸਕਿਆ ਸੀ ਪਰ ਪੋਡਕਾਸਟ 'ਤੇ ਸੁਣ ਲਈਦਾ ਸੀ ਭਾਅ ਜੀ, ਇਸ ਕਰਕੇ ਦੇਰ ਬਾਅਦ ਮੈਸੇਜ ਪਾਇਆ। ਬਹੁਤ ਬਹੁਤ ਧੰਨਵਾਦ ਜੀ। ਅਤੇ ਜਪਾਨ ਦੀ ਮੈਂ ਗੱਲ ਕਰ ਰਿਹਾ, ਮੈਂ ਇੱਕ ਨਾ ਪ੍ਰੋਗਰਾਮ ਦੇਖ ਰਿਹਾ ਸੀਗਾ, ਇੱਕ ਬੰਦੇ ਨੇ ਆਪਣਾ ਵੀਡੀਓ ਪਾਇਆ ਹੋਇਆ ਸੀ, ਅਤੇ ਉਹ ਹਰ ਰੋਜ਼ 3 ਘੰਟੇ 1.5 ਘੰਟਾ ਕੰਮ 'ਤੇ ਜਾਂਦਾ ਸੀ, ਅਤੇ 1.5 ਘੰਟਾ ਉਹਨੂੰ ਵੀ ਇਹੀ ਸਮੱਸਿਆ ਸੀ, ਉਹਨਾਂ ਨੂੰ, ਉਹਨਾਂ ਦੇ ਕਲੀਗਸ ਨੂੰ ਵੀ ਇਹੀ ਸਮੱਸਿਆ ਸੀ ਕਿ ਉਹ ਕੰਮ ਦੇ ਕੋਲ ਰਹਿਣਾ ਚਾਹੁੰਦੇ ਆ ਟੋਕੀਓ ਦੇ ਵਿੱਚ, ਪਰ ਉਹ ਰਹਿ ਨਹੀਂ ਸਕਦੇ ਕਿਉਂਕਿ ਜਿਹੜਾ ਕਿਰਾਇਆ ਆ ਉਹ 1.5 ਗੁਣਾ 2 ਗੁਣਾ ਜ਼ਿਆਦਾ ਆ ਉਹਨਾਂ ਦੀ ਆਮਦਨ ਦੇ ਨਾਲੋਂ। ਅਤੇ ਉਹ ਆਪਣੀ ਦੱਸ ਰਿਹਾ ਸੀ ਮਜਬੂਰੀਆਂ, ਕਿ ਆਪਣੀ ਰੁਟੀਨ ਦੱਸ ਰਿਹਾ ਸੀ, ਮੈਂ 9 ਵਜੇ ਉੱਠਦਾ ਹਾਂ, ਤਿਆਰ ਹੁੰਦਾ ਹਾਂ, ਫਿਰ ਮੈਂ ਉਹਦੇ ਵਿੱਚ, ਉਹ 35 ਮਿੰਟ ਦੀ ਉਹਦੀ ਵਾਕ ਹੁੰਦੀ ਸੀ, 2 ਗੱਡੀਆਂ ਚੇਂਜ ਕਰਦਾ ਹੁੰਦਾ ਸੀ, ਅਤੇ ਗੱਡੀਆਂ ਦੇ ਵਿੱਚ ਜਿਹੜਾ ਜੈਮ ਪੈਕ, ਮਤਲਬ ਇੱਕ ਤਾਂ ਹੁੰਦਾ ਬਾਂਹ ਨੀਚੇ ਖੜਾ ਕਰਕੇ, ਇੱਕ ਹੈ ਬਾਂਹ ਉੱਪਰ ਨੂੰ ਕਰ ਲੈਣੀ, ਸਪੇਸ ਵੱਧ ਜਾਂਦੀ ਆ, ਉਹ ਹੈ ਉਹ ਫੜ ਲੈਂਦੇ ਨਾ ਉੱਪਰ, ਅਤੇ ਉਹ 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 ਦੱਸ ਰਿਹਾ ਸੀ। ਹਾਂ, ਉਹ ਕਹਿੰਦਾ ਬਹੁਤ ਅਨਕੰਫਰਟੇਬਲ ਹੁੰਦਾ ਆ ਉਹ, ਕਿਉਂਕਿ ਤੁਸੀਂ ਐਨ ਪੈਕ ਕੀਤੇ ਹੁੰਦੇ ਆ ਅਤੇ ਤੁਹਾਡੀ ਜਿਹੜੀ ਸਪੇਸ ਵਾਇਲੇਟ ਹੋ ਰਹੀ ਹੁੰਦੀ। ਮੈਂ ਇੱਥੇ ਆਉਣਾ ਚਾਹੁੰਦਾ ਸੀਗਾ ਕਿ ਤੁਹਾਡਾ ਆਪਣਾ ਆਪ ਰਹਿੰਦਾ ਹੀ ਨਹੀਂ ਹੈਗਾ, ਯੂ ਬਿਕਮ ਪਾਰਟ ਆਫ ਦੈਟ ਮਸ਼ੀਨ, ਹੈ ਨਾ। ਫਿਰ ਤੁਸੀਂ ਸਿਸਟਮ ਦੇ ਰਾਹੀਂ ਜਾਣਾ, ਫਿਰ ਤੁਰ ਕੇ 15 ਮਿੰਟ ਜਾਣਾ, ਫਿਰ ਅਗਲੀ ਗੱਡੀ ਫੜਨੀ, ਫਿਰ ਜਾਣਾ, ਅਤੇ 3 ਘੰਟੇ ਟਰੈਵਲ ਕਰਦੇ। ਉਹ ਕਹਿੰਦਾ ਜਿਹੜਾ ਮੇਰਾ ਕਲੀਗ ਹੈ ਨਾ, ਉਹ 4 ਘੰਟੇ ਕਰਦਾ ਆ, ਸ਼ਹਿਰ ਤੋਂ ਬਾਹਰ ਘਰ ਲਏ ਹੋਏ, ਉੱਥੇ ਕਿਰਾਏ ਸਸਤੇ ਨੇ, ਪਰ ਕਹਿੰਦਾ ਮੈਂ ਰਹਿਣਾ ਚਾਹੁੰਦਾ ਹਾਂ, ਪਰ ਮੇਰੀ ਵਾਈਫ ਜਿਹੜੀ ਆ ਉਹ ਕੰਮ ਨਹੀਂ ਕਰ ਸਕਦੀ ਕਿਉਂਕਿ 2 ਬੱਚੇ ਛੋਟੇ ਨੇ, ਉਹਨਾਂ ਦੀ ਦੇਖਭਾਲ ਕਰਨੀ ਆ, ਮੇਰੇ ਮਾਂ ਬਾਪ ਨੇ ਉਹਨਾਂ ਦੀ ਵੀ ਕੇਅਰ ਕਰਨੀ ਆ, ਉਹਨਾਂ ਦੀ ਡਾਕਟਰ ਵਗੈਰਾ ਦੀ। ਸੋ ਇਸ ਕਰਕੇ ਕਹਿੰਦਾ ਜੇ ਮੈਂ ਸ਼ਹਿਰ ਦੇ ਵਿੱਚ ਰਹਿਣਾ ਤਾਂ ਮੇਰੀ ਵਾਈਫ ਨੂੰ ਵੀ ਕੰਮ ਕਰਨਾ ਪੈਣਾ, ਮੇਰੀ ਵਾਈਫ ਵੀ ਰੁਲ ਜਾਏਗੀ, ਬੱਚੇ ਵੀ ਰੁਲ ਜਾਏਗੇ, ਪੇਰੈਂਟਸ ਦੀ ਵੀ ਕੇਅਰ ਘੱਟ ਜਾਏਗੀ, ਹੈ ਨਾ, ਮੈਨੂੰ ਸੌਖਾ ਹੋਏਗਾ। ਇਸ ਕਰਕੇ ਕਹਿੰਦਾ ਮੈਂ ਸੈਕਰੀਫਾਈਸ ਕਰ ਲੈਂਦਾ ਵੀ ਮੈਂ 90 ਮਿੰਟ ਇੱਕ ਪਾਸੇ ਅਤੇ 90 ਮਿੰਟ ਇੱਕ ਪਾਸੇ ਨੂੰ ਕੰਮ 'ਤੇ ਜਾਂਦਾ। ਸੋ ਇਹ ਜਿਹੜੀਆਂ ਸਮੱਸਿਆਵਾਂ ਆ, ਆਪਾਂ ਸਪੇਸਾਂ ਦੀਆਂ ਗੱਲਾਂ ਕਰਦੇ ਹਾਂ ਕਿ ਇਹਦਾ ਕੀ ਹੱਲ ਹੈ ਭਾਅ ਜੀ? ਜਿੱਦਾਂ ਤੁਸੀਂ ਕਹਿੰਦੇ ਵੀ ਕੁੱਲੀ 'ਚ ਹੀ ਰਹਿਣਾ ਜ਼ਿਆਦਾ ਵਧੀਆ ਹੈਗਾ ਕਿ ਵਾਕਿਆ ਹੀ ਤੁਹਾਨੂੰ ਟੋਕੀਓ ਸਟਾਈਲ ਜਾਂ ਚਾਈਨਾ ਸਟਾਈਲ ਜਾਂ ਮੈਟਰੋਪੋਲੀਟਨ ਸਟਾਈਲ ਬਾਰੇ ਖਾ ਜਾਂਦਾ ਕਿਤੇ ਨਾ ਕਿਤੇ?
ਅਮਦੀਪ, ਕੁੱਲੀ ਵਿੱਚ ਰਹਿਣਾ ਜਾਂ ਟੋਕੀਓ ਸਟਾਈਲ ਜਾਂ ਸਿੰਘਾਈ ਸਟਾਈਲ ਜਾਂ ਦਿੱਲੀ ਸਟਾਈਲ, ਬੰਬੇ ਸਟਾਈਲ ਰਹਿਣਾ ਜੁਦੀ ਗੱਲ ਆ। ਤੁਸੀਂ ਬੰਬੇ ਸਟਾਈਲ ਰਹਿਣਾ ਵੀ ਇੰਜੋਏ ਕਰੋ, ਥੋੜ੍ਹਾ ਜਿਹਾ ਸਮਾਂ ਜਾਓ, 1-2 ਸਾਲ 4 ਸਾਲ ਕੰਮ ਕਰਕੇ ਆਓ, ਲੇਕਿਨ ਆਪਣੀ ਜਿਹੜੀ ਕੁੱਲੀ ਜੁੱਲੀ ਹੈ ਉਹ ਨਾ ਭੁੱਲੋ, ਆਪਣਾ ਪਿੰਡ ਨਾ ਭੁੱਲੋ, ਆਪਣਾ ਆਲਾ ਦੁਆਲਾ ਆਪਣਾ ਔਰਾ ਨਾ ਭੁੱਲੋ। ਜੇ ਤੁਸੀਂ ਆਪਣਾ ਔਰਾ ਹੀ ਭੁੱਲ ਗਏ, ਜਾ ਕੇ ਬੀਜਿੰਗ ਜਾ ਕੇ ਮਕਾਨ ਲੈ ਲੈ, ਹੋਰ ਵਧਾ ਲੈ, ਹੋਰ ਵਧਾ ਲੈ, ਹੋਰ ਵਧਾ ਲੈ, ਹੋਰ ਵਧਾ ਲੈ, ਪਤਾ ਨਹੀਂ ਇੱਥੇ ਤੁਸੀਂ ਗੁਆਚ ਜਾਣਾ। ਮੈਂ ਤਾਂ ਸਰ ਮੁਹੱਬਤ ਸਿੰਘ ਜੀ ਨੂੰ ਵੀ ਇਹੀ ਨਸੀਹਤ ਦਊਂਗਾ ਜਾਂ ਸਲਾਹ ਦਊਂਗਾ, ਤੇ ਉਹਦੇ ਨਾਲ ਪ੍ਰਭਾਵਿਤ ਨਾ ਹੋਣ, ਆਪਾਂ ਸ਼ੈਪਟਨ ਛੱਡ ਕੇ ਨਾ ਕਿਤੇ ਉੱਥੇ ਜਾ ਕੇ ਬਸ ਜਾਣ।
ਇਹ ਮੈਲਬਨ ਛੱਡ
ਜੁਦੀ ਗੱਲ ਆ,
ਮੈਲਬਨ ਛੱਡ ਕੇ ਤਾਂ ਉਹ ਆ ਗਏ ਆ ਸ਼ੈਪਟਨ, ਮਤਲਬ ਸ਼ਹਿਰ ਤੋਂ ਨਿਕਲ ਕੇ ਪਿੰਡ
ਚ ਆ ਗਏ। ਉਹ ਤਾਂ ਪੋਜ਼ਿਟਿਵ ਲੈ ਆਇਆ, ਅਮਨੀ ਤਾਂ ਮੈਲਬਨ ਛੱਡ ਕੇ ਸ਼ੈਪਟਨ ਆ ਗਏ। ਉਹਨੂੰ ਉਹਨੂੰ ਕਹਿੰਦੇ ਹੋਰੀਜੈਂਟਲ ਐਕਸਪੈਂਸ਼ਨ, ਇੱਕ ਹੁੰਦੀ ਵਰਟੀਕਲ ਐਕਸਪੈਂਸ਼ਨ, ਵਰਟੀਕਲ ਹੁੰਦੀ ਜਾਂ ਨਾਲ ਨਾਲ ਉੱਚੀਆਂ 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 ਮਕਾਨ ਬਣਦੇ, ਉਹਨੂੰ ਵਰਟੀਕਲ ਐਕਸਪੈਂਸ਼ਨ ਆਫ ਸੈਟਲਮੈਂਟ ਕਹਿੰਦੇ ਆ। ਇਹ ਹੋਰੀਜੈਂਟਲ ਹੁੰਦੀ ਆ, ਜਿੱਦਾਂ ਵੱਡੀ ਕੋਠੀ ਲੈ ਲਈ, ਉਹਦੇ ਆਲੇ ਦੁਆਲੇ 50 ਏਕੜ ਜ਼ਮੀਨ ਆ, ਹੋਰੀਜੈਂਟਲ ਹੋ ਗਿਆ ਨਾ ਉਹ, ਤੇ ਇਹ ਤਾਂ ਵਰਟੀਕਲ ਤਾਂ ਹੋਰੀਜੈਂਟਲ ਆਇਆ, ਵਧੀਆ ਗੱਲ ਆ। ਇੱਕ ਵੱਡੇ ਸ਼ਹਿਰ ਤੋਂ ਛੋਟੇ ਸ਼ਹਿਰ ਆਉਣਾ, ਉਹ ਹੋਰੀਜੈਂਟਲ ਐਕਸਪੈਂਸ਼ਨ ਹੁੰਦੀ, ਹੋਰੀਜੈਂਟਲ ਰੀ ਇਸਟੈਬਲਿਸ਼ਮੈਂਟ ਹੁੰਦੀ, ਵਧੀਆ ਗੱਲ ਆ, ਇਹਨਾਂ ਨੇ ਵਧੀਆ ਗੱਲ ਕੀਤੀ ਆ। ਪਰ ਹੁਣ ਟੋਕੀਓ ਵੀ ਜਾ ਰਹੇ ਆ, ਆਪਣੇ ਟੋਕੀਓ ਨੀ, ਟੋਕੀਓ ਤਾਂ ਇਕੱਠਿਆਂ ਨੇ ਜਾਣਾ, ਇਹ ਸ਼ਿੰਗਾਈ ਜਾ ਰਹੇ ਆ, ਸ਼ਿੰਗਾਈ ਜਾ ਰਹੇ ਆ, ਸ਼ਿੰਗਾਈ ਦਾ ਪ੍ਰਭਾਵ ਨਾ ਇਹਨਾਂ ਤੇ ਪੈ ਜਾਵੇ, ਮੈਂ ਉਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਸੀਗਾ। ਚਲੋ ਉਹ ਬਾਅਦ ਚ ਉਹਨਾਂ ਨੂੰ ਪੁੱਛਾਂਗੇ, ਹੋਰ ਵੀ ਕਈ ਸਵਾਲ ਆ ਜਿਹੜੇ ਪੁੱਛਣ ਵਾਲੇ ਆ। ਜਿੱਦਾਂ ਹੁਣ ਤੁਸੀਂ ਗੱਲ ਇਹ ਕੀਤੀ ਆ ਕਿ ਕੁੱਲੀ ਜੁੱਲੀ ਚ ਰਹਿਣਾ ਚਾਹੀਦਾ, ਜੀ ਜੁੱਲੀ ਦੇ ਵਿੱਚ ਜਿਹੜਾ ਰਹਿਣਾ ਆ ਨਾ, ਉਹ ਬਹੁਤ ਸੋਹਣਾ ਲੱਗਦਾ, ਉਹ ਤੁਹਾਡਾ ਆਪਣਾ ਵਾਤਾਵਰਣ ਹੁੰਦਾ, ਆਪਣਾ ਔਰਾ ਹੁੰਦਾ, ਆਪਣਾ ਸੱਭਿਆਚਾਰ ਹੁੰਦਾ, ਆਪਣੇ ਲੋਕ ਹੁੰਦੇ ਆ, ਬੜੇ ਪਿਆਰੇ ਲੱਗਦੇ ਆ, ਉਹਨਾਂ ਵਿੱਚ ਤੁਸੀਂ ਰਹੋ ਤੇ ਉਹਦੇ ਜਿਹੜੇ ਆਨੰਦ ਆ ਉਹ ਵਿਲੱਖਣ ਹੁੰਦੇ ਆ। ਅਤੇ ਜੇ ਤੁਸੀਂ ਇਸ ਦੇਸ਼ ਵਿੱਚ ਆ ਗਏ ਆ, ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ, ਇੱਥੋਂ ਵੀ ਤੁਹਾਨੂੰ ਕੁੱਲੀ ਜੁੱਲੀ 'ਚ ਰਹਿਣ ਦੇ ਕਾਫੀ ਮੌਕੇ ਮਿਲਦੇ ਆ। ਜਿੱਦਾਂ ਤੁਸੀਂ ਸਿਟੀ 'ਚ ਰਹਿੰਦੇ ਆ, ਸਿਡਨੀ 'ਚ ਰਹਿੰਦੇ ਆ, ਤੁਸੀਂ 100 ਕਿਲੋਮੀਟਰ ਦੂਰ ਜਾ ਕੇ ਟ੍ਰੇਨ 'ਚ ਜਾ ਕੇ ਉੱਥੇ ਜਾ ਕੇ ਕੰਮ ਕਰਕੇ ਸ਼ਾਮ ਨੂੰ ਵਾਪਸ ਆ ਜਾਓ, ਨਾਲੇ ਸਾਰਾ ਦਿਨ ਇੰਜੋਏ ਕੀਤਾ, ਨਾਲੇ ਫਿਰ ਇਹਦੇ ਸਿਟੀ ਲਾਈਫ ਵੀ ਜੀ ਲਈ, ਇਹਦੇ ਕੁੱਲੀ ਲਾਈਫ ਵੀ, ਜਾਂ ਫਿਰ ਇੱਦਾਂ ਕਰੋ ਰਹੋ ਕੁੱਲੀ 'ਚ, ਦੂਜੇ ਦੂਰ ਮਤਲਬ 100 ਕਿਲੋਮੀਟਰ 200 ਕਿਲੋਮੀਟਰ ਦੂਰ, ਉੱਥੋਂ ਰੋਜ਼ ਤਾਂ ਸ਼ਹਿਰ ਨਹੀਂ ਆਇਆ ਜਾ ਸਕਦਾ, ਜੇ 85-100 ਕਿਲੋਮੀਟਰ ਦੂਰ ਫਿਰ ਤਾਂ ਤੁਸੀਂ ਆ ਸਕਦੇ ਹਾਂ,
ਨਹੀਂ ਕਰਦੇ,
ਇਹ ਵੀ ਇੱਕ ਆਪਸ਼ਨ ਹੈਗੀ ਆ।
ਲੋਕੀ ਲੋਕੀ ਸਿਡਨੀ ਦੇ ਵੋਲੰਗੋਂਗ ਤੋਂ ਇੱਧਰ ਆਉਂਦੇ ਨੇ, ਨਿਊ ਕਾਸਲ ਤੋਂ ਜਾਂਦੇ ਨੇ, ਪਰ ਜਿਹੜਾ ਜੇ ਆਪਾਂ ਪੁਰਾਤਨ ਗ੍ਰੰਥ ਦੇਖੀਏ, ਆਪਣਾ ਇਤਿਹਾਸ ਦੇਖੀਏ, ਤਾਂ ਉਹਦੇ ਵਿੱਚ ਜਿਹੜਾ ਮਹਾਂਭਾਰਤ ਦੇ ਵਿੱਚ ਬਿਦਰ ਸੀ, ਪ੍ਰਾਈਮ ਮਿਨਿਸਟਰ ਸੀਗਾ ਉਹ, ਹੈ ਨਾ, ਉਸ ਵੇਲੇ ਪਾਂਡਵਾਂ ਕੌਰਵਾਂ ਦਾ, ਅਤੇ ਉਹ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਮਤਲਬ ਸਾਰਾ ਕੁਝ ਸੀ ਉਹਦੇ ਕੋਲ, ਪਰ ਉਹ ਕੁੱਲੀ 'ਚ ਸਾਰੀ ਉਮਰ ਰਿਹਾ ਆਪਣੀ 'ਚ, ਹਸਬੈਂਡ ਵਾਈਫ ਉਹਨਾਂ ਨੇ ਕੁੱਲੀ ਦੇ ਵਿੱਚ ਗੁਜ਼ਾਰੀ ਆ, ਅਤੇ ਅਖੀਰ ਨੂੰ ਕ੍ਰਿਸ਼ਨ ਮਹਾਰਾਜ ਵੀ ਫਿਰ ਕੁੱਲੀ ਦੇ ਵਿੱਚ ਆ ਕੇ ਉਹਨਾਂ ਦਾ ਲੂਣਾ ਸਾਗ ਖਾਧਾ, ਅਤੇ ਉਹਨਾਂ ਨੇ ਇੰਜੋਏ ਕੀਤਾ, ਅਤੇ ਉੱਧਰ ਜਿਹੜੇ ਪਕਵਾਨ ਬਣੇ ਰਹਿ ਗਏ, ਅਤੇ ਫਿਰ ਉਹਨਾਂ ਨੇ ਗੁੱਸਾ ਕੀਤਾ। ਖੈਰ ਸਾਡੇ ਨਾਲ ਹਾਮੀ ਭਰ ਰਹੇ ਨੇ ਕਰਨਵੀਰ ਸਿੰਘ ਸ਼ੈਪਟਨ ਵਾਲੇ, ਕਹਿੰਦੇ ਕਿ ਮੇਰਾ ਇਹ ਮੰਨਣਾ ਹੈ ਬਾਈ ਜੀ ਕਿ ਜੇ ਤੁਸੀਂ ਖੁੱਲ੍ਹੀ ਜਗ੍ਹਾ ਰਹਿੰਦੇ ਹੋ ਤਾਂ ਜ਼ਿਆਦਾ ਕ੍ਰੀਏਟਿਵ ਹੁੰਦੇ ਆਲੇ ਦੁਆਲੇ ਪ੍ਰਤੀ। ਮੈਂ ਤੁਹਾਡੇ ਨਾਲ
ਬਿਲਕੁਲ ਅਮਦੀਪ
ਬਿਲਕੁਲ ਸਹਿਮਤ ਹਾਂ, ਅਸੀਂ ਤਾਂ ਆਪ ਖੁੱਲ੍ਹੇ ਜਗ੍ਹਾ ਰਹਿੰਦੇ ਹਾਂ ਪਰ ਇੰਨੇ ਕ੍ਰੀਏਟਿਵ ਨਹੀਂ ਹੈਗੇ,
ਹੋ ਜਾਊਗੇ, ਲੇਕਿਨ ਟਾਈਮ ਬਹੁਤ ਜ਼ਿਆਦਾ ਬੀਤਿਆ ਆ,
ਅਜੇ ਬਹੁਤੀ
ਕ੍ਰੀਏਟਿਵ ਹੋਣਾ ਤਾਂ ਕਿਸੇ ਵੇਲੇ ਵੀ ਕ੍ਰੀਏਟਿਵ ਹੋ ਸਕਦਾ ਬੰਦਾ,
ਅਜੇ ਕਿਹੜੇ ਆਪਣੀ ਬਹੁਤੀ ਉਮਰ ਹੋਈ ਆ, ਅਸੀਂ 50 ਸਾਲ ਦੀ ਹੋਈ ਆ,
70 ਸਾਲ ਹੀ ਆ।
ਹਾਂ ਠੀਕ ਠੀਕ ਹੈ, ਅਮਰਜੀਤ ਸੋਤਾ ਜੀ ਵੀ ਬਿਲਕੁਲ ਖੁੱਲ੍ਹ ਕੇ ਵਾਲੇ ਜੁੜ ਗਏ ਨੇ, ਅਤੇ ਇਹ ਵੀ ਮੈਨੂੰ ਲੱਗਦਾ ਖੁੱਲੀ ਜਗ੍ਹਾ ਰਹਿ ਰਹੇ ਨੇ ਕ੍ਰੀਏਟਿਵ ਬੰਦੇ, ਜ਼ਿਆਦਾ ਕ੍ਰੀਏਟਿਵ ਨਾ ਹੋ ਜਾਣ ਕਿਤੇ। ਸਾਨੂੰ ਤਾਂ ਇਹ ਸ਼ਹਿਰਾਂ
ਉਹ
ਵਾਲਿਆਂ ਨੂੰ
ਜ਼ਿਆਦਾ ਕ੍ਰੀਏਟਿਵਿਟੀ ਵੀ ਖੱਜਲ ਕਰਦੀ ਆ,
ਉਹ ਪਤਾ ਕੀ ਖੱਜਲ, ਅਸੀਂ ਤਾਂ
ਬਹੁਤੀ
ਹੋਏ ਹੋਏ ਹਾਂ,
ਕ੍ਰੀਏਟਿਵਿਟੀ ਵੀ
ਕਰਨ
ਚਾਹੀਦੀ।
ਕਰਨਵੀਰ ਨੂੰ ਪਤਾ ਹੀ ਆ ਅਸੀਂ ਤਾਂ ਖੱਜਲ ਹੋਏ ਹੋਏ ਹਾਂ, ਅਸੀਂ ਤਾਂ ਜ਼ਿਆਦਾ ਕ੍ਰੀਏਟਿਵ ਸੀਗੇ। ਸ਼ਹਿਰਾਂ ਵਾਲਿਆਂ ਨੂੰ ਇਹ ਡਰ ਰਹਿੰਦਾ ਕਿ ਪਿੰਡਾਂ ਵਾਲੇ ਜ਼ਿਆਦਾ ਕ੍ਰੀਏਟਿਵ ਹੋ ਗਏ ਹੋ, ਇਹਨਾਂ ਨੂੰ ਬਾਹਰ ਕੱਢੋ ਸਿਸਟਮ ਚੋਂ।
ਜੇ ਤੁਸੀਂ ਨਾ ਉਦਾਂ ਜਿਹੜੀ ਮਾਈਗ੍ਰੇਸ਼ਨ ਇੱਥੇ ਹੋਈ ਹੋ ਆ ਪੰਜਾਬੀਆਂ ਦੀ ਵੀ ਆਪਣੇ ਹਿੰਦੁਸਤਾਨੀਆਂ ਦੀ ਵੀ, ਜੇ ਤੁਸੀਂ ਡੀਪਲੀ ਐਨਾਲਾਈਜ਼ ਕਰੋ ਨਾ, ਜਿਹੜੇ ਬੰਦੇ ਪੰਜਾਬ ਦੇ ਪਿੰਡਾਂ ਵਿੱਚੋਂ ਇੱਥੇ ਮਾਈਗ੍ਰੇਟ ਹੋ ਕੇ ਆਏ ਆ ਅਤੇ ਪੰਜਾਬ ਦੇ ਆਪਣੇ ਸਕੂਲਾਂ ਵਿੱਚ ਪੜ੍ਹੇ ਆ, ਉਹ ਜ਼ਿਆਦਾ ਕ੍ਰੀਏਟਿਵ ਆ, ਉਹ ਜ਼ਿਆਦਾ ਚੰਗੀਆਂ ਜੋਬਸ ਕਰਦੇ ਆ। ਜਿਹੜੇ ਆਪਣੇ ਜਿੱਦਾਂ ਬੜੇ ਬੜੇ ਸਕੂਲਾਂ ਤੋਂ ਪੜ੍ਹ ਕੇ ਆਉਂਦੇ ਆ, ਉਹਨਾਂ ਨੂੰ ਕਈ ਵਾਰੀ ਇੱਥੇ ਆ ਕੇ ਉਹ ਡਾਕਟਰ ਵੀ ਹੁੰਦੇ ਆ, ਵਕੀਲ ਵੀ ਹੁੰਦੇ, ਹੋਰ ਵੀ ਬਹੁਤ ਵੱਡੇ ਬੰਦੇ ਵੀ ਹੁੰਦੇ ਆ, ਉਹਨਾਂ ਨੂੰ ਕਈ ਵਾਰੀ ਆ ਕੇ ਇੱਥੇ ਛੋਟੀਆਂ ਜੋਬਾਂ ਕਰਨੀਆਂ ਪੈ ਰਹੀਆਂ ਆ, ਉਹਦੇ ਦੇਖਣ ਵਿੱਚ ਆਇਆ। ਲੇਕਿਨ ਜਿਹੜੇ ਪਿੰਡਾਂ 'ਚ ਲੋਕ ਆਏ ਆ ਉਹ ਜ਼ਿਆਦਾ ਕ੍ਰੀਏਟਿਵ ਹੁੰਦੇ ਆ, ਉਹਨਾਂ ਦਾ ਸੁਭਾਅ ਖੁੱਲ੍ਹਾ ਹੁੰਦਾ, ਗੱਲਬਾਤ ਕਰਨ ਵੀ ਠੀਕ ਹੁੰਦੇ ਆ, ਸੋਚਦੇ ਵੀ ਠੀਕ ਆ, ਉਹਨਾਂ ਬਹੁਤੀ ਲਾਲਸਾ ਵੀ ਨਹੀਂ ਹੁੰਦੀ, ਉਹ ਜਿੱਥੇ ਵੀ ਕੰਮ ਮਿਲਿਆ ਉਹ ਕਰ ਲੈਂਦੇ, ਉਹ ਜ਼ਿਆਦਾ ਜ਼ਿਆਦਾ ਸਕਸੈਸਫੁਲ ਹੋਏ ਆ, ਮੇਰਾ ਆਪਣਾ ਇਹ ਇੱਕ ਅਨੁਭਵ ਆ।
ਠੀਕ ਹੈ ਜੀ, ਅਤੇ ਧੰਨਰਾਜ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗਲੋਬਲ ਰੀਅਲ ਇਸਟੇਟ ਤੋਂ, ਅਤੇ ਪਰਮਿੰਦਰਜੀਤ ਸਿੰਘ ਭੱਟੀ ਕਹਿੰਦੇ ਨੇ ਕਿ ਕ੍ਰੀਏਟਿਵ ਕਿਉਂ ਨਹੀਂ ਹੈਗੇ ਜੀ ਭਾਅ ਜੀ, ਤੁਸੀਂ ਮੋਟਰ ਆਪ ਰਿਪੇਅਰ ਕਰ ਲੈਂਦੇ ਹੋ, ਤੁਸੀਂ ਆਪ ਦੱਸਿਆ ਉਹ ਕਰਨੀ ਪੈਂਦੀ ਹੈ ਜੀ ਫਿਰ ਮੋਟਰ ਰਿਪੇਅਰ, ਕਿਉਂਕਿ ਇੱਥੇ 50-60 ਕਿਲੋਮੀਟਰ ਤੋਂ ਬਾਅਦ ਮਕੈਨਿਕ ਨੇ ਆਉਣਾ, ਜਾਂ ਉਹ ਤਾਂ ਬਹੁਤ ਖਰਚਾ ਪੈਂਦਾ। ਸੋ ਕ੍ਰੀਏਟਿਵ ਕਹਿ ਲਓ ਕਿ ਪਰਮਿੰਦਰ ਜੀ ਅਤੇ ਜਿੱਦਾਂ ਕਰਨਵੀਰ ਹੋਣਾ ਨੇ ਕਿਹਾ ਕਿ ਬੰਦਾ ਜਦੋਂ ਨਾ ਖੁੱਲ੍ਹੀ ਜਗ੍ਹਾ ਰਹਿੰਦਾ ਆ ਤਾਂ ਉਹਨੂੰ ਕ੍ਰੀਏਟਿਵ ਹੋਣਾ ਪੈਂਦਾ ਆ, ਉਹਨੂੰ ਨੇਚਰ ਦੇ ਨਾਲ ਜੁੜਨਾ ਪੈਂਦਾ, ਉਹਨੂੰ ਕਈ ਕੰਮ ਹੱਥੀਂ ਕਰਨੇ ਪੈਂਦੇ ਆ, ਅਤੇ ਸਰਵਾਈਵਲ ਜਿਹੜਾ ਆ ਉਹਦੇ ਜਿਹੜੇ ਸਾਰੇ ਐਟਰੀਬਿਊਟਸ ਆ ਉਹ ਅਚੀਵ ਕਰਨੇ ਪੈਂਦੇ ਆ। ਖੈਰ ਸਾਡੇ ਨਾਲ ਭੁਪਿੰਦਰ ਜੰਡੂ ਵੀ ਜੁੜੇ ਨੇ ਬਰਨਾਲੇ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਰ ਡਾਕਟਰ ਸਰਮਿੰਦਰ ਰੰਧਾਵਾ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਆ ਗਏ ਨੇ, ਅਤੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ, ਸ਼ੈਪਟਨ ਤੋਂ ਸਾਡੇ ਨਾਲ ਜੁੜਦੇ ਨੇ। ਸਰ ਬਾਬਾ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਵੈਲਕਮ
ਜੀ। ਸਿੱਧੂ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਬੜੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਫਲੋਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਡੇ ਭਾਅ ਜੀ ਟਵਿਨ ਬ੍ਰਦਰ।
ਟਵਿਨ ਬ੍ਰਦਰ ਹੈ ਜੀ, ਇਹਦੀ ਤੁਸੀਂ ਕਹਾਣੀ ਸੁਣਾ ਦਿਓ ਪਹਿਲਾਂ, ਇੱਥੋਂ ਹੀ ਸ਼ੁਰੂ ਕਰੋ।
ਨਹੀਂ ਸੁਣਾ,
ਟਵਿਨ ਬ੍ਰਦਰ ਉਹ ਵੀ ਇੱਕ ਸੈਕਿੰਡ ਦੇ 1 ਸੈਕਿੰਡ ਦੇ ਸਵੇਂ ਹਿੱਸੇ 'ਚ ਫਰਕ ਗਿਆ ਉਮਰ ਦੇ ਵਿੱਚ,
ਇਹਨਾਂ ਦੋਨਾਂ ਨੇ ਇਕੱਠਿਆਂ ਨੇ ਜਦੋਂ ਪਾਕਿਸਤਾਨ ਦੇ ਬਾਰਡਰ ਟੱਪ ਕੇ ਅਸੀਂ ਲਾਹੌਰ ਵੱਲ ਨੂੰ ਜਾ ਰਹੇ ਸੀ, ਤਾਂ ਲਾਹੌਰ ਦੀ ਹੱਦ ਜਿੱਥੋਂ ਸ਼ੁਰੂ ਹੁੰਦੀ ਹੈ ਨਾ, ਅਤੇ ਉੱਥੇ ਇਹਨਾਂ ਦਾ ਨਵ ਜਨਮ ਹੋਇਆ, ਕਿਉਂਕਿ ਕਹਿੰਦੇ ਨੇ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਸੋ ਇਹਨਾਂ ਦੋਨਾਂ ਨੇ ਪਹਿਲੀ ਵਾਰੀ ਇਕੱਠਿਆਂ ਨੇ ਦੇਖਿਆ ਸੀ, ਅਤੇ ਫੋਰਚੁਨੇਟਲੀ ਮਰੀਕ ਭਾਅ ਜੀ ਮੋਰਲੀ ਸੀਟ 'ਤੇ ਬੈਠੇ ਸੀ ਅਤੇ ਪਿਛਲੀ ਬੈਠੇ ਸੀ, ਅਤੇ ਤਾਂ ਕਰਕੇ ਮਿਲੀ ਸੈਕਿੰਡਾਂ ਦਾ ਫਰਕ ਰਹਿ ਗਿਆ। ਟਵਿਨ ਬ੍ਰਦਰਸ ਦਾ
22 ਜਨਵਰੀ 2025 ਦੀ ਗੱਲ ਆ, ਸਮਾਂ ਸੀਗਾ 12:10।
ਕਿਆ ਭਾਜੀ ਨੇ ਟੇਵਾ ਵੀ, ਭਾਜੀ ਟੇਵਾ ਬਣਾ ਲਿਆ ਸੀ,
ਦੇਖਦੇ ਆ ਕੀ ਕਰਨਾ ਉਹਦਾ।
ਆਹੋ
ਸਿੱਧੂ ਭਾਈ ਸਾਡੇ ਤੋਂ ਸਾਲ 1 ਸਾਲ ਵੱਡੇ ਆ।
ਮੈਂ ਨਹੀਂ, ਮੈਂ
3 ਸਾਲ ਵੱਡੇ,
ਮੈਂ 3-4 ਸਾਲ ਵੱਡਾ,
3-4 ਸਾਲ ਵੱਡੇ ਆ। ਉਹ ਇਦਾਂ ਕਹਿ ਸਕਦੇ ਸਾਡੇ ਸਾਡੇ ਪਿੱਛੇ 3-4 ਸਾਲ ਦਾ ਬੱਚਾ ਬੈਠਾ ਸੀ।
ਅੱਛਾ, ਤੇ ਹੁਣ ਇਹ ਹੈ ਦੱਸੋ ਵੀ ਇਹ ਤਾਂ ਕਹਾਵਤ ਬਣੀ ਹੋਈ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਹੁਣ ਚਾਈਨਾ ਨਾਲ ਵੀ ਕਿਤੇ ਇੱਦਾਂ ਦਾ ਨਹੀਂ ਵੀ ਜਿਹਨੇ ਚਾਈਨਾ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ।
ਵੈਸੇ ਜੇ ਕਹਿ ਦਈਏ ਤੇ ਕੋਈ ਅਤਕਥਨੀ ਨਹੀਂ ਹੋਊਗੀ, ਕਿਉਂਕਿ ਚਾਈਨਾ ਬਾਰੇ ਜੋ ਅਸੀਂ ਸੁਣਦੇ ਹਾਂ ਹਨਾ ਕਿ ਉੱਥੇ ਤਰੱਕੀ ਬੜੀ ਹੋ ਗਈ, ਪੁਲ ਬੜੇ ਬਣ ਗਏ, ਰੇਲਵੇ ਸਟੇਸ਼ਨ ਬੜੇ ਬਣ ਗਏ, ਇਹ ਤਾਂ ਆਮ ਟਿਕਟੋਕਾਂ ਤੇ ਰੀਲਾਂ 'ਚ ਆਪਾਂ ਹੋਰ ਦੇਖਦੇ ਰਹਿੰਦੇ ਹਨਾ, ਭਾਵੇਂ ਕਿ ਫਿਰ ਵੀ ਅਜੇ ਵੀ ਇਹੋ ਜਿਹੀ ਪਰਸੈਪਸ਼ਨ ਹੈਗੀ ਆ ਵਾਈਡਰ ਕਮਿਊਨਿਟੀ ਦੀ, ਚਾਹੇ ਉਹ ਆਸਟ੍ਰੇਲੀਆ 'ਚ ਆ ਚਾਹੇ ਉਹ ਇੰਡੀਆ 'ਚ ਆ, ਕਿ ਖਣੀ ਚਾਈਨਾ ਜਿਹੜਾ ਉਹ ਅਜੇ ਵੀ ਉਹ ਚੀਪ ਕੁਆਲਿਟੀ ਹਨਾ, ਜਿਵੇਂ ਜੋਕ ਕਰਦੇ ਆ ਵੀ ਮਤਲਬ ਸਸਤੀਆਂ ਚੀਜ਼ਾਂ ਤੇ ਟੇਮੂ ਦਾ ਮਾਲ ਹਨਾ, ਤੇ ਜਦਕਿ ਉਹਨਾਂ ਨੂੰ ਬੜਾ ਇਸ ਗੱਲ ਦਾ ਭੁਲੇਖਾ ਵਾ, ਕਿਉਂਕਿ ਚੰਗੀ ਮਾੜੀ ਕੁਆਲਿਟੀ ਦਾ ਸਮਾਨ ਤਾਂ ਹਰੇਕ ਥਾਂ ਤੇ ਅਵੇਲੇਬਲ ਹੁੰਦਾ, ਚਾਹੇ ਉਹ ਆਸਟ੍ਰੇਲੀਆ ਮੇਡ ਹੋਵੇ ਚਾਹੇ ਇੰਡੀਆ ਮੇਡ ਹੋਵੇ, ਤੇ ਚੰਗੀ ਕੁਆਲਿਟੀ ਜਿੰਨਾ ਕੀ ਕਹਿੰਦੇ ਹੁੰਦੇ ਜਿੰਨਾ ਤੁਸੀਂ ਗੁੜ ਪਾਓ ਤੇ ਓਨਾ ਹੀ ਮਿੱਠਾ। ਤੇ ਪਰ ਅਸਲ ਦੇ ਵਿੱਚ ਜਿਹੜਾ ਨਾ ਚਾਈਨਾ ਆਈ ਓਪਨਰ ਆ, ਤੇ ਚਾਈਨਾ ਜਿਹੜਾ ਵਾ ਨਾ, ਮੈਂ ਕਹਿੰਦਾ ਜੇ ਤੁਸੀਂ ਫਿਊਚਰ ਨੂੰ ਐਕਸਪੀਰੀਅੰਸ ਕਰਨਾ ਵੀ ਫਿਊਚਰ ਕਿੱਦਾਂ ਦਾ ਹੋਊਗਾ,
ਅੱਛਾ,
ਤੇ ਉੱਥੇ ਜਾ ਵੜੋ, ਕਿਉਂਕਿ ਫਿਊਚਰ ਹੀ ਸੁਣਾਓ ਉੱਥੇ ਇਹੋ ਜਿਹੀ ਗੱਲਬਾਤ ਚੱਲ ਰਹੀ ਹੈ।
ਮਤਲਬ ਇਹ ਕਿੱਦਾਂ ਕਹਿ ਸਕਦੇ ਹਾਂ ਫਿਊਚਰ ਉੱਥੇ, ਮਤਲਬ ਕਿ ਉਹ ਟੈਕਨੋਲੋਜੀ ਪੱਖੋਂ ਜਾਂ ਸਿਸਟਮ ਪੱਖੋਂ ਜਾਂ ਉਹਨਾਂ ਦੀ ਸੋਚ ਪੱਖੋਂ?
ਮੈਂ ਭਾਈ ਤੁਹਾਨੂੰ ਇੱਕ ਰੀਸੈਂਟ ਗੱਲ ਦੱਸਦਾ, ਕੱਲ੍ਹ ਮੈਂ ਆਪਣੀ ਸਿਸਟਰ ਦੇ ਘਰੇ, ਭੈਣ ਉਹਨਾਂ ਦੇ ਘਰੇ ਗਏ, ਵੈਸੇ ਹੀ ਚਲੋ ਨਿਆਣੇ ਖੇਡਣ ਵਾਸਤੇ ਹਨਾ, ਤੇ ਉਹਨਾਂ ਦੀ ਬੇਟੀ ਹੁਣ 11ਵੀਂ ਕਲਾਸ 'ਚ ਆ, ਬੜੀ ਇੰਟੈਲੀਜੈਂਟ ਆ ਗੁਨੀਤ ਕੌਰ, ਤੇ ਉਹਨਾਂ ਨੇ ਨਾ ਮੈਕਾਟ੍ਰੋਨਿਕ ਵਗੈਰਾ 'ਚ ਐਡਮਿਸ਼ਨ ਦੇਖ ਰਹੀ ਆ, ਉਹ ਡਿਗਰੀ ਹੈ ਨਾ,
ਅੱਛਾ
ਯੂਨੀਵਰਸਿਟੀ ਦੇਖ ਰਹੀ ਆ। ਉਹ ਜਿਹੜੇ ਕਿਸੇ ਉਹਨੇ ਦੋ ਤਿੰਨ ਪ੍ਰੋਫੈਸਰਾਂ ਨੂੰ ਕੰਸਲਟ ਕੀਤਾ, ਈਵਨ ਤੁਸੀਂ ਯਕੀਨ ਕਰੋ ਉਹਦੇ ਪ੍ਰੋਫੈਸਰਾਂ ਨੇ ਉਹਨੂੰ ਕਿਹਾ ਕਿ ਬੇਟਾ ਜੇ ਤੈਨੂੰ ਕਿਤੇ ਕੋਈ ਚਾਈਨਾ 'ਚ ਯੂਨੀਵਰਸਿਟੀ ਮਿਲ ਜਾਵੇ ਨਾ,
ਅੱਛਾ
ਤੇ ਤੇਰੇ ਵਾਸਤੇ ਉਹ ਬੈਸਟ ਆ, ਕਿਉਂਕਿ ਕਹਿੰਦੇ ਵੀ ਜਿਹੜੀ ਜਿੱਥੇ ਉਹ ਜਿਹੜੇ ਲੈਵਲ ਤੇ ਮੈਕਾਟ੍ਰੋਨਿਕਸ ਵਿੱਚ ਉਹ ਕੰਮ ਕਰ ਰਹੇ ਆ, ਤੈਨੂੰ ਕਹਿੰਦਾ ਆਸਟ੍ਰੇਲੀਆ ਵਿੱਚ ਤਾਂ ਭੁੱਲ ਹੀ ਜਾ, ਮੇ ਬੀ ਤੈਨੂੰ ਸਿੰਗਾਪੁਰ ਜਾਂ ਕਿਤੇ ਹੋਰ ਜਾਣਾ ਪਵੇ,
ਅੱਛਾ
ਪਰ ਉਸ ਲੈਵਲ ਦਾ ਕੰਮ ਜਿੱਥੇ ਉਹ ਹੋ ਰਿਹਾ ਹੋਰ ਕਿਤੇ ਵੀ ਨਹੀਂ ਹੋ ਰਿਹਾ। ਇਹ ਤਾਂ ਇੱਕ ਛੋਟੀ ਜਿਹੀ ਕੱਲ ਮੇਰੇ ਦਿਮਾਗ 'ਚ ਆ ਗਈ ਵੀ ਕੱਲ ਹੀ ਗੱਲ ਕਨਵਰਸੇਸ਼ਨ ਸਾਡੀ ਹੋਈ ਇਹਦੇ ਬਾਰੇ, ਹੈ ਨਾ।
ਅੱਛਾ
ਹੁਣ ਇੱਥੇ ਅਸੀਂ ਆਸਟ੍ਰੇਲੀਆ 'ਚ ਬੈਠੇ ਹਾਂ, ਮਤਲਬ 2005 'ਚ ਮੈਂ ਆਇਆ, ਜਦੀਆਂ ਗੱਲਾਂ ਚੱਲੀ ਜਾਂਦੀਆਂ ਜੀ ਮੈਲਬਨ, ਮੇਰੇ ਕੋਲ ਨਾ ਮੇਰੀ ਸੀਗੀ ਉਮਰ ਘੱਟ, ਮੈਂ ਸੀਗਾ 18 ਸਾਲ ਦਾ, ਤੇ ਮੇਰੇ ਨਾਲ ਦੇ ਸੀਗੇ ਜਿਹੜੇ ਨਾ 20 21 22 ਸਾਲ ਵਾਲੇ, ਜਿਨ੍ਹਾਂ ਦੇ ਮੇਰੇ ਨਾਲ ਹਾਊਸ ਸ਼ੇਅਰ ਕਰਦੇ ਸੀਗੇ ਸਟੂਡੈਂਟ,
ਅੱਛਾ
ਉਹਨਾਂ ਦੇ ਬਣ ਕੇ ਟੈਕਸੀ ਦੇ ਲਾਇਸੈਂਸ ਤੇ ਮੇਰਾ ਬਣਿਆ ਨਾ, ਮੇਰੀ ਉਮਰ ਘੱਟ ਕਰਕੇ,
ਅੱਛਾ
ਤੇ ਅਸੀਂ ਉਹਨਾਂ ਨੂੰ ਵੇਖ ਵੇਖ ਕੇ ਬੜਾ ਝੂਰਨਾ ਵੀ ਯਾਰ ਵੀ ਇਹ ਤਾਂ ਬੜੀ ਜਿਵੇਂ ਇਹ ਤਰੱਕੀ ਕਰ ਗਏ ਬਹੁਤ, ਹੈ ਨਾ, ਟੈਕਸੀ ਡਰਾਈਵਰ ਬਣ ਗਏ, ਅਸੀਂ ਕਾਰਾਂ ਧੋਨੇ ਆ, ਤੇ ਉਹ ਉਹਨਾਂ ਨੇ ਨਾ ਉਦੋਂ ਗੱਲ ਕਰਨੀ, ਕਹਿੰਦੇ ਯਾਰ ਬਸ 2 4 ਸਾਲ ਹੀ ਕੰਮ ਆ, ਏਅਰਪੋਰਟ ਦੀ ਮੈਟਰੋ ਪੈ ਜਾਣੀ ਆ, ਟੈਕਸੀ ਦਾ ਕੰਮ ਠੁੱਸ। ਇਹ 2005 ਦੀਆਂ ਗੱਲਾਂ ਨੇ, ਅੱਜ ਵੀ ਉਹੀ ਸੁਣੀ ਜਾਂਦੇ, ਬਸ ਏਅਰਪੋਰਟ ਦੀ ਮੈਟਰੋ ਦੀ ਸਟੱਡੀ ਚੱਲ ਰਹੀ ਆ,
ਉਹ ਪੈ ਜਾਣੀ
ਉਹ ਪੈ ਜਾਣੀ ਆ। ਉਹ 20 ਸਾਲ ਲੰਘ ਗਏ ਭਾਜੀ ਇਸ ਗੱਲ ਨੂੰ, ਜਿਹੜੀ ਐਫੀਸ਼ੀਐਂਸੀ ਤੇ ਸਪੀਡ ਚ ਕੰਮ ਹੋਣਾ। ਅਸੀਂ ਉੱਥੇ ਗਏ ਜੀ, ਕੈਂਟੋਨ ਫੇਅਰ ਮੇਲਾ ਲੱਗਦਾ ਹੈ ਨਾ, ਟ੍ਰੇਡ ਫੇਅਰ, ਮੇਰੇ ਨਾਲ ਹੋਰ ਸੱਜਣ ਮਿੱਤਰ ਵੀ, ਚਰਾਮਦ ਭਾਜੀ ਹੋਣੀ ਵੀ, ਮਿੱਠਾ ਵੀ, ਹੈ ਨਾ। ਅਸੀਂ ਗਏ ਤੇ ਉੱਥੇ ਨਾ ਜਿਹੜੇ ਆ ਟਾਈਨੀ ਹਾਊਸ ਨੀ ਵਿਕਦੇ, ਕੈਪਟਨ ਗ੍ਰੈਨੀ ਹਾਊਸਾਂ ਦੀ ਗੱਲ ਕਰਦੇ ਸੀ ਹੁਣੇ ਪ੍ਰੋਗਰਾਮ ਦੇ ਵਿੱਚ, ਤੇ ਤੁਹਾਨੂੰ ਪਤਾ ਅਸੀਂ ਵੀ ਫਾਰਮ ਤੇ ਰੱਖਿਆ, ਤੁਸੀਂ ਵੀ ਰੱਖਿਆ, ਤੇ ਚਰਾਮਦ ਭਾਜੀ ਹੋਣੀ ਵੀ ਸਲਾਹ ਕਰਦੇ ਸੀ ਰੱਖਣ ਦੀ ਵੀ ਚਲੋ ਸ਼ਾਰਟ ਟਰਮ ਰੈਂਟਲ ਵਾਸਤੇ। ਭਾਜੀ ਅਸੀਂ ਨਾ ਉੱਥੇ ਪੁੱਛਿਆ ਕਿਸੇ ਨੂੰ, ਉਹਨਾਂ ਨੂੰ ਕਾਫੀ ਸੀਗੇ ਉੱਥੇ ਡਿਸਪਲੇ ਨਾ ਟਾਈਨੀ ਹਾਊਸਾਂ ਵਾਲੇ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਕੁ ਦਾ ਬਣਦਾ ਤੇ ਕਿੰਨਾ ਟਾਈਮ ਲੱਗਦਾ।
ਅੱਛਾ
ਭਾਜੀ ਉਹਨੇ ਜਦੋਂ ਟਾਈਮ ਦੱਸਿਆ ਨਾ ਸਾਨੂੰ, ਕਹਿੰਦਾ ਵੀ ਇਹ ਕੈਂਟਨ ਫੇਅਰ, ਇਹ ਜਿਹੜਾ ਇਹ ਟਾਈਨੀ ਹਾਊਸ ਆ ਪੂਰਾ ਘੈਂਟ ਲਗਜ਼ਰੀ, ਕਹਿੰਦਾ ਇਹ ਅਸੀਂ ਹਫ਼ਤੇ 'ਚ ਬਣਾ ਦਿੰਦੇ ਆ।
ਅੱਛਾ
ਅੱਛਾ ਇਹ
ਮੈਂ ਸੋਚਿਆ, ਮੈਂ ਕਿਹਾ ਯਾਰ ਹਫ਼ਤੇ 'ਚ ਇੰਨੀ ਸਪੀਡ, ਇਹ ਤੁਸੀਂ ਦੇਖੋ ਆਰਡਰ ਤੋਂ ਹਫ਼ਤੇ ਦੇ ਵਿੱਚ ਤੁਹਾਡੀ ਕਸਟਮਾਈਜੇਸ਼ਨ ਵੀ ਸਾਰਾ ਕੁਝ। ਮੈਂ ਕਿਹਾ ਵੀ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਲੱਕੀ ਆ ਜੇ ਤੁਹਾਡਾ ਹਫ਼ਤੇ 'ਚ ਕੋਈ ਫੋਨ ਚੱਕ ਲੈਂਦਾ।
ਠੀਕ ਹੈ, ਉਹ ਕੋਟ ਹੀ ਨਹੀਂ ਦਿੰਦੇ
ਗੱਲ ਆ ਭਾਜੀ,
ਹਾਂ
ਕੋਟ ਹੀ ਨਹੀਂ ਦਿੰਦੇ ਭਾਜੀ। ਮੈਂ ਤੁਹਾਨੂੰ ਰੀਅਲ ਲਾਈਫ ਐਗਜ਼ਾਮਪਲ ਦਿੰਦਾ, ਸ਼ੈਪਟਨ 'ਚ ਰਹਿੰਦੇ ਆਪਾਂ, ਹੈ ਨਾ।
ਅੱਛਾ
ਮੈਂ ਨਾ ਆਪਣੇ ਗੈਰੇਜ 'ਚ ਅਲਮਾਰੀਆਂ ਬਣਾਉਣੀਆਂ ਸੀਗੀਆਂ ਵੀ ਚਲੋ ਬੂਟ ਬਾਟ ਜੇ ਬਾਹਰ ਸ਼ੂਜ਼ ਪਏ ਭੈੜੇ ਲੱਗਦੇ ਆ ਤਾਂ ਕਵਰ ਜੇ ਕਰ ਦਾਂਗੇ ਉਹਨਾਂ ਨੂੰ।
ਅੱਛਾ
ਭਾਜੀ ਮੈਂ ਨਾ 3 4 ਚਾਰਾਂ ਨੂੰ ਫੋਨ ਕੀਤਾ, ਪਹਿਲਾਂ ਤਾਂ ਕਿਸੇ ਨੇ ਫੋਨ ਨਹੀਂ ਚੱਕਿਆ।
ਅੱਛਾ
ਫਿਰ ਕੋਈ ਦੋਈ ਇੱਕ ਰਾਜੀ ਹੋ ਗਿਆ ਕੈਬਨਿਟ ਮੇਕਰ ਵੀ ਅਸੀਂ ਆ ਕੇ ਮੈਜਰਮੈਂਟ ਲੈਂਦੇ ਹਾਂ।
ਅੱਛਾ
ਭਾਜੀ ਉਹਨੇ ਮੈਜਰਮੈਂਟ ਲੈ ਗਏ, ਹਫ਼ਤਾ ਲੰਘ ਗਿਆ, 2 ਹਫ਼ਤੇ ਲੰਘ ਗਏ, ਮੈਂ ਫੋਨ ਕੀਤਾ, ਮੈਂ ਕਿਹਾ ਯਾਰ ਤੁਸੀਂ ਮੈਨੂੰ ਕੋਟ ਹੀ ਨਹੀਂ ਦਿੱਤਾ, ਕਹਿੰਦਾ ਦਿੰਦੇ ਆ ਤੂੰ ਅਜੇ ਕਿਉਂ ਚਾ, ਵੇਟ ਕਰ। ਉਹ ਮੈਂ ਕੋਈ ਹੋਰ ਜਦੋਂ ਲੋਕਲ ਉੱਥੋਂ ਬਜ਼ੁਰਗ ਇੱਕ ਲੱਭ ਗਿਆ ਮੈਨੂੰ, ਉਹਨੇ ਮੈਨੂੰ ਮਹੀਨੇ 'ਚ ਬਣਾ ਦਿੱਤੀਆਂ। ਉਹ ਜਿਹੜਾ ਜਿਹੜਾ ਮੈਜਰਮੈਂਟ ਲੈ ਕੇ ਗਿਆ ਸੀ ਉਹ 3ਜੇ ਕੁ ਮਹੀਨੇ ਮੈਨੂੰ ਫੋਨ ਆਇਆ, ਕਹਿੰਦੇ ਵੀ ਤੇਰਾ ਕੋਟ ਰੈਡੀ ਆ, ਤੂੰ ਕਰਾਉਣਾ ਕੰਮ। ਮੈਂ ਕਿਹਾ ਜੀ ਕੰਮ ਤਾਂ ਚਲੋ ਹੋ ਗਿਆ, ਪਰ ਮਤਲਬ ਐਫੀਸ਼ੀਐਂਸੀ ਦੇਖੋ ਲੋਕਾਂ ਦੀ, ਸਪੀਡ, ਪ੍ਰੋਡਕਟੀਵਿਟੀ, ਹੈ ਨਾ, ਜਿਹੜੀ ਚੀਜ਼ ਇਕਨੋਮੀ ਨੂੰ ਚਲਾਉਂਦੀ ਆ, ਜਾਂ ਕਹਿ ਲਓ ਕੰਮ ਕਰਨ ਦੀ ਮਨਸ਼ਾ।
ਨਹੀਂ ਹੁਣ ਹੁਣ ਸਿਮਿਲਰ ਸਿਚੁਏਸ਼ਨ ਸਾਡੇ ਨਾਲ ਹੈ, ਅਸੀਂ ਛੱਤ ਬਦਲਾਉਣੀ ਹੈ, ਅਤੇ ਪਹਿਲੀ ਗੱਲ ਤਾਂ 2 ਮਹੀਨੇ 3 ਮਹੀਨੇ ਲੱਗ ਗਏ ਇੱਥੇ ਆਉਣ ਨੂੰ, ਔਨ ਸਾਈਟ ਕਿਸੇ ਨੇ ਮੈਜਰਮੈਂਟ ਕਰਨੀ, ਕੋਟ ਦੇਣ ਨੂੰ 1/2 ਘੰਟਾ ਲੱਗਿਆ, ਅਤੇ ਹੁਣ ਕੋਟ ਦਿੱਤਾ 2 ਹਫ਼ਤੇ ਬਾਅਦ ਆਇਆ, ਅਤੇ ਕਹਿੰਦਾ ਮੇਰੀ ਜਿਹੜੀ ਅਗਲੀ ਮੈਂ ਕੰਮ ਕਰ ਸਕਦਾ ਉਹ ਮਈ ਨੈਕਸਟ ਈਅਰ ਕਰ ਸਕਦਾ, ਛੱਤ ਬਦਲ ਸਕਦਾ ਮਈ ਨੇ। ਹੁਣ ਹੁਣ ਮੈਨੂੰ ਮੈਸੇਜ ਆ ਰਿਹਾ ਵੀ ਤੁਸੀਂ ਮੇਰੀ ਬੁਕਿੰਗ ਕਰਾਉਣੀ ਆ। ਸੋ ਉਹ ਗੱਲ ਕੀ ਆ ਕਿ ਜਿਹੜੀ ਟ੍ਰੇਡੀ ਹੈ ਨਹੀਂ, ਜਿਹੜੇ ਟ੍ਰੇਡੀ ਆ ਉਹਨਾਂ 'ਚ ਕੰਮ ਕਰਨ ਦੀ ਜਿਹੜੀ ਇੱਛਾ ਆ, ਹੁਣ ਫਰਾਈਡੇ ਨੂੰ ਉਹ 12 ਕੁ ਵਜੇ ਉਹ ਬੀਰਾਂ ਪੀਣੀਆਂ ਸ਼ੁਰੂ ਕਰ ਦਿੰਦੇ, ਕੰਮ ਖਤਮ ਕਰ ਦਿੰਦੇ ਨੇ, ਹੈ ਨਾ। ਸੋ ਇਸ ਕਰਕੇ
ਹੁਣ ਤੋਂ ਕਹਿਣ ਲੱਗ ਪਏ ਜੀ ਕ੍ਰਿਸਮਸ ਆ ਰਹੀ ਆ, ਸਭ ਕੁਝ ਬੰਦ ਆ,
ਕ੍ਰਿਸਮਸ ਆ ਕੇ ਬੰਦ ਆ ਜੀ, ਕੰਮ ਖਤਮ। ਮਤਲਬ ਉਹ ਜਿਹੜਾ ਪਰ ਕੰਪੈਰੇਟਿਵਲੀ ਜਿਹੜੀ ਸਾਈਕੀ ਆ ਕੰਮ ਦੀ, ਜਿੱਦਾਂ ਹੁਣ ਆਸਟ੍ਰੇਲੀਆ ਦੀ ਸਾਈਕੀ ਆ, ਇਹ ਲੇਟ ਬੈਕ ਹੈ, ਸਾਰੇ ਜਿਹੜੇ ਟ੍ਰੇਡੀ ਨੇ ਉਹ ਮਤਲਬ ਉਹ ਪੂਰੀ ਫੁੱਲ ਐਫੀਸ਼ੀਐਂਸੀ ਤੇ ਨਹੀਂ ਚੱਲ ਰਹੇ, ਕਹਿਣ ਦਾ ਮਤਲਬ ਸਿੱਧਾ ਸਿੱਧਾ ਹੀ ਆ। ਪਰ ਉਧਰ ਚਾਈਨਾ 'ਚ ਕੀ ਹਾਲ,
ਵਾਲੀਆ ਸਾਹਿਬ ਨੇ, ਸੋਰੀ ਜੀ, ਵਾਲੀਆ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਸੀ ਨਾ ਵੀ ਕੰਮ ਕੰਮ ਨਹੀਂ ਲੱਭਦਾ ਬੰਦਿਆਂ ਨੂੰ, ਤੇ ਕੰਮ ਵਾਲਿਆਂ ਨੂੰ ਬੰਦੇ ਨਹੀਂ ਲੱਭਦੇ, ਤੇ ਜਿਹੜੇ ਕੰਮ ਕਰ ਰਹੇ ਨੇ ਉਹ ਬੰਦੇ ਕੰਮ ਦੇ ਨਹੀਂ,
ਕੰਮ ਦੇ
ਨਹੀਂ, 3 ਪ੍ਰੋਬਲਮ ਆ ਨੇ ਇਹ। ਉਹ ਗੱਲ ਬਿਲਕੁਲ ਸੱਚੀ ਸੀ, ਉਹ ਇਦਾਂ ਹੀ ਹੈ ਗੱਲ। ਮੈਂ ਤੁਹਾਨੂੰ ਭਾਜੀ ਇੱਕ ਛੋਟੀ ਜਿਹੀ ਗੱਲ,
ਉਹੀ ਗੱਲ ਜਿਹੜੀ ਅਸੀਂ ਸਾਰੇ ਹੁੰਦੇ ਆ, ਐਸ਼ ਕਰਨ ਨੂੰ ਡਾਕਟਰੀ ਤੇ ਵਕੀਲੀ, ਪੈਸੇ ਕਮਾਉਣ ਨੂੰ ਡਾਕਟਰੀ ਤੇ ਵਕੀਲੀ,
ਐਸ਼ ਕਰਨ ਨੂੰ ਮਾਸਟਰੀ,
ਮਾਸਟਰੀ ਤੇ ਮੋਦੀ ਲੜਾਈ ਡਰਾਈਵਰੀ ਤੇ ਕੰਡਕਟਰੀ।
ਅੱਛਾ ਜੀ, ਮੈਂ ਨਾ ਇੱਕ ਬੜੀ ਤੁਹਾਨੂੰ ਜਿਹੜੀ ਮੈਂ ਉੱਥੇ ਆਬਜ਼ਰਵੇਸ਼ਨ ਕੀਤੀ ਤੇ ਇੱਕ ਨਾ ਇੰਸੀਡੈਂਟ ਬੜਾ ਜਿਵੇਂ ਤੁਹਾਡੇ ਤੇ ਛਾਪ ਨਹੀਂ ਛੱਡਦਾ,
ਹਾਂਜੀ
ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ। ਅਸੀਂ ਕੈਂਟਨ ਫੇਅਰ ਤੇ ਫਿਰ ਰਹੇ ਸੀਗੇ,
ਅੱਛਾ
ਅਸੀਂ ਨਾ ਫੂਡ ਪ੍ਰੋਸੈਸਿੰਗ ਦੀ ਮਸ਼ੀਨਰੀ ਦੇਖ ਰਹੇ ਸੀ ਰਾਮਤ
ਅੱਛਾ
ਭਾਜੀ ਹੁਣੀ ਵੀ ਨਾਲ, ਵੀ ਕੋਈ ਜੇ ਫਾਰਮਿੰਗ ਦੇ ਵਿੱਚ ਬਾਏ ਪ੍ਰੋਡਕਟ ਡਿਵੈਲਪ ਕਰਨਾ
ਅੱਛਾ
ਤੇ ਉਹਦੀ ਨਾ ਅਸੀਂ ਮਸ਼ੀਨਰੀ ਦੇਖ ਰਹੇ ਸੀਗੇ ਉੱਥੇ।
ਅੱਛਾ
ਉੱਥੇ ਨਾ ਜਿਹੜੀ ਕੁੜੀ ਸੇਲਸਮੈਨ ਖੜੀ ਸੀ, ਫੈਕਟਰੀ ਦਾ ਮਾਲਕ ਵੀ ਖੜਾ ਸੀ, ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਉਹਨੇ ਕੁੜੀ ਜੇਕਰ ਰੱਖੀ ਜਿਹਨੂੰ ਰੀਜ਼ਨੇਬਲ ਜੀ ਇੰਗਲਿਸ਼ ਆਉਂਦੀ ਸਾਡੇ ਕੇ ਜਿੰਨੀ ਗੁਜ਼ਾਰੇ ਜੋਗੀ।
ਅੱਛਾ
ਤੇ ਅਸੀਂ ਉਹਨੂੰ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਅਸੀਂ ਕਿਹਾ ਵੀ ਅਗਲੀ ਵਾਰੀ ਤੈਨੂੰ ਜੇ ਮਿਲਣਾ ਹੋਵੇ ਅਗਲੇ ਫੇਸ ਵਿੱਚ, ਅਗਲੇ ਕੈਂਟਨ ਫੇਅਰ ਦੁਬਾਰਾ ਜਦੋਂ ਦੂਜਾ ਸੈਕਿੰਡ ਫੇਸ ਸ਼ੁਰੂ ਹੋਣਾ ਸੀ ਉਦੋਂ ਵੀ ਤੂੰ ਇੱਥੇ ਹੋਣਾ। ਉਹ ਕਹਿੰਦੀ ਨਹੀਂ ਮੈਂ ਚਲ ਜਾਣਾ ਬੀਜਿੰਗ, ਕਹਿੰਦੀ ਮੈਂ ਬੀਜਿੰਗ ਚਲ ਜਾਣਾ, ਮੈਂ ਉੱਥੋਂ ਆਈ ਹਾਂ, ਇਹਨੇ ਮੈਨੂੰ ਸੱਦਿਆ ਸੀ ਫੈਕਟਰੀ ਦੇ ਮਾਲਕ ਨੇ, ਮੈਂ ਤਾਂ ਉੱਥੇ ਦੂਜੀ ਫੈਕਟਰੀ 'ਚ ਕੰਮ ਕਰਦੀ ਹਾਂ। ਅਸੀਂ ਕਿਹਾ ਵੀ ਉਹ ਕਿਹੜੀ ਫੈਕਟਰੀ ਹੈ? ਉਹ ਕਹਿੰਦੀ ਵੀ ਹੈਗੀ ਆ ਫਰਨੀਚਰ ਮੇਕਿੰਗ ਦੀ ਫੈਕਟਰੀ। ਹਾਂਜੀ ਅੱਛਾ, ਹੁਣ ਤੁਸੀਂ ਇਹ ਦੇਖੋ ਵੀ ਫੂਡ ਮੈਨੂਫੈਕਚਰਿੰਗ ਦੇ ਇਕਵਿਪਮੈਂਟ ਤੇ ਫਰਨੀਚਰ ਦਾ ਆਪਸ 'ਚ ਕੋਈ ਲੈਣ ਦੇਣ ਨਹੀਂ, ਹੈ ਨਾ, ਇਹ ਗੱਲ ਯਾਦ ਰੱਖਣ ਸਰ ਉੱਥੇ ਵੀ। ਅਸੀਂ ਉਹਨੂੰ ਕਿਹਾ ਵੀ ਅਸੀਂ ਵੀ ਅਗਲੇ ਹਫ਼ਤੇ ਬੀਜਿੰਗ ਹੀ ਘੁੰਮਣ ਚੱਲੇ ਹਾਂ, ਤੁਸੀਂ ਇਹ ਫੋਟੋ ਹੁਣੇ ਸ਼ੇਅਰ ਕੀਤੀ ਨਾ ਉਹ ਚੀਨ ਦੀ ਕੰਧ ਦੀ ਹੈ ਬੀਜਿੰਗ 'ਚ।
ਅੱਛਾ
ਅਸੀਂ ਕਿਹਾ ਅਸੀਂ ਵੀ ਬੀਜਿੰਗ ਚੱਲੇ, ਕੋਈ ਲਗਭਗ 3000 ਕਿਲੋਮੀਟਰ ਦੂਰ ਆ ਗੋਂਗਜ਼ੋ ਜਿੱਥੇ ਕੈਂਟਨ ਫੇਅਰ ਲੱਗਾ ਸੀਗਾ, ਅਪ ਨੌਰਥ ਵਿੱਚ ਆ ਬੀਜਿੰਗ, ਤੁਸੀਂ ਥੱਲੇ ਆ। ਮੈਂ ਨਕਸ਼ੇ ਵਿੱਚ ਦੇਖਿਆ ਤੇ ਭਾਰਤ ਦੇ ਬਰਾਬਰ ਜਿਹੜਾ ਗੋਂਗਜ਼ੋ ਆ ਇਹ ਲੱਗ ਜਾਂਦਾ ਜਿੱਥੇ ਮੱਧ ਪ੍ਰਦੇਸ਼ ਆ,
ਅੱਛਾ,
ਤੇ ਜੇ ਤੁਸੀਂ ਉੱਪਰ ਜਾਣਾ ਬੀਜਿੰਗ ਤੇ ਇਹ ਜਾ ਕੇ ਹਿੰਦੁਸਤਾਨ ਸਾਰਾ ਟੱਪ ਕੇ ਉੱਤੇ ਕਜ਼ਾਕਿਸਤਾਨ ਦੇ ਨਾਲ ਬਰਾਬਰ ਲੱਗ
ਬਰਾਬਰ
ਜਾਂਦਾ
ਜਾਂਦਾ
ਤੇ ਨੌਰਥ ਵਿੱਚ। ਖੈਰ ਅਸੀਂ ਉਹ ਬੋਲੋ,
ਰਾਜਸਥਾਨ
ਹਾਂਜੀ, ਨਾ ਨਾ ਨਾ
ਠੀਕ,
ਹਿੰਦੁਸਤਾਨ ਸਾਰਾ ਟੱਪ ਜੋ ਟੌਪ ਨੌਰਥ ਸ੍ਰੀਨਗਰ ਕਸ਼ਮੀਰ ਸਾਰਾ ਟੱਪ ਕੇ ਉੱਪਰ ਚਲ ਜਾਓ ਹੋਰ ਰਸੀਆਬਾਦ ਨੂੰ ਲੱਗੇ ਇੱਕ ਬਣੇ ਕਜ਼ਾਕਿਸਤਾਨ, ਉੱਥੇ ਜਾ ਕੇ ਕੰਮ ਕਰਨ ਲੱਗਾ।
ਠੀਕ, ਸਮਝ ਗਿਆ
ਤੁਹਾਨੂੰ। ਗੋਂਗਜ਼ੋ 'ਚ ਗਰਮੀ ਆ, ਬੀਜਿੰਗ 'ਚ ਠੰਡ, ਕਿਉਂਕਿ ਨੌਰਥ ਚਲ ਗਏ ਤੁਸੀਂ। ਅਸੀਂ ਬੁਲਟ ਟ੍ਰੇਨ ਤੇ ਗਏ 350 ਦੀ ਮਤਲਬ ਸਪੀਡ ਤੇ, ਕਿਆ ਬਾਤ ਸੀਗੀ। ਅੱਛਾ ਐਨੀਵੇ ਮੈਂ ਵਾਪਸ ਸਟੋਰੀ ਤੇ ਆਵਾਂ। ਉਹ ਕੁੜੀ ਜੀ, ਅਸੀਂ ਉਹਨੂੰ ਕਿਹਾ ਅਸੀਂ ਵੀ ਬੀਜਿੰਗ ਹੀ ਜਾਣਾ ਵਾ ਤੇ ਅਗਲੇ ਹਫ਼ਤੇ, ਉਹ ਕਹਿੰਦੀ ਅੱਛਾ ਆ ਜਾਓ ਫਿਰ, ਕਹਿੰਦੀ ਮੇਰੀ ਫੈਕਟਰੀ ਆ ਜਾਓ।
ਅੱਛਾ
ਕਹਿੰਦੀ ਤੁਸੀਂ ਮੈਨੂੰ ਬਸ ਇਹ ਦੱਸੋ ਤੁਸੀਂ ਕਦੋਂ ਤੁਸੀਂ ਬੀਜਿੰਗ ਦੇ 에ਅਰਪੋਰਟ ਤੇ ਉਤਰਨਾ ਕਿ ਟ੍ਰੇਨ ਸਟੇਸ਼ਨ ਤੇ ਉਤਰਨਾ? ਸਾਡਾ ਕਹਿੰਦੀ ਮੈਂ ਖੁਦ ਆਊਂਗੀ ਗੱਡੀ ਲੈ ਕੇ, ਮੈਂ ਤੁਹਾਨੂੰ ਪਿਕ ਕਰੂੰਗੀ, ਤੁਹਾਨੂੰ ਮੈਂ ਆਪਣੀ ਸ਼ਾਪ ਤੇ ਫੈਕਟਰੀ ਵਿਜ਼ਿਟ ਕਰਾਉਂਗੀ। ਮੈਂ ਹੁਣ ਹੈਰਾਨ ਪਰੇਸ਼ਾਨ ਕਿ ਅਸੀਂ ਇਹਨੂੰ ਇਹ ਨਹੀਂ ਕਿਹਾ ਸੀ ਫਰਨੀਚਰ ਖਰੀਦਣਾ, ਅਸੀਂ ਗੱਲਬਾਤ ਕਰ ਰਹੇ ਹਾਂ ਕੁਕਿੰਗ ਇਕਵਿਪਮੈਂਟ ਦੀ, ਫੂਡ ਮੈਨੂਫੈਕਚਰਿੰਗ ਦੀ, ਹੈਨਾ, ਬਿਲਕੁਲ ਇਰਰੇਲੇਵੈਂਟ ਹੈ। ਬਟ ਤੁਸੀਂ ਉਹਦਾ ਚਾਅ ਦੇਖੋ, ਉਹਦੀ ਕੰਮ ਕਰਨ ਦੀ ਭਾਵਨਾ ਦੇਖੋ, ਜਾਂ ਜਿੱਥੇ ਮਿਨੀਮਮ ਵੀ ਇੱਕ ਜੇ ਸੇਲ ਨੂੰ ਕਨਵਰਟ ਕਰਨ ਦਾ ਜਾਂ ਰਿਲੇਸ਼ਨਸ਼ਿਪ ਬਿਲਡਿੰਗ ਦਾ ਓਪਰਚੁਨਿਟੀ ਸੀਗੀ ਉਹਨੂੰ ਉਹ ਬਣਾ ਰਹੀ ਆ, ਹੈਨਾ। ਇਹ ਆ ਬੰਦਿਆਂ ਦੀ ਮਤਲਬ ਉੱਥੇ ਮੈਂਟੈਲਿਟੀ ਵਰਸਿਸ, ਇੱਕ ਬੰਦਾ ਕੋਟੇਸ਼ਨ ਦੇਣੀ ਨਹੀਂ ਆ ਰਿਹਾ ਵਰਸਿਸ ਉਹ ਬੰਦਾ ਜਿਹਦੇ ਨਾਲ ਕੋਈ ਗੱਲ ਵੀ ਨਹੀਂ ਕੀਤੀ ਫਰਨੀਚਰ ਦੀ, ਉਹ ਕਹਿੰਦੀ ਉਹਨੇ ਇੱਦਾਂ ਅੱਖਾਂ ਚਮਕ ਆ ਕੇ ਤੁਸੀਂ ਬੀਜਿੰਗ ਆ ਰਹੇ ਹੋ, ਮੇਰੀ ਫੈਕਟਰੀ ਜ਼ਰੂਰ ਆਇਓ।
ਰਿਲੇਸ਼ਨਸ਼ਿਪ ਮਾਰਕੀਟਿੰਗ ਕਰਦੀ ਆ ਉਹ,
ਕਮਾਲ ਕਰ ਰਹੀ ਸੀ ਜੀ ਉਹ।
ਸਰ ਮੈਂ
ਤਕਰੀਬਨ ਸਾਰੇ
ਇੰਡੀਆ ਦੀ ਸਾਈਕੀ ਦੇਖੋ,
ਮੈਂ
ਇੰਡੀਆ ਫੋਨ ਕੀਤਾ ਪਿਛਲੀ ਵਾਰੀ, ਮੈਂ ਕਦਰਕ ਦੀ ਮਸ਼ੀਨ ਲੈਣੀ ਸੀ ਪਲੰਟਰ, ਤੇ ਪੁਣੇ ਦਾ ਸੀਗਾ, ਸਾਰੀ ਗੱਲ ਹੋਈ ਕਰਕੇ ਮੁੜ ਕੇ ਫੋਨ ਹੀ ਚੱਕਣੋਂ ਹਟ ਗਏ। ਮੈਂ ਉਹਨੂੰ ਸੌਦਾ ਹੋ ਗਿਆ, ਸਾਰਾ ਕੁਛ ਹੋ ਗਿਆ, ਮੈਂ ਕਿਹਾ ਸੌਦਾ ਹੋ ਗਿਆ, ਸਾਰਾ ਕੁਛ ਹੋ ਗਿਆ, ਮੈਂ ਕਿਹਾ ਹੁਣ ਤੁਸੀਂ ਇੱਥੇ ਪੂਨਾ ਤੋਂ ਹੀ ਨਾ ਕੰਪਨੀ ਲੱਭ ਕੇ ਮੈਨੂੰ ਕਰ ਦਿਓ ਐਕਸਪੋਰਟ। ਮੁੜ ਕੇ ਉਹਨੇ ਫੋਨ ਹੀ ਨਹੀਂ ਚੱਕਿਆ, ਦੇ ਨੈਵਰ ਰਿਟਰਨ ਬੈਕ, ਤੇ ਮਤਲਬ ਆਹ ਹਾਲ ਉੱਥੇ ਹੁੰਦਾ ਆ।
ਦੇਖੋ ਇੰਡੀਆ 'ਚ ਵੀ ਚੰਗੇ ਸਪਲਾਇਰ ਹੈਗੇ ਆ, ਪਰ ਬਹੁਤਿਆਂ ਦਾ ਤਜਰਬਾ ਜਿਹੜਾ ਮਾੜਾ ਰਿਹਾ ਵੀ ਕੰਸਿਸਟੈਂਸੀ ਨਹੀਂ ਹੈ। ਅੱਛਾ ਰਾਮਤ ਭਾਜੀ ਹੁਣਾਂ ਨੇ ਸਮਾਨ ਮੰਗਾਇਆ ਸੀਗਾ, ਫੈਂਸਾਂ ਫੁੰਸਾਂ ਦਾ ਬਣਾਉਂਦੇ ਸੀ, ਵੇਚਦੇ ਸੀਗੇ ਅੱਗਾਂ ਲੱਗਣ ਤੋਂ ਪਹਿਲਾਂ, ਬੁਸ਼ ਫਾਇਰ ਤੋਂ ਪਹਿਲਾਂ, ਤੇ ਉਹ ਜਿਹੜਾ ਮਤਲਬ ਸਮਾਨ ਇੱਕ ਵਾਰੀ ਆ ਗਿਆ, ਦੂਜੀ ਵਾਰੀ ਗਾਂ ਅਗਲੇ ਬੰਨੇ ਆਰਡਰ ਡਿਲੀਵਰ ਕਰਨਾ, ਉਹ ਸਮਾਨ ਦੀ ਕੁਆਲਿਟੀ ਨਹੀਂ ਹੈ, ਉੱਥੇ ਐਂਟੀ ਰਸਟ ਸਪਰੇਅ ਹੀ ਨਹੀਂ ਮਾਰੀ, ਉਹ ਜਦੋਂ ਖੋਲਿਆ ਕੰਟੇਨਰ ਸਾਰਾ ਰਸਟਡ ਸਾਰਾ ਕੰਟੇਨਰ, ਇੱਦਾਂ ਦੇ ਮਤਲਬ ਇਨਕਨਸਿਸਟੈਂਸੀਜ਼ ਨੇ। ਮੈਂ ਭਾਜੀ ਇੰਡੀਆ ਦੀ ਜਦੋਂ ਤੁਸੀਂ ਗੱਲ ਕੀਤੀ ਨਾ, ਤੁਸੀਂ ਪਹਿਲਾਂ ਪ੍ਰੋਗਰਾਮ 'ਚ ਵੀ ਗੱਲ ਕਰ ਰਹੇ ਸੀਗੇ, ਮੈਨੂੰ ਨਾ ਚੇਤਾ ਆਉਂਦਾ ਮਾਲਕੋਮ ਟਰਨਬੁਲ ਜਿਹੜਾ ਸਾਡਾ ਪ੍ਰਧਾਨ ਮੰਤਰੀ ਰਿਹਾ ਆਸਟ੍ਰੇਲੀਆ ਦਾ, ਉਹਨੇ ਇੱਕ ਕਿਤਾਬ ਲਿਖੀ ਆ, ਉਹਦਾ ਨਾਂ ਹੀ ਸ਼ਾਇਦ ਟਰਨਬੁਲ ਆ ਕਿਤਾਬ ਦਾ ਨਾਂ, ਬੜੀ ਸ਼ਾਨਦਾਰ ਕਿਤਾਬ ਆ ਪੜ੍ਹਨ ਵਾਲੀ, ਕਿਉਂਕਿ ਇੱਕ ਤਾਂ ਉਹ ਲੇਬਰ ਲਿਬਰਲ ਦੇ ਤੇ ਲਿਬਰਲ ਦੇ ਵਿੱਚ ਰਾਈਟ ਵਿੰਗ ਦੇ ਹਾਵੀ ਹੋਣ ਦੇ ਬਾਰੇ ਬੜਾ ਸੰਤੁਲਿਤ ਜਿਹਾ ਅਨੈਲਿਸਿਸ ਪੇਸ਼ ਕਰਦਾ।
ਠੀਕ,
ਤੇ ਦੂਜੀ ਗੱਲ ਜਿਹੜੀ ਐਗਜ਼ੀਬਿਸ਼ਨ ਨਾਲ ਰਿਲੇਟਿਡ ਹੈ, ਟਰਨਬੁਲ ਲਿਖਦਾ ਕਹਿੰਦਾ ਵੀ ਭਾਰਤ ਜਿਹੜਾ ਵਾ, ਹਨਾ, ਕਹਿੰਦਾ ਅੱਜ ਵੀ ਉਹਦੇ ਨਾਲ ਬਿਜ਼ਨਸ ਕਰਨਾ ਬਹੁਤ ਡਿਫਿਕਲਟ ਹੈ। ਠੀਕ ਹੈ, ਉਹ ਬੀਂਗ ਅ ਪ੍ਰਾਈਮ ਮਿਨਿਸਟਰ, ਉਹਨੇ ਤਾਂ ਸਾਰਾ ਕੁਝ ਐਕਸਪੀਰੀਅੰਸ ਕੀਤਾ। ਕਹਿੰਦਾ 1970 ਦੇ ਵਿੱਚ, ਠੀਕ ਹੈ ਜੀ, 1970 ਦੇ ਵਿੱਚ ਭਾਰਤ ਦੀ ਇਕਨੋਮੀ ਜਿਹੜੀ ਆ ਉਹ ਲਗਭਗ 400 ਬਿਲੀਅਨ ਆ, 0.4 ਟ੍ਰਿਲੀਅਨ ਕਹਿ ਲਓ ਜਾਂ 400 ਬਿਲੀਅਨ, ਤੇ ਚਾਈਨਾ ਦੀ ਇਕੋਨਮੀ ਹੈਗੀ ਆ 250 ਬਿਲੀਅਨ ਦੇ ਲਾਗੇ, ਇਹ ਅਪਰੋਕਸੀਮੇਟ ਨੰਬਰ ਨੇ। ਚਾਈਨਾ 1970 ਚ ਭਾਰਤ ਤੋਂ ਪਿੱਛੇ ਆ,
ਪਿੱਛੇ ਆ,
ਠੀਕ ਹੈ। ਅੱਜ ਲਗਭਗ 50 ਸਾਲ ਬਾਅਦ ਚੋਂ ਚਾਈਨਾ ਦੀ ਇਕੋਨਮੀ ਭਾਰਤ ਨਾਲੋਂ 5 ਗੁਣਾ ਵੱਡੀ ਆ, 5 ਟਾਈਮਸ, ਠੀਕ ਹੈ, ਪਿੱਛੇ ਹੋ ਕੇ 5 ਟਾਈਮਸ ਅੱਗੇ ਚਲ ਗਏ ਹੋ। ਅਸੀਂ ਕਹੀ ਜਾਂਦੇ ਹਾਂ ਸਾਡੀ ਜੀ ਚੌਥੀ ਜਾਂ ਪੰਜਵੀਂ ਵੱਡੀ ਇਕੋਨੋਮੀ ਬਣ ਗਈ, ਪਰ ਕੈਪੀਟਾ, ਕਿਉਂਕਿ ਦੈਟਸ ਆਲ ਇਟ ਮੈਟਰਸ ਕਿ ਇਕੱਲੇ ਇਕੱਲੇ ਬੰਦੇ ਨੂੰ ਕਿੰਨੀ ਆਉਂਦੀ ਆ ਉਹ, ਇਕੱਲੇ ਇਕੱਲੇ ਬੰਦੇ ਨੂੰ ਜੇ ਉਦਾਂ ਚੌਥੀ ਆ, ਜੇ ਇਕੱਲੇ ਇਕੱਲੇ ਬੰਦੇ ਤੇ ਆਵੇ ਤਾਂ ਅਸੀਂ ਵਨ ਆਫ ਦਾ ਵਰਸਟ ਨੇਸ਼ਨ ਆ ਧਰਤੀ ਦੇ ਉੱਤੇ, 122ਵੇਂ 125ਵੇਂ ਨੰਬਰ ਤੇ ਇੰਡੀਆ ਦਾ ਨੰਬਰ ਆਉਂਦਾ ਵਾ। ਤੇ ਜੇ ਉਹਨੂੰ ਮੈਂ ਕਹਿੰਦਾ, ਮੈਨੂੰ ਹੁਣ ਪਤਾ ਨਹੀਂ ਆ ਐਗਜੈਕਟ ਨੰਬਰ, ਜੇ ਆਪਾਂ ਉਹਨੂੰ ਮੀਡੀਅਨ ਕੱਢੀਏ ਪਰ ਕੈਪੀਟਾ ਮੀਡੀਅਨ, ਇਹ ਤਾਂ ਐਵਰੇਜ ਹੋ ਗਈ ਨਾ, ਜਦੋਂ ਮੀਡੀਅਨ ਆਇਆ ਉਦੋਂ ਅੰਬਾਨੀ ਹੁਣੀ ਬਾਹਰ ਹੋ ਜਾਣੀ, ਵੱਡੇ ਵੱਡੇ ਥਾਂਡ ਬਾਹਰ ਹੋ ਜਾਣੇ ਆ, ਉਹ ਮੇਰੇ ਖਿਆਲ ਚ ਇੰਡੀਆ ਵਨ ਆਫ ਦੀ ਮਤਲਬ ਬਿਲਕੁਲ ਹੀ ਥੱਲੇ ਐਂਡ ਤੇ ਹੋਊਗਾ, ਹੈਨਾ, ਉਹ ਬਿਲਕੁਲ ਹੀ ਬੰਦੇ ਦੇ ਹੱਥ 'ਚ ਕੁਛ ਨਹੀਂ ਪੈਣਾ।
ਸਰ ਮੈਂ ਬਤ ਇਹਦਾ ਜਿਹੜੇ ਲੋਕ ਨੇ ਜਿੱਦਾਂ ਹੁਣ ਸਾਡੇ ਆ, ਸਾਡੇ ਜਿਹੜੇ ਡਿਵਾਈਡ ਬਹੁਤ ਹੈ, ਅਮੀਰ ਤੇ ਗਰੀਬ ਦੇ ਵਿੱਚ ਬੜਾ ਪਾੜਾ ਆ, ਹੈ ਨਾ, ਪਿੰਡ ਦੇ ਵਿੱਚ ਦੋ ਬਹੁਤ ਵੱਡੇ ਅਮੀਰ ਆ, ਸਾਰਾ ਸਰਮਾਇਆ ਬੈਠੇ ਨੇ, ਅਤੇ ਬਾਕੀ ਜਿਹੜੇ ਆ ਉਹ ਨਹੀਂ ਹੋ ਰਹੇ, ਕਈ ਜਿਹੜੇ ਆ ਸਕਿੱਲ ਪੱਖੋਂ ਚਲੋ ਅਮੀਰ ਨੇ, ਹੈ ਨਾ, ਸਕਿੱਲ ਕਰਦੇ ਨੇ ਉਹ, ਅਤੇ ਕਈ ਕੰਮ ਕਰਕੇ ਵੀ ਰਾਜ਼ੀ ਨਹੀਂ ਹੈਗੇ। ਉੱਥੇ ਕੀ ਆਬਜ਼ਰਵੇਸ਼ਨ ਰਹੀ ਆ ਚਾਈਨਾ ਦੇ ਵਿੱਚ ਲੋਕਾਂ ਦੀ ਸਾਈਕੀ ਦੀ?
ਦੇਖੋ ਉਹ ਚਰਚਲ ਦੀ ਕੋਟੇਸ਼ਨ ਹੈ ਨਾ, ਵੀ ਜਿਹੜੀ ਡੈਮੋਕ੍ਰੇਸੀ ਆ ਇਹ ਵਰਸਟ ਕਾਇੰਡ ਆਫ ਗਵਰਨਮੈਂਟ ਆ ਪਰ ਬੈਸਟ ਨੋਨ ਟੂ ਮੈਨਕਾਈਂਡ, ਚਰਚਲ ਚਰਚਲ ਨੇ ਲਿਖਿਆ ਨਾ, ਹੈ ਇਹ ਵਰਸਟ ਆ ਪਰ ਬੈਸਟ ਨੋਨ ਟੂ ਮੈਨਕਾਈਂਡ, ਇਹਦੀਆਂ ਇੰਪਲੀਕੇਸ਼ਨਸ ਨੇ। ਡੈਮੋਕ੍ਰੇਸੀ ਚ ਕੀ ਆ ਵੀ ਕੁਆਂਟਿਟੀ ਡਿਸਾਈਡ ਕਰਦੀ ਆ ਡਿਸੀਜਨ ਨੂੰ ਇਨਸਟੈਡ ਆਫ ਕੁਆਲਿਟੀ, ਹੈਨਾ। ਮੈਂ ਇੱਕ ਟਿਪੀਕਲ ਐਗਜਾਮਪਲ ਦਿੰਦਾ ਹੁੰਦਾ, ਨੋਟ ਦੈਟ ਮੈਂ ਕਦੀ ਵੀ ਕਮਿਊਨਿਸਟ ਕੰਟਰੀ 'ਚ ਜਾ ਕੇ ਪਰਮਾਨੈਂਟ ਨਹੀਂ ਰਹੂੰਗਾ, ਇੱਕ ਆਜ਼ਾਦੀ ਜਿਹੜੀ ਉਹ ਡੈਮੋਕ੍ਰੇਸੀ ਸੀ ਆ। ਇਸੇ ਤਰੀਕੇ ਨਾਲ ਯੂਕੇ ਦੀ ਇੱਕ ਮੈਂ ਟਿਪੀਕਲ ਐਗਜਾਮਪਲ ਦਿੰਦਾ ਹੁੰਦਾ, ਮੈਂ ਕਿਹਾ ਵੀ ਜਿਹੜਾ ਬ੍ਰੈਗਜ਼ਿਟ ਹੋਇਆ, ਅੱਜ ਵੀ ਉਹਦੀਆਂ ਹੁਣ ਭਾਵੇਂ ਉਹ ਇਮੀਗ੍ਰੇਸ਼ਨ ਨੂੰ ਕਹੀ ਜਾਣ ਕੁਛ ਕਹਿ ਜਾਣ, ਜੋ ਯੂਕੇ 'ਚ ਰਿਸੈਸ਼ਨ ਚੱਲ ਰਿਹਾ ਇਟਸ ਬਿਕੋਜ਼ ਆਫ ਬ੍ਰੈਗਜ਼ਿਟ, ਠੀਕ ਹੈ, ਬਾਇਲੈਟਰਲ ਸਾਰੇ ਸਮਝੌਤੇ ਤੋੜ ਲਏ ਆਪਣੇ ਆਪ 'ਚ, ਜਾਣੇ ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਯੂਰਪੀਅਨ ਗੁਰੂ ਹਾਂ। ਅੱਛਾ ਐਨੀ ਹੋ, ਮੈਂ ਇਹਨੂੰ ਇੱਦਾਂ ਕਹਿੰਦਾ ਹੁੰਦਾ, ਮੈਂ ਕਿਹਾ ਵੀ ਜੇ ਜਹਾਜ਼ 'ਚ ਬੈਠੇ ਹੋਣ 200 ਸਵਾਰੀਆਂ 500 ਸਵਾਰੀਆਂ, ਰਨਵੇ 'ਤੇ ਜਹਾਜ਼ ਨੂੰ ਉਤਾਰਨਾ, ਹੁਣ ਜੇ ਪਾਇਲਟ ਕਵੇ ਬਈ ਵੋਟਾਂ ਪਾ ਲਓ ਵੀ ਕਿਹੜੇ ਨੰਬਰ ਰਨਵੇ 'ਤੇ ਉਤਾਰਨਾ, ਹੈਨਾ, ਡੈਮੋਕ੍ਰੇਸੀ ਐਵੇਂ ਫੰਕਸ਼ਨ ਕਰਦੀ ਆ, ਉਹਨੂੰ ਵੋਟਾਂ ਪਾ ਕੇ ਪੁੱਛੋ ਵੀ ਜਿੰਨੇ ਜਿਹੜਾ ਸਭ ਤੋਂ ਵੱਧ ਨੰਬਰ ਆ ਗਿਆ ਆਪਾਂ ਉਸ ਰਨਵੇ 'ਤੇ ਉਤਾਰਨਾ, ਇਨਸਟੈਡ ਆਫ ਏ ਇਨਫੋਰਮਡ ਜਾਂ ਕੁਆਲੀਫਾਈਡ ਡਿਸੀਜਨ, ਅਸੀਂ ਕੁਆਂਟੀਟੇਟਿਵ ਡਿਸੀਜਨ ਲੈਂਦੇ ਹਾਂ। ਇਹ ਤ੍ਰਾਸਦੀ ਆ, ਗੁੱਡਸ ਵੀ ਨੇ ਬੈਡਸ ਵੀ ਨੇ, ਹੈਨਾ, ਪਰ ਕੰਪੈਰੀਜ਼ਨ ਕਰ ਰਹੇ ਚਾਈਨਾ ਨਾਲ। ਚਾਈਨਾ ਸਾਡਾ ਇੰਗਲਿਸ਼ ਗਾਈਡ ਸੀਗਾ ਬੀਜਿੰਗ, ਬੀਜਿੰਗ ਦੇ ਵਿੱਚ, ਤੇ ਉਹਨੇ ਕਹਿੰਦਾ ਕਹਿੰਦਾ ਕਿਹੜੀ ਦੱਸੋ ਤੁਸੀਂ ਕਿਹੜੀ ਕੰਟਰੀ ਦੇ ਲੋਕ ਆਪਣੇ ਸਰਕਾਰਾਂ ਤੋਂ ਖੁਸ਼ ਨੇ, ਠੀਕ ਆ ਚਾਈਨਾ 'ਚ ਵੀ ਨਹੀਂ ਖੁਸ਼ ਹੈਗੇ, ਪਰ ਹੋਰ ਕਿਹੜੀ ਜਿੱਥੇ ਖੁਸ਼ ਨੇ ਉਹ ਦੱਸ ਦਿਓ, ਕਿਤੇ ਵੀ ਨਹੀਂ ਗੇ ਖੁਸ਼, ਹੈਨਾ। ਉਹਨਾਂ ਦਾ ਜਿਹੜਾ ਸਿਸਟਮ ਹੈ ਕਿ ਤੁਸੀਂ ਇੱਕ ਡਿਗਰੀ ਕਰਨੀ ਪੋਲੀਟਿਕਸ ਦੀ, ਜੇ ਤੁਸੀਂ ਪੋਲੀਟਿਕਸ 'ਚ ਜਾਣਾ ਪ੍ਰੋਪਰ, ਯੂ ਹੈਵ ਟੂ ਲਾਈਕ ਅਰਨ ਐਂਡ ਲਰਨ, ਉਹਦੇ ਵਿੱਚ ਫਿਰ ਤੁਸੀਂ ਲੋਕਲ ਲੈਵਲ 'ਚ ਜਾਂਦੇ ਆ, ਫਿਰ ਤੁਸੀਂ ਇੱਦਾਂ ਤਰੱਕੀ ਕਰਦੇ ਕਰਦੇ ਫਿਰ ਪ੍ਰੋਵਿੰਸ ਦੇ ਜਿਹੜੇ ਜਿੰਨੀਆਂ ਪ੍ਰੋਵਿੰਸਾਂ ਨੇ ਉਹਨਾਂ ਦੀਆਂ ਸਟੇਟਾਂ ਨੇ, ਉਹਨਾਂ ਦੇ ਜਿਹੜੇ ਮਤਲਬ ਪ੍ਰਧਾਨ ਨੇ ਉਹ ਫਿਰ ਵੋਟਾਂ ਪਾ ਕੇ ਤਾਂ ਆਪਣਾ ਪ੍ਰੈਜੀਡੈਂਟ ਚੁਣਦੇ, ਹੈ ਨਾ। ਇਹ ਸਿਸਟਮ ਹੈ ਕਿ ਨੋਟ ਐਵਰੀਬਡੀ ਔਨ ਦਾ ਸਟਰੀਟ ਜਿਹੜਾ ਉਹ ਚੁਣ ਸਕਦਾ ਵਾ ਨੁਮਾਇੰਦੇ ਨੂੰ, ਪਰ ਜਿਹੜਾ ਕੋਈ ਕੁਆਲੀਫਾਈਡ ਆ ਉਹ ਚੁਣਦੇ ਆ,
ਠੀਕ ਹੈ।
ਤੇ ਇੱਕ ਤਾਂ ਇਹ ਕਾਰਨ ਆ, ਇਹੀ ਟਰਨਬੁੱਲ ਵੀ ਇਹ ਗੱਲ ਲਿਖਦਾ, ਟਰਨਬੁੱਲ ਕਹਿੰਦਾ ਕਹਿੰਦਾ ਵੀ ਤੁਸੀਂ ਇਹ ਸੋਚੋ, ਇੰਡੀਆ ਡੈਮੋਕ੍ਰੇਸੀ ਆ, ਵੈਸਟ ਡੈਮੋਕ੍ਰੇਸੀ ਆ, ਹੈਨਾ, ਸੋ ਕਾਲਡ ਡਿਵੈਲਪ ਨੇਸ਼ਨ, ਇੰਡੀਆ ਦੇ ਵਿੱਚ ਇੰਗਲਿਸ਼ ਬੋਲਦੇ ਆ, ਹੈਨਾ, ਮਤਲਬ ਤਕਰੀਬਨ ਬਿਜ਼ਨਸ ਵਾਲੇ ਬੋਲ ਲੈਂਦੇ ਸਾਰੇ, ਚਾਈਨਾ ਦੇ ਵਿੱਚ ਤਾਂ ਉਹ, ਚਾਈਨਾ ਵਿੱਚ ਤਾਂ ਮੈਂ ਕਹਿੰਦਾ ਇੰਨੀ ਅੰਗਰੇਜ਼ੀ ਬਾੜੀ ਨਹੀਂ ਆ, ਉਹ ਵੀ ਛੋਟੀ ਜਿਹੀ ਗੱਲ ਨਹੀਂ ਹੁੰਦੀ, ਹਾਊ ਮੱਚ ਵਿੱਚ ਤੁਸੀਂ ਸ਼ੋਪ ਤੇ ਵਾਟਰ ਪੀਂਦੇ ਆ ਪਾਣੀ ਦੇ ਬੋਤਲ, ਪੁੱਛ ਲਓ ਹਾਊ ਮੱਚ, ਉਹਨਾਂ ਵੀ ਨਹੀਂ ਪਤਾ ਉਹਨੂੰ ਵੀ ਕੀ ਕਹਿਣ ਡਿਆ ਬੰਦਾ, ਉਹਦੇ ਲਈ ਵੀ ਇੰਟਰਪ੍ਰੀਟਰ ਕੱਢਣਾ ਪੈਂਦਾ।
ਅੱਛਾ,
ਤੇ ਮਤਲਬ ਇੰਡੀਆ ਵਿੱਚ ਰੀਜ਼ਨੇਬਲੀ ਲੋਕੀ ਸਿਟੀਜ਼ ਵਿੱਚ
ਨਹੀਂ, ਕੋਈ ਇਸ਼ਾਰਾ ਇਸ਼ਾਰਾ ਵੀ ਨਹੀਂ ਚੱਲਦਾ, ਜਿੱਦਾਂ ਐਦਾਂ ਕਰ ਦੋ ਐਦਾਂ ਕਰ ਦੋ,
ਇਹ ਤਾਂ ਉਹਨਾਂ ਨੂੰ ਬਹੁਤ ਪਤਾ
ਪਤਾ ਉਹਨੂੰ
ਇਹਦਾ, ਤੇ ਮਤਲਬ ਪੂਰਾ ਪੂਰਾ ਅਸਲ 'ਚ। ਅੱਛਾ ਦੂਜੀ ਗੱਲ ਆ ਵੀ ਇਹ ਵੀ ਆਪਾਂ ਨੂੰ ਸਾਰਾ ਉੱਥੇ ਜਿਵੇਂ ਇੰਡੀਆ 'ਚ ਫੋਨ ਪੇ ਪੇਟੀਐਮ ਚੱਲਦਾ, ਉੱਥੇ ਉਹਨਾਂ ਦੀ ਅਲੀ ਪੇ ਤੇ ਇੱਕ ਹੈਗੀ ਆ ਵੀ ਚੈਟ, ਉਹ ਹੀ ਜ਼ਿਆਦਾ ਲੋਕੀ ਯੂਜ਼ ਕਰਦੇ ਆ। ਤੇ ਪਰ ਮਤਲਬ ਉਹ ਟਰਨਬੁੱਲ ਵੀ ਹੈਰਾਨੀ ਜਤਾਉਂਦਾ ਵਾ ਕਿ ਨੈਚੁਰਲੀ ਜਿਹੜਾ ਸਾਡਾ ਨੈਚੁਰਲ ਬਿਜ਼ਨਸ ਪਾਰਟਨਰ ਹੋਣਾ ਚਾਹੀਦਾ ਸੀ ਉਹ ਇੰਡੀਆ ਹੋਣਾ ਚਾਹੀਦਾ ਸੀ, ਬਿਕੋਜ਼ ਆਫ ਇੰਗਲਿਸ਼, ਬਿਕੋਜ਼ ਆਫ ਡੈਮੋਕ੍ਰੇਸੀ, ਬਿਕੋਜ਼ ਆਫ ਕਿ ਉਹ ਕਾਮਨਵੈਲਥ ਕੰਟਰੀ ਹੈ, ਹੈਨਾ। ਬਟ ਇਨਸਟੈਡ ਜਿਹੜਾ ਦੁਨੀਆ ਸੀ ਉਹਨੇ ਚੂਜ਼ ਕੀਤਾ ਚਾਈਨਾ ਨੂੰ ਐਜ਼ ਅ ਬਿਜ਼ਨਸ ਪਾਰਟਨਰ। ਅੱਛਾ, ਬਹੁਤ ਲੋਕੀ ਕਹਿੰਦੇ ਬਿਕੋਜ਼ ਚਾਈਨਾ ਇਜ਼ ਚੀਪ, ਜਿਹੜਾ ਟਿਮ ਕੁੱਕ ਆ ਐਪਲ ਦਾ ਸੀਈਓ, ਉਹਦਾ ਬਿਆਨ ਸੀਗਾ ਕੋਈ ਲਗਭਗ 2-3 ਸਾਲ ਪਹਿਲਾਂ, ਕਹਿੰਦਾ ਚਾਈਨਾ ਐਂਡਿਡ ਅਪ ਬੀਂਗ ਚੀਪ 10 ਈਅਰਸ ਅਗੋ, ਕਹਿੰਦਾ 10 ਸਾਲ ਪਹਿਲਾਂ ਹੀ ਚਾਈਨਾ ਜਿਹੜਾ ਸਸਤੇ ਵਾਲਾ ਕਨਸੈਪਟ ਸੀ ਉੱਥੇ ਫਿਨਿਸ਼ ਹੋ ਗਿਆ, ਕਹਿੰਦਾ ਸਸਤਾ ਨਹੀਂ ਹੈ, ਇਟਸ ਅਬਾਊਟ ਐਫੀਸ਼ੀਐਂਸੀ, ਐਫੀਸ਼ੀਐਂਸੀ ਆ ਵੀ ਤੁਹਾਨੂੰ ਕਿੰਨੇ ਪ੍ਰੋਡਕਟ ਕਿੰਨੇ ਟਾਈਮ 'ਚ ਕਿਹੜੀ ਕੁਆਲਿਟੀ ਚਾਹੀਦੀ ਉਹ ਪ੍ਰੋਡਿਊਸ ਕਰੂਗੇ।
ਹਾਂਜੀ ਸਰ, ਆਪਾਂ ਕੰਟੀਨਿਊ ਰੱਖਦੇ ਹਾਂ, ਅਤੇ ਨਾਲ ਨਾਲ ਨਾ ਸਾਡੇ ਮੈਸੇਜਿਸ ਵੀ ਆ ਰਹੇ ਨੇ, ਆਪਾਂ ਉਹਨਾਂ ਨੂੰ ਵੀ ਲੈ ਲਈਏ। ਸਾਡੇ ਸਤਿਕਾਰਤ ਹਰਜਿੰਦਰ ਢੀਂਡਸਾ ਭਾਅ ਜੀ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਾਫੀ ਵੱਡਾ ਮੈਸੇਜ ਪਾਇਆ, ਪੂਰਾ ਪਹੁੰਚਿਆ ਨਹੀਂ ਰਵਿੰਦਰ ਸਿੰਘ ਹੁਣੀ ਕਿ ਇੰਜੋਇੰਗ ਟੋਪਿਕ ਅਸੀਂ ਸਪੈਸ਼ਲੀ ਹਾਊਸਿੰਗ ਅਤੇ ਕੁਇਕ ਹੋਮਸ ਬਿਲਡ ਅਕਰੋਸ ਏਸ਼ੀਆ, ਦਿਸ ਇਜ਼ਨਟ ਨਿਊ, ਇਟਸ ਲਾਈਕ ਅ ਕਾਰਡਸ, ਦੇ ਕੈਨ ਬਿਲਡ ਕਾਰਸ ਐਟ ਵੈਰੀ ਫਾਸਟ ਸਪੀਡ, ਇਫ ਵੀ ਕੁਡ ਬਰਿੰਗ ਇਨ ਸਪੀਡ ਟੂ ਆਸਟ੍ਰੇਲੀਆ, ਇਟ ਵਿਲ ਨੋ ਡਾਊਟ ਹੈਲਪ ਆਸਟ੍ਰੇਲੀਅਨ ਕਰੰਟ ਡਿਮਾਂਡ, ਹਾਓ ਐਵਰ ਦ ਸਟੈਂਡਰਡ ਐਂਡ ਦ ਕੁਆਲਿਟੀ ਟੂ ਵਿਚ ਦ ਹਾਊਸਿਸ ਆਰ ਬਿਲਟ ਮੇ ਨੋਟ ਬੀ ਅਪ ਟੂ ਆਸਟ੍ਰੇਲੀਅਨ ਸਟੈਂਡਰਡ। ਰਿਗਾਰਡਲੈਸ, ਚਾਈਨਾ ਜਿਹੜਾ ਆ ਉਹ ਇਨਫਰਾਸਟ੍ਰਕਚਰ ਬਣਾ ਰਿਹਾ। ਇੱਥੇ ਮੈਂ ਤੁਹਾਡੀ ਥੋੜ੍ਹੀ ਜਿਹੀ ਟਿੱਪਣੀ ਚਾਹਾਂਗਾ, ਪਰ ਸਾਡੇ ਨਾਲ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਜੁੜੇ ਸੀ ਅਤੇ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਆ, ਅਤੇ ਇੱਕ ਮਿੰਟ ਮੈਂ ਪਹਿਲਾਂ ਉਹਨਾਂ ਦੀ ਤਸਵੀਰ ਐਡ ਕਰਦਾ। ਅਤੇ ਹਾਂ, ਇਹ ਕਹਿੰਦੇ ਮੈਂ ਵੀ ਚਾਈਨਾ ਗਿਆ ਸੀ ਅਤੇ ਇਹ ਵੀ ਚਾਈਨਾ ਦੀ ਕੰਧ ਤੋਂ ਤਸਵੀਰ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਆਹੀ ਤਸਵੀਰ ਤੁਹਾਡੀ ਆ ਚਾਈਨਾ ਦੀ ਕੰਧ 'ਤੇ, ਅਤੇ ਇੱਕ ਕੁਐਸਚਨ ਆਇਆ ਸੀ ਕਰਨਵੀਰ ਉਹਨਾਂ ਨੇ ਕੀਤਾ ਸੀਗਾ ਕਿ ਕਹਿੰਦੇ ਮੈਂ ਸੁਣਿਆ ਕਿ ਚਾਈਨਾ ਦੀ ਕੰਧ ਤੋਂ ਜਿਹੜਾ ਚੰਦਰਮਾ ਆ ਹੈ ਨਾ ਉਹ ਲਾਗੇ ਦਿਸਦਾ ਆ, ਹੈ ਨਾ, ਵਾਕਿਆ ਇਹ ਗੱਲ ਸਹੀ?
ਨਹੀਂ ਨਹੀਂ, ਲਾਗੇ ਨਹੀਂ ਦਿੰਦਾ ਉਹ, ਕੀ ਆ ਵੀ ਆਪਾਂ ਆਮ ਨਿੱਕੇ ਹੁੰਦਿਆਂ ਤੋਂ ਸੁਣਦੇ ਆਏ ਆ ਵੀ ਸਪੇਸ ਦੇ ਵਿੱਚੋਂ ਚੀਨ ਦੀ ਕੰਧ ਦਿੰਦੀ ਆ, ਦਿਸਦੀ ਆ। ਹਾਂ, ਅਸੀਂ ਸੁਣਿਆ ਸੀ ਨਾ, ਉਹ ਅਸਲ ਚ ਕੀ ਹੋਇਆ ਵੀ ਉੱਥੇ ਜਾ ਕੇ ਚਰਨਾਮਦ ਭਾਜੀ ਨੇ ਨਵੀਂ ਖੋਜ ਕੀਤੀ।
ਅੱਛਾ,
ਚਰਨਾਮਦ ਭਾਜੀ ਨੇ ਖੋਜ ਕੀਤੀ ਕਿ ਚੀਨ ਦੀ ਕੰਧ ਤੇ ਖਲੋ ਕੇ ਚੰਦਰਮਾ ਦਿੰਦਾ, ਇਹ ਸੀ।
ਉਹ ਤਾਂ ਸਾਡੇ ਵੀ ਦਿੰਦਾ
ਇੱਕ ਵਾਰੀ ਨਾ,
ਅਸੀਂ ਕਿਸੇ ਚਰਨਾਮਦ ਭਾਜੀ ਕਹਿੰਦੇ ਵੀ ਚੀਨ ਦੀ ਕੰਧ ਤੇ ਚੜ ਕੇ ਚੰਦਰਮਾ ਨੇੜੇ ਦਿੰਦਾ,
ਰਾਜਵਿੰਦਰ ਬਾਬਾ ਪਰਥ ਤੋਂ, ਤੇ ਉਹਦੇ ਬਾਰੇ ਨਾ ਅਸੀਂ ਮਤਲਬ ਅਸੀਂ ਬਾਹਰ ਕਿਸੇ ਨੂੰ ਛੱਡਣ ਡੇ ਤੇ ਅਸੀਂ ਕਿਹਾ ਵੀ ਉਹਨੇ ਨਾ ਬਈ ਚਨਾਵਤ ਭਾਜੀ ਕਹਿੰਦੇ ਬਈ ਰਾਜੂ ਨੇ ਨਾ, ਉਹਦਾ ਨਾਂ ਰਾਜਵਿੰਦਰ, ਛੋਟਾ ਨਾਂ ਰਾਜੂ, ਵੀ ਕਹਿੰਦੇ ਰਾਜੂ ਨੇ ਨਾ ਅਪਾਰਟਮੈਂਟ ਲਿਆ ਦੁਬਈ ਚ, ਉਹਦੀ ਵਿੰਡੋ ਚੋਂ ਬੁਰਜ ਖਲੀਫਾ ਦਿੰਦਾ। ਹਾਂਜੀ, ਉਹ ਕਹਿੰਦਾ ਭਾਜੀ ਬੁਰਜ ਖਲੀਫਾ ਕਹਿੰਦਾ 1 ਕਿਲੋਮੀਟਰ ਉੱਚਾ, ਉਹਨੂੰ ਪਰੇ ਸਾਊਦੀ ਅਰੇਬੀਆ ਤੋਂ ਵੀ ਦਿੰਦਾ।
ਸਾਡੀ ਕਾਰ ਦੀ ਬਾਰੀ ਚੋਂ ਵੀ ਦਿੰਦਾ,
ਠੀਕ ਹੈ। ਤਰਨਦੀਪ ਬਿਲਾਸਪੁਰੀ ਸਾਡੇ ਨਾਲ ਜੁੜੇ ਨੇ, ਤਰਨਦੀਪ ਬਿਲਾਸਪੁਰ ਅਤੇ ਸਾਡੇ ਬੜੇ ਸਤਿਕਾਰਤ ਵੀਰ ਨੇ, ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ, ਥੈਂਕ ਯੂ ਬਹੁਤ ਬਹੁਤ। ਡੈਨ ਤੋਂ ਕਨੇਡਾ ਤੋਂ ਜੁੜੇ ਨੇ, ਕਹਿੰਦੇ ਭਈਏ ਅਤੇ ਚੀਨ ਦੋਵੇਂ ਇੱਕੋ ਜਿਹੇ ਆ, ਦੋਵਾਂ ਨੂੰ ਗਾਲਾਂ ਸਾਰੇ ਕੱਢਦੇ ਆ ਪਰ ਸਰਦਾ ਇਹਨਾਂ ਤੋਂ ਬਿਨਾਂ ਕਿਸੇ ਦਾ
ਨਹੀਂ, ਨਵੀਂ ਟੈਕਨੋਲੋਜੀ ਕ੍ਰੀਏਟ ਕਰ ਦਿੱਤੀ,
ਨਵੀਂ ਟੈਕਨੋਲੋਜੀ। ਅੱਛਾ, ਆਪਾਂ ਕਨਵਰਸੇਸ਼ਨ ਨੂੰ ਜਾਰੀ ਰੱਖਦੇ ਹਾਂ, ਅਤੇ ਜਿਹੜਾ ਮਤਲਬ ਚਾਈਨਾ ਦੇ ਜਿਹੜੀ ਕਿ ਵੈਲਫੇਅਰ ਹੈ, ਜਿੱਦਾਂ ਲੋਕ ਨੇ, ਹੈ ਨਾ, ਜਿੱਦਾਂ ਹੁਣ ਆਪਾਂ ਆ, ਆਪਾਂ ਉੱਥੇ ਬੜੇ ਅਨਸੈਟਿਸਫਾਈਡ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਹੋ ਗਏ ਹਾਂ, ਬੜੀਆਂ ਪੋਲੀਟੀਕਲ ਇਨਵੋਲਵਮੈਂਟ ਵੈਸੇ ਹੀ ਕਰੀ ਜਾਈਦੀਆਂ, ਵੋਟਾਂ ਹੀ ਪਈ ਜਾਂਦੀਆਂ ਨੇ, ਸਾਰਾ ਕੁਛ ਕਰੀ ਜਾਈਦਾ, ਗਾਲਾਂ ਹੀ ਕੱਢੀ ਜਾਈਦੀਆਂ ਨੇ, ਹੈ ਨਾ, ਅਤੇ ਪਿੰਡਾਂ ਦੇ ਵਿੱਚ ਵੀ ਅਸੀਂ ਖਰਾਬਾ ਕਰਦੇ ਹਾਂ ਸੋਸ਼ਲ ਸਟਰਕਚਰ, ਉਹ ਸੋਸ਼ਲ ਸਟਰਕਚਰ ਦੇ ਬਾਰੇ ਵੀ ਸਾਨੂੰ ਦੱਸੋ ਕਿ ਉਹ ਉੱਥੋਂ ਦੇ ਜਿਹੜਾ ਬਿਹੇਵੀਅਰ ਕੀ ਆ ਲੋਕਾਂ ਦਾ, ਸਟਰੀਟ ਬਿਹੇਵੀਅਰ ਕੀ ਆ, ਜਿੱਦਾਂ ਜਪਾਨ ਵਾਲੇ ਲੋਕ ਨੇ ਉਹ ਬੜੇ ਬੜੇ ਮਤਲਬ ਜੈਂਟਲ ਨੇ, ਤੇ ਕਲੀਨ ਨੇ, ਜੈਂਟਲ ਨੇ, ਵੈਲ ਮੈਨਰਡ ਨੇ, ਤੇ ਚਾਈਨਾ 'ਚ ਕੀ ਕੀ ਸਿਚੁਏਸ਼ਨ ਹੈ?
ਅੱਛਾ ਜੀ, ਮੈਂ ਦੋ ਟਿੱਪਣੀਆਂ ਕਰੂੰਗਾ। ਇੱਕ ਤਾਂ ਮੈਂ ਕੁਆਲਿਟੀ ਦੇ ਉੱਤੇ ਕਮੈਂਟ ਆਇਆ ਸੀਗਾ ਨਾ, ਚਾਈਨਾ ਦੀ ਕੁਆਲਿਟੀ ਜਿਹੜੀ ਆਸਟ੍ਰੇਲੀਅਨ ਸਟੈਂਡਰਡਸ ਨੇ, ਉਹਨਾਂ ਦਾ ਬਹੁਤੇ ਪ੍ਰੋਡਕਟ ਰਾਈਟ ਨਾ, ਕਿਉਂਕਿ ਜਿਹੜਾ ਕਰੰਟ ਪ੍ਰੈਜ਼ੀਡੈਂਟ ਹੈ ਨਾ ਸ਼ੀ, ਉਹਨੇ ਇਹ ਸਟ੍ਰਿਕਟਲੀ ਕਿਹਾ ਹੋਇਆ ਵੀ ਜਿਹਦਾ ਮੈਨੂੰ ਜਿਹਨੇ ਮਤਲਬ ਓਵਰ ਪ੍ਰੋਮਿਸ ਕਰਕੇ ਪ੍ਰੋਡਕਟ ਦੀ ਡਿਲੀਵਰੀ ਉਹੋ ਜਿਹੀ ਨਾ ਕੀਤੀ, ਸਖ਼ਤ ਉੱਤੇ ਕਾਰਵਾਈ ਕੀਤੀ ਜਾਊਗੀ। ਹੁਣ ਚਾਹੇ ਉਹ ਪੈਨਸਲ ਤੋਂ ਲੈ ਕੇ ਜਹਾਜ਼ ਤੱਕ ਉਹ ਪ੍ਰੋਡਿਊਸ ਕਰ ਰਹੇ ਨੇ, ਗੱਡੀਆਂ ਦੀ ਕੁਆਲਿਟੀ ਤਾਂ ਸਭ ਨੂੰ ਪਤਾ ਹੀ ਆ ਵੀ ਚਾਈਨੀਜ਼ ਕਾਰਾਂ ਦੀ ਕੁਆਲਿਟੀ ਕਿੰਨੀ ਜ਼ਿਆਦਾ ਵਧੀਆ ਵਾ, ਤੇ ਉਹ ਕੁਆਲਿਟੀ ਦੀ ਉੱਥੇ ਗਾਰੰਟੀ ਆ ਵੀ ਕੁਆਲਿਟੀ ਦਾ ਕੰਮ ਬਹੁਤ ਹੀ ਉਹ ਨੋਟ ਓਨਲੀ ਆਸਟ੍ਰੇਲੀਅਨ ਸਟੈਂਡਰਡ, ਉੱਥੋਂ ਐਕਸੀਡ ਕਰ ਰਹੇ ਨੇ ਉਹਨਾਂ ਦੇ ਬਹੁਤੇ ਪ੍ਰੋਡਕਟ। ਜਿਹੜੇ ਨਹੀਂ ਕਰਦੇ ਉਹ ਦੱਸ ਵੀ ਦਿੰਦੇ ਨੇ ਉਹ ਵੀ ਨਹੀਂ ਇਹ ਤੁਹਾਡੇ ਆਸਟ੍ਰੇਲੀਅਨ ਸਟੈਂਡਰਡ ਦੇ ਅਕੋਰਡਿੰਗਲੀ ਨਹੀਂ ਹੈਗਾ, ਪਲੰਬਿੰਗ ਦਾ ਸਮਾਨ ਕਹਿੰਦੇ ਵਾਟਰਮਾਰਕ ਨਹੀਂ ਹੈਗਾ ਉਹ ਦੱਸਦੇ ਆ, ਹੈ ਨਾ, ਇਲੈਕਟ੍ਰੀਕਲ ਲਾਇਸੈਂਸ ਨਹੀਂ ਤੁਹਾਨੂੰ ਮਿਲਣਾ, ਤੁਹਾਨੂੰ ਉੱਥੇ ਜਾ ਕੇ ਲੈਣਾ ਪੈਣਾ। ਪਰ ਤੁਸੀਂ ਜਦੋਂ ਦੇਖੋਗੇ ਜਿਹਨੂੰ ਵੀ ਭੁਲੇਖਾ, ਕਿਉਂਕਿ ਇਹ ਨਾ ਪਹਿਲੋਂ ਜਪਾਨੀ ਪ੍ਰੋਡਕਟਾਂ ਬਾਰੇ ਇਹੀ ਕਿਹਾ ਜਾਂਦਾ ਸੀ, ਅੱਜ ਤੋਂ 20-30 ਸਾਲ ਪਿੱਛੋਂ ਵੀ ਜਪਾਨੀ ਪ੍ਰੋਡਕਟ ਕਰਾਇਆ ਪਾ, ਉਹਨਾਂ ਨੇ ਫਿਰ ਕੁਆਲਿਟੀ ਦੇ ਕੰਮ ਕੀਤਾ, ਅੱਜ ਟੋਯੋਟਾ ਨੂੰ, ਅੱਜ ਸੋਨੀ ਨੂੰ ਅਸੀਂ ਮਤਲਬ ਕੁਆਲਿਟੀ ਦਾ ਭਰੋਸਾ ਮੰਨਦੇ ਹਾਂ। ਫਿਰ ਕੋਰੀਆ ਬਾਰੇ ਇਹ ਕਿਹਾ ਜਾਣ ਲੱਗ ਪਿਆ ਵੀ ਇਹ ਤਾਂ ਹੁੰਡਾਈ, ਕੀਆ, ਇਹ ਸੈਮਸੰਗ, ਉਹ ਉਹਨਾਂ ਨੇ ਫਿਰ ਉੱਤੇ ਕੰਮ ਕੀਤਾ ਤੇ ਅੱਜ ਹੁੰਡਾਈ ਵੀ ਤੇ ਕੀਆ ਵੀ ਤੇ ਸੈਮਸੰਗ ਵੀ ਤੇ ਹਨਾ ਇਹ ਕੰਪਨੀਆਂ ਨੂੰ ਅਸੀਂ ਮੰਨਦੇ ਹਾਂ ਵੀ ਕੁਆਲਿਟੀ ਦੀ ਬੈਂਚਮਾਰਕ ਨੇ
ਕਿ ਕਿ
ਉਸੇ
ਕਿ
ਤਰੀਕੇ ਨਾਲ
ਕਿ ਸਾਰੇ
ਚਾਈਨਾ
ਕੀਆ ਦੀ ਤਾਂ ਗੱਲ, ਕੀਆ ਦੀ ਤਾਂ ਗੱਲ ਇਹ ਚੱਲਦੀ ਸੀ ਆਹ ਕੀ ਆ ਕਹਿੰਦੇ ਆਹ ਕੀ ਆ ਯਾਰ।
ਸਰ ਮਹਾਪਤ ਜੀ ਜਿੱਦਾਂ ਹੁਣ ਚਾਈਨਾ ਦੀਆਂ ਕਾਰਾਂ ਆ, MGB ਚਾਈਨਾ ਦੀ ਕਾਰ ਹੈ, ਬੇਸਿਕਲੀ ਬੇਸਡ ਇਨ ਇੰਗਲੈਂਡ ਹੈ ਪਰ ਚਾਈਨਾ 'ਚ ਬਣਦੀ ਹੈ, ਚਾਈਨਾ ਦੀ ਕਾਰ ਆ। ਹੁਣ ਵੀ ਬਿਲਡ ਯੋਰ ਡ੍ਰੀਮਸ BYD ਜਿਹੜੀ ਕਾਰ ਆ ਉਹ ਵੀ ਕਾਫੀ ਪਾਪੂਲਰ ਹੋ ਰਹੀ ਆ ਤੇ ਉਹਦੇ ਵਿੱਚ ਜਿਹੜੇ ਫੀਚਰਸ ਆ ਰਹੇ ਨਾ ਕਾਰਾਂ ਦੇ ਵਿੱਚ, ਜਾਂ ਸੈਲਫ ਪਾਇਲਟ ਆ, ਪਾਇਲਟ ਨਾ ਆਟੋ ਪਾਇਲਟ ਜਿਹਨੂੰ ਕਹਿੰਦੇ ਆ, ਉਹ ਜਿਹੜੇ ਫੀਚਰ ਇਦਾਂ ਦੇ ਫੀਚਰ ਆ ਰਹੇ ਆ ਜਿਹੜੇ ਕਿ ਤੁਹਾਨੂੰ ਕਾਫੀ ਈਜ਼ੀ ਬਣਾ ਦੂਗੇ, ਕਾਫੀ ਕੰਫਰਟੇਬਲ ਬਣਾ ਦੂਗੇ ਤੇ ਉਹਨਾਂ ਨਾਲ ਜਿਹੜੇ ਐਕਸੀਡੈਂਟ ਹੋਣੇ ਉਹ ਵੀ ਘਟਣਗੇ ਤੇ ਹੋਰ ਜਿਹੜੇ ਚਾਈਨੀਜ਼ ਪ੍ਰੋਡਕਟ ਆ ਉਹ ਵੀ ਕਾਫੀ ਕਾਫੀ ਵਾਇਬਲ ਆ ਜਿਹਨੂੰ ਅਸੀਂ ਕਹਿ ਸਕਦੇ ਵਧੀਆ ਆ। ਤੇ ਜਿਹੜੀ ਸੀ ਨਾ ਪਹਿਲਾਂ ਚਾਈਨਾ ਸਕ੍ਰੈਪ ਆ ਉਹ ਤਾਂ ਹੁਣ ਖਤਮ ਹੋ ਗਈ ਆ ਤੇ ਚਾਈਨਾ ਵਰਸਿਸ ਇੰਡੀਆ ਜਿਹੜਾ ਆ ਪ੍ਰੋਡਕਟ ਵਾਈਜ਼ ਉਹ ਪ੍ਰੋਡਕਟ ਜਿਹੜਾ ਬਿਹੇਵੀਅਰ ਆ ਪ੍ਰੋਡਕਟ ਪ੍ਰੋਡਕਸ਼ਨ ਕੁਆਲਿਟੀ ਆ ਉਹਦੇ ਚ ਫਰਕ ਤੁਹਾਨੂੰ ਲੱਗਦਾ ਇੰਡੀਅਨ ਪ੍ਰੋਡਕਟ ਤੇ ਉੱਥੇ ਦੇ ਪ੍ਰੋਡਕਟ ਦੇ ਵਿੱਚ
ਬਹੁਤ ਜ਼ਿਆਦਾ ਫਰਕ ਆ ਜੀ? ਅਗੇਨ ਇੱਕ ਤਾਂ ਕੰਸਿਸਟੈਂਸੀ ਹੈ ਨਾ, ਪ੍ਰੋਡਕਸ਼ਨ ਦੀ ਕੰਸਿਸਟੈਂਸੀ ਹੈ। ਉੱਥੇ ਅਸੀਂ ਇਹਨਾਂ ਦਾ BYD ਦਾ ਬ੍ਰਾਂਡ ਡੈਂਜ਼ਾ ਇੱਥੇ ਵੀ ਆ ਰਿਹਾ ਆਸਟ੍ਰੇਲੀਆ 'ਚ ਨਵਾਂ ਤੇ ਉਹ ਅਸੀਂ ਪੱਕੀ ਉਹ ਟੈਕਸੀ ਰੱਖੀ ਸੀਗੀ ਗੋਂਗਲੋ ਦੇ ਵਿੱਚ। ਕਿਆ ਬਾਤ, ਮਤਲਬ ਹੋਰ ਵੀ ਗੱਡੀਆਂ ਦੀ ਤਾਂ ਕਮਾਲ ਹੀ ਆ। ਆਸਟ੍ਰੇਲੀਅਨ ਸਟੈਂਡਰਡ ਤੁਸੀਂ ਗੱਲ ਕਰਦੇ, ਤੁਸੀਂ ਯੂ ਵਿਲ ਲਾਫ ਐਟ ਕੇ ਆਸਟ੍ਰੇਲੀਆ 'ਚ ਕੀ ਐਕਸਪੀਰੀਅੰਸ ਕਰ ਰਹੇ ਆ।
ਉੱਥੇ ਦੀ ਜਿਹੜੀ ਮੇਨ ਕਾਰ ਕਿਹੜੀ ਆ, ਮਸ਼ਹੂਰ ਕਾਰ ਜਿਹੜੀ ਜਿੱਦਾਂ ਅੱਗੇ ਅੰਬੈਸਡਰ ਹੁੰਦੀ ਸੀ ਇੰਡੀਆ ਦੇ ਵਿੱਚ, ਉਹ ਇਸ ਵੇਲੇ ਚਾਈਨਾ 'ਚ ਕਿਹੜੀ ਆ?
ਮੈਂ ਨਾ ਇੰਨਾ ਅਨਾਲਿਸਿਸ ਨਹੀਂ ਕੀਤਾ, ਬਟ BYD ਵਰਲਡ ਦੀ ਇਸ ਵੇਲੇ ਨੰਬਰ 1 EV ਆ। ਤਾਂ ਉਹਨਾਂ ਦਾ ਡੈਂਜ਼ਾ ਡੈਂਜ਼ਾ ਵੀ ਉਹਨਾਂ ਦਾ ਹੀ ਸਬ ਬ੍ਰਾਂਡ ਆ, ਹੋਰ ਵੀ ਕਈ ਬ੍ਰਾਂਡ ਹੈ ਕਿ ਮੈਂ ਉੱਥੇ ਓਨੀਅਸ ONIOS ਸ਼ਾਇਦ ਉਹਨੂੰ ਵੱਖਰਾ ਪ੍ਰੋਨਾਊਂਸ ਕਰਦੇ ਹੋਣ, ਉਹ ਵੀ ਬ੍ਰਾਂਡ ਕਾਫੀ ਦੇਖਿਆ। ਬਾਕੀ ਮੈਨੂੰ ਕਿਉਂਕਿ ਕਾਰਾਂ ਬਾਰੇ ਪਤਾ ਵਾ, ਮੇਰੀ PhD ਵੀ ਥੋੜ੍ਹਾ ਐਸ ਸਬਜੈਕਟ ਨਾਲ ਰਿਲੇਟਡ ਹੈ, ਉਹ ਵਿਸ਼ਾ ਅੱਡ ਹੋਏ ਨਾ ਇਹਨਾਂ ਦੀਆਂ ਕੰਪਨੀਆਂ ਨੇ, ਸਾਇਕ ਸ਼ੰਘਾਈ ਆਟੋਮੋਟਿਵ, ਬਾਇਕ ਬੇਜਿੰਗ ਆਟੋਮੋਟਿਵ ਜਿਹੜੀਆਂ ਗਵਰਨਮੈਂਟ ਫੰਡਿਡ ਨੇ, ਜੀਲੀ ਜਿਹੜੀ ਆ ਵੀ ਵਰਲਡ ਦੀਆਂ ਟੋਪ 5 ਮੈਨੂਫੈਕਚਰਰ ਚੋਂ ਦੀ, ਜਿਹੜੀ ਵੋਲਵੋ ਨੂੰ ਓਨ ਕਰਦੀ ਆ, ਹੋਰ ਕਈ ਬ੍ਰਾਂਡ ਇਹ ਓਨ ਕਰਦੀ ਆ। ਸੋ ਇਹ ਜਿਹੜਾ ਕੋਂਗਲੋਮਰੇਟ ਸਾਰਾ ਜੇ ਇਕੱਠਾ ਕਰੋ ਤੇ ਦੇ ਆਰ ਅਨਬਲੀਵੇਬਲ ਸਕੇਲ ਦੇ ਉੱਤੇ ਉੱਥੇ ਕੰਮ ਹੋ ਰਿਹਾ ਤੇ ਬੜਿਆ ਹੀ ਜ਼ਬਰਦਸਤ ਲੈਵਲ ਤੇ ਕੰਮ ਹੋ ਰਿਹਾ। ਮੈਨੂੰ ਤਾਂ ਹੈਰਾਨੀ ਨਾਲੋਂ ਵੱਧ ਚਿੰਤਾ ਹੋ ਰਹੀ ਆ ਕਿ ਬਾਕੀ ਕੰਪਨੀਆਂ ਕਰਨਗੀਆਂ ਕੀ ਜਿਹੜੀਆਂ ਵੈਲ ਅਸਟੈਬਲਿਸ਼ ਨੇ, ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈ ਤੇ ਕੀ ਹੋਣ ਜਾ ਰਿਹਾ ਫਿਊਚਰ ਦੇ ਵਿੱਚ।
ਤੁਹਾਡੀ ਚਿੰਤਾ ਦੇ ਵਿੱਚ ਸਾਡੀ ਖੁਸ਼ੀ ਝਲਕਦੀ ਆ ਤੇ ਬਹੁਤ ਵਧੀਆ ਪ੍ਰੋਡਕਟ ਜਿਹੜੇ ਇੱਥੇ ਸਾਨੂੰ ਮਿਲੂਗੇ।
ਸੋਰੀ ਕੰਟੀਨਿਊ।
ਹਾਂਜੀ ਹਾਂਜੀ, ਸੋਸ਼ਲ ਤੇ,
ਹਾਂਜੀ ਸੋਸ਼ਲ ਵੈਲਫੇਅਰ ਤੇ। ਅੱਛਾ ਭਾਜੀ, ਜਿਹੜਾ ਬੇਜਿੰਗ ਗੋਂਗਲੋ ਤੋਂ ਬੇਜਿੰਗ 3000 ਕਿਲੋਮੀਟਰ ਦਾ ਬੁਲਟ ਟ੍ਰੇਨ ਦਾ ਸਫ਼ਰ ਸੀ ਨਾ, ਅਸੀਂ ਦੇਖਿਆ ਬਾਹਰ ਵਿੰਡੋ 'ਚੋਂ ਬਹਿੰਦੇ ਗਏ ਹਾਂ, ਪਿੰਡਾਂ ਦੇ ਪਿੰਡ ਹਰ ਜਗ੍ਹਾ ਤੇ ਹਾਈ ਰਾਈਜ਼ ਬਣੇ ਆ। ਪਿੰਡ ਪਹਿਲੀ ਗੱਲ ਤਾਂ ਮੁੱਕਦੇ ਨਹੀਂ, ਸ਼ਹਿਰ ਹਨੀ ਸਭ ਕੁਝ ਕਨੈਕਟਡ ਹੀ ਹੈ, ਉਹ ਚੱਲੀ ਗਿਆ ਪਿੰਡਾਂ 'ਚ ਵੀ ਹਾਈ ਰਾਈਜ਼, ਅਸੀਂ ਕੋਈ ਮਤਲਬ ਟੁੱਟੀਆਂ ਸੜਕਾਂ ਨਹੀਂ ਦੇਖੀਆਂ, ਲੋਕੀ ਝੁੱਗੀਆਂ 'ਚ ਰਹਿੰਦੇ ਨਹੀਂ ਵੇਖੇ, ਸੜਕਾਂ 'ਤੇ ਗੰਦ ਪਿਆ ਨਹੀਂ ਦੇਖਿਆ। ਰਾਤ ਨੂੰ ਅਸੀਂ ਬਿਲਕੁਲ ਮਤਲਬ ਜਿਹਨੂੰ ਡਾਊਨ ਟਾਊਨ ਕਹਿ ਲਓ, CBD ਕਹਿ ਲਓ, ਉੱਥੇ ਰਹਿੰਦੇ ਰਹੇ ਹਾਂ ਅਸੀਂ। ਕੋਈ ਸੜਕਾਂ 'ਤੇ ਕੋਈ ਇੱਦਾਂ ਨਹੀਂ, ਬਾਰ ਕਲੱਬ ਸਭ ਕੁਝ ਸੀਗਾ। ਰਾਤ 12-1-2 ਵਜੇ ਤੱਕ ਅਸੀਂ ਸੈਰ ਕਰਨ ਵਾਕ ਕਰਨ ਗਏ ਹਾਂ, ਉਹ ਜਿਹੜੇ ਲੋਕੀ ਮਤਲਬ ਪੱਬਾਂ ਕਲੱਬਾਂ 'ਚੋਂ ਨਿਕਲਦੇ ਕੋਈ ਹੁੱਲੜਬਾਜ਼ੀ ਨਹੀਂ ਕਰ ਰਿਹਾ, ਸਾਰੇ ਡਿਸਿਪਲਿਨ 'ਚ ਨੇ, ਕੋਈ ਰੌਲਾ ਨਹੀਂ ਪੈ ਰਿਹਾ। ਇਹ ਨਹੀਂ ਹੈ ਸੜਕਾਂ 'ਤੇ ਨਹੀਂ ਬਈ, ਸੜਕਾਂ 'ਤੇ ਕਈ ਇੱਕ ਦੋ ਬੈਠੇ ਨੇ ਹਨਾ, ਉਹ ਮਤਲਬ ਹੋਮਲੈਸ ਨਹੀਂ ਕਹਿ ਸਕਦੇ ਜਾਂ ਉਹ ਡਰੱਗੀ ਕਹਿ ਲਓ, ਪਰ ਵੈਰੀ, ਮੈਂ ਤਾਂ ਕਹਾਂ ਮੈਂ ਦੇਖੀ ਨਹੀਂ, ਇਹ ਝੂਠ ਹੋਊਗਾ, ਦੇਖੇ ਆ 2-4 ਬਟ ਲਾਈਕ ਨੈਗਲੀਜੀਬਲ ਹਨਾ। ਅਦਰਵਾਈਜ਼ ਜਿਹੜਾ ਲਿਵਿੰਗ ਸਟੈਂਡਰਡ ਆ, ਆਪਾਂ ਨਹੀਂ ਕਹਿ ਸਕਦੇ ਵੀ ਉਹ ਆਸਟ੍ਰੇਲੀਅਨ ਸਟੈਂਡਰਡ ਦੇ ਬਰਾਬਰ ਵੀ ਨਹੀਂ ਹੈ, ਕਿਉਂਕਿ ਆਸਟ੍ਰੇਲੀਆ ਜਿਹੜਾ ਵਾ ਉਹਦਾ ਲਿਵਿੰਗ ਸਟੈਂਡਰਡ ਜਿਹੜਾ ਵਾ ਉਹ 1 of the best ਇਨ ਦਾ ਵਰਲਡ ਆ। ਭਾਵੇਂ ਕਿ ਇੱਥੇ ਕ੍ਰਾਈਮ ਆਊਟ ਆਫ ਕੰਟਰੋਲ ਆ, ਉੱਥੇ ਕ੍ਰਾਈਮ ਨਹੀਂ ਹੈ, ਉੱਥੇ ਜਿਹੜੀ ਇੱਕ ਸੇਫਟੀ ਆ, ਤੁਹਾਨੂੰ ਹੈਰਾਨੀ ਹੋਊਗੀ, ਮੈਂ ਕੱਲ੍ਹ ਪਰਸੋਂ ਇੱਕ ਪੋਡਕਾਸਟ ਸੁਣਦਾ ਸੀ, ਇੰਡੀਅਨ ਪੋਡਕਾਸਟ ਰਾਜ ਸ਼ਮਾਨੀ ਦੀ, ਉਹ ਦੱਸ ਰਿਹਾ ਸੀਗਾ ਚਾਈਨਾ ਦੇ ਵਿੱਚ 1 ਮਿੰਟ 'ਚ ਤੁਹਾਡੇ 7 ਵਾਰੀ ਅੱਡ ਅੱਡ CCTV ਕੈਮਰੇ 'ਚ ਤੁਸੀਂ ਰਿਕਾਰਡ ਹੁੰਦੇ ਆ, 1 ਮਿੰਟ 'ਚ ਤੁਰੇ ਜਾਂਦੇ ਸ਼ਹਿਰ 'ਚ। ਔਰ ਮੈਂ ਖੁਦ ਦੇਖਿਆ ਚੌਂਕਾਂ 'ਚ ਵੀ, ਬਾਹਰ ਵੀ, ਇੰਨੇ ਕੈਮਰੇ ਨੇ, ਔਰ ਉਹ AI ਡਰਿਵਨ ਨੇ, ਉਹ AI ਲੱਗੀ ਹੋਈ ਆ, ਉਹ ਤੁਹਾਡਾ ਈਵਨ ਫੇਸ਼ੀਅਲ ਇੰਪ੍ਰੈਸ਼ਨ ਵੀ ਕਰ ਰਹੀ ਹੈ ਰਿਕਾਰਡ, ਤੁਸੀਂ ਗੁੱਸੇ 'ਚ ਹੋ, ਉਹਨੇ ਫਿਰ ਤੁਹਾਡੇ 'ਤੇ ਐਕਸਟਰਾ ਫੋਕਸ ਕਰਨਾ ਵੀ ਇਹ ਬੰਦਾ ਗੁੱਸੇ 'ਚ ਤੁਰਿਆ ਜਾਂਦਾ, ਕੁਛ ਕਰੇ ਨਾ ਪੁੱਠਾ ਕੰਮ, ਹਨਾ। ਹਾਂਜੀ, ਤੇ ਉਹ ਜਿਹੜੀ ਸੇਫਟੀ ਆ, ਹੁਣ ਅਸੀਂ ਤੁਹਾਨੂੰ ਪਤਾ ਅਸੀਂ ਇੱਥੇ ਆਸਟ੍ਰੇਲੀਆ 'ਚ ਰਹਿੰਦੇ, ਇੱਕ ਕੰਟੀਨਿਊ ਅਖਬਾਰਾਂ ਪੜ੍ਹ ਲਓ, ਉਹਦਾ ਅੱਗ ਲੁੱਟਿਆ ਗਿਆ, ਉਹ ਗੱਡੀ ਖੋਹ ਕੇ ਲੈ ਗਏ, ਉਹ ਚਾਕੂ ਮਾਰ ਗਈ, ਸਾਡੇ ਫਾਰਮ 'ਤੇ ਚੋਰੀ ਹੋਈ ਹੈ 3 ਹਫ਼ਤੇ ਪਹਿਲਾਂ, ਜਿਹਤੇ ਸਾਨੂੰ ਸ਼ੱਕ ਕੀ ਯਕੀਨ ਆ ਜਿਹਨੇ ਕੀਤੀ ਆ, ਅਸੀਂ ਥਾਣੇ ਜਾ ਕੇ ਕਹੀ ਜਾਂਦੇ, ਭਰਾ ਉਹਨੂੰ ਕੁਐਸਚਨ ਤਾਂ ਕਰੋ, ਪੁਲਿਸ ਨੇ ਜਾ ਕੇ ਉਹਨੂੰ ਕੁਐਸਚਨਿੰਗ ਵੀ ਨਹੀਂ ਕੀਤੀ, ਮੇਰਾ ਫੋਨ ਨਹੀਂ, ਕਾਲ ਬੈਕ ਨਹੀਂ ਸੁਣ ਕਰਦੇ, ਮੈਂ ਲੋਕਲ MLA MP ਨਾਲ ਵੀ ਗੱਲਬਾਤ ਕਰ ਲਈ। ਸੋ ਉਹ ਜਿਹੜੀ ਮਤਲਬ ਇੱਥੇ ਕ੍ਰਾਈਮ ਨੂੰ ਜਾਂ ਸੇਫਟੀ ਨੂੰ ਲੈ ਕੇ ਇੱਕ ਦੁਚਿੱਤੀ ਆ, ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਯਾਰ ਵੀ ਸਕੂਲਾਂ 'ਚ ਤੁਸੀਂ ਕੀ ਪੜ੍ਹਾਈ ਜਾ ਰਹੇ ਆ, ਇੱਕ ਜਿਹੜੇ ਜਨਰਲ ਕੰਸਰਨ ਨੇ ਸਾਰੇ ਲੋਕਾਂ ਦੇ, ਉੱਥੇ ਉਹ ਨਹੀਂ ਹੈਗੇ। ਹਾਂ ਲਿਵਿੰਗ ਸਟੈਂਡਰਡ ਜਿਹੜਾ ਵਾ, ਅਗੇਨ ਮੈਂ ਉਸ ਗੱਲ ਤੇ ਆਵਾਂ, ਆਸਟ੍ਰੇਲੀਆ ਇਸ ਦੀ ਬੈਸਟ ਇਕੋਨਮੀ ਲੈਵਲ ਦੇ ਉੱਤੇ, ਪਰ ਕੈਪੀਟਾ ਦੇ ਵਿੱਚ ਆਸਟ੍ਰੇਲੀਆ ਟੌਪ 20 ਨੇਸ਼ਨਸ ਦੇ ਵਿੱਚ ਆ। ਸਾਡੀ ਸਾਡਾ ਜਿਹੜਾ ਐਵਰੇਜ ਅਰਨਿੰਗ ਆ ਨਾ, ਐਵਰੇਜ ਅਰਨਿੰਗ ਆਸਟ੍ਰੇਲੀਅਨ ਦੀ, ਐਵਰੇਜ ਹਾਊਸ ਹੋਲਡ ਦੀ ਜੋ 70-80 ਹਜ਼ਾਰ ਹਾਊਸ ਹੋਲਡ ਦੀ ਇਨਕਮ ਹੈ, ਉਹ ਤੁਹਾਨੂੰ ਦੁਨੀਆ ਦੀ ਲੈਸ ਦੈਨ, ਜਿਹੜੀ ਦੁਨੀਆ ਦੀ ਲੈਸ ਦੈਨ 0.05 ਪਾਪੂਲੇਸ਼ਨ ਵਿੱਚ ਲੈ ਕੇ ਆਉਂਦੀ ਹੈ। ਮਤਲਬ ਆਸਟ੍ਰੇਲੀਆ ਵਿੱਚ ਤੁਸੀਂ ਜੇ ਐਵਰੇਜ ਇਨਕਮ ਅਰਨ ਕਰ ਰਹੇ ਹੋ ਨਾ, ਤੁਸੀਂ ਉਸ ਪੂਰੀ ਦੁਨੀਆ ਦੇ
ਟੌਪ
ਲੈਸ ਦੈਨ 1% ਲੋਕਾਂ ਦੇ ਵਿੱਚ ਹੋ, ਹਨਾ। ਸੋ ਇਹ ਤਾਂ ਹੈਗਾ ਆਸਟ੍ਰੇਲੀਆ। ਬਾਕੀ ਜਿਹੜੀ ਆਪਾਂ ਇਕੋਨਮੀ ਦੀ ਗੱਲ ਕਰਦੇ ਹਾਂ, GDP ਦੀ ਗੱਲ ਕਰਦੇ ਹਾਂ, ਆਮ ਲੋਕਾਂ ਦੇ ਕਹਿੰਦੇ ਆ ਵੀ USA ਨੰਬਰ 1 ਆ। ਸਾਡਾ ਪ੍ਰੋਫੈਸਰ ਸੀਗਾ ਜਦੋਂ ਮੈਂ ਇੰਟਰਨੈਸ਼ਨਲ ਬਿਜ਼ਨਸ ਪੜ੍ਹਦਾ ਸੀ ਨਾ, ਉਹ ਕਹਿੰਦਾ ਤੁਸੀਂ ਦੇਖੋ PPP, ਜਿਹੜੀ ਫਲੋਰਾ ਸਾਹਿਬ ਨੂੰ ਪਤਾ ਹੋਣਾ, ਪਰਚੇਸਿੰਗ ਪਾਵਰ ਪੈਰਿਟੀ, ਤੁਹਾਡੇ ਪੈਸੇ ਦੇ ਵਿੱਚ ਤੁਸੀਂ ਖਰੀਦ ਕਿੰਨੀ ਸਕਦੇ ਹੋ। ਤੁਹਾਡੇ ਕੋਲ ਠੀਕ ਆ, US 'ਚ ਵੀ $100 ਆ, ਚਾਈਨਾ 'ਚ ਵੀ US ਦਾ $100 ਆ, ਪਰ ਉੱਥੇ $100 ਦਾ ਤੁਸੀਂ ਮਤਲਬ ਰੋਟੀ ਖਾਧੀ ਜਾਣੀ ਦੋ ਬੰਦਿਆਂ ਤੋਂ, ਤੇ ਚਾਈਨਾ 'ਚ ਤੁਸੀਂ $100 ਦਾ ਕੀ ਖਰੀਦ ਸਕਦੇ ਆ,
ਪਿੰਡ ਨੂੰ ਖਿਲਾ
ਉਹ ਇੱਕ ਮੈਜਰਮੈਂਟ।
ਚਾਈਨਾ ਚ ਪਿੰਡ ਨੂੰ ਲੰਗਰ ਛਕਾ ਸਕਦੇ ਸਾਰੇ ਨੂੰ, $100
ਨੂੰ ਲੰਗਰ ਖਿਲਾ ਸਾਰੇ ਨੂੰ, ਪਿੰਡ ਤੇ ਉੱਤੇ ਦਾ ਬਣ ਜਾਓਗੇ ਤੁਸੀਂ ਮਹਾਰਾਜੇ।
ਅੱਛਾ ਅੱਛਾ ਸਰ, ਮੈਂ ਪਤਾ
ਚਾਈਨਾ ਪਾਵਰ
ਕਨਵਰਸੇਸ਼ਨ ਬੜੀ ਡੀਪ, ਆਪਾਂ ਨੂੰ ਫੇਰ ਵੀ ਕਰਨੀ ਪੈਣੀ ਹੈ। ਇੱਕ ਲਾਸਟ ਕੁਐਸਚਨ ਹੈ ਜਿਹੜਾ ਆਪਾਂ ਰਾਜਨਦੀਪ ਕੈਨਵਰਾ ਵਾਲਿਆਂ ਨੇ ਭੇਜਿਆ, ਉਹਦੇ ਨਾਲ ਰਿਲੇਟਡ ਮੈਂ ਵੀ ਪੁੱਛਣਾ ਚਾਹੁੰਦਾ ਸੀ। ਤੁਸੀਂ ਤਾਂ ਕਾਫੀ ਜਣੇ ਵੈਜੀਟੇਰੀਅਨ ਸੀ ਤੇ ਤੁਹਾਡੇ 'ਚੋਂ ਨੋਨ ਵੈਜੀਟੇਰੀਅਨ ਵੀ ਸੀਗੇ, ਤੇ ਕਿਤੇ ਤੁਹਾਨੂੰ ਕਿਤੇ ਕੁੱਤੇ ਕੁੱਤੇ ਦਾ ਮੀਟ ਤਾਂ ਨਹੀਂ ਖਿਲਾਇਆ? ਕੁੱਤੇ ਦਾ ਮੀਟ ਤਾਂ ਨਹੀਂ, ਕਿਉਂਕਿ ਇਹ ਵੀ ਬੜੀ ਮਸ਼ਹੂਰ, ਇਹ ਵੀ ਬਹੁਤ ਮਸ਼ਹੂਰ ਗੱਲ ਹੈ ਵੀ ਚਾਈਨਾ 'ਚ ਕੁੱਤਾ ਖਿਲਾ ਦਿੰਦੇ ਆ।
ਨਹੀਂ ਡੱਡੂ ਵੀ ਖਾਂਦੇ ਆ
ਸਾਡੇ 'ਚ ਨਾ, ਇੱਕ ਕੱਲਾ
ਉਹ ਲੱਗਦਾ ਇਦਾਂ ਵੀ ਜਿੱਦਾਂ ਬਹੁਤ ਵਧੀਆ ਚੀਜ਼ ਹੈ ਡੱਡੂ ਹੁੰਦਾ ਨਾ,
ਮੈਂ ਤੁਹਾਨੂੰ ਹਾਸੇ ਦੀ ਗੱਲ ਦੱਸਦਾ। ਅਮਰੀਕ ਭਾਜੀ, ਅਸੀਂ ਨਾ ਟ੍ਰੇਨ 'ਚ ਜਾ ਰਹੇ, ਟ੍ਰੇਨ 'ਚ ਜਾ ਰਹੇ ਬੀਜਿੰਗ, ਤੇ ਚਰਹਿਮਦ ਭਾਜੀ ਦੇ ਲਾਗੇ ਨਾ ਇੱਕ ਕੋਈ ਚਾਈਨੀਜ਼ ਬੈਠ ਗਿਆ, ਤੇ ਉਹਨਾਂ ਨੂੰ ਨਾ ਉਹ ਗੱਲਬਾਤ ਕਰਨ ਲੱਗ ਪਿਆ। ਭਾਜੀ ਨੇ ਭਾਜੀ ਨੇ ਆਪਣੀ ਜੇਬ 'ਚ ਇੰਟਰਪ੍ਰੇਟਰ ਕੱਢਿਆ ਗੱਲਬਾਤ ਕਰਨ ਲੱਗ ਪਏ, ਤੇ ਉਹਨੇ ਨਾ ਉਹ ਇਮੀਡੀਏਟਲੀ, ਇੱਕ ਤਾਂ ਬਿਜ਼ਨਸ ਵਾਲੀ ਸੈਂਸ ਦੇਖੋ, ਉਹ ਇਮੀਡੀਏਟਲੀ ਆਪਣੀ ਨਾ ਉਹਦੇ ਕੋਲ ਸੀਗੇ ਜਿਹੜੇ ਗੱਲ 'ਚ ਨਹੀਂ ਪਾਉਂਦੇ ਐਪਰਨ ਫੈਕਟਰੀ 'ਚ ਕੰਮ ਕਰਨ ਲਈ, ਉਹ ਪਲਾਸਟਿਕ ਜਿਹੜੇ ਹੁੰਦੇ, ਔਰ ਇਮੀਡੀਏਟਲੀ ਆਪਣੇ ਬੈਗ 'ਚ ਕੱਢ ਲਿਆ, ਕਹਿੰਦਾ ਆਹ ਮੇਰੀ ਫੈਕਟਰੀ ਆ ਬਣਾਉਂਦੀ, ਜਿੱਦਾਂ ਖਿੱਚ ਖਿੱਚ ਕੇ ਦਿਖਾਵੇ ਵੀ ਕਿੰਨਾ ਫਲੈਕਸੀਬਲ ਆ। ਗੱਲਬਾਤ ਕੀਤੀ ਅਸੀਂ ਸਾਰੇ ਪਿੱਛੇ ਬੈਠੇ, ਜੋ ਚਲ ਗਿਆ ਨਾ ਉੱਠ ਕੇ, ਤੇ ਚਨਾਵਤ ਭਾਜੀ ਕਹਿੰਦੇ ਆ, ਕਹਿੰਦੇ ਯਾਰ ਬੰਦਾ ਬਹੁਤ ਦਿਲਦਾਰ ਆ, ਇਹ ਕਹਿੰਦਾ ਮੇਰੀ ਫੈਕਟਰੀ 'ਚ ਆਓ, ਮੈਂ ਤੁਹਾਨੂੰ ਕਹਿੰਦਾ ਡੱਡੂਆਂ ਦੀ ਚਟਨੀ ਖਵਾਉਣੀ ਆ। ਕਹਿੰਦਾ ਭਾਜੀ, ਕਹਿੰਦੇ ਮੈਨੂੰ ਉਹ ਕਹਿ ਕੇ ਗਿਆ ਵਾ ਬਈ ਤੁਹਾਨੂੰ ਮੈਂ ਸੱਪਾਂ ਦਾ ਸੂਪ ਪਿਆਉਣਾ, ਕਿਤੇ ਕਿਆ ਹੀ ਬਾਤ ਆ।
ਉਹ ਕਹਿੰਦੇ ਜੇ ਸੱਪਾਂ ਦਾ ਸੂਪ ਹੀ ਲਓ ਨਾ, ਸਾਰੀ ਉਮਰ ਬੰਦਾ ਬਿਮਾਰ ਨਹੀਂ ਹੁੰਦਾ।
ਤੇ ਰਹੀ ਗੱਲ ਕੁੱਤੇ ਦੀ, ਸਾਡੇ ਜੋ ਸਿਰਫ ਕੁਲਵਿੰਦਰ ਸੀਗਾ ਨੋਨ ਵੈਜੀਟੇਰੀਅਨ, ਅਸੀਂ ਸਾਰੇ ਵੈਸ਼ਨੂੰ ਸੀਗੇ, ਉਹ ਰਾਤ ਨੂੰ ਇੱਕ ਦਿਨ ਆਵਾਜ਼ਾਂ ਜਿਹੀਆਂ ਕੱਢਦਾ ਸੀ ਹੋਰ, ਉਹ ਹੁਣ ਮੈਨੂੰ ਰਾਜਨ ਭਾਜੀ ਨੇ ਮੈਸੇਜ ਭੇਜਿਆ ਤੇ ਹੁਣ ਮੈਨੂੰ ਡਾਊਟ ਹੋ ਰਿਹਾ
ਤੇ ਕਿਤੇ
ਉਹਨੇ ਕਿਹੋ ਜਿਹਾ ਖਾ ਲਿਆ,
ਗੋਭੀ ਦੀ ਸਬਜ਼ੀ ਖਾ ਲਈ ਲੱਗਦਾ
ਉਹਨੇ ਕਿਤੇ ਲੈਬਰਾਡੋਰ ਫਰਾਈ ਖਾਧਾ,
ਲੈਬਰਾਡੋਰ ਖਾ ਲਿਆ। ਨਹੀਂ ਵੈਸੇ ਨਹੀਂ, ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਈ ਐਜ਼ ਅ ਵੈਜੀਟੇਰੀਅਨਸ ਨੂੰ ਕੋਈ ਦਿੱਕਤ ਤਾਂ ਨਹੀਂ ਹੋਈ ਫੂਡ ਲੱਭਣ ਦੀ?
ਦੇਖੋ ਭਾਜੀ, ਜੇ ਤੁਸੀਂ ਨਾ ਟਰੈਵਲ ਕਰਦੇ ਆ ਤੇ ਸੀਜ਼ਨ ਟਰੈਵਲ, ਜਿਵੇਂ ਮੈਂ 35-40 ਮੁਲਕ ਘੁੰਮਿਆ ਵਾਂ, ਤੇ ਮੈਂ ਫਸੀ ਨਹੀਂ ਹੈਗਾ, ਐਸ ਲੌਂਗ ਐਸ ਸਮਥਿੰਗ ਇਜ਼ ਵੈਜੀਟੇਰੀਅਨ ਵੀਗਨ। ਮੈਂ ਬਾਹਰ ਜਾ ਕੇ ਵੀਗਨ ਹੀ ਕਹਿੰਦਾ ਹੁੰਦਾ, ਕਿਉਂਕਿ ਫਿਰ ਕਈ ਵਾਰੀ ਉਹ ਆਂਡਾ ਪਾ ਦਿੰਦੇ, ਮੱਛੀ ਪਾ ਦਿੰਦੇ, ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ। ਮੈਂ ਤਾਂ ਫਰੂਟ 'ਤੇ ਵੀ ਰਹਿ ਲੈਂਦਾ, ਹੁਣ ਤਾਂ ਇੰਟਰਪ੍ਰੇਟਰ ਵਗੈਰਾ ਆ ਗਏ, ਮੈਂ ਜਦੋਂ ਕੋਰੀਆ ਘੁੰਮਿਆ ਉੱਥੇ ਨਾ ਗੂਗਲ 'ਚ ਲਏ ਨਾ ਕੁਛ, ਮੈਂ ਫਰੂਟ 'ਤੇ ਗੁਜ਼ਾਰਾ ਕੀਤਾ ਸੀ। ਤੇ ਜੇ ਤੁਸੀਂ ਪੱਕੇ ਆ ਵੀ ਮੈਨੂੰ ਦਾਲ ਰੋਟੀ ਫੁਲਕਾ ਹੀ ਚਾਹੀਦਾ, ਫਿਰ ਤੁਹਾਨੂੰ ਦਿੱਕਤ ਆ ਸਕਦੀ ਹੈ। ਹਾਊਐਵਰ, ਚਾਈਨਾ 'ਚ ਇੰਡੀਅਨ ਰੈਸਟੋਰੈਂਟ ਹੈਗੇ ਨੇ ਸ਼ਹਿਰਾਂ ਦੇ ਵਿੱਚ, ਵਧੀਆ ਫੂਡ ਮਿਲਦਾ ਵਾ, ਕਿਉਂਕਿ ਟ੍ਰੋਪੀਕਲ ਸਬਜ਼ੀਆਂ ਸੁਬਜ਼ੀਆਂ ਦਾ ਸਵਾਦ ਵੈਸੇ ਜ਼ਿਆਦਾ ਹੁੰਦਾ। ਤੇ ਹਾਂ, ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਵੇਲੇ ਜਾਂ ਤੁਹਾਨੂੰ ਉਸ ਜਿਹੜੇ ਔਡ ਟਾਈਮ ਤੁਸੀਂ ਰੈਸਟੋਰੈਂਟ ਨਹੀਂ ਜਾ ਸਕਦੇ, ਉਦੋਂ ਦਿੱਕਤ ਆ ਸਕਦੀ ਹੈ। ਬਟ ਦੇਖੋ, ਦੁਨੀਆ ਭਰ ਦੇ ਵਿੱਚ ਫਰੂਟ ਮਿਲਦਾ ਬ੍ਰੇਕਫਾਸਟ 'ਚ, ਦੁਨੀਆ ਭਰ ਦੇ ਵਿੱਚ ਜਿਹੜੇ ਆ ਸੀਰੀਅਲ ਮਿਲਦੇ ਆ, ਬ੍ਰੈਡ ਹਿਸਾਬ ਨਾਲ ਖਾਇਆ ਜੀ, ਉੱਥੇ ਮੈਂ ਦੇਖਿਆ ਬ੍ਰੈਡ 'ਚ ਵੀ ਆਂਡਾ ਸੀਗਾ ਕਈਆਂ 'ਚ, ਤੇ ਮਤਲਬ ਉਦਾਂ ਦਿੱਕਤ ਕੋਈ ਆਉਂਦੀ ਨਹੀਂ ਹੈ। ਹਾਂ, ਜੇ ਤੁਸੀਂ ਮਤਲਬ ਜਿਵੇਂ ਮਾਰਨਿੰਗ ਬ੍ਰੇਕ ਲੰਚ ਤੇ ਡਿਨਰ 'ਚ ਰੋਟੀ ਖਾਣ ਗਿੱਝੇ ਹੋ, ਫਿਰ ਤੁਹਾਨੂੰ ਦਿੱਕਤ ਆ ਸਕਦੀ ਹੈ। ਆਈ ਥਿੰਕ ਇੱਥੇ ਘਰਾਂ 'ਚ ਵੀ ਮਤਲਬ ਕਿੱਥੇ ਮਿਲਦੀ ਹੋਈ ਤਿੰਨ ਟਾਈਮ ਰੋਟੀ।
ਠੀਕ ਹੈ, ਸੋ ਸਰ ਮੈਂ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ, ਤੇ ਬਹੁਤ ਇੰਟਰਸਟਿੰਗ ਇੰਟਰਸਟਿੰਗ
ਤੁਸੀਂ ਬਹੁਤ ਸਾਰੀਆਂ ਵਧੀਆ ਗੱਲਾਂ ਦੱਸੀਆਂ। ਇੱਕ ਸ਼ੁਕਲ ਦੀ ਗੱਲ ਵੀ ਤੁਹਾਡੇ ਤੋਂ ਪੁੱਛ ਲੈਂਦੇ ਹਾਂ,
ਤੁਸੀਂ ਹੁਣ ਸ਼ੈਪਟਨ ਰਹਿੰਦੇ ਆ,
ਹਾਂਜੀ
ਜਿਹੜਾ ਸ਼ੈਪਟਨ MBA ਆ ਉਹ ਚੀਨ ਜਾ ਕੇ ਵੀ ਉਦਾਂ ਮਹਿਸੂਸ ਕਰਕੇ ਡਿਫਰੈਂਟ ਕਰਦਾ ਥੋੜਾ।
ਤੁਸੀਂ ਤੁਸੀਂ ਭਾਈ ਉਹ ਤੱਤ ਕੱਢਿਆ ਸੀਗਾ ਨਾ ਉੱਥੇ ਜਾ ਕੇ, ਜਦੋਂ ਆਪਾਂ ਰਿਸਰਚ ਕੀਤੀ ਬਹੁਤ, ਤੇ ਜਾਣੇ ਮਤਲਬ ਸਾਰੇ ਰਿਸਰਚ ਮੈਥੋਡੋਲੋਜੀ ਕੁਆਂਟੀਟੇਬਲ ਵੀ ਤੇ ਕੁਆਲਿਟੇਟਿਵ ਵੀ ਸਾਰੇ ਮੈਥਡ ਯੂਜ ਕਰਕੇ ਆਪਾਂ ਜਦੋਂ ਇੱਕ ਸਿੱਟੇ ਤੇ ਪੁੱਜੇ ਸੀਗੇ ਵੀ ਜਿਹੜਾ ਲਾਹੌਰ ਵੀ ਇੰਟੈਲੀਜੈਂਟ ਆ ਉਹ ਪਿਸ਼ੌਰ ਵੀ ਇੰਟੈਲੀਜੈਂਟ ਹੈ, ਉਸੇ ਤਹਿਤ ਫਿਰ ਮੈਂ ਉਹੀ ਮੈਥੋਡੋਲੋਜੀ ਯੂਜ ਕਰਕੇ ਮੈਂ ਦੇਖਿਆ ਕਿ ਉਹ ਜਿਹੜਾ ਉੱਥੇ MBA ਇੱਥੇ ਬਾਹਰ MBA ਹੈ ਉਹ ਚਾਈਨਾ ਜਾ ਕੇ ਉਹ ਬਿਲਕੁਲ ਕੋਈ MBA ਨਹੀਂ ਹੈ, ਕਿਉਂਕਿ ਜਿਹੜੇ ਚਾਈਨੀਜ਼ ਨੇ ਜਿਹਨੇ ਬਾਹਰ ਦੀ MBA ਕੀਤੀ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਚਾਈਨਾ ਵਾਲੇ ਬਹੁਤ ਗਾਂਹ ਲੰਘ ਚੁੱਕੇ ਆ।
ਸਾਡੇ ਹੋਇਆ ਨੀ, ਜਿਹੜਾ ਪਾਕਿਸਤਾਨ ਚ ਅਸੀਂ ਮੈਥਡ ਯੂਜ਼ ਕੀਤਾ ਕਿ ਉਹ ਸੇਮ ਹੀ ਸੀ, ਇੱਥੇ ਨਹੀਂ ਲੱਗੀ ਨਹੀਂ ਕੈਲਕੂਲੇਸ਼ਨ ਪੂਰੀ। ਚਲੋ ਮੰਨ ਲੈਣੇ,
ਠੀਕ ਹੈ, ਓਕੇ ਸਰ ਬਾਬਾ, ਥੈਂਕ ਯੂ ਬਹੁਤ ਬਹੁਤ ਤੁਹਾਡਾ। ਤੇ
ਬੜਾ ਚੰਗਾ ਲੱਗਿਆ ਜੀ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿਕਾਰ ਭਰੀ ਇੱਕ ਦਾ, ਇੱਕ ਵਾਰੀ ਫਿਰ ਤੋਂ ਸਤਿ ਸ੍ਰੀ ਅਕਾਲ।
ਥੈਂਕ ਯੂ ਥੈਂਕ ਯੂ। ਸੋ ਇਹ ਸੀ ਡਾਕਟਰ ਸ਼ਰਮਾ ਬੱਤ ਰੰਧਾਵਾ, ਕੀ ਬਾਤ ਹੈ। ਤੇ ਹੁਣ ਸਾਡੇ ਨਾਲ ਇੱਕ ਹੋਰ ਗੁਣੀ ਗਿਆਨੀ ਸਾਡੇ ਬੜੇ ਸਤਿਕਾਰਤ ਭੁਪਿੰਦਰ ਸਿੰਘ ਧਾਲੀਵਾਲ ਜੁੜ ਰਹੇ ਨੇ, ਤੇ ਥੋੜਾ ਜਿਹਾ ਲੇਟ ਹੋ ਗਿਆ ਪਰ ਮੈਂ ਉਹਨਾਂ ਤੋਂ ਮਾਫੀ ਮੰਗ ਲੈਂਦਾ ਜੀ। ਆਇਆਂ ਨੂੰ ਜੀ, ਭੁਪਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਭ ਨੂੰ ਮੇਰੀ ਬਹੁਤ ਅਦਬ ਭਰਾ ਨਮਸਕਾਰ, ਸਤਿ ਸ੍ਰੀ ਅਕਾਲ। ਬਹੁਤ ਅੱਛਾ ਲੱਗਿਆ, ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਸੱਜਣਾਂ ਨਾਲ ਬਦਵਾਨਾਂ ਨਾਲ ਅੱਜ ਮੁਲਾਕਾਤ ਹੋਈ ਹੈ। ਸੁਣਦਾ ਤਾਂ ਕਾਫੀ ਦਿਨਾਂ ਤੋਂ ਸੀ ਮੈਂ, ਤਕਰੀਬਨ 1 ਸਾਲ ਤੋਂ, ਔਰ ਬਹੁਤ ਅੱਛਾ ਲੱਗਿਆ।
ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਅਸੀਂ ਮਿਲੇ ਸੀਗੇ ਓਪਨਿੰਗ ਦੇ ਵਿੱਚ ਜਦੋਂ ਆਪਣੇ ਸੋਰੀ ਫੰਕਸ਼ਨ ਕੀਤਾ ਮਹੀਨਾ ਕੁ ਪਹਿਲਾਂ, ਉਦੋਂ ਵੀ ਸਾਡੀ ਬਰੀਫਲੀ ਮੁਲਾਕਾਤ ਹੋਈ ਹੈ। ਪਰ ਮੈਂ ਤੁਹਾਨੂੰ ਅਮਰਦੀਪ ਦੇ ਪ੍ਰੋਗਰਾਮ ਦੇ ਵਿੱਚ ਵੀ ਸੁਣਿਆ ਅਤੇ ਤੁਹਾਡੇ ਐਕਸਪੀਰੀਅੰਸ, ਤੁਸੀਂ ਕਈ ਕਿਤਾਬਾਂ ਵੀ ਲਿਖੀਆਂ ਔਥਰ ਹੋ ਅਤੇ ਉਹ ਵੀ ਸੁਹਾਵੀ ਆਡੀਓ 'ਤੇ ਆ ਰਹੀਆਂ ਨੇ। ਅਤੇ ਤੁਸੀਂ ਪਹਿਲੇ ਤਾਂ ਮੇਰੇ ਖਿਆਲ ਆਰਮੀ 'ਚ ਰਹੇ ਹੋ?
ਹਾਂਜੀ, ਮੈਂ ਆਰਮੀ ਔਰ ਬਾਰਡਰ ਸਿਕਿਉਰਿਟੀ ਫੋਰਸ, ਆਰਮੀ 'ਚ ਮੈਂ ਤਕਰੀਬਨ ਥੋੜ੍ਹਾ 7-8 ਸਾਲ ਨੌਕਰੀ ਕੀਤੀ ਆ, ਫਿਰ ਮੈਂ ਜ਼ਖਮੀ ਹੋ ਗਿਆ ਸੀ ਕਾਰਗਿਲ 'ਚ, ਫਿਰ ਮੈਂ ਬਾਰਡਰ ਸਿਕਿਉਰਿਟੀ ਫੋਰਸ 'ਚ ਨੌਕਰੀ ਕੀਤੀ ਤੇ ਤਕਰੀਬਨ 27 ਜਾਂ ਫਿਰ ਕਾਰਗਿਲ 'ਚ, ਅਤੇ ਫਿਰ ਜ਼ਿਆਦਾ ਜ਼ਖਮੀ ਹੋ ਗਏ ਸੀ ਅਤੇ ਫਿਰ ਮੈਂ ਆਊਟ ਹੋ ਗਿਆ ਸੀ ਤਕਰੀਬਨ 26 ਸਾਲ ਨੌਕਰੀ ਕਰਕੇ, ਅਤੇ BSF ਆਰਮੀ ਔਰ
ਸੋਰੀ ਤੁਹਾਡੀ ਗੱਲ ਕਰ ਰਹੇ ਹਾਂ, ਤੁਸੀਂ ਕਾਰਗਿਲ ਦਾ ਜ਼ਿਕਰ ਕੀਤਾ ਤੇ ਤੁਸੀਂ ਕਾਰਗਿਲ ਦੀ ਜੰਗ ਲੜੀ ਆ ਫਿਰ?
ਹਾਂਜੀ, ਮੈਂ ਕਾਰਗਿਲ ਦੀ ਲੜਾਈ ਲੜੀ ਸੀ ਤੇ ਪੁੰਛ ਰਜੌਰੀ ਸੈਕਟਰ ਚ, ਤੇ ਜੰਮੂ ਤੋਂ ਗਾਂ ਪੈਂਦਾ 300 ਕਿਲੋਮੀਟਰ ਏਰੀਆ। ਉਦੋਂ ਬਾਅਦ ਫਿਰ ਮੈਨੂੰ ਉੱਥੇ ਸ਼ਿਫਟ ਕੀਤਾ ਗਿਆ, ਉੱਥੇ ਕਾਰਗਿਲ ਚ ਵੀ ਗਿਆ ਅੰਦਰ ਮੈਂ, ਤੇ ਉੱਥੇ ਵੀ ਤਕਰੀਬਨ ਜਾ ਕੇ ਲੜੇ ਆ ਰਹੇ ਹਾਂ ਉੱਥੇ, ਤੇ ਕਾਰਗਿਲ ਲੜਾਈ ਪੂਰੀ ਰਹੀ ਆ। ਉੱਥੇ ਮੈਂ, ਮੇਰੇ ਤੇ ਅਸਰ ਵੀ ਹੋ ਗਿਆ ਸੀ, ਬੰਬ ਆਰਟਿਲਰੀ ਸ਼ੈਲਿੰਗ ਹੋਈ ਸੀ ਤੇ 8 ਸਿੱਖ ਰੈਜੀਮੈਂਟ ਸੀਗੀ ਤੇ ਉਹਨਾਂ ਦੇ ਨਾਲ ਪਿੱਛੇ ਸੀਗਾ ਮੈਂ, ਉੱਥੇ ਮੇਰੇ ਥੋੜਾ ਜਿਹਾ ਬਲਾਸਟ ਬਹੁਤ ਹੈਵੀ ਹੋ ਗਿਆ ਸੀ ਮੇਰੇ ਸਾਹਮਣੇ, ਉਹ ਥੋੜਾ ਮੇਰੇ ਕੰਨਾਂ ਤੇ ਵੀ ਅਸਰ ਹੋ ਗਿਆ ਸੀਗਾ ਤੇ ਉਹ ਇਸ ਤਰ੍ਹਾਂ ਸੀ ਜੀ।
ਹਾਂਜੀ ਤਾਲੀਵਾਲ ਸਾਹਿਬ, ਕਿਉਂਕਿ ਤੁਸੀਂ ਫਸਟ ਹੈਂਡ ਕਾਰਗਿਲ ਦੀ ਲੜਾਈ ਲੜੇ ਹੋ ਤੇ ਅਸੀਂ ਤਾਂ ਚਲੋ TV ਤੇ ਦੇਖਦੇ ਰਹੇ ਸੀ, ਆਸਟ੍ਰੇਲੀਆ ਸੀ, ਜਿੰਨੀ ਕੁ ਇਨਫੋਰਮੇਸ਼ਨ ਸਾਨੂੰ ਹੁੰਦੀ ਸੀ, ਤੇ ਜਿਹੜਾ ਮਤਲਬ ਉੱਥੇ ਲੜਾਈ ਚੱਲੀ ਉਹਦੇ ਵਿੱਚ ਸੁਣਿਆ ਹੈ ਕਿ ਜਿਹੜੀ ਸਿੱਖ ਰੈਜੀਮੈਂਟ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਫਰੰਟ ਲਾਈਨ ਦੇ ਉੱਤੇ, ਔਰ ਜੋ ਕਬਜ਼ਾ ਸੀ ਉਹ ਕਬਜ਼ਾ ਹਟਾਇਆ ਅਤੇ ਉੱਧਰੋਂ, ਵੈਸੇ ਤਾਂ ਪਾਕਿਸਤਾਨ ਆਰਮੀ ਨਹੀਂ ਮੰਨ ਰਹੀ ਕਿ ਉਹਨਾਂ ਦੇ ਜਿਹੜੀ ਆਰਮੀ ਉੱਤੇ ਲੜ ਰਹੀ ਸੀ ਅਤੇ ਉਹ ਤਾਂ ਜੀ ਹੋਰ ਬੰਦੇ ਸੀ। ਤੁਹਾਡੀ ਕੀ ਰਾਏ ਹੈ ਇਹਦੇ ਬਾਰੇ, ਤੁਸੀਂ ਕੀ ਕੀ ਅਨੁਭਵ ਕੀਤਾ ਸੀ?
ਹਾਂਜੀ ਬਿਲਕੁਲ ਠੀਕ ਤੁਹਾਡਾ ਸਵਾਲ ਹੈ। ਕਾਰਗਿਲ ਦੀ ਲੜਾਈ ਜਿਹੜੀ ਆ ਉਹ ਤਕਰੀਬਨ ਕੀ ਹੋਇਆ, ਇਹਦੀ ਥੋੜੀ ਬੈਕਗ੍ਰਾਉਂਡ ਤੁਸੀਂ ਜਾਣਦੇ ਹੋ, ਬੜਾ ਲੰਬਾ ਕੰਮ ਚੱਲਿਆ ਜਾਊ। ਇਸ ਨੂੰ ਸ਼ੁਰੂਆਤੀ ਪੀਰੀਅਡ 'ਚ ਜੋ ਟਾਈਗਰ ਹਿੱਲ ਦਾ ਏਰੀਆ ਸੀਗਾ, ਸਭ ਤੋਂ ਉੱਚੀ ਹਾਈਟ ਤੇ ਚੋਟੀ ਸੀਗੀ, ਉਸਦਾ ਸ਼ੁਰੂਆਤੀ ਓਪਰੇਸ਼ਨ ਜਿਹੜਾ ਕਰਾਇਆ ਸੀ ਉਹ ਆਪਣੀ ਸਿੱਖ ਰੈਜੀਮੈਂਟ ਨੇ ਕੀਤਾ ਸੀ। 8 ਸਿੱਖ ਰੈਜੀਮੈਂਟ ਨੇ ਉਹਨਾਂ ਨੂੰ TC ਤੇ ਪਹੁੰਚਣ ਕੇ ਕਬਜ਼ਾ ਕਰਨ ਵਿੱਚ ਜੋ ਬੇਸ ਬਣਿਆ ਉਹ ਸਾਡੀ ਸਿੱਖ ਰੈਜੀਮੈਂਟ ਦਾ ਹੀ ਰੋਲ ਸੀਗਾ, ਔਰ ਕਾਫੀ ਬਹਾਦਰੀ ਕੀਤੀ ਔਰ ਬਹੁਤ ਸ਼ਾਨਦਾਰ ਉਹਨਾਂ ਨੇ ਇੱਕ ਐਗਜ਼ੈਂਪਲਰੀ ਕੰਮ ਕੀਤਾ ਸਿੱਖ ਰੈਜੀਮੈਂਟ ਨੇ। ਔਰ ਉਦੋਂ ਬਾਅਦ ਫਿਰ ਗ੍ਰੇਨੇਡੀਅਰ ਉੱਪਰ ਗਈ, ਉਹ ਗ੍ਰੇਨੇਡੀਅਰ ਉੱਪਰ ਜਾ ਕੇ ਉਹਨੇ ਕਬਜ਼ਾ ਕੀਤਾ, ਤੇ ਇਸ ਤਰ੍ਹਾਂ ਸੀਗਾ ਕਿ ਕਿਉਂਕਿ ਲੜਾਈ ਕਾਫੀ ਫੈਲੀ ਹੋਈ ਸੀਗੀ ਤੇ ਅਚਾਨਕ ਇਸ ਤਰ੍ਹਾਂ ਦਾ ਇਹ ਇੱਕ ਪੋਲੀਟੀਕਲ ਸਟੰਟ ਵੀ ਹੁੰਦਾ ਇਹਦੇ ਚ, ਲੜਾਈ ਚ।
ਹਾਂਜੀ, ਇਹਦੇ ਚ ਪੋਲੀਟੀਕਲ ਐਂਗਲ ਤਾਂ ਬਹੁਤ ਜ਼ਿਆਦਾ ਸੀਗੇ ਦੋਨੋਂ ਪਾਸਿਆਂ ਤੋਂ। ਖੈਰ,
ਹਾਂਜੀ
ਬਲਾ, ਇੱਕ ਫਰੰਟ ਐਂਡ ਤੇ ਲੜਨਾ ਨਾ ਮੌਤ ਦੇ ਸਾਏ ਦੇ ਵਿੱਚ ਰਹਿਣਾ ਤੇ ਫਿਰ ਔਥਰ ਬਣ ਜਾਣਾ, ਮਤਲਬ ਇਹ ਸ਼ੌਂਕ ਕਿੱਧਰੋਂ ਪਾਲਿਆ ਤੁਸੀਂ, ਮਤਲਬ ਕਿੱਦਾਂ ਇਹ ਕੰਬੀਨੇਸ਼ਨ ਕਿੱਦਾਂ ਬਣਿਆ?
ਹਾਂਜੀ, ਥੋੜਾ ਆਵਾਜ਼ ਹੀ ਫਟ ਕੇ ਜੀ ਆਈ ਹੈ ਤੁਹਾਡੀ, ਫਿਰ ਬੋਲਿਓ ਮਾੜਾ ਜੀ।
ਹਾਂਜੀ, ਮੈਂ ਕਿਹਾ ਵੀ ਜਿੱਦਾਂ ਜਿਹੜੀ ਇੱਕ ਲੜਾਈ ਦੇ ਮਾਹੌਲ ਦੇ ਵਿੱਚ ਰਹਿਣਾ ਤੇ ਫਿਰ ਔਥਰ ਬਣ ਜਾਣਾ, ਇਹ ਕੰਬੀਨੇਸ਼ਨ ਕਿੱਦਾਂ ਹੋਇਆ?
ਬਿਲਕੁਲ ਯੂ ਆਰ ਰਾਈਟ। ਇਹ ਬਹੁਤ ਸਵਾਲ ਪੁੱਛਿਆ ਜਾਂਦਾ ਹਾਂ ਕਿ ਸਾਹਿਤ ਇੱਕ ਸਿਪਾਹੀ ਤੋਂ ਸਾਹਿਤਕਾਰ ਇੱਕ ਪੈਨ ਤੋਂ ਰਫਲ ਉਠਾਉਣੀ, ਇਹ ਹੈ ਇਹ ਵੈਸੇ ਵੈਸੇ ਅਮਨਦੀਪ ਸਾਹਿਬ ਮੈਨੂੰ ਸ਼ੌਕ ਦੇਖਣ ਦਾ ਮੁੱਢ ਤੋਂ ਹੀ ਸੀਗਾ। ਖਾਸ ਕਰ ਮੈਂ ਬਚਪਨ ਚ ਹੀ ਧਰਮ ਦੇ ਉੱਤੇ ਸਟੱਡੀ ਜ਼ਿਆਦਾ ਕਰਦਾ ਹੁੰਦਾ ਸੀਗਾ, ਔਰ ਫਿਰ ਮੈਂ ਹਿੰਦੁਸਤਾਨ ਦੇ ਕਸ਼ਮੀਰ ਟੂ ਕੰਨਿਆਕੁਮਾਰੀ, ਬੋਂਬੇ ਟੂ ਮਨੀਪੁਰ, ਤਰੀਪੁਰਾ, ਤਕਰੀਬਨ ਹਰ ਸਟੇਟ ਚ ਗਿਆ ਮੈਂ ਇੰਡੀਆ ਦੇ ਵਿੱਚ। ਉੱਥੇ ਜਾਂਦਾ ਸੀ ਲੋਕਲ, ਮੈਂ ਜ਼ਿਆਦਾ ਫੌਜ ਨਾਲੋਂ ਮੈਂ ਜ਼ਿਆਦਾ ਉਹਨਾਂ ਦੇ ਪਿੰਡਾਂ 'ਚ ਜਾ ਕੇ ਸਟੱਡੀ ਕਰਦਾ ਸੀ ਵੀ ਇਹਨਾਂ ਲੋਕਾਂ ਦਾ ਕੀ ਵਿਸ਼ਵਾਸ ਆ, ਕੀ ਸਟਾਈਲ ਆ, ਔਰ ਖਾਸ ਕਰ ਉਹਨਾਂ ਦੀ ਲੈਂਗੁਏਜ ਦੇ ਸੱਭਿਆਚਾਰ ਤੇ, ਉਹਨਾਂ ਦੇ ਕਲਚਰ ਤੇ ਉਹਨਾਂ ਦੀ ਰਹਿਣੀ ਬਹਿਣੀ ਤੇ ਉਹਨਾਂ ਦੀ ਲਿਖਾਈ ਪੜ੍ਹਾਈ ਤੇ। ਤੋ ਇਸ ਕਰਕੇ ਮੈਨੂੰ ਮੁੱਢ ਤੋਂ ਹੀ ਸ਼ੌਕ ਸੀਗਾ, ਔਰ ਮੈਂ ਕਾਫੀ ਆਰਮੀ 'ਚ ਵੀ ਲਿਖਿਆ, ਦੋ ਤਿੰਨ ਕਿਤਾਬਾਂ ਅੰਗਰੇਜ਼ੀ 'ਚ ਵੀ ਲਿਖੀਆਂ ਸੀਗੀਆਂ, ਉਹ ਆਰਮੀ ਦੇ ਕੰਸਰਨ ਸੀਗੀਆਂ, ਰਿਸਟ੍ਰਿਕਟਡ ਨੇ। ਫਿਰ ਮੈਂ ਆ ਕੇ ਆਪਣੇ ਸਿਵਲ 'ਚ, ਜਦੋਂ ਮੈਂ ਕਾਰਗਿਲ ਜ਼ਖਮੀ ਹੋਇਆ 2000 'ਚ, ਫਿਰ ਮੈਂ ਸਾਹਿਤ ਅਕੈਡਮੀ ਲੁਧਿਆਣਾ ਜੁਆਇਨ ਕੀਤੀ, ਫਿਰ ਮੈਂ ਸਾਹਿਤ ਨਾਲ ਜੁੜਿਆ। ਸਾਹਿਤ ਨਾਲ ਜੁੜ ਕੇ ਫਿਰ ਮੈਂ ਪਹਿਲਾਂ ਸੋਚਿਆ ਵੀ ਸਾਡੇ ਜਿਹੜਾ ਪੰਜਾਬ ਆ ਇਹਦੇ ਲੋਕਾਂ ਨੂੰ ਬੜਾ ਤਕੜਾ ਸਟਰੋਂਗ ਵਿਸ਼ਵਾਸ ਆ ਆਪਣੇ ਰਿਲੀਜਨ 'ਚ, ਤੇ ਫਿਰ ਉਦੋਂ ਫਸਟ ਟਾਈਮ ਆ ਕੇ ਮੈਂ ਸਟੱਡੀ ਕਰਕੇ 25 ਰਿਲੀਜਨ ਤੇ ਫਿਰ ਮੈਂ ਕਿਤਾਬ ਲਿਖੀ ਧਰਮ ਨੂੰ ਕਿਵੇਂ ਸਮਝੀਏ 2014 ਚ। ਉਹਦੇ ਚ 25 ਰਿਲੀਜਨ ਤੇ ਮੈਂ ਲਿਖਿਆ ਤੇ ਲਾਸਟ ਕੰਪੈਰੀਜ਼ਨ ਕੀਤਾ ਕਿ ਅਖੀਰ ਮੈਂ ਨਿਚੋੜ ਕੱਢਿਆ ਆਪਣੇ ਲੈਵਲ ਤੇ ਨਿਚੋੜ ਮੈਂ ਆਪਣਾ ਕੰਕਲੂਜਨ ਰਾਏ ਆਪਣੀ ਆਪਣੀ ਹੁੰਦੀ ਆ, ਔਰ ਆਫਟਰ ਆਲ ਮੈਂ ਦੇਖਿਆ ਜੋ ਕੁਰਬਾਨੀ ਜੋ ਇੱਕ ਸਿੱਖਿਜ਼ਮ ਦੀ ਹੈ ਉਹ ਮੈਨੂੰ ਇਸ ਧਰਤੀ ਤੋਂ ਤਕਰੀਬਨ 25 ਰਿਲੀਜਨ ਨਾਲੋਂ ਸਭ ਤੋਂ ਬੈਸਟ ਮਿਲੀ, ਔਰ ਉਹਦੇ 'ਚ ਇਸ ਤਰ੍ਹਾਂ ਦੀ ਐਗਜ਼ਾਮਪਲ ਆ ਕੇ ਇਸ ਧਰਤੀ ਤੇ, ਔਰ ਜੋ ਸਾਡੇ ਗੁਰੂਆਂ ਨੇ ਪੈਗੰਬਰਾਂ ਨੇ ਸਾਡੇ ਲੋਕਾਂ ਨੇ ਉਹਨਾਂ ਦੇ ਵਿਸ਼ਵਾਸ ਵਾਲੇ ਬਹਾਦਰ ਯੋਧਿਆਂ ਨੇ ਕੰਮ ਕੀਤੇ ਨੇ ਉਹਦੀ ਐਗਜ਼ਾਮਪਲ ਮਿਲਣੀ ਬਹੁਤ ਮੁਸ਼ਕਲ ਆ। ਉਸ ਵਿਸ਼ੇ ਤੇ ਆ ਕੇ ਫਿਰ ਮੈਂ ਲਾਸਟ ਕੰਕਲੂਜਨ ਦਿੱਤਾ ਕਿ ਸਿੱਖਿਜ਼ਮ ਇਜ਼ ਦਾ ਬੈਸਟ, ਤੇ ਇਸ ਤੋਂ ਬਾਅਦ ਫਿਰ ਮੈਂ 9-10 ਕਿਤਾਬਾਂ ਲਿਖੀਆਂ ਧਰਮ ਨੂੰ ਸਮੇਂ ਸਮਝੀ। ਉਹ ਤੋਂ ਬਾਅਦ ਅਣਜਾਣੇ ਡਰ ਵਿੱਚ ਰਹਿੰਦੇ ਲੋਕ, ਭਰਮ ਜਿਹੜਾ ਹੈ, ਵਹਿਮ ਹੈ, ਇੱਕ ਸਾਡੀ ਇੱਕ ਬਹੁਤ ਤਰੱਕੀ ਨੂੰ ਰੋਕਦਾ ਵਾ, ਔਰ ਇਹ ਧਰਮ ਨੂੰ, ਇਹ ਧਰਮ ਸਾਡਾ ਸਿੱਖ ਧਰਮ ਤਾਂ ਭਰਮਾਂ ਵਹਿਮਾਂ ਨੂੰ ਨਾਸ਼ ਕਰਦਾ ਵਾ, ਲੇਕਿਨ ਸਾਡੇ ਲੋਕ ਇਹਦੇ 'ਚ ਕਾਫੀ ਆਪਣਾ ਕੀ ਇਹਦਾ ਨੌਵਾਂ ਬੰਦਾ ਵਿਸ਼ਵਾਸ 'ਚ ਪਏ ਹੋਏ ਸੀਗੇ, ਅੰਧ ਵਿਸ਼ਵਾਸ 'ਚ ਆਏ ਹੋਏ ਸੀਗੇ, ਇਹਦੇ ਤੇ ਲਿਖਿਆ। ਇਸ ਤਰੀਕੇ ਨਾਲ ਕਈ ਮਤਲਬ ਕਿ ਮੈਂ 10-12 ਕਿਤਾਬਾਂ ਲਿਖੀਆਂ ਅਲੱਗ ਅਲੱਗ ਵਿਸ਼ਿਆਂ ਤੇ, ਕਸ਼ਮੀਰ ਤੇ ਲਿਖਿਆ, ਕਸ਼ਮੀਰ ਦੇ ਉੱਤੇ ਲਿਖਿਆ ਵੀ ਕੀ ਇਹਦੀ ਪੋਜੀਸ਼ਨ ਆ, ਅਰਬ ਕੰਟਰੀ ਤੇ ਸਾਡੇ ਲੋਕ ਜਾਂਦੇ ਨੇ, ਫੋਰਨ ਜਾਂਦੇ ਨੇ, ਪ੍ਰਵਾਸ ਕਰਦੇ ਨੇ, ਔਰ ਪ੍ਰਵਾਸ ਦੇ ਉੱਤੇ ਵੀ ਮੈਂ ਕਾਫੀ ਲਿਖਿਆ। ਇਸ ਤਰੀਕੇ ਨਾਲ ਮੈਂ ਜੋ ਕੁਛ ਮੇਰੇ ਮਾਇੰਡ 'ਚ ਤਜਰਬੇਦਾਰ ਮੈਂ ਲਿਖਦਾ ਰਿਹਾ।
ਜੀ ਧਾਲੀਵਾਲ ਸਾਹਿਬ, ਤੁਹਾਡੇ ਅਸੀਂ ਜਿਹੜੇ ਜੰਗ ਦੇ ਕਾਰਨਾਮੇ ਉਹ ਵੀ ਸੁਣੇ ਆ, ਲੇਕਿਨ ਕਹਿੰਦੇ ਹੁੰਦੇ ਬੰਦੂਕ ਨਾਲੋਂ, ਜਿਹੜੀ ਬੰਦੂਕ ਨਾਲੋਂ, ਤਲਵਾਰ ਨਾਲੋਂ ਜਿਹੜੀ ਕਲਮ ਆ ਉਹ ਜ਼ਿਆਦਾ ਅਗਰਸਰ ਹੁੰਦੀ ਆ। ਜਿੱਦਾਂ ਹੁਣ ਤੁਸੀਂ ਵੱਖ ਵੱਖ ਵਿਸ਼ੇ ਛੂਹੇ ਆ, ਵੱਖ ਵੱਖ ਵਿਸ਼ੇ ਛੂਹੇ ਆਪਣੀ ਕਿਤਾਬਾਂ ਦੇ ਵਿੱਚ, ਤੁਹਾਡੀ ਕਲਮ ਵੀ ਜਿਹੜੀ ਕਾਫੀ ਕਾਰਗਰ ਸਾਬਤ ਹੋ ਰਹੀ ਆ। ਕਈ ਵਾਰੀ ਇੱਦਾਂ ਵੀ ਹੁੰਦਾ ਤੁਹਾਡੀ ਕਲਮ ਜਿਹੜੀ ਆ ਉਹ ਕਾਫੀ ਪ੍ਰਭਾਵ ਛੱਡ ਜਾਂਦੀ ਆ ਤੇ ਸਮਾਜ ਨੂੰ ਚੇਂਜ ਕਰਨ ਦੇ ਲਈ, ਇਸ ਨੂੰ ਬਦਲਣ ਦੇ ਵਿੱਚ ਕਾਫੀ ਇਹਦਾ ਯੋਗਦਾਨ ਹੁੰਦਾ ਆ। ਤੇ ਇਹ ਜਿਹੜਾ ਤੁਹਾਡਾ ਸਿਪਾਹੀ ਤੋਂ ਲੈ ਕੇ ਇੱਕ ਲਿਖਾਰੀ ਤੱਕ ਦਾ ਸਫ਼ਰ ਰਿਹਾ ਆ ਬੜਾ ਸ਼ਾਨਦਾਰ ਰਿਹਾ ਆ, ਤੇ ਆਉਣ ਵਾਲੇ ਹੁਣ ਅਮਦੀਪ ਹੋਰ ਵੀ ਕੁਸਚਨ ਤੁਹਾਡੇ ਪੁੱਛਣਗੇ। ਮੇਰਾ ਸਵਾਲ ਇਹੀ ਆ ਕਿ ਕਲਮ ਦਾ ਸਫ਼ਰ ਤੁਸੀਂ ਅੱਗੇ ਕਿੱਦਾਂ ਇਹਨੂੰ ਤੋਰੋਂਗੇ? ਹੁਣ ਤੁਸੀਂ ਕਿਤਾਬਾਂ ਲਿਖੀਆਂ, ਉਸ ਤੋਂ ਬਾਅਦ ਕੀ ਕਰੋਂਗੇ?
ਹਾਂਜੀ, ਮੈਂ ਟਾਈਮ ਟਾਈਮ ਦੇ ਨਾਲ ਖਾਸ ਕਰ ਸਾਡੀ ਬਰਾਦਰੀ ਪੰਜਾਬੀ ਬਰਾਦਰੀ ਤੇ ਕਾਫੀ ਲਿਖਦਾ ਮੈਂ ਅੱਗੇ ਕਲਮ ਤੇ, ਇਹਨੂੰ ਮੈਂ ਨਾਲ ਦੀ ਨਾਲ ਜੋ ਸਾਡੀ ਲੇਟੈਸਟ ਖਾਸ ਕਰ ਸਾਡੀਆਂ ਸਮਾਜਿਕ ਕਮਜ਼ੋਰੀਆਂ ਵਾ,
ਹਾਂਜੀ
ਸਾਡੀਆਂ ਸਮਾਜਿਕ ਕਮਜ਼ੋਰੀਆਂ ਨੇ, ਇਹਨਾਂ ਨੂੰ ਮੈਂ ਮੋਨੀਟਰ ਕਰਦਾ ਵਾਂ। ਮੇਰਾ ਵਿਸ਼ਾ ਇਹੀ ਰਿਹਾ ਮੋਸਟਲੀ, ਜਿਵੇਂ ਧਰਮ ਨੂੰ ਲਿਖੀਏ, ਅਣਜਾਣੇ ਡਰ ਵਿੱਚ ਰਹਿੰਦੇ ਲੋਕ, ਅਸੀਂ ਪੰਜਾਬੀ ਸਾਡਾ ਕੋਈ ਰੀਸ ਨਹੀਂ ਹੈ, ਅਸੀਂ ਕਿਸੇ ਵੀ ਮੌਸਮ 'ਚ ਚਲੇ ਜਾਈਏ, ਕਿਸੇ ਵੀ ਧਰਤੀ ਤੇ ਚਲੇ ਜਾਈਏ, ਕਿਸੇ ਵੀ ਸਿਚੁਏਸ਼ਨ ਚਲੇ ਜਾਈਏ, ਅਸੀਂ ਕਾਮਯਾਬ ਹਾਂ। ਪਰ ਕਮਜ਼ੋਰੀ ਜੋ ਸਾਡੇ ਅੰਦਰ ਮੇਨ ਹੈ, ਸਾਡੇ ਅੰਦਰ ਅਸੀਂ ਸਮੇਂ ਦੇ ਹਾਣੀ ਨਹੀਂ ਹੋ ਸਕਦੇ, ਅਸੀਂ ਕਾਫੀ ਪਛੜ ਜਾਂਦੇ ਹਾਂ, ਇਸ ਕਰਕੇ ਅਸੀਂ ਮਾਰ ਖਾਂਦੇ ਅੱਜ ਤੱਕ ਆ ਰਹੇ ਹਾਂ। ਅਹਿਸਾਸ ਨਾ ਕਰਨਾ, ਆਪਣੇ ਆਪ ਨੂੰ ਸਮੇਂ ਦੀ ਸਿਚੁਏਸ਼ਨ ਦੇ ਮੁਤਾਬਕ ਨਾ ਲੈ ਕੇ ਜਾਣਾ, ਉਹਦੇ ਕਾਰਨ ਅਸੀਂ ਸਭ ਕੁਛ ਹੁੰਦੇ ਹੋਏ ਵੀ ਪਛੜ ਜਾਂਦੇ ਹਾਂ ਔਰ ਕਾਫੀ ਪਿੱਛੇ ਰਹਿੰਦੇ ਹਾਂ। ਅਸੀਂ ਦੁਨੀਆਂ ਨੂੰ ਦਿੰਦੇ ਹਾਂ, ਅਸੀਂ ਦੁਨੀਆਂ ਨੂੰ ਦੇਣ ਯੋਗੇ ਰਹਿੰਦੇ ਹਾਂ, ਪਰੰਤੂ ਅਸੀਂ ਦੁਨੀਆਂ ਦੇ ਥੱਲੇ ਆ ਜਾਂਦੇ ਹਾਂ, ਜਦਕਿ ਸਾਡੀ ਲੱਤ ਉੱਪਰ ਸਾਨੂੰ ਉੱਪਰ ਹੋਣਾ ਚਾਹੀਦਾ। ਕਾਰਨ ਕੀ? ਸਾਡੇ ਚ ਅਹਿਸਾਸ ਨਹੀਂ ਹੈ ਕਰਨ ਦੀ ਕਪੈਸਿਟੀ, ਸਾਡੇ ਚ ਸਮਝਣ ਦੀ ਕਪੈਸਿਟੀ ਬਹੁਤ ਘੱਟ ਹੈ ਸਾਡੇ ਅੰਦਰ, ਸਾਡੀ ਬਰਾਦਰੀ ਦੇ ਅੰਦਰ। ਅਸੀਂ ਜਿੱਥੇ ਵੀ ਜਾਂਦੇ ਹਾਂ, ਅੱਜ ਹੁਣ ਆਪਾਂ ਐਗਜ਼ਾਮਪਲ ਕਰ ਰਹੇ ਹਾਂ, ਹੁਣ ਅੱਜ ਪਹਿਲਾਂ ਪੰਜਾਬੀ ਨੂੰ ਗੱਲ ਕਰਦੇ, ਮੈਂ ਇਸੇ ਤੇ ਬਹੁਤ ਵਧਾਇਆ ਇਸ ਵਿਸ਼ੇ ਨੂੰ, ਜਿਵੇਂ ਤੁਸੀਂ ਆਪਣੇ ਅਮਰੀਕ ਸਾਹਿਬ ਕੁਐਸਚਨ ਕੀਤਾ ਕਿ ਪੰਜਾਬੀ ਦੇ ਉੱਤੇ ਮੈਂ ਕਾਫੀ ਵਧਾਉਣ ਦੀ ਕੋਸ਼ਿਸ਼ ਕਰਦਾ ਔਰ ਇਹ ਮੈਂ ਦੱਸਦਾ ਵੀ ਹਾਂ ਕਿ ਇਹ ਕਿਵੇਂ ਕਿਵੇਂ ਜਾ ਰਹੇ ਨੇ। ਹੁਣ ਮੈਂ ਐਗਜ਼ਾਮਪਲ ਦਿੰਦਾ ਕਿ ਕਿਸੇ ਵਕਤ ਮੈਂ ਦੇਖਿਆ, ਮੈਂ ਕਾਫੀ ਸੀਨੀਅਰ ਸਟੇਜ 'ਚ ਆ ਚੁੱਕਿਆ, ਮੈਂ ਆਪਦੇ ਘਰ 'ਚ ਦੇਖਿਆ, ਦਾਦਾ ਨੂੰ ਦੇਖਿਆ, ਪਿਤਾ ਨੂੰ ਦੇਖਿਆ, ਇਹ ਜੋ ਪੰਜਾਬੀ ਜੋ ਅੱਜ ਸੰਸਾਰ ਦੇ ਕੋਨੇ ਕੋਨੇ 'ਚ ਐਨ ਆਰ ਆਈ ਨੇ ਪਹੁੰਚਾਤੀ ਆ, ਇਹ ਮੁਬਾਰਕਬਾਦ ਦੇ ਪਾਪਰ ਨੇ ਐਨ ਆਰ ਆਈ, ਉਹਨਾਂ ਨੇ ਪਹੁੰਚਾਤੀ। ਇਹ ਪੰਜਾਬੀ ਕਿਸੇ ਵਕਤ ਅੱਜ ਤੋਂ 60-70 ਸਾਲ ਪਹਿਲਾਂ ਸਾਡੇ ਘਰ 'ਚ ਵੀ ਨਹੀਂ ਸੀ, ਸਾਡੇ ਬਜ਼ੁਰਗ।
ਤੁਹਾਡੀ ਗੱਲ ਠੀਕ ਆ, ਪੰਜਾਬੀ ਮਰੀ ਨਹੀਂ ਹੈ, ਇਹਦਾ ਐਕਸਪੈਂਸ਼ਨ ਬਹੁਤ ਹੋਈ ਆ ਦੇਸ਼ਾਂ ਦੇ ਵਿੱਚ। ਹੁਣ ਤੁਸੀਂ ਸਿਟੀ ਦੀਆਂ ਟ੍ਰੇਨਾਂ ਵਿੱਚ ਜਾਓ ਜਾਂ ਸਿਟੀ ਦੀਆਂ ਬੱਸਾਂ ਵਿੱਚ ਆਓ ਤਾਂ ਤੁਹਾਨੂੰ ਉਹਦੇ ਵਿੱਚ ਕਈ ਵਾਰ ਪੰਜਾਬੀ ਗਾਣੇ ਸੁਣਨ ਨੂੰ ਮਿਲਦੇ ਆ, ਉਹ ਵੀ ਉੱਚੀ ਉੱਚੀ ਮਿਲਦੇ ਆ, ਕਈ ਵਾਰੀ ਤਾਂ ਮਜ਼ਾ ਵੀ ਆ ਜਾਂਦਾ, ਕਈ ਵਾਰ ਖਿੱਚ ਵੀ ਆਉਂਦੀ ਆ।
ਨਹੀਂ ਦੇਖੋ ਦੇਖੋ ਭਾਈ ਸਾਹਿਬ, ਗੱਲ ਇਹ ਹੋ ਵੀ ਦੋਨੋਂ ਪੱਖ ਹਰ ਜਗ੍ਹਾ ਹੁੰਦੇ ਆ। ਹੁਣ ਪੰਜਾਬ ਦੇ ਵਿੱਚ ਬੱਸ 'ਚ ਬੈਠੇ ਵੀ ਜਾਂਦੇ ਹਾਂ ਔਰ ਆਦਮੀ 50-52 ਹੈਗੇ ਆ, ਔਰ 50-52 ਕੋਈ ਕਿਵੇਂ ਚੱਲਿਆ, ਕੋਈ ਕਿਵੇਂ ਚੱਲਿਆ, ਗਾਣਾ ਤੁਹਾਨੂੰ ਹੁਣ ਪਤਾ ਹੀ ਹੈ ਕਿਹੋ ਜਿਹੇ ਵੱਜਦੇ ਆ
ਉੱਥੇ। ਹੁਣ ਅਸੀਂ ਨਾ ਮੇਨ, ਹੁਣ ਸਾਡੇ ਕੋਲ 10 ਕੁ ਮਿੰਟ ਹੈਗੇ ਨੇ, ਆਪਾਂ ਥੋੜ੍ਹੀ ਜਿਹੀ ਇੱਥੇ ਗੱਲ ਕਰੀਏ ਕਿ ਕੁਲਦੀਪ ਚੌਲ ਵੀ ਮੈਸੇਜ ਪਾ ਰਹੇ ਨੇ ਕਿ ਤੁਸੀਂ ਸਾਹਿਤਕ ਸਭਾ ਦੇ ਵਿੱਚ ਵੀ ਸਰਗਰਮ ਹੁੰਦੇ ਆ, ਤੁਹਾਡੀ ਕਿਤਾਬਾਂ ਵੀ ਪੜ੍ਹੀਆਂ ਪੜ੍ਹਦੇ ਨੇ ਲੋਕ, ਅਤੇ ਬਹੁਤ ਬਹੁਤ ਧੰਨਵਾਦ। ਰਾਜ ਲਾਂਬਾ ਜੀ ਵੀ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਜਿੰਦਰ ਸਿੰਘ ਹੋਰਸ਼ਮ ਤੋਂ ਜੁੜੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਇੰਜੋਏ ਕਰ ਰਹੇ ਹਾਂ, ਅਤੇ ਸੁਨੇਹ ਵੀ ਆਪਾਂ ਨਾਲ ਦੀ ਨਾਲ ਲੈਣੇ ਆ। ਅਤੇ ਇੱਕ ਨਾ, ਕਿਉਂਕਿ ਤੁਹਾਡਾ ਬਹੁਤ ਲੰਬਾ ਚੌੜਾ ਤਜਰਬਾ ਆ, ਤੁਹਾਡੀ ਫੈਮਿਲੀ ਇੱਥੇ ਆ, ਅਤੇ ਅਸੀਂ ਵੀ ਕਾਫੀ ਦੇਰ ਤੋਂ ਇੱਥੇ ਸੈਟਲਡ ਹਾਂ, ਅਤੇ ਜਿਹੜੀ ਐਨ ਆਰ ਆਈਜ਼ ਇੱਥੇ ਆਏ ਨੇ, ਨੌਜਵਾਨ ਪੀੜ੍ਹੀ ਆ ਰਹੀ ਹੈ, ਅਤੇ ਉਹਨਾਂ ਵਾਸਤੇ ਕੁਛ ਜਿਹੜਾ ਸੁਨੇਹਾ ਜਾਂ ਆਪਾਂ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਤੁਸੀਂ ਸਿੱਖ ਕੌਮ ਦੀ ਮਹਾਨਤਾ ਦੇ ਬਾਰੇ ਵੀ ਗੱਲ ਕੀਤੀ, ਉਹ ਵੀ ਹੈਗੀ ਆ, ਅਤੇ ਆਪਾਂ ਇਹਨੂੰ ਕਿਸ ਤਰ੍ਹਾਂ ਬਰਕਰਾਰ ਰੱਖ ਸਕਦੇ ਹਾਂ, ਨੌਜਵਾਨ ਪੀੜ੍ਹੀ ਇਸ ਦੀ ਕਿਸ ਤਰ੍ਹਾਂ ਮਿਸਾਲ ਜਿਹੜੀ ਅੱਗੇ ਲੈ ਕੇ ਜਾ ਸਕਦੀ, ਇਹਦੇ ਬਾਰੇ 5-10 ਕੁ ਮਿੰਟ ਆਪਾਂ ਗੱਲ ਕਰਨੀ ਹੈ।
ਹਾਂਜੀ, ਇਹ ਤੁਸੀਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਕੀਤਾ ਵਾ, ਔਰ ਅੱਜ ਦੀ ਸਿਚੁਏਸ਼ਨ ਵੀ ਇਹ ਡਿਮਾਂਡ ਕਰਦੀ ਆ ਕਿ ਇਸ ਵਿਸ਼ੇ ਤੇ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਵਾ। ਹਾਂ ਦੇਖੋ, ਅਸੀਂ ਪੰਜਾਬ ਛੱਡਿਆ, ਸਾਡੇ ਬਜ਼ੁਰਗਾਂ ਨੇ ਆ ਕੇ, ਅੱਜ ਤੋਂ ਤਕਰੀਬਨ ਅਪਰੋਕਸੀਮੇਟ 200 ਸਾਲ ਪਹਿਲਾਂ ਦੇ ਪ੍ਰਵਾਸ ਹੋ ਗਿਆ ਸੀ ਪੱਛਮ ਦੇ ਦੇਸ਼ਾਂ, ਸਾਡੇ ਬਜ਼ੁਰਗ ਆਏ, ਇੰਗਲੈਂਡ ਸ਼ੁਰੂ ਹੋਇਆ, ਕੈਨੇਡਾ ਸ਼ੁਰੂ ਹੋਇਆ, ਅਮੈਰੀਕਾ ਸ਼ੁਰੂ ਹੋਇਆ, ਹੁਣ ਆਸਟ੍ਰੇਲੀਆ 'ਚ ਹੋ ਗਿਆ, ਹੋਰ ਵੀ ਸਾਰੇ ਕੰਟਰੀ, ਤਕਰੀਬਨ ਆਲਮੋਸਟ ਸਾਰੇ ਕੰਟੀਨੈਂਟ 'ਤੇ ਪੰਜਾਬੀ ਫੈਲ ਚੁੱਕੇ ਨੇ। ਸਾਡੇ ਬਜ਼ੁਰਗਾਂ ਦਾ ਕੀ ਕਿਰਦਾਰ ਸੀ ਇੱਥੇ ਆ ਕੇ ਆਉਣ ਦਾ? ਉਹ ਬਹੁਤ ਉੱਚ ਕੋਟੀ ਦਾ ਕਿਰਦਾਰ ਸੀ, ਉਹ ਮਚਿਓਰ ਸੀ। ਉਹਨਾਂ ਨੇ ਜੋ ਅਸੀਂ ਅੱਜ ਦੀ ਪੋਜੀਸ਼ਨ 'ਚ ਆਨੰਦ ਮਾਣ ਰਹੇ ਹਾਂ ਫੋਰਨ ਕੰਟਰੀ ਦਾ, ਜੋ ਅੱਜ ਵਿਦੇਸ਼ੀਆਂ ਦਾ ਅਸੀਂ ਆਨੰਦ ਮਾਣ ਰਹੇ ਹਾਂ ਵਿਦੇਸ਼ੀ ਧਰਤੀਆਂ ਦਾ, ਉਹ ਸਾਡੇ ਪੁਰਾਣੇ ਬਜ਼ੁਰਗਾਂ ਦਾ ਕਿਰਦਾਰ ਆ, ਜਿਨ੍ਹਾਂ ਨੇ ਆ ਕੇ ਸਾਡਾ ਬੇਸ ਬਣਾਇਆ, ਆ ਕੇ ਇੰਪ੍ਰੈਸ਼ਨ ਦਿੱਤਾ ਕਿ ਪੰਜਾਬੀ ਬਹੁਤ ਉੱਚ ਕੋਟੀ ਦੀ ਬਰਾਦਰੀ ਆ, ਖਾਸ ਕਰ ਸਿੱਖਸ, ਔਰ ਇਹਨਾਂ ਦਾ ਕਿਰਦਾਰ ਬਹੁਤ ਉੱਚਾ ਵਾ, ਇਮਾਨਦਾਰੀ ਹੈ, ਔਰ ਇਹਦੀਆਂ ਐਗਜ਼ਾਮਪਲਾਂ ਸੈੱਟ ਕੀਤੀਆਂ, ਔਰ ਵਿਦੇਸ਼ੀ ਲੋਕਾਂ ਨੇ ਨਾ ਚਾਹੁੰਦੇ ਹੋਏ ਵੀ, ਅਪੋਜੀਸ਼ਨ ਵੀ ਸੀ, ਫਿਰ ਵੀ ਅੰਦਰੂਨੀ ਸਾਡੇ ਪੰਜਾਬੀਆਂ ਨੂੰ ਮਾਨਤਾ ਦਿੱਤੀ, ਸਿੱਖ ਨੂੰ ਮਾਨਤਾ ਦਿੱਤੀ। ਪਰੰਤੂ ਜੋ ਸਾਡੇ ਬਜ਼ੁਰਗਾਂ ਨੇ ਅੱਜ ਤੋਂ 100-150 ਸਾਲ ਪਹਿਲਾਂ ਆ ਕੇ ਪੰਜਾਬ ਪੱਛਮ ਦੀ ਧਰਤੀ ਉੱਤੇ ਆਪਣੇ ਕਾਰਨਾਮੇ ਸ਼ੁਰੂ ਕਰਕੇ ਸਾਨੂੰ ਅੱਜ ਦੇ ਰੂਪ 'ਚ ਬਚਾਇਆ, ਉਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਸਾਡਾ ਜੋ ਯੂਥ ਹੈ ਅੱਜ ਦਾ, ਕੀ ਕੰਮ ਕਰ ਰਿਹਾ ਵਾ, ਕੀ ਗੋਲ ਖੇਲ ਰਹੇ ਨੇ, ਕੀ ਸੁਰਖੀਆਂ ਅਖਬਾਰਾਂ ਦੀਆਂ ਬਣ ਰਹੀਆਂ, ਨਿਊਜ਼ 'ਚ ਆ ਰਹੀਆਂ। ਇੱਥੇ ਮੈਂ ਆਸਟ੍ਰੇਲੀਆ 'ਚ ਵੀ ਹੁਣ ਪਿੱਛੇ ਜੇ ਮੈਨੂੰ 8 ਮਹੀਨੇ ਹੋ ਗਏ ਆਏ ਨੂੰ, ਮੈਂ ਵੀ ਇੱਥੇ ਆ ਕੇ ਇਹੋ ਜਿਹੀਆਂ 2-3 ਚੀਜ਼ਾਂ ਦੇਖੀਆਂ ਜਿਹਦੇ ਨਾਲ ਸਿਰ ਥੱਲੇ ਨੂੰ ਝੁਕਦਾ ਵਾ। ਸਾਨੂੰ ਆਪਣੇ ਬਜ਼ੁਰਗਾਂ ਨੂੰ, ਸਾਨੂੰ ਬਹੁਤ ਜ਼ਰੂਰਤ ਆ ਅੱਜ ਦੀ ਡੇਟ 'ਚ, ਬਹੁਤ ਮੈਚੋਰ ਤਰੀਕੇ ਨਾਲ, ਜੇ ਸਾਨੂੰ ਸ਼ੌਕ ਆ ਇਸ ਤਰ੍ਹਾਂ ਦਾ। ਹੁਣ ਮੈਂ ਸੋਰੀ ਟੂ ਸੇ, ਮੈਂ ਥੋੜ੍ਹਾ ਜਿਹਾ ਇਹਦੇ 'ਚ ਜੋ ਅਸਲੀਅਤ ਆ ਉਹ ਬੋਲ ਦਿੰਦਾ, ਜੇ ਸਾਨੂੰ ਆਪਣੇ ਆਪ 'ਚ ਇੱਕ ਓਵਰ ਕੌਨਫੀਡੈਂਸ ਆ, ਅਸੀਂ ਫੁਕਰਾਪਨ ਦਿਖਾਉਣਾ ਵਾ, ਆਪਣੇ ਆਪ ਦੇ ਜੌਹਰ ਦਿਖਾਉਣੇ ਆ, ਫਿਰ ਕੀ ਕਰਨਾ ਇੱਥੇ ਆ ਕੇ ਆਪਣੇ ਦੇਸ਼ ਚ ਰਹੋ, ਉੱਥੇ ਆਪਣੇ ਜੌਹਰ ਦਿਖਾਓ, ਉੱਥੇ ਆਪਣੇ ਇੱਥੇ ਜੌਹਰ ਦਿਖਾਉਣ ਦਾ ਕੀ ਫਾਇਦਾ ਵਾ। ਤੋ ਮਤਲਬ ਮੇਰਾ ਕਹਿਣ ਦਾ ਇਹ ਆ ਕਿ ਸਾਡਾ ਜਿਹੜਾ ਨੌਜਵਾਨ ਯੂਥ ਆ ਉਹ ਪ੍ਰੋਪਰਲੀ ਬਿਹੇਵ ਨਹੀਂ ਕਰ ਰਿਹਾ। ਅਸੀਂ ਵਿਦੇਸ਼ੀ ਧਰਤੀ ਉੱਤੇ ਬੈਠੇ ਹਾਂ, ਸਾਨੂੰ ਅੰਡਰਸਟੈਂਡ ਕਰਨਾ ਵਾ ਕਿ ਇਸ ਦੇਸ਼ ਦਾ ਅਸੂਲ ਕੀ ਆ। ਹੁਣ ਮੈਂ ਸੋਰੀ ਟੂ ਸੇ ਥੋੜਾ ਜਲਦੀ ਚ ਕਹਿ ਦਿੰਦਾ, ਜਦੋਂ ਅਸੀਂ ਆਏ ਹੋਏ ਆ, ਸਾਡੇ ਬਜ਼ੁਰਗ ਆਏ ਹੋਏ ਆ, ਸਾਡੇ ਬਜ਼ੁਰਗਾਂ ਦਾ ਅੱਜ ਤੱਕ ਉਸ ਸ਼ਰਮਾ ਪਿੱਛੇ ਤੱਕ 20-25 ਸਾਲ ਤੱਕ ਸਾਡਾ ਕਿਰਦਾਰ ਸੀ, ਜਾ ਕੇ ਅੰਬੈਸੀ ਚ ਬੋਲ ਦਿੰਦੇ ਸੀ ਸਾਨੂੰ ਗੁਰਦੁਆਰੇ ਲਈ ਪ੍ਰੀਸ ਚਾਹੀਦਾ, ਉਹ ਬਗੈਰ ਵੈਰੀਫਿਕੇਸ਼ਨ ਕੀਤੇ ਕਹਿੰਦੇ ਗ੍ਰੰਥੀ ਬੁਲਾ ਲਓ ਆ ਜਾਓ। ਤੇ ਸਾਡੀ ਕੋਈ ਸਮਾਨ ਚੋਰੀ ਹੁੰਦਾ ਸੀ ਜਾ ਕੇ ਇੱਥੇ, ਸਾਡੇ ਬਜ਼ੁਰਗ ਆਸਟ੍ਰੇਲੀਆ ਚ ਮੇਰੇ ਰਿਸ਼ਤੇਦਾਰ ਨੇ ਕਾਫੀ ਪੁਰਾਣੇ ਆਏ ਹੋਏ, ਉਹ ਦੱਸਦੇ ਆ ਕਹਿੰਦੇ ਜਦੋਂ ਅਸੀਂ ਆਉਂਦੇ ਸੀ ਅਸੀਂ ਜਾ ਕੇ ਆ ਕੇ ਪੁਲਿਸ ਸਟੇਸ਼ਨ ਚੀਜ਼ ਗੁੰਮ ਹੋ ਗਈ ਆ, ਉਹ ਨੋਟ ਕਰ ਲੈਂਦੇ ਸੀ, ਉਹ ਦੱਸਦੇ ਸੀ, ਔਰ ਆ ਕੇ ਉਹ ਜਦੇ ਸਾਨੂੰ ਜੋ ਚੀਜ਼ ਨਹੀਂ ਲੱਭੀ ਤੇ ਸਾਨੂੰ ਪੈਸੇ ਦੇ ਜਾਂਦੇ ਸੀ, ਔਰ ਸਾਡੇ ਲੋਕਾਂ ਨੇ ਉਹਨੂੰ ਮਿਸ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਫਿਰ ਉਹ ਸਮਝ ਗਏ ਕਿ ਲੋਕਾਂ ਦਾ ਕਿਰਦਾਰ ਕੀ ਚੀਜ਼ ਆ। ਤੋ ਮਤਲਬ ਮੇਰੇ ਕਹਿਣ ਦਾ ਇਹ ਆ ਜੋ ਸਾਡੇ ਨੌਜਵਾਨ ਅੱਜ ਆ ਰਹੇ ਨੇ, ਆਸਟ੍ਰੇਲੀਆ ਚ ਵੀ ਆਏ ਨੇ, ਕੈਨੇਡਾ ਵਿੱਚ ਵੀ ਜਾਏ ਨੇ, ਹੋਰ ਦੇਸ਼ਾਂ ਵਿੱਚ ਵੀ ਜਾ ਰਹੇ ਨੇ, ਉਹਨਾਂ ਦਾ ਮਿਲਵਰਤਨ ਦਾ ਢੰਗ, ਉਹਨਾਂ ਦਾ ਕਿਰਦਾਰ, ਔਰ ਉਹਨਾਂ ਦਾ ਜੋ ਇੱਕ ਕਿਸਮ ਦੀ ਕੰਪੀਟੈਂਸ ਆ, ਐਫੀਸ਼ੀਐਂਸੀ ਆ, ਉਹ ਬਹੁਤ ਘਟੀਆ ਕਿਸਮ ਦੀ ਆ ਰਹੀ ਆ, ਜਿਸ ਕਰਕੇ ਸਾਡੇ ਤੇ ਬਹੁਤ ਬੁਰਾ ਅਸਰ ਪੈ ਰਿਹਾ ਵਾ। ਉਹ ਚੀਜ਼ ਦਾ ਅਹਿਸਾਸ ਕਰਨ ਦੀ ਲੋੜ ਦਾ ਮੈਟਰ ਆਫ ਰਿਅਲਾਈਜੇਸ਼ਨ,
ਇੱਕ ਤਾਂ
ਵੀ ਸ਼ੁੱਡ ਪਰਸੀਵ ਇਟ ਸਾਨੂੰ। ਹਾਂਜੀ
ਧਾਲੀਵਾਲ ਸਾਹਿਬ, ਚਲੋ ਇਹ ਸਮੱਸਿਆਵਾਂ ਹੈਗੀਆਂ ਅਸੀਂ ਵੀ ਨੋਟ ਕਰ ਰਹੇ ਹਾਂ, ਤੇ ਇਹਦੇ ਲਈ ਮੇਰਾ ਉਹਦਾ ਹੱਲ ਪ੍ਰਪੋਜ਼ਲ ਜਿਹੜਾ ਇਹ ਰਹਿੰਦਾ ਆ ਕਿ ਅਸੀਂ ਜਿਹੜਾ ਯੂਥ ਹੈ ਜਾਂ ਕੋਈ ਵੀ ਨਵੇਂ ਮਾਈਗ੍ਰੈਂਟਸ ਹੈ ਉਹਨਾਂ ਨੂੰ ਇੰਗੇਜ ਕਰੀਏ, ਉਹਨਾਂ ਨੂੰ ਅਸੀਂ ਨਾਲ ਜੋੜੀਏ। ਨਾਲ ਜੋੜਨ ਦੇ ਲਈ ਸਾਡੇ ਕੋਲ ਕੁਛ ਕੁ ਇੰਸਟੀਟਿਊਸ਼ਨਸ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ, ਅਸੀਂ ਲੱਕੀ ਹਾਂ। ਸਾਡੇ ਪਹਿਲੀ ਗੱਲ ਤਾਂ ਗੁਰੂ ਘਰ ਜਿਹੜੇ ਨੇ ਉਹ ਕਾਫੀ ਐਕਟਿਵ ਨੇ ਸਾਰੇ ਸ਼ਹਿਰਾਂ 'ਚ ਨੇ, ਪਬਲਿਕ ਦੇ ਵੀ ਨੇ, ਕੁਛ ਪ੍ਰਾਈਵੇਟ ਵੀ ਨੇ। ਫਿਰ ਸਾਡੇ ਕੋਲ ਖੇਡਾਂ ਦਾ ਸਟਰਕਚਰ ਹੈ, ਸਾਡੇ ਕੋਲ ਆਪਣੇ 4-5 ਬਹੁਤ ਸੋਲਿਡ ਪੰਜਾਬੀ ਮੀਡੀਆ ਆ, ਫਿਰ ਆਪਣੇ ਕੋਲ ਗ੍ਰਿਫਤ ਖੇਡਾਂ ਨੇ। ਸੋ ਇਹ ਇੰਸਟੀਟਿਊਸ਼ਨਸ ਜਿਹੜੀਆਂ ਹੈਗੀਆਂ ਨੇ, ਅਤੇ ਇਹਨਾਂ ਦੇ ਨਾਲ ਅਗਰ ਕੋਈ ਜੁੜ ਜਾਵੇ ਆ ਕੇ, ਤਾਂ ਜਿਹੜੀ ਅਸੀਂ ਵੈਲਿਊਜ਼ ਅਸੀਂ ਡਿਸਕਸ਼ਨ ਕਰ ਰਹੇ ਹਾਂ ਉਹਨਾਂ ਤੱਕ ਪਹੁੰਚ ਸਕਦੀਆਂ, ਹੈਲਪ ਮਿਲ ਸਕਦੀ ਆ। ਪਰ ਪ੍ਰੋਬਲਮ ਉੱਥੇ ਆਉਂਦੀ ਆ ਜਦੋਂ ਯੂਥ ਕਿਸੇ ਵੀ ਸੋਸ਼ਲ ਫੰਕਸ਼ਨ ਦੇ ਵਿੱਚ ਇੰਗੇਜ ਨਹੀਂ ਹੁੰਦਾ, ਅਤੇ ਉਹਨੂੰ ਆਸਟ੍ਰੇਲੀਆ ਦੀ ਜਿਹੜੀ ਪੁਰਾਣੇ ਬਜ਼ੁਰਗਾਂ ਨੇ ਘਾਲ ਕਮਾਈ ਹੈ ਉਹਦੇ ਬਾਰੇ ਕੋਈ ਪਤਾ ਨਹੀਂ ਹੈਗਾ, ਰੈਪੂਟੇਸ਼ਨ ਦੇ ਬਾਰੇ ਕੋਈ ਪਤਾ ਨਹੀਂ, ਉਹ ਜੋ ਅਸੀਂ ਇੰਡੀਆ ਦੀ ਮਾਇੰਡਸੈਟ ਲੈ ਕੇ ਆਉਂਦੇ ਹਾਂ ਉਹੀ ਆਪਾਂ ਕਰਦੇ। ਇਹ ਇਹ ਮਸਲੇ ਦਾ ਕਿੱਦਾਂ ਹੱਲ ਕੀਤਾ ਜਾ ਸਕੇ, ਯੂਥ ਨੂੰ ਕਿੱਦਾਂ ਜੋੜਿਆ ਜਾਵੇ ਨਾਲ?
ਯੈਸ, ਇਹ ਮਸਲਾ ਬਹੁਤ ਜ਼ਰੂਰੀ ਆ, ਔਰ ਇਹੀ ਮਸਲਾ ਵਾ ਜਿਹੜਾ ਤੁਸੀਂ ਹੁਣ ਇਹ ਗੱਲ ਪੁਆਇੰਟ ਆਊਟ ਕੀਤਾ ਵਾ, ਬੇਸਿਕ ਰੀਜ਼ਨ ਇਹੀ ਆ। ਉਹਦਾ ਕਾਰ ਇੱਕ ਆ, ਉੱਥੋਂ ਅਸੀਂ ਜਿਹੜੇ ਪੇਰੈਂਟਸ ਆ, ਸਾਡੇ ਪੇਰੈਂਟਸ ਜਿਹੜੇ ਇੰਡੀਆ ਚ ਬੈਠੇ ਆ ਉਹ ਜ਼ਿਆਦਾ ਐਜੂਕੇਟ ਨਹੀਂ ਹੈ, ਉਹ ਦੇਖਾ ਦੇਖੀ ਲਾਈ ਲੱਗ ਦੇ ਆਧਾਰ ਤੇ ਭੇਜ ਰਹੇ ਨੇ। ਜੋ ਯੂਥ ਆ ਰਹੇ ਨੇ ਇੱਥੇ ਉਹ ਆਉਂਦਿਆਂ ਨੂੰ ਥੋੜੀ ਜਿਹੀ ਗਲਤ ਕੰਪਨੀ ਮਿਲਦੀ ਆ। ਹੁਣ ਵੈਸੇ ਮੈਂ ਇਹਦੇ ਚ ਕੋਈ ਸ਼ੱਕ ਨਹੀਂ, ਇਹ ਕਾਬਲੇ ਤਾਰੀਫ ਆ, ਤੇ ਇੱਥੇ ਜਿਹੜੀ ਆਪਣੀ ਸੈਟਲਡ ਕਮਿਊਨਿਟੀ ਆ NRI ਸਾਡੀ ਪੰਜਾਬੀ, ਉਹ ਬਹੁਤ ਸ਼ਾਨਦਾਰ ਐਫਰਟਸ ਕਰ ਰਹੀ ਆ, ਔਰ ਖਾਸ ਕਰ ਧਾਰਮਿਕ ਪਲੇਸਿਸ ਦੇਖ ਲਓ, ਪੰਜਾਬੀ ਸਕੂਲ ਦੇਖ ਲਓ, ਪੰਜਾਬੀ ਫੰਕਸ਼ਨ ਦੇਖ ਲਓ, ਫਿਰ ਆਪਣਾ ਕੀ ਨਾਂ ਗੇਮਸ ਦੇਖ ਲਓ, ਸਪੋਰਟਸ ਦੇਖ ਲਓ। ਸਾਡਾ ਯੂਥ ਨੂੰ ਜ਼ਿਆਦਾਤਰ ਇਹ ਕੀ ਆ ਕਿ ਕਰਜ਼ੇ ਚ, ਉਹਦੇ ਚ ਦੋ ਤਿੰਨ ਰੀਜ਼ਨ ਆ। ਇੱਕ ਤਾਂ ਉਹਨਾਂ ਨੂੰ ਐਡਜਸਟਮੈਂਟ ਦੀ ਫਿਕਰ ਆ, ਥੋੜ੍ਹਾ ਜਿਹਾ ਆਉਂਦਿਆਂ ਇਨੀਸ਼ੀਅਲੀ ਐਡਜਸਟਮੈਂਟ ਕਰਨੀ ਆ, ਪੈਸੇ ਖਰਚ ਕੇ ਆਏ ਹੁੰਦੇ ਆ ਇੱਥੇ, ਉਹਨਾਂ ਨੂੰ ਐਫਰਟਸ ਕਰਨੇ ਪੈਂਦੇ ਆ। ਦੂਸਰਾ ਸਾਡਾ ਥੋੜ੍ਹਾ ਜਿਹਾ ਜੋ ਹੈ ਉਹ ਸਾਡਾ ਜੋ ਖਾਸ ਕਰ ਸਾਡਾ ਬਰਾਦਰੀ ਆ ਇਹਦੇ ਚ ਥੋੜ੍ਹਾ ਜਿਹਾ ਉੱਚਾ ਪੰਦਾ ਹੈ, ਤੇ ਕਿ ਇਹ ਅਹਿਸਾਸ ਨਹੀਂ ਕਰ ਸਕਦੇ, ਦੂਰ ਦੇਸ਼ ਦੀ ਘੱਟ ਆ ਇਹਦੇ ਚ ਵੀ ਹੈ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, ਪੰਜਾਬ ਚ ਵੀ ਦੇਖਦੇ ਹਾਂ, ਅਗਰ ਉਹੀ ਸੋਚ ਇੱਥੇ ਪੈਦਾ ਕੀਤੀ ਆ। ਮੈਂ ਲੁਧਿਆਣੇ ਸ਼ਹਿਰ ਦੀ ਗੱਲ ਦੱਸਦਾ, ਬੱਚੇ ਇੰਜੀਨੀਅਰਿੰਗ ਪੜ੍ਹਦੇ ਸੀ, ਇੱਕ ਦਿਨ ਜੂਸ ਪੀਣ ਲੱਗ ਗਏ, ਤੇ ਇੱਕ ਲੜਕਾ ਇੰਜੀਨੀਅਰਿੰਗ ਕਰ ਰਿਹਾ ਸੀ, ਮਕੈਨੀਕਲ ਇੰਜੀਨੀਅਰ, ਤੇ ਮੇਰੇ ਨਾਲ ਇੱਕ ਲੜਕਾ BSC ਕਰ ਰਿਹਾ, ਸਾਡੇ ਪਿੰਡ ਦਾ ਹੀ ਸੀ, ਉਹਦਾ ਕਹਿੰਦੇ ਜੱਟ ਉਹਨੇ 10 ਕਿੱਲੇ ਜ਼ਮੀਨ ਆ ਸਾਡੇ ਕੋਲ, ਮੈਂ ਨੀ ਕੰਮ ਕਰਨਾ। ਉਹ ਲਾਲੇ ਦੇ ਲੜਕੇ ਨਾਲ ਗੱਲ ਕਰਨ ਲੱਗ ਗਏ, ਉਹ ਕਹਿੰਦਾ ਜੀ ਮੈਂ ਮਕੈਨੀਕਲ ਇੰਜੀਨੀਅਰ ਕਰ ਰਿਹਾ। ਮੈਂ ਫਿਰ ਤੂੰ ਰੇਹੜੀ ਕਿਉਂ ਲਾਈ ਆ? ਕਹਿੰਦਾ ਜੀ ਘਰਦਿਆਂ ਦੇ ਮੈਂ ਕਿਉਂ ਭਾਰ ਬਣਾ, ਜਦ ਮੇਰੇ ਕੋਲ ਟਾਈਮ ਆ ਤੇ ਮੈਂ ਪੈਸੇ ਕਮਾਵਾਂ। ਤੋ ਸਾਡੀ ਜਿਹੜੀ ਬਰਾਦਰੀ ਦੇ ਲੋਕ ਇੱਥੇ ਆਉਂਦੇ ਆ, ਉਹਨਾਂ ਨੂੰ ਦੂਜੇ ਕੰਮਾਂ ਵੱਲ ਧਿਆਨ ਦੀ ਦੇਣ ਦੀ ਬਜਾਏ, ਕਿਉਂਕਿ ਉਹ ਐਡਜਸਟਿੰਗ ਸਟੇਜ 'ਚ ਆ, ਉਹਨਾਂ ਦੀ ਇੰਜੋਇਮੈਂਟ ਕਰਨ ਦੀ ਏਜ ਨਹੀਂ ਹੈ, ਉਹਨਾਂ ਨੂੰ ਇੱਥੇ ਆ ਕੇ ਗਰੁੱਪ ਨਾਲ ਜੋੜਨਾ ਚਾਹੀਦਾ। ਔਰ ਕੁਛ ਸਾਡਾ ਜੋ ਧਾਰਮਿਕ ਅਦਾਰਾ ਹੈ ਇਹਦੇ ਚ ਥੋੜੀ ਜਿਹੀ ਕਮਜ਼ੋਰੀ ਇਹ ਆ ਕਿ ਫੁੱਟ ਦਾ ਸ਼ਿਕਾਰ ਆ, ਇੱਥੇ ਵੀ ਮੈਨੂੰ ਕੀ ਦੀ ਭਾਵਨਾ ਹੈ, ਲੰਬੜਦਾਰੀ ਦੀ ਭਾਵਨਾ ਹੈ। ਇਹ ਲੰਬੜਦਾਰੀ ਦੀ ਭਾਵਨਾ ਛੱਡ ਕੇ ਸਾਨੂੰ ਆਪਣੇ ਟੈਲੈਂਟ ਨੂੰ ਪਛਾਣਨਾ ਚਾਹੀਦਾ ਵਾ, ਸਾਡੇ ਆਪਣੇ ਟੈਲੈਂਟ ਨੂੰ ਉੱਪਰ ਲੈ ਕੇ ਆਉਣਾ ਚਾਹੀਦਾ ਵਾ। ਗੁਰਦੁਆਰਿਆਂ ਸਾਹਿਬਾਂ ਨੂੰ ਦਰਖਾਸਤ ਕਰਦਾ ਵਾਂ ਕਿ ਆਪਣੇ ਟੈਲੈਂਟ ਨੂੰ ਬੁਲਾ ਕੇ ਲੋਕਾਂ ਨੂੰ ਇਨਵਾਈਟ ਕਰੋ, ਸਨਮਾਨਿਤ ਕਰੋ, ਇਨਕਰੇਜ ਕਰੋ। ਬੇਸ਼ੱਕ ਪੰਜਾਬੀ ਸਕੂਲ ਖੋਲੇ ਗਏ ਨੇ, ਇੱਥੇ ਸਿਡਨੀ ਚ ਵੀ ਖੋਲੇ ਗਏ ਨੇ, ਬਹੁਤ ਅੱਛਾ ਕੰਮ ਹੋ ਰਿਹਾ ਵਾ, ਪਰੰਤੂ ਜੋ ਸਾਡਾ ਟੈਲੈਂਟ ਵਿਖਰਿਆ ਫਿਰਦਾ ਵਾ ਉਹਨੂੰ ਸਾਡੇ ਧਾਰਮਿਕ, ਕਿਉਂਕਿ ਸਾਡੇ ਲੋਕਾਂ ਨੂੰ ਲੋੜ ਪੈਂਦੀ ਆ, ਉਹ ਹੈਲਪ ਲਈ ਧਾਰਮਿਕ ਅਦਾਰੇ ਕੋਲ ਹੀ ਆਉਂਦੇ ਆ, ਉੱਥੇ ਬੈਸਟ ਟਾਈਮ ਆ ਸਾਡੇ ਯੂਥ ਨੂੰ ਮੋਟੀਵੇਟ ਕਰਨਾ, ਜੋ ਸਾਡੀ ਮੈਨੇਜਮੈਂਟ ਆ ਸਾਡੀ ਰਿਲੀਜਨ ਦੀ।
ਧਾਲੀਵਾਲ ਸਾਹਿਬ,
ਉੱਥੇ ਸਾਡੇ ਰਿਲੀਜਨ ਚ ਪਹਿਲੀ
ਹੁਣ ਕਾਫੀ ਐਫਰਟ ਹੋ ਰਹੇ ਨੇ, ਤੇ ਜਾਣ ਤੋਂ ਪਹਿਲਾਂ ਮੈਂ ਕੁਝ ਸੁਨੇਹੇ ਲੈਣਾ ਚਾਹਾਂਗਾ। ਜਸਕਰਨ ਸਿੰਘ ਹੁਣੀ ਜੁੜੇ ਨੇ ਬ੍ਰਿਸਬਨ ਤੋਂ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਤੇ ਅਮਰੀਕਾ ਤੋਂ ਸ਼ਾਹ ਕੈਨੇਡਾ ਤੋਂ ਜਸਪ੍ਰੀਤ ਸਿੰਘ ਧਾਲੀਵਾਲ ਜੁੜੇ ਨੇ, ਕਹਿੰਦੇ ਧਾਲੀਵਾਲ ਸਾਹਿਬ ਜੀ ਸਤਿ ਸ੍ਰੀ ਅਕਾਲ, ਤੇ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਵਿਆਹ ਤੇ ਰਿਸ਼ਤਿਆਂ ਦੇ ਵਿੱਚ ਜੋ ਦਿਨੋਂ ਦਿਨ ਨਿਘਾਰ ਆ ਰਿਹਾ ਆ, ਇਸ ਨੂੰ ਦਰੁਸਤ ਕਰਨ ਵਾਸਤੇ ਨਵੀਂ ਪਨੀਰੀ ਲਈ ਸੇਧ ਲਈ ਲਿਖਤਾਂ ਦਾ ਜ਼ਰੂਰ ਯੋਗਦਾਨ ਜ਼ਰੂਰ ਕਰੋ। ਕਿਤੇ ਅਸੀਂ ਫੌਜਾਂ ਦੇ ਪਰਿਵਾਰਕ ਜੀਆਂ ਨੂੰ ਸਤਿਕਾਰ ਨਾਲ ਵਿਚਰਦੇ ਸੀ ਤੇ ਅੱਜ ਕੱਲ੍ਹ ਕਿੰਨਾ ਨਿਘਾਰ ਆ ਗਿਆ, ਇਹਦੇ ਬਾਰੇ ਟਿੱਪਣੀ ਬਸ ਸਿਰਫ ਇੱਕ ਮਿੰਟ 'ਚ ਜੀ, ਕਿਉਂਕਿ ਸਮਾਂ ਕਾਫੀ ਹੋ ਗਿਆ।
ਹਾਂਜੀ, ਹੁਣ ਇਹ ਗੱਲ ਤਾਂ ਵੈਸੇ ਉਹ ਹੋ ਹੀ ਰੱਖਿਆ, ਨਿਗਾਰ ਤਾਂ ਸਾਡੇ ਹਰੇਕ ਪਾਸੇ ਆ ਗਿਆ ਵਾ। ਦੇਖੋ ਸਾਡਾ ਕਿਰਦਾਰ ਹੁੰਦਾ ਸੀ ਕਿਸੇ ਟਾਈਮ ਤੇ, ਹੁਣ ਮੈਂ ਥੋੜਾ ਜਿਹਾ ਹੋਰ ਪਾਸੇ ਗੱਲ ਥੋੜੀ ਜਿਹੀ ਕਰ ਦਿੰਦਾ ਇਸ ਚੀਜ਼ ਦੀ, ਕਿਉਂਕਿ ਗ੍ਰੈਜੁਅਲੀ ਸੀ ਡਾਊਨ ਹੁੰਦੇ, ਸਾਡੇ ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਗਿਆ ਪੱਛਮ ਦਾ ਸਾਡੇ ਪੰਜਾਬ 'ਚ। ਪੰਜਾਬ ਵਿੱਚ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸ ਦਿੰਦਾ, ਮੇਰੇ ਪਿੰਡ 'ਚ ਮੈਂ ਤੁਸੀਂ ਚਲੇ ਜਾਓ ਕਿਸੇ ਟਾਈਮ ਤੇ 100% ਪਗੜੀ ਧਾਰੀ ਹੁੰਦੇ ਸੀ ਅੰਬਰ, ਹੁਣ ਅੱਜ ਕੱਲ੍ਹ ਅੰਬਰ ਧਾਰੀ ਤੱਕ ਹੀ ਹੁਣ ਪਿੰਡ ਸਾਡੇ ਤਕਰੀਬਨ ਜੀ ਕਿਸੇ ਦੇ ਸਿਰ ਤੇ ਪੱਗ ਨਹੀਂ ਦੀਦੀ, ਸਭ ਉਹ ਟੱਟੂ ਜੇ ਪਾ ਕੇ ਦਾੜੀਆਂ ਵੱਢ ਕੇ ਸਿਰ ਨੂੰ ਰੱਖਦੇ ਨੀ। ਸਾਡਾ ਕਿਰਦਾਰ ਦਿਨ ਬ ਦਿਨ ਹਰ ਮਾਮਲੇ ਤੇ ਗਿਰਦਾ ਜਾ ਰਿਹਾ ਵਾ, ਚਮਕ ਧਮਕ ਮਗਰ ਪੈ ਰਹੇ ਹਾਂ, ਈਜ਼ੀ ਲਾਈਫ ਮਗਰ ਜਾ ਰਹੇ ਹਾਂ, ਮਿਹਨਤ ਛੱਡ ਗਏ ਹਾਂ, ਤੇ ਅਸੀਂ ਆਪਣੇ ਬਜ਼ੁਰਗਾਂ ਦੇ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਰਹੇ ਹਾਂ, ਬਿਲਕੁਲ ਧਿਆਨ ਨਹੀਂ ਦੇ ਰਹੇ, ਅਸੀਂ ਬਗਾਨੀ ਚਮਕ ਧਮਕ ਮਗਰ ਜਾ ਰਹੇ ਹਾਂ, ਉਸੇ ਮੁਤਾਬਕ ਸਾਡੀ ਜਿਹੜੀ ਕਾਪੀ ਕਰਕੇ ਅਸੀਂ ਆਪਣਾ ਜੀਵਨ। ਹੁਣ ਅੱਜ ਮੈਂ ਇੱਕ ਲਾਸਟ 'ਚ ਤੁਹਾਨੂੰ ਦੱਸ ਦਿੰਦਾ, ਆਪ ਹੀ ਸਮਝੋਗੇ ਤੁਸੀਂ, ਅੱਜ ਦੀ ਡੇਟ ਵਿੱਚ ਸਾਡਾ ਜੋ ਘਰ ਵਾ, ਸਾਡਾ ਹੋਮ ਆ, ਸਾਡੀ ਬਰਾਦਰੀ ਦਾ ਜਿੱਥੋਂ ਅਸੀਂ ਪੈਦਾ ਹੋਏ ਹਾਂ, ਉੱਥੇ ਚਲੇ ਜਾਓ, ਸਾਡੇ ਕੋਲ ਕੀ ਆ, ਪਹਿਰਾਵਾ ਸਾਡਾ ਨਹੀਂ ਰਿਹਾ, ਪੱਛਮ ਦਾ ਪਹਿਰਾਵਾ ਆ ਗਿਆ, ਖਾਣ ਪੀਣ ਦਾ ਸਟਾਈਲ ਸਾਡਾ ਖਤਮ ਹੋ ਗਿਆ, ਮਨ ਮਨੌਤੀਆਂ ਦਾ ਕੰਮ ਸਾਡਾ ਖਤਮ ਹੋ ਗਿਆ। ਤੁਸੀਂ ਸ਼ਹਿਰ ਚਲੇ ਜਾਓ, ਤੁਹਾਨੂੰ ਲੱਗੂਗਾ ਨਹੀਂ ਪਤਾ ਤੁਸੀਂ ਪੰਜਾਬ 'ਚ ਫਿਰਦੇ ਹੋ ਜਾਂ ਲੰਡਨ 'ਚ ਫਿਰਦੇ ਹੋ, ਹਾਲਤ ਇਹ ਚੁੱਕੀ ਆ, ਬਰਮੂਡੇ ਪਾਏ ਆ, ਨਗੇਜ ਸਿਸਟਮ ਚੱਲ ਪਿਆ, ਪੜਦਾ ਸਿਸਟਮ ਖਤਮ ਹੋ ਗਿਆ। ਤੋ ਮਤਲਬ ਕਹਿਣ ਦਾ ਇਹ ਆ ਕਿ ਨਗਾਰ ਸਾਡੇ ਪੰਜਾਬ ਦੇ ਅੰਦਰ ਆਲਰਾਊਂਡ ਹੋ ਰਿਹਾ। ਇਸ ਚੀਜ਼ 'ਚ ਥੋੜੀ ਜਿਹੀ ਮੈਂ ਤਾਰੀਫ ਕਰੂੰਗਾ NRI ਦੀ, ਕਿ ਜੋ ਸਿੱਖੀ ਸਰੂਪ ਹੈ ਉਹ ਪੰਜਾਬ ਨਾਲੋਂ ਬਾਹਰ ਵਿਦੇਸ਼ਾਂ ਵਿੱਚ ਜ਼ਿਆਦਾ ਰੱਖਿਆ ਜਾ ਰਿਹਾ। ਸਾਡੇ ਨਿਗਾਰ ਪੰਜਾਬ 'ਚ ਬੇਸਿਕਲੀ ਸਾਡੇ ਪੇਰੈਂਟਸ ਦੀ ਕਮਜ਼ੋਰੀ, ਪੇਰੈਂਟਸ ਦੀ ਅਗਿਆਨਤਾ, ਤੇ ਫਸਟ ਟੀਚਰ ਇਜ਼ ਹੋਮ, ਸਾਡੇ ਘਰ ਵਿੱਚੋਂ ਕੋਈ ਬੱਚੇ ਨੂੰ ਪ੍ਰੋਪਰ ਸਿੱਖਿਆ ਨਹੀਂ ਮਿਲਦੀ, ਵੱਡੀ ਚੀਜ਼ ਇਹ ਆ। ਦੂਸਰਾ, ਸਾਡੇ ਬਾਹਰ ਆ ਕੇ ਥੋੜਾ ਜਿਹਾ ਮੈਂ ਇਹ ਕਹੂੰਗਾ, ਸਾਡੇ ਧਾਰਮਿਕ ਅਦਾਰਿਆਂ ਨੂੰ ਬਹੁਤ ਜ਼ਿਆਦਾ ਮੈਚਿਓਰ ਹੋਣ ਦੀ ਲੋੜ ਆ, ਜਿਵੇਂ ਕਿ ਬਾਕੀ ਧਾਰਮਿਕ ਅਦਾਰਿਆਂ ਤੇ ਬਹੁਤ ਅੱਗੇ ਜਿਹੜੇ ਲਿਆਏ ਜਾਂਦੇ ਆ ਪ੍ਰੀਸਟ, ਵੈਲ ਐਜੂਕੇਟਡ ਡਾਕਟਰਸ, ਔਰ ਉਹਨਾਂ ਦੀ ਬੜੀ ਉਸ ਫੀਲਡ 'ਚ ਮਹਾਰਤ ਹੁੰਦੀ ਆ, ਉਸ ਤਰੀਕੇ ਦੇ ਸਾਡੀ ਲੀਡਰਸ਼ਿਪ ਅੱਗੇ ਆਉਣੀ ਚਾਹੀਦੀ ਆ, ਤਾਂ ਕਿ ਸਾਡੇ ਜੋ NRI ਵੀ ਬਾਹਰ ਲੋਕ ਪ੍ਰਵਾਸ ਕਰਕੇ ਆਉਂਦੇ ਆ, ਜੋ ਯੂਥ ਆ, ਜੋ ਹਾਲੇ ਅਨ ਕੀ ਕਹਿੰਦੇ ਆ ਪੂਰੇ ਪ੍ਰੋਫੈਸ਼ਨਲ ਦੀ ਉਹਨਾਂ ਨੂੰ ਪਤਾ ਨਹੀਂ, ਨਾ ਗਿਆਨ ਆ ਉਸ ਏਰੀਏ ਦਾ, ਉਹ ਉਹਨਾਂ ਨੂੰ ਗਾਈਡੈਂਸ ਦੇ ਸਕਣ, ਔਰ ਇਸ ਤੇ ਲੈਕਚਰ ਹੋਣੇ ਚਾਹੀਦੇ ਨੇ ਬਹੁਤ ਤਕੜੇ ਇਨ ਆਮ ਰੂਟੀਨ ਮੈਟਰ 'ਚ। ਧਾਰਮਿਕ ਜਦੋਂ ਸਮਾਗਮ ਹੁੰਦੇ ਨੇ ਉਹਦੇ ਵਿੱਚ ਇਹ ਇੱਥੇ ਆਏ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਯੂਥ ਨੂੰ, ਖਾਸ ਕਰ ਸਾਡੇ ਧਾਰਮਿਕ ਲੀਡਰ ਕੋਲ।
ਬਹੁਤ ਬਹੁਤ ਧੰਨਵਾਦ ਭੁਪਿੰਦਰ ਸਿੰਘ ਧਾਲੀਵਾਲ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸਾਡੇ ਨਾਲ ਸਾਂਝਾ ਪਵਾਈਆਂ, ਤੇ ਫਿਰ ਆਪਾਂ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰ।
ਧਾਲੀਵਾਲ ਸਾਹਿਬ, ਅਸੀਂ ਤੁਹਾਨੂੰ ਫਿਰ ਮਿਲਾਂਗੇ, ਫਿਰ ਅਸੀਂ ਤੁਹਾਡੇ ਬਚਪਨ ਬਾਰੇ, ਤੁਹਾਡੇ ਸਕੂਲ ਬਾਰੇ, ਤੁਹਾਡੀ ਸਿੱਖਿਆ ਬਾਰੇ, ਤੁਹਾਡੇ ਪਿੰਡ ਬਾਰੇ, ਤੁਹਾਡੇ ਰਹਿਣ ਉਦੋਂ ਕੀ ਕਿੱਦਾਂ ਰਹਿੰਦੇ ਸੀਗੇ, ਕਦੋਂ ਤੁਹਾਡਾ ਜਨਮ ਹੋਇਆ, ਅੱਜ ਨਹੀਂ ਪੁੱਛਾਂਗੇ, ਉਦੋਂ ਪੁੱਛਾਂਗੇ ਜਦੋਂ ਤੁਸੀਂ ਦੁਬਾਰਾ ਸਾਡੇ ਨਾਲ।
ਰਵਨੀਕ ਸਾਹਿਬ, ਤੁਹਾਡੀ ਮਰਜ਼ੀ, ਜਦੋਂ ਮਰਜ਼ੀ ਪੁੱਛ ਲਓ, ਹਾਜ਼ਰ ਹਾਂ ਭਾਈ,
ਠੀਕ ਹੈ,
ਅਸੀਂ ਹਾਜ਼ਰ ਹਾਂ ਤੁਹਾਡੇ ਲਈ, ਸਮਰਪਣ ਆ ਤੁਹਾਡੇ ਲਈ, ਤੇ ਮੈਂ ਅਪ੍ਰੈਲ ਤੱਕ ਹੈਗਾ ਇੱਥੇ, ਸਮਰਪਣ ਹੈ 24 ਘੰਟੇ ਮੈਂ 4 ਵਜੇ ਉੱਠ ਕੇ ਉਹਨਾਂ ਜੋ ਨੀਂਦ ਖੁੱਲ ਗਈ ਤੁਹਾਡੇ ਸ਼ਬਦ ਕੀਰਤਨ ਸੁਣੇ ਦੇ ਆ ਬਾਬੇ ਨੇ ਲਿਵਲਾਈ ਦੀ ਆ ਤੇ ਬੜਾ ਮਨ ਪ੍ਰਸੰਨ ਹੁੰਦਾ
ਵਾ ਇੱਥੇ ਟੈਂਪਰੇਰੀ ਆਏ ਹੋ
ਹਾਂਜੀ ਮੈਂ ਮੇਰੇ ਬੱਚੇ ਦੋਨੋਂ ਉੱਥੇ ਆ ਦੋਨੋਂ ਸਿਟੀਜ਼ਨ ਆ ਉਹ ਪੱਕੇ ਪਰਮਾਨੈਂਟ ਇੱਥੇ ਆ ਉਹਨਾਂ ਦਾ ਕਾਰੋਬਾਰ ਵੀ ਆਪਣਾ ਹੀ ਆ ਤੇ ਮੈਂ ਹਲੇ ਨਹੀਂ ਲੈ ਰਿਹਾ ਕਿਉਂ ਪਿੱਛੇ ਕੁਛ ਅਟੈਚਮੈਂਟ ਇਸ ਤਰੀਕੇ ਦੀ ਆ ਕਿ ਮੈਂ ਮੈਨੂੰ ਪਿੱਛੇ ਜਾਣਾ ਪੈਂਦਾ ਵਾ ਤੇ
ਜ਼ਮੀਨ ਖੇਤੀਬਾੜੀ ਤੁਸੀਂ ਜਿੱਥੇ ਮਰਜ਼ੀ ਰਹੋ ਤੁਹਾਨੂੰ ਅਸੀਂ ਪੰਜਾਬ ਚੋਂ ਤੜਕੇ ਠਾਲ ਲੈਣਾ 4:30 ਵਜੇ 3:30 ਵਜੇ ਫੇਰ ਗੱਲ
ਬਿਲਕੁਲ ਜੀ ਮੈਂ ਆਲਰੇਡੀ ਆਪਣੇ ਸਿੱਧੂ ਸਾਹਿਬ ਨਾਲ ਗੱਲ ਕਰ ਚੁੱਕਿਆ ਭਰਾਵਾ ਮੈਂ ਚਾਹੇ ਕਿਤੇ ਵੀ ਚਲੇ ਜਾਈਏ ਹੁਣ ਤੁਹਾਡੇ ਨਾਲ ਜੁੜੀ ਰਹਾਂਗੇ 4 ਵਜੇ ਉੱਠ ਕੇ
ਠੀਕ ਹੈ ਧੰਨਵਾਦ ਸਾਨੂੰ ਵੀ ਹੁਣ ਜਾਣਾ ਪੈਣਾ ਅੱਜ ਇੱਕ ਫੰਕਸ਼ਨ ਹੈ ਤੇ ਮਾਫੀ ਚਾਹੁੰਦੇ ਹਾਂ ਗੱਲ ਲੰਬੀ ਨਹੀਂ ਹੋਣੀ ਕਿਉਂਕਿ ਸਮਾਂ ਹੋ ਗਿਆ ਤੇ ਆਪਾਂ ਮਿਲਦੇ ਹਾਂ ਜੀ ਅਗਲੀ ਵਾਰ ਥੈਂਕ ਯੂ ਬਹੁਤ ਬਹੁਤ ਤੁਹਾਡਾ
ਓਕੇ ਸਤਿ ਸ਼੍ਰੀ ਅਕਾਲ
ਹਾਂਜੀ ਭਾਜੀ ਆਪਾਂ ਵੀ ਵਿਦਾ ਲਈਏ ਕਿਉਂਕਿ ਅੱਜ ਗੁਰੂ ਘਰ ਵੀ ਜਾਣਾ ਹੈ ਸੰਡੇ ਆ ਤੇ ਆਪਾਂ ਅਗਲੇ ਹਫ਼ਤੇ ਮਿਲਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਜੀ
ਥੈਂਕਸ ਵੈਰੀ ਮਚ ਥੈਂਕ ਯੂ
ਹਾਂਜੀ ਤੇ ਅੰਮ੍ਰਿਤਪਾਲ ਮਨਿਹਾਸ ਨੇ ਕਮੈਂਟ ਕੀਤਾ ਸੀ ਅਵਾਇਡ ਐਨੀ ਹੇਟ ਵਰਡਸ ਹੂ ਆਰ ਟ੍ਰਿਮਿੰਗ ਹੇਅਰ ਹਾਂਜੀ ਕੋਸ਼ਿਸ਼ ਰਹੇਗੀ ਕਈ ਵਾਰੀ ਮੂੰਹ ਚੋਂ ਨਿਕਲ ਜਾਂਦੀ ਗੱਲ ਸੋ ਬਹੁਤ ਸੱਜਣ ਮਿੱਤਰਾਂ ਨੇ ਮੈਸੇਜ ਪਾਏ ਬਹੁਤ ਬਹੁਤ ਧੰਨਵਾਦ ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਪਾ ਦਿੱਤਾ ਜਾਊਗਾ ਅਤੇ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਆ ਉਹ ਸਵੇਰੇ ਲਹਿਰਾਂ ਪ੍ਰੋਗਰਾਮ ਅਮਰਦੀਪ ਭੈਣ ਜੀ ਕਰਨਗੇ ਮੈਲਬਨ ਸਟੂਡੀਓ ਤੋਂ ਅਤੇ 1 ਤੋਂ ਲੈ ਕੇ 3 ਵਜੇ ਤੱਕ ਐਵਰੀਡੇ ਦੁਪਹਿਰ ਨੂੰ ਪ੍ਰੋਗਰਾਮ ਹਰਸਿਮਰ ਕਰਦਾ ਲੁਧਿਆਣੇ ਸਟੂਡੀਓ ਤੋਂ 3 ਤੋਂ 4 ਵਜੇ ਤੱਕ ਮਨਦੀਪ ਅਤੇ ਤਾਇਆ ਪ੍ਰੋਗਰਾਮ ਕਰਦੇ ਨੇ ਸੀਚੇਵਾਲ ਸਟੂਡੀਓ ਤੋਂ ਔਰ ਬੁੱਧਵਾਰ ਨੂੰ ਪਰਨੀਤ ਕੌਰ ਕਰਦੀ ਹੈ ਗਿਪਸਲੈਂਡ ਸਟੂਡੀਓ ਤੋਂ ਸਵੇਰ ਨੂੰ ਪ੍ਰੋਗਰਾਮ ਸੋ ਪ੍ਰੋਗਰਾਮ ਹੋਰ ਵਾਧੇ ਅਸੀਂ ਕਰ ਰਹੇ ਹਾਂ ਸੋ ਪੋਡਕਾਸਟ ਜ਼ਰੂਰ ਸੁਣ ਲੈਣਾ ਅਗਰ ਦੁਬਾਰਾ ਸੁਣਨਾ ਚਾਹੁੰਦੇ ਹੋ ਅਤੇ ਆਪ ਦਾ ਬਹੁਤ ਤਹਿ ਦਿਲੋਂ ਧੰਨਵਾਦ ਆਪਣਾ ਰੱਖਿਓ ਖਿਆਲ ਹੈਵ ਅ ਨਾਈਸ ਵੀਕਐਂਡ ਰੱਬ ਰਾਖਾ ਜੀ ਸਤਿ ਸ਼੍ਰੀ ਅਕਾਲ